सवेर दी फिजा च सरगश्त की करदे हुए सवेर दी ताजगी सन ताजा खबरां महत्वपूर्ण जानकारियां मनमोहक संगीत सेहत संबंधी सिलसिले मुलाकातां दा दौर अते सरगोशियां मालवन तो माणो मेरे नाल यानी अमरदीप कौर नाल हरमन रेडियो दे प्रोग्राम लहरां दे विच सवेरे 8 बजे तो 10 बजे तक चाटी पई मधाणी बाबा बोल रहा उठो सुन लो बाणी बाबा बोल रहा सारा टब्बर अन्ना बोला होया ए पानी 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 बाबा बोल रहा मुंडे खुंडे ऐश परस्ती करदे ने विगड़ी पई कहानी बाबा बोल रहा पढ़न स्कूले जाना गल्लां कल दियां तुर गए सारे हाणी बाबा बोल रहा आदत पाओ मेहनत करके खावण दी वंड रहे ना काणी बाबा बोल रहा कूड निखुटन सच हमेशा जितेगा कूड निखुटन सच हमेशा जितेगा फरमाउंदी गुरबाणी बाबा बोल रहा हक किसे दा खावन नालों चंगी है हक किसे दा खावन नालों चंगी है रुखी सुकी खानी बाबा बोल रहा गुंजल खोलन वाला कोई लब लवो गुंजल खोलन वाला कोई लब लवो जीवन उलझी ताणी बाबा बोल रहा जिन्नी मर्जी रोको फिर भी झाकेगा जिन्ना मर्जी रोको फिर भी झाकेगा चानण विरला थाणी बाबा बोल रहा जम्मण देवो कुखां विच ना कतल करो जम्मण देवो कुखां विच ना कतल करो की लैजू मर जानी बाबा बोल रहा घर घर सुते लोग जगावन चलांगे घर घर सुते लोग जगावन चलांगे आजो बनके ढाणी बाबा बोल रहा आजो बनके ढाणी बाबा बोल रहा लो जी बाबा बोल रहा जसविंदर सिंह संधू हुरां दी लिखत एक कविता तुहाडी नजर कीती अज दे लहरां प्रोग्राम दी शुरुआत दे विच इस कविता दे नाल ही तुहाडा सारिआं दा प्रोग्राम दे विच स्वागत करदे आं ते आजो तुसीं वी बनके ढाणी प्रोग्राम दे विच तुहानूं जी आयां नूं कहिंदे आं खुशामदीद कहिंदे आं लहरां प्रोग्राम तुहाडी खिदमत लैके मैं अमरदीप कौर हमेशा वांग हाजर हां जी मेलबर्न स्टूडियो तो मेरे वालों बहुत ही प्यार भरी सत श्री अकाल गुड मॉर्निंग आदाब नमस्कार ते वाहिगुरु जी का खालसा वाहिगुरु जी की फतेह जी उम्मीद करदी हां दोस्तों तुहाडा अज दा दिन सुहावना चढ़िया होना है तुहाडे दिन की हर घड़ी हर पल जड़ा ओ सुहावना होवे सुहावना हो निबड़े सुखां लद्दा होवे सो असी ए अरदास हमेशा परमात्मा दे अगे करदे आं ते अज दे दिन दी गल करां तां दिन हैगा जी मंगलवार साल 2021 दे जुलाई महीने दी 13 तरीक है नानक शाही संवत 553 दे हाड़ महीने दी 29 तरीक हो गई है ते घड़ियां वल नजर मारा तां घड़ियां कहंदियां इस वेले मेलबर्न कैनबरा सिडनी ते ब्रिस्बेन दे विच समां 8:04 दा हो गया ते उधर पर्थ दे विच अजे 6:04 ही होए ते एडिलेड दे विच समां 7:34 दा हो चुके है ते जे असी अपने गुआंढी मुल्क चलिए न्यूजीलैंड तां उत्थे समा 10:05 दा यानी सवेर दे 10:05 हो गया मंगलवार दी सवेर चल रही है ते इसे तरह बहुत सारे मुल्कां दे विच मंगलवार दा दिन चढ़ चुका किते अद्धी रात दा तड़का है किते तड़क सार दा समा सो देखदे आं की समा चल रहा हांगकांग दे विच इस वेले 6:05 यानी कि जिहड़ा पर्थ दे विच समा उही हांगकांग दे विच समा चल रहा ते उधर दुबई दे विच तड़का काफी ज्यादा 2:05 का समा उथे हो चुकिया ते इटली विच भी मंगलवार का दिन तो चढ़ चुकिया पर अजे हुणे हुणे चढ़िया 12:05 उथे होए आ ते जे असी पंजाब दी गल करिए इस वेले 3:35 पंजाब दे विच हो गए आ यानी कि वड्डा तड़का इस वेले पंजाब दे विच भी ते मंगलवार का दिन जिहड़ा इन्हां मुल्कां दे विच चढ़ चुकिया पर बहुत सारे मुल्कां दे विच अजे चल रही है सोमवार दी तरीक सो सोमवार का समा चल रहा वखो वखरा वख वख देशां दे विच कनेडा की गल करिए कनेडा के बहुत सारे शहरां दे विच शाम भी पई हुई है कुछ शहरां दे विच दुपहर का समा चल रहा विनीपैग दे विच इस वेले 5:06 हो गए सोमवार की शाम दे ते टोरंटो दे विच 6:06 हो गए उत्थे भी शाम पई हुई है वैनकूवर दे विच अजे 3:06 का समा यानी बाद दुपहर उत्थे चल रही है ਤੇ ਜੇ ਅਸੀਂ US ਚਲੀਏ ਤਾਂ ਦੋਸਤੋ US ਦੇ ਨਿਊਯਾਰਕ ਸ਼ਹਿਰ ਦੇ ਵਿਚ 6:06 ਹੋ ਗਏ ਆ। ਸੋਮਵਾਰ ਦੀ ਸ਼ਾਮ ਉੱਥੇ ਪਈ ਹੋਈ ਆ। ਇਸੇ ਤਰ੍ਹਾਂ ਮਿਆਮੀ ਸ਼ਹਿਰ ਦੇ ਵਿਚ ਵੀ 6:06 ਦਾ ਹੀ ਸਮਾਂ, ਜਦਕਿ ਲਾਸ ਏਂਜਲਸ ਜਿਹੜਾ ਆ LA ਉੱਥੇ 3:06 ਦਾ ਸਮਾਂ ਬਾਅਦ ਦੁਪਹਿਰ ਚੱਲ ਰਹੀ ਹੈ ਉੱਥੇ, ਤੇ ਇਸੇ ਤਰ੍ਹਾਂ ਸਿਆਟਲ ਦੇ ਵਿਚ ਵੀ 3:06 ਦਾ ਜਿਹੜਾ ਸਮਾਂ ਉਹ ਚੱਲ ਰਿਹਾ। ਲੰਡਨ ਦੀ ਗੱਲ ਕਰੀਏ ਤਾਂ ਲੰਡਨ ਦੇ ਵਿਚ 11:06 ਸੋਮਵਾਰ ਦੀ ਰਾਤ ਦੇ ਹੋ ਗਏ। ਸੋ ਸੋਮਵਾਰ ਦੀ ਰਾਤ ਉੱਥੇ ਪਈ ਹੋਈ ਹੈ। ਚਲੋ ਜੀ, ਇਹ ਸੀ ਵੱਖ ਵੱਖ ਦੇਸ਼ਾਂ ਤੋਂ ਜਿੱਥੋਂ ਵੀ ਤੁਸੀਂ ਜੁੜਦੇ ਹੋ ਉੱਥੋਂ ਦਾ ਸਮਾਂ। ਸੋ ਦੇਸ਼ ਦੁਨੀਆ ਦੀ ਜਿਸ ਵੀ ਧਰਤੀ ਤੋਂ, ਜਿਸ ਵੀ ਮੁਲਕ ਤੋਂ, ਜਿਸ ਵੀ ਜਗ੍ਹਾ ਤੋਂ ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿਚ ਸ਼ਾਮਲ ਹੁੰਦੇ ਹੋ, ਤੁਹਾਨੂੰ ਤਹਿ ਦਿਲ ਤੋਂ ਇੱਕ ਵਾਰ ਫਿਰ ਜੀ ਆਇਆਂ ਨੂੰ ਕਹਿੰਦੇ ਹਾਂ। ਪ੍ਰੋਗਰਾਮ ਦੇ ਵਿਚ ਕੀ ਕੀ ਹੋਣ ਜਾ ਰਿਹਾ ਇਹਦੇ ਬਾਬਤ ਵੀ ਜ਼ਰੂਰ ਗੱਲ ਕਰਨੀ ਬਣਦੀ ਹੈ, ਰੂਪਰੇਖਾ ਤੁਹਾਡੇ ਨਾਲ ਸਾਂਝੀ ਕਰ ਲੈਂਦੇ ਹਾਂ। ਪ੍ਰੋਗਰਾਮ ਦੇ ਵਿਚ ਹਮੇਸ਼ਾ ਵਾਂਗ ਕੁਝ ਜਿਹੜੇ ਸਾਡੇ ਰਵਾਇਤੀ ਸਿਲਸਿਲੇ ਆ ਉਹ ਅਸੀਂ ਲੈ ਕੇ ਆਵਾਂਗੇ, ਯਾਨੀ ਕਿ ਅੱਜ ਦਾ ਵਿਚਾਰ ਸਾਂਝਾ ਕਰਾਂਗੇ, ਮੌਸਮ ਦੇ ਉੱਤੇ ਝਾਤ ਵੀ ਪਾਵਾਂਗੇ, ਤੇ ਨਾਲ ਹੀ ਨਾਲ ਦੋਸਤੋ ਪ੍ਰੋਗਰਾਮ ਦੇ ਵਿਚ ਗੱਲਾਂ ਬਾਤਾਂ ਦਾ ਜਿਹੜਾ ਸਿਲਸਿਲਾ ਆ ਉਹ ਆਪਾਂ ਚੱਲਦਾ ਰੱਖਾਂਗੇ ਰੱਖਾਂਗੇ, ਤੇ ਇਸ ਤੋਂ ਇਲਾਵਾ ਵਧਾਈਆਂ ਦਾ ਜਿਹੜਾ ਸਿਲਸਿਲਾ ਉਹ ਵੀ ਲੈ ਕੇ ਜ਼ਰੂਰ ਆਵਾਂਗੇ। ਪਰ ਅੱਜ ਸਾਡੇ ਤੱਕ ਕੋਈ ਨੰਬਰ ਨਹੀਂ ਪਹੁੰਚਿਆ ਤੇ ਇਸ ਕਰਕੇ ਤੁਹਾਨੂੰ ਜ਼ਰੂਰ ਅਸੀਂ ਇੱਕ ਗੁਜ਼ਾਰਿਸ਼ ਕਰਦੇ ਹਾਂ ਕਿ ਵਧਾਈਆਂ ਦੇ ਸਿਲਸਿਲੇ ਦੇ ਵਿਚ ਅੱਜ ਜੇਕਰ ਤੁਸੀਂ ਆਪਣੇ ਕਿਸੇ ਵੀ ਸਕੇ ਸੰਬੰਧੀ ਨੂੰ, ਕਿਸੇ ਦੋਸਤ ਮਿੱਤਰ ਨੂੰ, ਕਿਸੇ ਆਪਣੇ ਕਰੀਬੀ ਨੂੰ ਕੋਈ ਖਾਸ ਦਿਨ ਦੇ ਉੱਤੇ ਵਧਾਈ ਸੰਦੇਸ਼, ਵਧਾਈ ਸੁਨੇਹਾ ਭੇਜਣਾ ਚਾਹੁੰਦੇ ਹੋ, ਮੁਹੱਬਤੀ ਪੈਗਾਮ ਭੇਜਣਾ ਚਾਹੁੰਦੇ ਹੋ, ਤਾਂ ਸਾਨੂੰ ਭੇਜ ਦਿਓ ਉਹਨਾਂ ਦਾ ਨੰਬਰ ਤੇ ਉਹਨਾਂ ਦਾ ਨਾਮ ਤੇ ਉਹ ਖਾਸ ਮੌਕਾ, ਖਾਸ ਦਿਨ ਕੀ ਹੈ ਉਹਨਾਂ ਦੀ ਜ਼ਿੰਦਗੀ ਦੇ ਵਿਚ, ਤੇ ਆਪਾਂ ਤੁਹਾਡੇ ਵੱਲੋਂ ਇਹ ਵਧਾਈ, ਇਹ ਪਿਆਰ, ਇਹ ਮੁਹੱਬਤ ਉਹਨਾਂ ਤੱਕ ਪਹੁੰਚਾਵਾਂਗੇ ਇੱਕ ਸਰਪ੍ਰਾਈਜ਼ ਫੋਨ ਕਾਲ ਦੇ ਰੂਪ ਦੇ ਵਿਚ। ਚਲੋ ਜੀ, ਫਿਰ ਵਧਾਈਆਂ ਦਾ ਸਿਲਸਿਲਾ ਵੀ ਲੈ ਕੇ ਆਵਾਂਗੇ, ਤੇ ਵਧਾਈਆਂ ਦੇ ਸਿਲਸਿਲੇ ਤੋਂ ਬਾਅਦ ਫੇਰ ਕੁਝ ਜ਼ਰੂਰੀ ਜਾਣਕਾਰੀਆਂ ਅੱਜ ਤੁਹਾਡੀ ਨਜ਼ਰ ਕਰਨੀਆਂ, ਕਿਉਂਕਿ ਵਿਕਟੋਰੀਆ ਦੇ ਵਿਚ ਹਾਲਾਤ ਭਾਵੇਂ ਆਮ ਵਰਗੇ ਬਣ ਗਏ, ਪਰ ਕਹਿੰਦੇ ਨਾ ਵੀ ਕੋਵਿਡ ਦਾ ਜਿਹੜਾ ਉਹ ਡਰ ਉਹ ਬਾਰ ਬਾਰ ਡਰਾਉਂਦਾ ਜ਼ਰੂਰ ਆ, ਕਿਉਂਕਿ ਨਿਊ ਸਾਊਥ ਵੇਲਸ ਦੇ ਵਿਚ ਜਿਹੜੇ ਕੇਸ ਆ ਵੱਧ ਗਏ, ਗਿਣਤੀ ਵਧੀ ਆ, ਤੇ ਹੁਣ ਨਿਊ ਸਾਊਥ ਵੇਲਸ ਤੋਂ ਜਿਹੜੇ ਲੋਕ ਵਿਕਟੋਰੀਆ ਦੇ ਵਿਚ ਪਿਛਲੇ ਦਿਨ ਵਾਪਸੀ ਕਰ ਗਏ ਆ, ਉਹਨਾਂ ਦੇ ਨਾਲ ਇੱਕ ਵਾਰ ਫਿਰ ਵਿਕਟੋਰੀਆ ਦੇ ਵਿਚ ਮਾਹੌਲ ਜਿਹਾ ਜਿਹੜਾ ਉਹ ਡਰ ਜੇ ਵਾਲਾ ਬਣ ਗਿਆ, ਪਰ ਚਿੰਤਾ ਵਾਲੀ ਗੱਲ ਨਹੀਂ ਆ, ਕਿਉਂਕਿ ਵਿਕਟੋਰੀਆ ਦੇ ਵਿਚ ਮਾਹੌਲ ਆਮ ਹੋ ਗਿਆ ਆ, 12 ਦਿਨ ਹੋ ਗਏ 0 ਕੇਸ ਹੈ, ਕੋਵਿਡ ਦਾ ਕੋਈ ਕੇਸ ਨਹੀਂ ਆ, ਹਾਲਾਤ ਆਮ ਵਰਗੇ ਹੋ ਗਏ, ਬਹੁਤ ਸਾਰੇ ਮੇਲੇ ਤਿਉਹਾਰ ਜਿਹੜੇ ਆ ਉਹ ਇੱਥੇ ਹੁਣ ਮਨਾਏ ਜਾ ਰਹੇ ਆ, ਆਉਣ ਵਾਲੇ ਦਿਨਾਂ ਦੇ ਵਿਚ ਬਹੁਤ ਸਾਰੀਆਂ ਜਿਹੜੀਆਂ ਡੇਟਸ ਆ ਉਹ ਸਾਡੇ ਤੱਕ ਪਹੁੰਚੀਆਂ ਨੇ, ਬਹੁਤ ਸਾਰੇ ਮੇਲਿਆਂ ਦੇ ਜਿਹੜੇ ਪੋਸਟਰ ਨੇ ਉਹਨਾਂ ਦੇ ਪ੍ਰਬੰਧਕਾਂ ਵੱਲੋਂ ਸਾਨੂੰ ਭੇਜੇ ਗਏ ਆ, ਸੋ ਉਹਨਾਂ ਦੇ ਬਾਰੇ ਤੁਹਾਨੂੰ ਜਾਣਕਾਰੀ ਜ਼ਰੂਰ ਦੇਵਾਂਗੇ ਅੱਜ। ਔਰ ਇਹਦੇ ਨਾਲ ਹੀ ਅੱਜ ਮੈਲਬਰਨ ਦੇ ਇੱਕ ਬਹੁਤ ਹੀ ਮਹੱਤਵਪੂਰਨ ਵਿਸ਼ੇ ਦੇ ਉੱਤੇ ਜਿਹੜੀ ਗੱਲ ਆ ਉਹ ਕਰਨੀ ਆ, ਮੈਲਬਰਨ ਦੇ ਨਹੀਂ ਕਹਿ ਸਕਦੇ ਕਿ ਸਿੱਖ ਕਮਿਊਨਿਟੀ ਜਿਹੜਾ ਸਿੱਖ ਭਾਈਚਾਰਾ ਆ ਉਹਨਾਂ ਦੇ ਲਈ ਅਕਸਰ ਇਹ ਸ਼ਿਕਾਇਤ ਹੁੰਦੀ ਆ ਵੀ ਗੁਰਦੁਆਰਾ ਸਾਹਿਬ ਦੇ ਵਿਚ ਬਹੁਤ ਸਾਰੇ ਜਿਹੜੇ ਸੁਧਾਰ ਆ ਉਹ ਹੋਣੇ ਜ਼ਰੂਰੀ ਆ, ਤਾਂ ਕਿ ਜਿਹੜੇ ਲੋਕ ਨੇ ਭਾਈਚਾਰੇ ਦੇ ਉਹ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਫਾਇਦਾ ਆ ਉਹ ਹਰ ਰੂਪ ਦੇ ਵਿਚ ਚੁੱਕ ਸਕਣ। ਸੋ ਇਸੇ ਸੰਬੰਧ ਵਿਚ ਇਕ ਅਪਡੇਟ ਜਿਹੜੀ ਹੈ ਉਹ ਅਸੀਂ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਕ੍ਰੇਗੀਵਰਨ ਦੇ ਪ੍ਰਬੰਧਕਾਂ ਤੋਂ ਵੀ ਲਵਾਂਗੇ ਕਿ ਉਥੇ ਕੀ ਸੰਗਤ ਦੇ ਲਈ ਚੱਲ ਰਿਹਾ ਔਰ ਬੱਚਿਆਂ ਦੇ ਵਿਕਾਸ ਦੇ ਲਈ, ਉਹਨਾਂ ਨੂੰ ਗੁਰਮਤ ਦੇ ਨਾਲ ਜੋੜਨ ਦੇ ਲਈ, ਗੁਰਮਤ ਸੰਗੀਤ ਦੇ ਨਾਲ ਜੋੜਨ ਦੇ ਲਈ, ਬਾਣੀ ਦੇ ਨਾਲ ਜੋੜਨ ਦੇ ਲਈ ਕੀ ਖਾਸ ਉਪਰਾਲੇ ਹੋ ਰਹੇ ਆ। ਸੋ ਇਸ ਬਾਬਤ ਉਹਨਾਂ ਦੇ ਪ੍ਰਬੰਧਕਾਂ ਦੇ ਨਾਲ ਵੀ ਅੱਜ ਗੱਲਬਾਤ ਕਰਕੇ ਉਹਨਾਂ ਤੋਂ ਜਿਹੜੀ ਅਪਡੇਟ ਆ ਉਹ ਅਸੀਂ ਜ਼ਰੂਰ ਹਾਸਲ ਕਰਾਂਗੇ। ਤੇ ਇਸ ਤੋਂ ਇਲਾਵਾ ਖ਼ਬਰਾਂ ਦਾ ਜਿਹੜਾ ਸਿਲਸਿਲਾ ਉੱਥੇ ਲੈ ਕੇ ਆਵਾਂਗੇ ਵਿਰਸਾ ਤੇ ਇਤਿਹਾਸ ਦਾ ਜਿਹੜਾ ਸਿਲਸਿਲਾ ਆ ਉਹ ਹਮੇਸ਼ਾ ਵਾਂਗ ਉਸੇ ਸਮੇਂ ਤੁਹਾਡੇ ਲਈ ਲੈ ਕੇ ਆਵਾਂਗੇ, ਤੇ ਸਰਦਾਰ ਕੁਲਜੀਤ ਸਿੰਘ ਦਿਲਬਰ ਹੁਰੀ ਉਸ ਸਿਲਸਿਲੇ ਦੇ ਵਿਚ ਸਾਡੇ ਨਾਲ ਹੋਣਗੇ। ਤੇ ਇਹ ਬਹੁਤ ਸਾਰੇ ਸਿਲਸਿਲੇ ਆ, ਵਾਰੋ ਵਾਰੀ ਹਰ ਸਿਲਸਿਲਾ ਜਿਹੜਾ ਆ ਉਹ ਤੁਹਾਡੀ ਨਜ਼ਰ ਕਰਾਂਗੇ, ਤੇ ਇਹਦੇ ਨਾਲ ਹੀ ਗੀਤ ਸੰਗੀਤ ਦਾ ਜਿਹੜਾ ਸਿਲਸਿਲਾ ਉਹ ਤਾਂ ਚੱਲਦਾ ਹੀ ਰਹਿਣਾ ਹੈ ਨਾ। ਸੋ ਗੀਤ ਸੰਗੀਤ ਜਿਹੜਾ ਆ ਉਹ ਤੁਹਾਡੇ ਲਈ ਜੇਕਰ ਤੁਹਾਡੀ ਫਰਮਾਇਸ਼ ਦਾ ਵੀ ਸਾਡੇ ਤੱਕ ਪਹੁੰਚਦਾ ਤੇ ਜ਼ਰੂਰ ਆਪਾਂ ਪ੍ਰਸਾਰਿਤ ਕਰਾਂਗੇ। ਤੇ ਲਓ ਫਿਰ ਅੱਜ ਦਾ ਪਹਿਲਾ ਗੀਤ ਜਿਹੜਾ ਆ ਉਹ ਕਮਲ ਹੀਰ ਹੋਰਾਂ ਦੀ ਆਵਾਜ਼ ਦੇ ਵਿਚ ਤੁਹਾਡੀ ਨਜ਼ਰ ਕਰਦੇ ਹਾਂ ਤੇ ਆਉਂਦੇ ਹਾਂ ਬਹੁਤ ਜਲਦੀ ਫਿਰ ਅਗਲੇ ਸਿਲਸਿਲਿਆਂ ਦੇ ਨਾਲ। ਬਣੇ ਰਹੋ, ਜੁੜੇ ਰਹੋ ਸਾਡੇ ਨਾਲ। ਨਰਿੰਦਰ ਰਠੌਰ ਹੋਰੀ ਜੁੜ ਚੁੱਕੇ ਨੇ, ਜੀਆਂ ਨੂੰ ਕਹਿੰਦੇ ਰਠੌਰ ਸਾਹਿਬ ਬਹੁਤ ਬਹੁਤ ਸਵਾਗਤ। ਤੇ ਲਓ ਫਿਰ ਸੁਣਦੇ ਹਾਂ ਪ੍ਰੋਗਰਾਮ ਦਾ ਪਹਿਲਾ ਗੀਤ, ਆਉਂਦੇ ਹਾਂ ਬਹੁਤ ਜਲਦ ਵਾਪਸ। ਬਣੇ ਰਹੋ, ਜੁੜੇ ਰਹੋ ਪ੍ਰੋਗਰਾਮ ਲਹਿਰਾਂ ਦੇ ਵਿਚ ਮੇਰੇ ਨਾਲ ਯਾਨੀ ਅਮਰਦੀਪ ਕੌਰ ਦੇ ਨਾਲ।
ਵਾਹਿਗੁਰੂ 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 ਬਣੇਗਾ ਨਹੀਂ ਕਿਰਤ ਦਾ ਕਰਮ ਦਾ ਰਾਜ ਖਾ ਵਾਹਿਗੁਰੂ ਕਿਰਤ ਦਾ ਕਰਮ ਦਾ ਰਾਜ ਖਾ ਵਾਹਿਗੁਰੂ ਹੋ ਰਿਹਾ ਹੈ ਉਹੀ ਜੋ ਰਜ਼ਾ ਵਾਹਿਗੁਰੂ ਵੋਟ ਸਿਰ ਤੇ ਤੇਰੀ ਹੈ ਸਦਾ ਵਾਹਿਗੁਰੂ ਵਾਹਿਗੁਰੂ
ਸਵਾਗਤ ਕਰਦੇ ਹਾਂ ਇਸ ਵੇਲੇ ਸਾਡੇ ਨਾਲ ਜੁੜ ਚੁੱਕੇ ਨੇ ਨਰਿੰਦਰ ਸਿੰਘ ਰਠੌਰ ਹੋਰੀ ਉਹਨਾਂ ਨੂੰ ਵੀ ਜੀ ਆਇਆਂ ਕਹਿੰਦੇ ਸਤਿ ਸ੍ਰੀ ਅਕਾਲ ਕਹਿੰਦੇ ਭੈਣ ਜੀ ਤੇ ਸਾਰੇ ਪਰਿਵਾਰ ਨੂੰ ਫਤਿਹ ਸਾਡੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਤੇ ਪਰਿਵਾਰ ਤੱਕ ਫਤਿਹ ਦੀ ਜਿਹੜੀ ਸਾਂਝ ਹੈ ਜੀ ਉਹ ਪੈ ਚੁੱਕੀ ਹੈ ਤੇ ਉਮੀਦ ਕਰਦੇ ਹਾਂ ਜੀ ਤੁਸੀਂ ਚੜ੍ਹਦੀ ਕਲਾ ਚ ਹੋਵੋਗੇ ਰਠੌਰ ਸਾਹਿਬ ਤੇ ਪ੍ਰੋਗਰਾਮ ਦੇ ਵਿੱਚ ਆਉਣ ਦੇ ਲਈ ਵੀ ਧੰਨਵਾਦ ਤੇ ਬਣੇ ਰਹੋ ਸਾਡੇ ਨਾਲ ਇਸੇ ਤਰ੍ਹਾਂ ਤੇ ਪ੍ਰੋਗਰਾਮ ਦੇ ਵਿੱਚ ਅੱਗੇ ਆਪਾਂ ਵਧਣਾ ਹੈ ਤੇ ਅੱਗੇ ਸਾਡੇ ਨਾਲ ਬਹੁਤ ਜਲਦੀ ਜੁੜਨ ਜਾ ਰਹੇ ਨੇ ਕੁਲਜੀਤ ਸਿੰਘ ਦਿਲਬਰ ਹੋਰੀ ਵੀ ਪਰ ਉਸ ਤੋਂ ਪਹਿਲਾਂ ਜਿਹੜਾ ਸਿਲਸਿਲਾ ਹੈ ਉਹ ਹੈਗਾ ਜੀ ਮੌਸਮ ਦਾ ਤੇ ਅੱਜ ਦੇ ਵਿਚਾਰ ਦਾ ਤੇ ਫਿਰ ਵਧਦੇ ਹਾਂ ਅੱਜ ਪਹਿਲਾਂ ਮੌਸਮ ਦੇ ਸਿਲਸਿਲੇ ਵੱਲ ਤੇ ਲਓ ਜੀ ਮੌਸਮ ਅੱਜ ਜੇ ਆਸਟ੍ਰੇਲੀਆ ਦਾ ਦੇਖੀਏ ਤਾਂ ਇਸ ਵੇਲੇ ਮੈਲਬਰਨ ਦੇ ਵਿਚ 8 ਡਿਗਰੀ ਘੱਟ ਤੋਂ ਘੱਟ 15 ਡਿਗਰੀ ਵੱਧ ਤੋਂ ਵੱਧ ਤਾਪਮਾਨ ਦੱਸਿਆ ਗਿਆ ਤੇ ਅੱਜ ਬੱਦਲਬਾਈ ਜਿਹੜੀ ਆ ਉਹ ਬਣੀ ਰਹਿਣ ਦੇ ਜਿਹੜੇ ਆਸਾਰ ਨੇ ਤੇ ਸਿਡਨੀ ਦੇ ਵਿਚ ਵੀ ਅੱਜ ਘੱਟ ਤੋਂ ਘੱਟ ਤਾਪਮਾਨ ਜਿਹੜਾ 8 ਡਿਗਰੀ ਦੱਸਿਆ ਗਿਆ 20 ਡਿਗਰੀ ਵੱਧ ਤੋਂ ਵੱਧ ਦੱਸਿਆ ਗਿਆ ਸੋ ਬਹੁਤ ਸੋਹਣਾ ਮੌਸਮ ਹੈ ਔਰ ਧੁੱਪ ਬਣੀ ਰਹਿਣੀ ਹੈ ਸਿਡਨੀ ਦੇ ਵਿਚ ਬ੍ਰਿਸਬਨ ਦੇ ਵਿਚ 10 ਤੋਂ ਲੈ ਕੇ 21 ਡਿਗਰੀ ਤੱਕ ਤਾਪਮਾਨ ਹੈ ਧੁੱਪ ਬਣੀ ਰਹਿਣੀ ਹੈ ਇੱਥੇ ਵੀ ਬਹੁਤ ਸੋਹਣਾ ਮੌਸਮ ਹੈ ਜੀ ਬ੍ਰਿਸਬਨ ਵਾਲੇ ਤੁਹਾਡੇ ਵੀ ਔਰ ਪਰਥ ਦੇ ਵਿਚ 12 ਤੋਂ ਲੈ ਕੇ 19 ਡਿਗਰੀ ਤੱਕ ਅੱਜ ਤਾਪਮਾਨ ਦੱਸਿਆ ਗਿਆ ਪਰ ਇੱਥੇ ਬੱਦਲਾਂ ਦੀ ਗਰਜ ਤੇ ਬਿਜਲੀ ਦੀ ਲਿਸ਼ਕ ਦੇ ਨਾਲ ਮੀਂਹ ਪੈਣ ਦੇ ਵੀ ਸੰਕੇਤ ਦੱਸੇ ਗਏ ਨੇ ਐਡੀਲੇਡ ਦੇ ਵਿਚ 9 ਤੋਂ ਲੈ ਕੇ 16 ਡਿਗਰੀ ਤੱਕ ਅੱਜ ਤਾਪਮਾਨ ਚਲੇ ਜਾਣਾ ਤੇ ਇੱਥੇ ਵੀ ਮੀਂਹ ਦੀ ਸੰਭਾਵਨਾ ਜਿਹੜੀ ਉਹ ਬਣੀ ਹੋਈ ਹੈ ਜੀ ਤੇ ਕੈਨਬਰਾ ਦੇ ਵਿਚ 2 ਤੋਂ ਲੈ ਕੇ 13 ਡਿਗਰੀ ਤੱਕ ਤਾਪਮਾਨ ਹੈ ਪਰ ਫਿਰ ਵੀ ਅੱਜ ਅਸੀਂ ਸੁਖਾਵਾਂ ਕਹਿ ਸਕਦੇ ਹਾਂ ਕੈਨਬਰਾ ਦੇ ਵਿਚ ਮੌਸਮ ਕਿਉਂਕਿ ਕੈਨਬਰਾ ਦੇ ਵਿਚ ਮਨਫੀ ਦੇ ਵਿਚ ਚਲੇ ਜਾਂਦਾ ਤਾਪਮਾਨ ਤੇ ਅੱਜ ਬੱਦਲਬਾਈ ਜਿਹੜੀ ਹੈ ਉਹ ਦੱਸੀ ਗਈ ਹੈ ਹੋਬਰਟ ਦੇ ਵਿਚ 6 ਤੋਂ ਲੈ ਕੇ 13 ਡਿਗਰੀ ਤੱਕ ਤਾਪਮਾਨ ਦੱਸਿਆ ਗਿਆ ਧੁੱਪ ਬਣੀ ਰਹਿਣੀ ਹੈ ਡਾਰਵਿਨ ਦੇ ਵਿਚ 19 ਤੋਂ ਲੈ ਕੇ 32 ਡਿਗਰੀ ਤੱਕ ਤਾਪਮਾਨ ਦੱਸਿਆ ਗਿਆ ਇੱਥੇ ਵੀ ਜੀ ਧੁੱਪ ਬਣੀ ਹੀ ਰਹਿੰਦੀ ਹੈ ਕੇਨਜ਼ ਦੇ ਵਿਚ 20 ਤੋਂ ਲੈ ਕੇ 27 ਡਿਗਰੀ ਤੱਕ ਤਾਪਮਾਨ ਦੱਸਿਆ ਗਿਆ ਹੈ ਤੇ ਇੱਥੇ ਵੀ ਮੌਸਮ ਤਕਰੀਬਨ ਇਹੋ ਜਿਹਾ ਹੀ ਰਹਿੰਦਾ ਤੇ ਲਓ ਫਿਰ ਇਹ ਸੀ ਆਸਟ੍ਰੇਲੀਆ ਦੇ ਵੱਖ ਵੱਖ ਸੂਬਿਆਂ ਜਾਂ ਸ਼ਹਿਰਾਂ ਦਾ ਮੌਸਮ ਤੇ ਹੁਣ ਆਪਾਂ ਜਿਹੜਾ ਅਗਲਾ ਸਿਲਸਿਲਾ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਉਹ ਹੈ ਅੱਜ ਦੇ ਵਿਚਾਰ ਦਾ। ਤੇ ਲਓ ਫਿਰ ਅੱਜ ਦਾ ਵਿਚਾਰ ਸਾਂਝਾ ਕਰਨ ਤੋਂ ਪਹਿਲਾਂ ਪਿਆਰਾ ਜਿਹਾ ਸਿਲਸਿਲਾ ਜਿਹੜਾ ਉਹ ਤੁਹਾਡੀ ਨਜ਼ਰ ਕਰਨ ਤੋਂ ਪਹਿਲਾਂ ਪਿਆਰੀ ਜਿਹੀ ਸੰਗੀਤਕ ਧੁਨ ਤੁਹਾਡੀ ਨਜ਼ਰ ਕਰਦੇ ਹਾਂ। ਤੇ ਲਓ ਫਿਰ ਅੱਜ ਦਾ ਵਿਚਾਰ ਜਿਹੜਾ ਆ ਉਹ ਇਹ ਹੈ ਦੋਸਤੋ ਕਿ ਜਿਹੜੇ ਖੁਸ਼ ਰਹਿਣ ਵਾਲੇ ਲੋਕ ਹੁੰਦੇ ਆ ਉਹ ਇਸ ਕਰਕੇ ਖੁਸ਼ ਨਹੀਂ ਰਹਿੰਦੇ ਕਿ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਸਾਰਾ ਕੁਝ ਹਮੇਸ਼ਾ ਸਹੀ ਹੁੰਦਾ, ਸਗੋਂ ਉਹ ਇਸ ਕਰਕੇ ਖੁਸ਼ ਰਹਿੰਦੇ ਆ ਕਿਉਂਕਿ ਹਰ ਚੀਜ਼ ਪ੍ਰਤੀ ਉਹਨਾਂ ਦਾ ਜਿਹੜਾ ਰਵੱਈਆ ਆ ਉਹ ਸਹੀ ਹੁੰਦਾ। ਹਰ ਰੁੱਖ ਜਿਹੜਾ ਆ ਹਰ ਚੀਜ਼ ਪ੍ਰਤੀ ਉਹਨਾਂ ਦਾ ਜਿਹੜਾ ਰੁੱਖ ਹੈ ਉਹ ਉਸਾਰੂ ਹੁੰਦਾ। ਸੋ ਇਹ ਜ਼ਰੂਰੀ ਨਹੀਂ ਹੁੰਦਾ ਕਿ ਜਿਹੜੇ ਲੋਕ ਜਿਨ੍ਹਾਂ ਦੇ ਚਿਹਰੇ ਤੇ ਮੁਸਕਾਨ ਰਹਿੰਦੀ ਹੈ ਜਿਹੜੇ ਸਾਨੂੰ ਹੱਸ ਕੇ ਬੁਲਾਉਂਦੇ ਆ ਉਹ ਹਮੇਸ਼ਾ ਹੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਸਾਰਾ ਕੁਝ ਭਰਪੂਰ ਹੁੰਦਾ। ਨਹੀਂ, ਉਹਨਾਂ ਦੀ ਜ਼ਿੰਦਗੀ ਦੇ ਵਿੱਚ ਅਸਲ ਦੇ ਵਿੱਚ ਹੋ ਸਕਦਾ ਕਿ ਬਹੁਤ ਤਰ੍ਹਾਂ ਦੀਆਂ ਮੁਸ਼ਕਲਾਂ ਹੋਣ, ਬਹੁਤ ਤਰ੍ਹਾਂ ਦੀਆਂ ਔਕੜਾਂ ਹੋਣ, ਪਰ ਜੇਕਰ ਉਹਨਾਂ ਨੇ ਠਾਣ ਲਿਆ ਜਾਂ ਜੇਕਰ ਅਸੀਂ ਠਾਣ ਲਿਆ ਕਿ ਅਸੀਂ ਚਾਹੇ ਜਿਸ ਤਰ੍ਹਾਂ ਦੇ ਵੀ ਹਾਲਾਤ ਹੋਣ ਅਸੀਂ ਉਹਨਾਂ ਦੇ ਵਿੱਚ ਆਪਣੇ ਆਪ ਨੂੰ ਸੰਤੁਲਿਤ ਰੱਖ ਕੇ ਚੱਲਣਾ, ਭਾਵ ਕਿ ਸਾਡਾ ਜਿਹੜਾ ਰੁੱਖ ਆ ਉਸਾਰੂ ਹੋਣਾ ਚਾਹੀਦਾ। ਸੋ ਇਸ ਕਰਕੇ ਉਹ ਲੋਕ ਜਿਹੜੇ ਆ ਉਹ ਖੁਸ਼ ਰਹਿ ਪਾਉਂਦੇ ਆ ਕਿਉਂਕਿ ਹਰ ਚੀਜ਼ ਪ੍ਰਤੀ ਉਹਨਾਂ ਦਾ ਰੁੱਖ ਜਿਹੜਾ ਆ ਉਹ ਉਸਾਰੂ ਹੁੰਦਾ ਆ, ਸਹੀ ਹੁੰਦਾ ਆ, ਜੇਕਰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਸਾਰਾ ਕੁਝ ਸਹੀ ਨਾ ਵੀ ਹੋਵੇ। ਸੋ ਜਦੋਂ ਆਪਾਂ ਗੁਰਬਾਣੀ ਦੇ ਵਿੱਚ ਵੀ ਗੱਲ ਕਰਦੇ ਆ ਨਾ ਦੋਸਤੋ, ਤੇ ਬਹੁਤ ਵਾਰ ਸਾਨੂੰ ਗੁਰਬਾਣੀ ਇਹੀ ਸਿਖਾਉਂਦੀ ਹੈ ਨਾ, ਜਦੋਂ ਅਸੀਂ ਪੜ੍ਹਦੇ ਹਾਂ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰਪੈ ਨਹੀਂ ਜਾ ਕੇ, ਕੰਚਨ ਮਾਟੀ ਮਾਨੈ, ਨਹਿ ਨਿੰਦਿਆ ਨਹਿ ਉਸਤਤ ਜਾ ਕੇ, ਲੋਭ ਮੋਹ ਅਭਿਮਾਨਾ ਹਰਕ ਸੋਗ ਤੇ ਰਹੇ ਨਿਆਰੋ, ਨਾਹੇ ਮਾਨ ਅਪਮਾਨਾ, ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹੇ ਨਿਰਾਸਾ, ਕਾਮ ਕ੍ਰੋਧ ਜਿਹ ਪਰਸੇ ਨਾਹਨ, ਤੇਹ ਘਟ ਬ੍ਰਹਮ ਨਿਵਾਸਾ, ਗੁਰ ਕਿਰਪਾ ਜੇ ਨਰਕੋ ਕੀਨੀ ਤੇ ਇਹ ਜੁਗਤ ਪਛਾਣੀ, ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਣੀ ਸੰਗ ਪਾਣੀ। ਖੈਰ, ਗੁਰਬਾਣੀ ਦਾ ਇੱਥੇ ਮੈਂ ਜ਼ਿਕਰ ਤਾਂ ਕੀਤਾ ਕਿਉਂਕਿ ਜਿਹੜੇ ਅੱਜ ਦੇ ਵਿਚਾਰ ਦੇ ਵਿੱਚ ਅਸੀਂ ਵਿਚਾਰ ਸ਼ਾਮਲ ਕਰਦੇ ਹਾਂ ਉਹ ਭਾਵੇਂ ਸਾਡੇ ਆਪਣੇ ਹੀ ਆਲੇ ਦੁਆਲੇ ਦੇ ਵਿੱਚੋਂ ਉਤਪੰਨ ਹੁੰਦੇ ਆ, ਪਰ ਗੁਰਬਾਣੀ ਦੇ ਵਿੱਚ ਸਾਨੂੰ ਬਹੁਤ ਪਹਿਲਾਂ ਇਹ ਜਿਹੜਾ ਫਲਸਫਾ ਆ ਜ਼ਿੰਦਗੀ ਦਾ ਇਹ ਸਮਝਾ ਦਿੱਤਾ ਗਿਆ ਹੈ ਨਾ। ਸੋ ਉਹੀ ਵਿਚਾਰ ਜਿਹੜੇ ਆ ਜੋ ਅਸੀਂ ਗੁਰਬਾਣੀ ਤੋਂ ਪ੍ਰਾਪਤ ਕਰਦੇ ਹਾਂ ਜਿਨ੍ਹਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣ ਦੀ ਲੋੜ ਹੁੰਦੀ ਹੈ, ਜਿਨ੍ਹਾਂ ਤੋਂ ਸੇਧ ਲੈਣ ਦੀ ਲੋੜ ਹੁੰਦੀ ਹੈ, ਉਹੀ ਵਿਚਾਰ ਅਸੀਂ ਆਮ ਜ਼ਿੰਦਗੀ ਦੇ ਵਿੱਚ ਸੌਖੇ ਢੰਗ ਦੇ ਨਾਲ ਗੱਲ ਕਰਕੇ ਵੀ ਇੱਕ ਦੂਸਰੇ ਤੋਂ ਪ੍ਰਾਪਤ ਕਰਦੇ ਹਾਂ। ਸੋ ਅਸੀਂ ਹੁਣੇ ਜਿਹੜਾ ਪ੍ਰੋਗਰਾਮ ਦੇ ਵਿੱਚ ਪਹਿਲਾਂ ਗੀਤ ਸੁਣ ਰਹੇ ਸੀ ਨਾ, ਉਹਦੇ ਵਿੱਚ ਵੀ ਅੱਜ ਦੇ ਵਿਚਾਰ ਦੇ ਨਾਲ ਕਾਫੀ ਕੁਝ ਜੁੜਦਾ ਜਿਹਾ ਮੈਨੂੰ ਲੱਗਿਆ, ਕਿਉਂਕਿ ਉਹਦੇ ਵਿੱਚ ਸੀ ਤੜਪਿਆਂ ਸੋਚਿਆ ਕੁਝ ਬਣੇਗਾ ਨਹੀਂ, ਕਿਰਤ ਦਾ ਕਰਮ ਦਾ ਰਾਹ ਦਿਖਾ ਵਾਹਿਗੁਰੂ, ਹੋ ਰਿਹਾ ਹੈ ਉਹੀ ਜੋ ਰਜ਼ਾ ਵਾਹਿਗੁਰੂ, ਓਟ ਸਿਰ ਤੇ ਤੇਰੀ ਹੈ ਸਦਾ ਵਾਹਿਗੁਰੂ। ਸੋ ਜੇ ਉਹਦੀ ਓਟ ਹੈ ਤਾਂ ਮੈਨੂੰ ਲੱਗਦਾ ਹੁੰਦਾ ਵੀ ਆਪਣਾ ਆਪਣੇ ਆਪ ਸੁਭਾਵਿਕ ਤੌਰ ਤੇ ਜਿਹੜਾ ਸਾਡਾ ਰਵੱਈਆ ਆ ਸਾਡਾ ਜਿਹੜਾ ਰੁੱਖ ਆ ਉਹ ਵੀ ਉਸਾਰੂ ਹੋ ਜਾਂਦਾ ਹੈ ਨਾ, ਤੇ ਕਈ ਵਾਰ ਅਸੀਂ ਇੱਕ ਭਰੋਸਾ ਜਿਹੜਾ ਆ ਉਹ ਨਹੀਂ ਬਣਾ ਪਾਉਂਦੇ। ਖੈਰ, ਕਈ ਵਾਰ ਜਦੋਂ ਅਸੀਂ ਅੱਜ ਦੇ ਵਿਚਾਰ ਦੇ ਉੱਤੇ ਵੀ ਗੱਲ ਕਰਦੇ ਹਾਂ ਤਾਂ ਸ਼ਾਇਦ ਕਈ ਵਾਰ ਤੁਹਾਨੂੰ ਇਹ ਲੱਗਦਾ ਹੋਏਗਾ ਕਿ ਇੱਥੇ ਅੱਜ ਦਾ ਵਿਚਾਰ ਜਿਹੜਾ ਆ ਉਹ ਸਧਾਰਨ ਇੱਕ ਵਿਚਾਰ ਦੇ ਰੂਪ ਦੇ ਵਿੱਚ ਆਉਣਾ ਚਾਹੀਦਾ ਸੀ, ਪਰ ਮੈਨੂੰ ਲੱਗਦਾ ਹੁੰਦਾ ਕਿ ਵਿਚਾਰ ਜਦੋਂ ਆਪਾਂ ਕਰਦੇ ਹਾਂ ਤਾਂ ਵਿਚਾਰ ਤਾਂ ਫਿਰ ਕਿਸੇ ਵੀ ਡੂੰਘਾਈ ਨੂੰ ਲੈ ਕੇ ਜ਼ਿੰਦਗੀ ਦੇ ਕਿਸੇ ਡੂੰਘੇ ਅਨੁਭਵ ਨੂੰ ਲੈ ਕੇ ਵੀ ਕੀਤਾ ਜਾ ਸਕਦਾ, ਪਰ ਡੂੰਘਾ ਅਨੁਭਵ ਜਿਹੜਾ ਆ ਉਹ ਸਾਡੇ ਆਮ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਨਹੀਂ ਹੁੰਦਾ ਹਨਾ। ਸੋ ਇਹ ਜਿਹੜਾ ਡੂੰਘਾ ਅਨੁਭਵ ਆ ਗੁਰਬਾਣੀ ਜਿਹੜੀ ਹੈ ਉਹ ਸਾਨੂੰ ਦਿੰਦੀ ਹੈ, ਜਾਂ ਫਿਰ ਉਸ ਦੇ ਉੱਤੇ ਚੱਲ ਕੇ ਉਸ ਦੇ ਉਪਦੇਸ਼ ਦੇ ਉੱਤੇ ਹੀ ਉਸ ਉਪਦੇਸ਼ ਦੇ ਉੱਤੇ ਚੱਲ ਕੇ ਹੀ ਸਾਨੂੰ ਜਿਹੜਾ ਜੀਵਨ ਦਾ ਜਿਹੜਾ ਅਨੁਭਵ ਆ ਪ੍ਰਾਪਤ ਹੁੰਦਾ। ਖੈਰ, ਅੱਜ ਦਾ ਇਹ ਵਿਚਾਰ ਸੀਗਾ ਕਿ ਜ਼ਿੰਦਗੀ ਦੇ ਵਿੱਚ ਜਿਹੜੇ ਖੁਸ਼ ਰਹਿਣ ਵਾਲੇ ਲੋਕ ਹੈ ਇਹ ਜ਼ਰੂਰੀ ਨਹੀਂ ਕਿ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਸਾਰਾ ਕੁਝ ਸਹੀ ਹੁੰਦਾ, ਪਰ ਉਹਨਾਂ ਦਾ ਜ਼ਿੰਦਗੀ ਦੀ ਹਰ ਚੀਜ਼ ਪ੍ਰਤੀ ਰਵੱਈਆ ਜਾਂ ਰੁੱਖ ਜਿਹੜਾ ਆ ਉਹ ਅਸਲ ਦੇ ਵਿੱਚ ਸਹੀ ਹੁੰਦਾ ਆ, ਉਸਾਰੂ ਹੁੰਦਾ, ਯਾਨੀ ਕਿ ਨੈਗੇਟਿਵ ਨਹੀਂ ਹੁੰਦਾ, ਪੋਜ਼ਿਟਿਵ ਹੁੰਦਾ ਆ। ਇਹ ਸੀ ਅੱਜ ਦਾ ਵਿਚਾਰ। ਚਲੋ ਫਿਰ ਅੱਜ ਦੇ ਵਿਚਾਰ ਤੋਂ ਬਾਅਦ ਆਪਾਂ ਵਧਦੇ ਹਾਂ ਅਗਲੇ ਗੀਤ ਵੱਲ, ਤੇ ਗੀਤ ਤੋਂ ਬਾਅਦ ਫਿਰ ਅਗਲਾ ਸਿਲਸਿਲਾ ਬਹੁਤ ਜਲਦ ਤੁਹਾਡੇ ਲਈ ਲੈ ਕੇ ਆਉਂਦੇ ਹਾਂ, ਪਰ ਉਸ ਸਿਲਸਿਲੇ ਤੋਂ ਪਹਿਲਾਂ ਇੱਕ ਵਾਰ ਫੇਰ ਮੈਂ ਤੁਹਾਨੂੰ ਦੱਸਦੀ ਜਾਵਾਂ, ਵਧਾਈਆਂ ਦਾ ਸਿਲਸਿਲਾ ਜਿਹੜਾ ਉਹ ਵੀ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ, ਪਰ ਵਧਾਈਆਂ ਦੇ ਸਿਲਸਿਲੇ ਦੇ ਵਿੱਚ ਅੱਜ ਸਾਡੇ ਕੋਈ ਨੰਬਰ ਨਹੀਂ ਪਹੁੰਚਿਆ। ਸੋ ਜੇਕਰ ਤੁਹਾਡੇ ਸਕੇ ਸੰਬੰਧੀਆਂ, ਤੁਹਾਡੇ ਮਿੱਤਰਾਂ, ਕਰੀਬੀਆਂ ਦਾ ਕਿਸੇ ਦਾ ਵੀ ਅੱਜ ਕੋਈ ਖਾਸ ਦਿਨ ਹੈ ਤਾਂ ਉਹਨਾਂ ਨੂੰ ਇੱਕ ਸਰਪ੍ਰਾਈਜ਼ ਕਾਲ ਦੇ ਰੂਪ ਦੇ ਵਿੱਚ ਇੱਕ ਵਧਾਈ ਸੁਨੇਹਾ, ਇੱਕ ਮੁਹੱਬਤੀ ਪੈਗਾਮ ਪਹੁੰਚਾਉਣ ਦੇ ਲਈ ਤੁਸੀਂ ਆਪਣਾ ਨੰਬਰ, ਉਹਨਾਂ ਦਾ ਨੰਬਰ ਔਰ ਉਹਨਾਂ ਦਾ ਨਾਮ, ਉਹਨਾਂ ਦਾ ਉਹ ਖਾਸ ਦਿਨ ਸਾਡੇ ਨਾਲ ਸਾਂਝਾ ਕਰ ਸਕਦੇ ਹੋ, ਅਸੀਂ ਤੁਹਾਡੇ ਲਈ ਉਹ ਕਾਲ ਉਹਨਾਂ ਨੂੰ ਕਰਾਂਗੇ ਇੱਕ ਸਰਪ੍ਰਾਈਜ਼ ਕਾਲ ਦੇ ਰੂਪ ਦੇ ਵਿੱਚ। ਤੇ ਉਡੀਕ ਹੈ ਤੁਹਾਡੇ ਸੁਨੇਹਿਆਂ ਦੀ ਵੀ ਤੇ ਤੁਹਾਡੀ ਕਿਸੇ ਵੀ ਆਪਣੀ ਕਰੀਬੀ ਦੀ ਇਸ ਤਰ੍ਹਾਂ ਦੀ ਵਧਾਈ ਸੁਨੇਹੇ ਪ੍ਰਤੀ ਕਿਸੇ ਵੀ ਗੁਜ਼ਾਰਿਸ਼ ਦੀ। ਸੋ ਜੇਕਰ ਤੁਸੀਂ ਸਾਨੂੰ ਭੇਜਦੇ ਹੋ ਕਿਸੇ ਵੀ ਆਪਣੇ ਕਰੀਬੀ ਦਾ, ਮਿੱਤਰ ਦਾ ਕੋਈ ਵੀ ਕੰਟੈਕਟ ਲਿੰਕ ਤੇ ਅਸੀਂ ਜ਼ਰੂਰ ਉਹਨਾਂ ਤੱਕ ਪਹੁੰਚ ਕਰਾਂਗੇ ਤੇ ਤੁਹਾਡੇ ਸੁਨੇਹਿਆਂ ਦੀ ਜਿਹੜੀ ਉਡੀਕ ਹੈ ਉਹ ਲਗਾਤਾਰ ਬਣੀ ਰਹਿੰਦੀ ਹੈ ਪ੍ਰੋਗਰਾਮ ਦੇ ਵਿੱਚ, ਉਹ ਬਣੀ ਹੋਈ ਹੈ ਟੈਲੀਗ੍ਰਾਮ, ਈਮੇਲ ਜਾਂ ਫੋਨ ਕਾਲ। ਸੋ request@harmanradio.com ਸਾਡਾ ਈਮੇਲ ਪਤਾ, ਟੈਲੀਗ੍ਰਾਮ ਐਪ ਦੇ ਰਾਹੀਂ ਵੀ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਔਰ ਉੱਥੇ ਆਪਣਾ ਮੈਸੇਜ ਟਾਈਪ ਕਰਕੇ ਭੇਜ ਸਕਦੇ ਹੋ। ਚੱਲਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਭੇਜੋ ਆਪਣੇ ਸੁਨੇਹੇ ਤੇ ਆਪਾਂ ਸੁਣਾਉਂਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ।
ਭੱਜੀਆਂ ਮਗਰ ਆਉਂਦੀਆਂ ਮੈਂਟੂ ਜਿੱਥੇ ਵੀ ਜਾਂਦੇ ਰਾਜ ਭਾਗ ਜਾ ਤੈਨੂੰ ਦਿੱਤੇ ਅਸੀਂ ਕਰਕੇ ਖਾਨੇ ਆ ਦਿਲੀਏ ਰਾਜ ਭਾਗ ਜਾ ਤੈਨੂੰ ਦਿੱਤੇ ਅਸੀਂ ਹੱਕ ਦੀ ਖਾਨੇ ਆ ਅਸੀਂ ਹੱਕ ਦੀ ਖਾਨੇ ਆ ਜਿੰਦ ਦਿਲੀਏ ਮੁੜ ਤੇਰੀ ਜਿੱਤੇ ਮੇਰਾ ਪਿੰਡ ਦਿਲੀਏ ਬੰਨਣੀ ਹੈ ਤੇਰੀ ਅਸੀਂ ਹਿੰਦ ਦਿਲੀਏ ਮੁੜ ਤੇਰੀ ਜਿੱਤੇ ਮੇਰਾ ਪਿੰਡ ਦਿਲੀਏ ਜਾਣਾ ਦੇਖੀ ਖਿੰਡ ਦਿੱਲੀਏ ਹੈ ਲੱਗ ਜਾਵੇ ਲੇਖੇ ਭਾਵੇਂ ਜਿੰਦ ਦਿੱਲੀਏ ਮੁੜ ਤੇਰੀ ਜਿੱਤੇ ਮੇਰਾ ਪਿੰਡ ਦਿੱਲੀਏ ਬੰਨਣੀ ਤੇਰੀ ਅਸੀਂ ਖਿੰਡ ਦਿੱਲੀਏ ਮੁੜ ਤੇਰੀ ਜਿੱਤੇ ਮੇਰਾ ਪਿੰਡ ਦਿੱਲੀਏ
ਜੀ। ਕਲੀਅਰ ਕੰਠੋਰਾਂ ਦੀ ਆਵਾਜ਼ ਵਿੱਚ ਪ੍ਰੋਗਰਾਮ ਦਾ ਅਗਲਾ ਗੀਤ ਤੁਹਾਡੀ ਨਜ਼ਰ ਕੀਤਾ ਗਿਆ ਤੇ ਇਸ ਗੀਤ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਤੇ ਵਾਧੇ ਅਗਲੇ ਸਿਲਸਿਲੇ ਵੱਲ। ਅਗਲੇ ਸਿਲਸਿਲੇ ਚ ਸਾਡੇ ਨਾਲ ਨੇ ਸਰਦਾਰ ਕੁਲਜੀਤ ਸਿੰਘ ਦਿਲਬਰ ਹੁਰੀ, ਸਿਲਸਿਲਾ ਹੈਗਾ ਜੀ ਵਿਰਸਾ ਤੇ ਇਤਿਹਾਸ ਦਾ। ਸੋ ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਵਿੱਚ ਹਮੇਸ਼ਾ ਵਾਂਗ ਸਰਦਾਰ ਕੁਲਜੀਤ ਸਿੰਘ ਦਿਲਬਰ ਹੁਰੀ ਸਾਡੇ ਨਾਲ ਜੁੜ ਚੁੱਕੇ ਨੇ USA ਤੋਂ, ਉਹਨਾਂ ਨੂੰ ਜੀ ਆਇਆਂ ਵੀ ਕਹਿੰਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਿਲਬਰ ਸਾਹਿਬ ਬਹੁਤ ਬਹੁਤ ਸਵਾਗਤ।
ਸਾਡੀ ਕੁਲਜੀਤ ਸਿੰਘ ਦਿਲਬਰ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ
ਜੀ। ਸੋ ਦਿਲਬਰ ਸਾਹਿਬ ਹੋਰ ਸੁਣਾਓ, ਕੀ ਹਾਲ ਚਾਲ ਨੇ ਆਲੇ ਦੁਆਲੇ ਦੇ?
ਬਹੁਤ ਗਰਮੀ ਬਹੁਤ ਪੈ ਰਹੀ ਹੈ ਜੀ, ਬਾਹਰ ਨਿਕਲਣ ਨੂੰ ਦਿਲ ਨਹੀਂ ਕਰ ਰਿਹਾ ਡੈਲਟਾ ਦੀ ਜਿਹੜੀ ਵਾਇਰਸ ਆਇਆ ਇਹਦੀ ਵੀ ਕਾਫੀ ਗੱਲਬਾਤ ਹੋ ਰਹੀ ਹੈ ਵੀ ਕਹਿੰਦੇ ਵੀ ਕਾਫੀ ਤੇਜ਼ੀ ਦੇ ਨਾਲ ਵਧਣ ਦੀ ਸੰਭਾਵਨਾ ਹੈ
ਤੇ
ਕਾਫੀ ਕੇਸ ਵੀ ਆ ਚੁੱਕੇ ਆ ਤੋ ਇਸ ਕਰਕੇ ਸਾਰੀ ਸਰੋਤਿਆਂ ਨੂੰ ਬਚਣ ਦੀ ਲੋੜ ਹੈ ਅਸੀਂ ਵੀ ਬਚਾਅ ਦੇ ਵਿਚ ਹਾਂ ਤੇ ਕੋਸ਼ਿਸ਼ ਕਰ ਰਹੇ ਹਾਂ ਤੋ ਭਿਆਨਕ ਮਹਾਮਾਰੀ ਹੈ ਇਹਦੇ ਤੋਂ ਬਚਣ ਦੀ ਲੋੜ ਹੈ
ਬਿਲਕੁਲ ਸੋ ਦੁਨੀਆਂ ਭਰ ਦੇ ਵਿਚ ਜਿਹੜਾ ਡੈਲਟਾ ਵੇਰੀਅੰਟ ਆਇਆ ਇਹਨੂੰ ਲੈ ਕੇ ਵੀ ਦੁਬਾਰਾ ਚਿੰਤਾ ਬਣੀ ਹੈ ਸੋ ਕੋਵਿਡ ਦੀ ਜਿਹੜੀ ਵੈਕਸੀਨ ਆ ਭਾਵੇਂ ਹਰ ਦੇਸ਼ ਦੇ ਵਿਚ ਇਸ ਵੇਲੇ ਪਹੁੰਚ ਚੁੱਕੀ ਹੈ ਪਰ ਇਹ ਵੇਰੀਅੰਟ ਤੇਜ਼ੀ ਦੇ ਨਾਲ ਫੈਲਦਾ ਇਕ ਵਾਰ ਫਿਰ ਨਜ਼ਰ ਆ ਰਿਹਾ ਖੈਰ ਇਕ ਵਾਰ ਫਿਰ ਅਰਦਾਸ ਹੀ ਜਿਹੜੀ ਹੈ ਉਹ ਉਸ ਪਰਵਰ ਦਰਗਾਰ ਦੇ ਅੱਗੇ ਕੀਤੀ ਜਾ ਸਕਦੀ ਹੈ ਕਿਉਂਕਿ ਜਿਸ ਤਰ੍ਹਾਂ ਦੀ ਇਕ ਰੋਪੀ ਜਾਂ ਭਿਆਨਕ ਮਹਾਮਾਰੀ ਜਿਹੜੀ ਹੈ ਇਹ ਪਿਛਲੇ ਸਾਲ ਤੋਂ ਹਨਾ ਲਗਾਤਾਰ ਫੈਲੀ ਹੈ ਔਰ ਅੱਜ ਤੱਕ ਵੀ ਉਹਦਾ ਜਿਹੜਾ ਸਹਿਮ ਹੈ ਉਹ ਆਮ ਲੋਕਾਂ ਦੇ ਵਿਚੋਂ ਨਹੀਂ ਜਾ ਰਿਹਾ ਖੈਰ ਅਸੀਂ ਇਹ ਅਰਦਾਸ ਕਰਦੇ ਹਾਂ ਕਿ ਜਿਹੜਾ ਸਾਡਾ ਆਲਾ ਦੁਆਲਾ ਆ ਉਸ ਨੂੰ ਛੇਤੀ ਮੁਕਤੀ ਮਿਲੇ ਨਿਜ਼ਾਤ ਮਿਲੇ ਇਸ ਮਹਾਮਾਰੀ ਤੋਂ ਖੈਰ ਇਸ ਵੇਲੇ ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਵਿਚ ਦਿਲਵਰ ਸਾਹਿਬ ਜਿਵੇਂ ਕਿ ਅਸੀਂ ਹਮੇਸ਼ਾ ਹੀ ਸਿੱਖ ਧਰਮ ਦੀਆਂ ਕੁਝ ਖਾਸ ਘਟਨਾਵਾਂ ਦਾ ਵੀ ਜ਼ਿਕਰ ਕਰਦੇ ਹਾਂ ਕੁਝ ਖਾਸ ਨਾਇਕਾਂ ਦੀ ਗੱਲ ਜਿਹੜੀ ਕਰਦੇ ਹਾਂ ਗੁਰੂ ਸਾਹਿਬਾਨ ਦੇ ਜੀਵਨ ਦੇ ਉੱਤੇ ਜਿਹੜੀ ਝਾਤ ਹੈ ਉਹ ਆਪਣੇ ਸਰੋਤਿਆਂ ਦੀ ਪਵਾਉਂਦੇ ਹਾਂ ਤੇ ਅੱਜ ਭਾਈ ਮਨੀ ਸਿੰਘ ਹੋਰਾਂ ਦੇ ਜੀਵਨ ਦੇ ਉੱਤੇ ਜਿਹੜੀ ਗੱਲਬਾਤ ਹੈ ਉਹ ਅੱਜ ਇਸ ਸਿਲਸਿਲੇ ਦੇ ਵਿਚ ਅਸੀਂ ਕਰਨੀ ਚਾਹਾਂਗੇ ਜੀ
ਜੀ ਜੀ ਵੇਖੋ ਮਿਸਟਰ ਮੈਕਾਲਸ ਨੇ ਕਿਹਾ ਸੀ ਖਾਲਸਾ ਵਾਜ ਆਰਗੇਨਾਈਜ ਦੇ ਫਾਰ ਸਰਵਿਸ ਆਫ ਹਿਊਮੈਨਿਟੀ
ਜੀ
ਖਾਲਸੇ ਦੀ ਜਿਹੜੀ ਸਥਾਪਨਾ ਹੈ ਉਹ ਮਨੁੱਖਤਾ ਦੇ ਭਲੇ ਵਾਸਤੇ ਕੀਤੀ ਗਈ
ਜੀ
ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 30 ਮਈ 1699 ਈਸਵੀ ਨੂੰ ਖਾਲਸਾ ਪੰਥ ਦੀ ਸਿਰਜਣਾ ਕੀਤੀ ਔਰ ਸੱਚਮੁੱਚ ਅੰਮ੍ਰਿਤ ਛਕ ਕੇ ਸਿੰਘਾਂ ਨੇ ਉਹ ਕੁਰਬਾਨੀਆਂ ਕੀਤੀਆਂ ਔਰ ਕੁਰਬਾਨੀਆਂ ਕਰਨਾ ਜਿਹੜਾ ਸਿੱਖ ਦਾ ਧਰਮ ਹੈ ਕਿਉਂਕਿ ਇਹ ਗੁਰਤੀ ਸਾਨੂੰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਤੱਤੀਆਂ ਤਵੀਆਂ ਤੇ ਬੈਠ ਕੇ ਦਿੱਤੀ
ਬਿਲਕੁਲ
ਤੇ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਇਹ ਵੀ ਇੱਕ ਨਿਵੇਕਲਾ ਸਿੱਖ ਧਰਮ ਦੇ ਵਿਚ ਇਤਿਹਾਸ ਹੈ ਦੇਖੋ ਦੁਨੀਆਂ ਵਿਚ ਕੋਈ ਧਰਮ ਨੀ ਕਿਸੇ ਧਰਮ ਦੇ ਵੀ ਬੰਦੇ ਨੇ ਕੋਈ ਇਸ ਤਰ੍ਹਾਂ ਤੱਤੀਆਂ ਤਵੀਆਂ ਤੇ ਬੈਠ ਕੇ ਨਹੀਂ ਪੁੱਜੇ ਕਿਸੇ ਵੀ ਧਰਮ ਦੇ ਆਗੂ ਨੇ ਜਾ ਕੇ ਕਿਸੇ ਧਰਮ ਦੇ ਬਦਲੇ ਸੀਸ ਨਹੀਂ ਦਿੱਤਾ ਕਿਸੇ ਧਰਮ ਦੇ ਆਗੂ ਦੇ ਬੱਚੇ ਜੰਗ ਦੇ ਵਿਚ ਸ਼ਹੀਦ ਨਹੀਂ ਹੋਏ ਲੇਕਿਨ ਸਾਡਾ ਸਿੱਖ ਇਤਿਹਾਸ ਬੜਾ ਦਰਦਨਾਕ ਇਤਿਹਾਸ ਹੈ ਔਰ ਸਵਾਦਲਾ ਵੀ ਹੈ ਸੋ ਮੈਂ ਭਾਈ ਮਨੀ ਸਿੰਘ ਜੀ ਜਿਨ੍ਹਾਂ ਦਾ ਜਨਮ 7 ਅਪ੍ਰੈਲ 1644 ਈਸਵੀ ਨੂੰ ਪਿੰਡ ਅਲੀਗੜ੍ਹ ਮੁਲਤਾਨ ਦੇ ਵਿਚ ਹੋਇਆ ਸੀ ਤੇ ਇਹਨਾਂ ਦੇ ਪਿਤਾ ਦਾ ਨਾਂ ਸੀ ਭਾਈ ਮਤੀ ਦਾਸ ਮਾਈ ਦਾਸ ਇਹਨਾਂ ਦੀ ਮਾਤਾ ਦਾ ਨਾਂ ਸੀ ਮਦਰੀ ਬਾਈ ਇਹਨਾਂ ਦੀ ਪਤਨੀ ਦਾ ਨਾਂ ਸੀ ਸੀਤੋ ਬਾਈ ਔਰ ਇਹਨਾਂ ਦੇ ਪੁੱਤਰ ਸਨ ਭਾਈ ਬਚਿੱਤਰ ਸਿੰਘ ਭਾਈ ਅਜੈਬ ਸਿੰਘ ਭਾਈ ਉਦੈ ਸਿੰਘ ਭਾਈ ਅਜਬ ਸਿੰਘ ਭਾਈ ਦੇਸਾ ਸਿੰਘ ਭਾਈ ਗੁਰਬਖਸ਼ ਸਿੰਘ ਭਾਈ ਦਿਆਲ ਸਿੰਘ ਸੋ ਸਾਰੇ ਪੁੱਤਰਾਂ ਨੇ ਸਿੱਖੀ ਦੇ ਬਦਲੇ ਸ਼ਹਾਦਤਾਂ ਦਿੱਤੀਆਂ ਭਾਈ ਬਚਿੱਤਰ ਸਿੰਘ ਜਿਨ੍ਹਾਂ ਨੇ ਨਾਗਨੀ ਦੇ ਨਾਲ ਹਾਥੀ ਦਾ ਸਿਰ ਬੰਨਿਆ ਸੀ ਤੇ ਵੇਖੋ ਕੱਦ ਵੀ ਬਹੁਤਾ ਵੱਡਾ ਨਹੀਂ ਸੀ ਲੇਕਿਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਥਾਪੜਾ ਦੇ ਦਿੱਤਾ ਤੇ ਭਾਈ ਬਚਿੱਤਰ ਸਿੰਘ ਨੇ ਨਾਗਨੀ ਲੈ ਕੇ ਹਾਥੀ ਦਾ ਮੁਕਾਬਲਾ ਕੀਤਾ ਸੀ ਭਾਈ ਉਦੇ ਸਿੰਘ ਜਿਨ੍ਹਾਂ ਨੇ ਕੇਸਰੀ ਚੰਦ ਦਾ ਸਿਰ ਵੱਢ ਕੇ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿਚ ਰੱਖਿਆ ਸੀ ਸੋ ਇਹਨਾਂ ਦੇ ਸਾਰੇ ਪੁੱਤਰਾਂ ਨੇ ਸਿੱਖੀ ਦੇ ਬਦਲੇ ਸ਼ਹਾਦਤਾਂ ਦਿੱਤੀਆਂ ਨੇ ਭਾਈ ਮਨੀ ਸਿੰਘ ਜੀ ਵੇਖੋ ਬਹੁਤ ਘੱਟ ਸੰਗਤਾਂ ਨੂੰ ਪਤਾ ਹੋਵੇਗਾ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਰਿਵਾਰ ਆਨੰਦਪੁਰ ਦੀ ਪਰਿਵਾਰ ਵਿਛੋੜੇ ਵਿਚ ਵਿਛੜਿਆ ਸਾਹਿਬਜ਼ਾਦੇ ਤੇ ਵੱਡੇ ਸਾਹਿਬਜ਼ਾਦੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮਿਲ ਗਏ ਛੋਟੇ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਦੇ ਨਾਲ ਚਲੇ ਗਏ ਮਾਤਾ ਸੁੰਦਰੀ ਜੀ ਇਹ ਭਾਈ ਜਵਾਹਰ ਸਿੰਘ ਤੇ ਭਾਈ ਮਨੀ ਸਿੰਘ ਜੀ ਦੇ ਨਾਲ ਦਿੱਲੀ ਆ ਗਏ ਭਾਈ ਮਨੀ ਸਿੰਘ ਜਿਹੜੇ ਸੀ ਇਹ ਲੱਖੀ ਸ਼ਾਹ ਬਣਜਾਰੇ ਦੇ ਜਵਾਈ ਸੀ ਤੇ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨਦੇੜ ਚਲੇ ਗਏ ਤਾਂ ਉਸ ਵੇਲੇ ਇਹ ਮਾਤਾ ਸੁੰਦਰੀ ਜੀ ਦੇ ਕੋਲ ਠਹਿਰੇ ਹੋਏ ਸਨ ਤੇ ਮਾਤਾ ਸੁੰਦਰੀ ਜੀ ਨੇ ਇਹਨਾਂ ਨੂੰ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦੀ ਸੇਵਾ ਸੌਂਪੀ ਸੀ ਔਰ ਇਹ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਵੀ ਰਹੇ। ਉਹਨਾਂ ਸਮਿਆਂ ਦੇ ਵਿੱਚ ਦੇਖੋ 18ਵੀਂ ਸਦੀ ਦਾ ਜਿਹੜਾ ਇਤਿਹਾਸ ਹੈ ਇਹ ਸਿੱਖਾਂ ਦੀਆਂ ਕੁਰਬਾਨੀਆਂ ਦਾ ਇਤਿਹਾਸ ਹੈ ਔਰ ਇਸ ਸਮੇਂ ਦੇ ਵਿੱਚ ਕਿਉਂਕਿ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਸਿੱਖ ਕੌਮ ਦੇ ਉੱਤੇ ਜੋ ਦੌਰ ਆਇਆ ਉਹਨੂੰ ਅਸੀਂ ਸ਼ਹਾਦਤਾਂ ਦਾ ਦੌਰ ਮੁਸ਼ਕਲਾਂ ਦਾ ਦੌਰ ਕਹਿ ਸਕਦੇ ਹਾਂ। ਉਹਨਾਂ ਸਮਿਆਂ ਦੇ ਵਿੱਚ ਮੱਸੇ ਰੰਗੜ ਦਾ ਕਾਂਡ ਹੋਇਆ, ਉਹਨਾਂ ਸਮਿਆਂ ਦੇ ਵਿੱਚ ਭਾਈ ਬੋਤਾ ਸਿੰਘ, ਗਰਜਾ ਸਿੰਘ ਵਰਗਿਆਂ ਨੇ ਮੁਗਲੀਆ ਸਰਕਾਰ ਦਾ ਮੁਕਾਬਲਾ ਕੀਤਾ। ਸਿੱਖਾਂ ਦੀ ਇੱਕ ਤਰ੍ਹਾਂ ਨੂੰ ਖਤਮ ਕਰਨ ਦੀ ਸਰਕਾਰ ਦੀ ਜਿਹੜੀ ਨੀਤੀ ਸੀ ਉਹਨਾਂ ਨੂੰ ਇਹਨਾਂ ਨੇ ਠੱਲ ਪਾਈ। ਸੋ ਉਹਨਾਂ ਸਮਿਆਂ ਦੇ ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੰਦੇੜ ਗਏ ਉਦੋਂ ਦੋ ਧੜੇ ਬਣ ਗਏ ਸੀ ਤੇ ਭਾਈ ਮਨੀ ਸਿੰਘ ਜੀ ਵੀ ਚਾਹੁੰਦੇ ਸਨ ਵੀ ਦੋਹਾਂ ਧੜਿਆਂ ਦਾ ਆਪਸ ਵਿੱਚ ਇਕਰਾਰਨਾਮਾ ਕਰਾ ਦਿੱਤਾ ਜਾਵੇ, ਸੁਲਾਹ ਸਫਾਈ ਕਰਾ ਦਿੱਤੀ ਜਾਵੇ। ਉਹਨਾਂ ਨੇ ਸੋਚਿਆ ਕਿ ਬੰਦੀ ਛੋੜ ਦਿਵਸ ਦੇ ਉੱਤੇ ਇੱਕ ਬਹੁਤ ਵੱਡਾ ਇਕੱਠ ਇੱਥੇ ਅੰਮ੍ਰਿਤਸਰ ਦੀ ਧਰਤੀ ਤੇ ਕੀਤਾ ਜਾਵੇ। ਸੋ ਮੁਗਲੀਆ ਹਕੂਮਤ ਕੋਲੋਂ ਉਹਨਾਂ ਨੇ ਆਗਿਆ ਮੰਗੀ ਤੇ ਮੁਗਲੀਆ ਹਕੂਮਤ ਦੇ ਵਿੱਚ ਜਿਹੜੇ ਵਿਚੋਲੇ ਸੀਗੇ ਉਹਨਾਂ ਨੇ ਕਾਜੀ ਵਰਗੇ ਉਹਨਾਂ ਨੇ ਕਿਹਾ ਜੀ ਵੀ ਸਾਨੂੰ ਤੁਸੀਂ ਥੋੜੀ ਜਿਹੀ ਰਿਸ਼ਵਤ ਦਿਓ। ਸੋ ਇਹਨਾਂ ਨੇ ਰਿਸ਼ਵਤ ਦੇਣੀ ਮੰਨ ਲਈ ਤੇ ਉਧਰ ਖਾਨ ਬਹਾਦਰ ਜ਼ਕਰੀਆ ਖਾਨ ਦਾ ਇਹ ਸੀਗਾ ਵੀ ਜਦੋਂ ਸਿੱਖ ਅੰਮ੍ਰਿਤਸਰ ਤੇ ਇਕੱਠੇ ਹੋਣਗੇ ਅਸੀਂ ਇਹਨਾਂ ਤੇ ਹਮਲਾ ਕਰਕੇ ਇਹਨਾਂ ਨੂੰ ਫੜ ਲਵਾਂਗੇ ਤੇ ਇਹਨਾਂ ਦੇ ਫਿਰ ਅਸੀਂ ਸ਼ਹੀਦ ਕਰਾਂਗੇ ਇਹਨਾਂ ਨੂੰ, ਕਿਸੇ ਵੀ ਤਰ੍ਹਾਂ ਦੇ ਇਹਨਾਂ ਦਾ ਇੱਥੇ ਕਤਲੇਆਮ ਕਰਾਂਗੇ। ਤੇ ਭਾਈ ਮਨੀ ਸਿੰਘ ਜੀ ਨੂੰ ਜਦੋਂ ਪਹਿਲਾਂ ਤੇ ਮੰਨ ਗਈ ਸਰਕਾਰ, ਇਹਨਾਂ ਨੇ ਸਾਰੇ ਸਿੱਖਾਂ ਨੂੰ ਚਿੱਠੀਆਂ ਲਿਖ ਦਿੱਤੀਆਂ ਸਿੰਘਾਂ ਵੀ ਭਾਈ ਇਸ ਸਮੇਂ ਦਰਬਾਰ ਸਾਹਿਬ ਵਿੱਚ ਬੰਦੀ ਛੋੜ ਦਿਵਸ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਉਣਾ ਹੈ, ਸਾਰੇ ਸਿੰਘ ਇਕੱਠੇ ਹੋ, ਕੁਝ ਵਿਚਾਰਾਂ ਵੀ ਹੋਣਗੀਆਂ। ਤੇ ਸਾਰੇ ਸਿੰਘ ਤਿਆਰੀ ਕਰੀ ਬੈਠੇ ਸੀ ਤੇ ਜਦੋਂ ਭਾਈ ਮਨੀ ਸਿੰਘ ਜੀ ਨੂੰ ਇਹ ਪਤਾ ਲੱਗ ਗਿਆ ਕਿ ਮਤਲਬ ਸਰਕਾਰ ਦੀ ਨੀਤੀ ਸਾਰੇ ਸਿੱਖਾਂ ਨੂੰ ਗ੍ਰਿਫ਼ਤਾਰ ਕਰਕੇ ਹਮਲਾ ਕਰਨ ਦੀ ਹੈ ਤੇ ਇਹਨਾਂ ਨੇ ਸਾਰੇ ਸਿੱਖਾਂ ਨੂੰ ਸੁਚੇਤ ਕਰ ਦਿੱਤਾ। ਸੋ ਇਕੱਠ ਨਾ ਹੋ ਸਕਿਆ ਤੇ ਜਿਹੜੇ ਉਹ ਕਾਜੀ ਸੀ ਉਹ ਕਹਿਣ ਵੀ ਸਾਨੂੰ ਸਾਡੀ ਰਿਸ਼ਵਤ ਦਿਓ। ਤੋ ਭਾਈ ਮਨੀ ਸਿੰਘ ਜੀ ਕਹਿਣ ਲੱਗੇ ਵੀ ਜਦ ਇਕੱਠ ਹੀ ਨਹੀਂ ਹੋਇਆ ਸੀ ਰਿਸ਼ਵਤ ਕਿਉਂ ਦੇਈਏ, ਸੋ ਇਹਨਾਂ ਨੇ ਰਿਸ਼ਵਤ ਦੇਣ ਤੋਂ ਇਨਕਾਰ ਕਰ ਦਿੱਤਾ। ਸੋ ਮੁਗਲੀਆ ਹਕੂਮਤ ਖਾਨ ਬਹਾਦਰ ਜ਼ਕਰੀਆ ਖਾਨ ਤੇ ਵੈਸੇ ਹੀ ਸਿੱਖਾਂ ਦਾ ਵੈਰੀ ਸੀ ਤੇ ਉਹਨੇ ਭਾਈ ਮਨੀ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਭਾਈ ਮਨੀ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਲਾਹੌਰ ਲਿਆਂਦਾ ਗਿਆ ਤੇ ਭਾਈ ਮਨੀ ਸਿੰਘ ਜੀ ਨੂੰ ਕਿਹਾ ਗਿਆ ਵੀ ਜਾਂ ਤੇ ਇਸਲਾਮ ਕਬੂਲ ਕਰ ਲਓ ਤੇ ਜਾਂ ਫਿਰ ਮੌਤ ਪ੍ਰਵਾਨ ਕਰ ਲਓ। ਭਾਈ ਮਨੀ ਸਿੰਘ ਜੀ ਕਹਿਣ ਲੱਗੇ ਜੇ ਮੌਤ ਆ ਅਸੀਂ ਆਪਣੀ ਹੱਥੀ ਖੜਾਈ ਹੋਈ ਹੈ। ਭਾਈ ਮਨੀ ਸਿੰਘ ਜੀ ਫਿਰ ਇਹਨਾਂ ਇਹ ਪਹਿਲੇ ਸ਼ਹੀਦ ਨੇ ਜਿਨ੍ਹਾਂ ਦਾ ਬੰਦ ਕੱਟ ਕੇ ਸ਼ਹੀਦ ਕੀਤਾ ਗਿਆ ਤੇ ਇਤਿਹਾਸਕਾਰਾਂ ਨੇ ਇਹ ਲਿਖਿਆ ਵੀ ਜਦੋਂ ਜਲਾਦ ਦੇ ਸਾਹਮਣੇ ਬੈਠੇ ਸਨ ਤੇ ਜਲਾਦ ਇਕਦਮ ਗੁੱਟ ਦੇ ਉੱਤੇ ਮਾਰਨ ਲੱਗਾ ਤੇ ਇਹਨਾਂ ਨੇ ਉਹਦੀ ਜਲਾਦ ਦੀ ਬਾਂਹ ਫੜ ਲਈ, ਕਹਿਣ ਲੱਗੇ ਵੀ ਤੇਰੀ ਮਾਲਕਾਂ ਦਾ ਹੁਕਮ ਹੈ ਬੰਦ ਕੱਟਣ ਦਾ ਤੇ ਤੂੰ ਇੱਕੋ ਵਾਰ ਦੇ ਨਾਲ ਗੁੱਟ ਲਾ ਕੇ ਕਰਨਾ ਚਾਹੁੰਦੇ ਵਾਰ, ਸੋ ਇਹ ਗੱਲ ਨਹੀਂ, ਤੂੰ ਆਪਣੀ ਮਾਲਕ ਦਾ ਹੁਕਮ ਮੰਨ ਵੀ ਮੇਰਾ ਬੰਦ ਕੱਟ। ਦੇਖੋ ਇਹੋ ਜੇ ਸਿੰਘ ਸਾਡੇ ਅੰਮ੍ਰਿਤ ਛਕੇ ਜਿਨ੍ਹਾਂ ਨੇ ਇਹੋ ਜਿਹੀਆਂ ਸ਼ਹਾਦਤਾਂ ਦਿੱਤੀਆਂ। ਜਲਾਦ ਨੇ ਕਿਹਾ ਵੀ ਮੈਨੂੰ ਗੁੱਟ ਤੋਂ ਨਾ ਵੱਢ, ਮੈਨੂੰ ਮੇਰਾ ਕੱਲਾ ਬੰਦ ਕੱਟ ਕਿਉਂਕਿ ਤੇਰੇ ਮਾਲਕ ਦਾ ਹੁਕਮ ਹੈ। ਤੇ ਭਾਈ ਮਨੀ ਸਿੰਘ ਜੀ ਦੇ ਫਿਰ ਬੰਦ ਕੱਟ ਕੇ ਇਹਨਾਂ ਦੀ ਪਹਿਲੀ ਉਂਗਲੀ ਕੱਟੀ ਗਈ, ਦੂਜਾ ਪੋਟਾ ਕੱਟਿਆ ਗਿਆ, ਇਸ ਤਰ੍ਹਾਂ ਕੱਲਾ ਬੰਦ ਕੱਟ ਕੇ ਇਹਨਾਂ ਨੂੰ ਸ਼ਹੀਦ ਕੀਤਾ ਗਿਆ। ਤੇ ਭਾਈ ਮਨੀ ਸਿੰਘ ਨੂੰ ਇਹੀ ਗੱਲ ਕਹੀ ਗਈ ਵੀ ਅਜੇ ਵੀ ਤੇਰੀ ਮੌਤ ਤੋਂ ਬਚ ਸਕਦਾ। ਤੇ ਭਾਈ ਮਨੀ ਸਿੰਘ ਨੇ ਕਿਹਾ ਸੀ ਵੀ ਮੈਂ ਸਿੱਖ ਹਾਂ, ਸਿੱਖਿਆ ਸਿੱਖ ਆਇਆ, ਸਿੱਖੇ ਹੋਏ ਨੂੰ ਫੇਰ ਸਿਖਾਉਣਾ ਕੀ, ਖੰਡੇ ਧਾਰ ਦੀ ਭੱਠੀ ਚੋਂ ਪੱਕ ਆਇਆ, ਪੱਕੇ ਹੋਏ ਨੂੰ ਫੇਰ ਪਕਾਉਣਾ ਕੀ, ਬੰਦ ਕਟਵਾਉਣ ਨੂੰ ਮੰਨ ਆਇਆ, ਜਿਹਦੇ ਹੋਏ ਨੂੰ ਫੇਰ ਮਨਾਵਣਾ ਕੀ, ਜੇਕਰ ਆ ਗਈ ਸੂਬਿਆ ਮੌਤ ਲਾੜੀ ਅੱਗੇ ਆਉਣ ਦੇ ਪਿੱਛੇ ਪ੍ਰਤਾਵਣਾ ਕੀ। ਸੋ ਮੌਤ ਨੂੰ ਉਹਨਾਂ ਨੇ ਹੱਸ ਕੇ ਗਲਵਕੜੀ ਲਾ ਲਈ। ਸੋ ਮੌਤ ਤੋਂ ਸਿੰਘ ਨਹੀਂ ਡਰੇ ਔਰ ਇਹੋ ਜਿਹਾ ਇਤਿਹਾਸ ਸਾਡਾ ਭਾਈ ਮਨੀ ਸਿੰਘ, ਦੇਖੋ ਇਹੋ ਜਿਹਾ ਸਾਡਾ ਇਤਿਹਾਸ ਹੈ। ਮਤੀ ਦਾਸ ਵਰਗੇ ਜਿਨ੍ਹਾਂ ਨੂੰ ਤਾਰੇ ਦੇ ਨਾਲ ਚੀਰ ਕੇ ਸ਼ਹੀਦ ਕਰ ਦਿੱਤਾ ਗਿਆ, ਭਾਈ ਦਿਆਲਾ ਜੀ ਜਿਨ੍ਹਾਂ ਨੂੰ ਤੇਗ ਵਿੱਚੋਂ ਵਾਲ ਕੇ ਸ਼ਹੀਦ ਕਰ ਦਿੱਤਾ ਗਿਆ, ਇਹਨਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਕੇ ਭਾਈ ਮਨੀ ਸਿੰਘ ਜੀ ਵਰਗਿਆਂ ਨੇ ਆਪਣੇ ਬੰਦ ਕਟਵਾ ਲਏ। ਔਰ ਕਈ ਇਤਿਹਾਸਕਾਰਾਂ ਨੇ ਇਹ ਗੱਲ ਲਿਖੀ ਹੈ ਜੀ ਭਾਈ ਮਨੀ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਲਗਾਤਾਰ ਬੀੜ ਤੋਂ ਪਦ ਛੇੜ ਕੀਤੀਆਂ ਸੀ, ਇਸ ਕਰਕੇ ਇਹਨਾਂ ਦੇ ਬੰਦ ਕੱਠੇ ਗਏ। ਸੋ ਇਹੋ ਜਿਹੇ ਇਤਿਹਾਸਕਾਰ ਜਿਹੜੇ ਨੇ ਉਹ ਸਾਡੇ ਵਿੱਚ ਸ਼ੰਕੇ ਪੈਦਾ ਕਰਦੇ ਆ। ਸੋ ਇਹੋ ਜਿਹੀ ਗੱਲ ਨਹੀਂ, ਕਿਉਂਕਿ ਲਗਾਤਾਰ ਬਾਣੀ ਪੜ੍ਹਨੀ, ਕਈਆਂ ਉਹਨਾਂ ਸਮਿਆਂ ਵਿਚ ਅਨਪੜ੍ਹ ਲੋਕ ਹੁੰਦੇ ਸਨ, ਕੋਈ ਜ਼ਿਆਦਾ ਪੜ੍ਹੇ ਲਿਖੇ ਨਹੀਂ ਸਨ ਹੁੰਦੇ, ਗੁਰਬਾਣੀ ਪੜ੍ਹਨ ਦੇ ਵਿਚ ਉਹਨਾਂ ਨੂੰ ਬੜੀ ਦਿੱਕਤ ਆਉਂਦੀ ਸੀ
ਜੀ।
ਸੋ ਭਾਈ ਬਾਣੀ ਸਿੰਘ ਜੀ ਨੇ ਪਦਸ਼ੇੜ ਬੀੜਾਂ ਬਣਾਈਆਂ ਤਾਂ ਕਿ ਸਮਝ ਆ ਸਕੇ। ਸੋ ਕਈ ਇਤਿਹਾਸਕਾਰਾਂ ਨੇ ਲਿਖ ਦਿੱਤਾ ਜੀ ਵੀ ਇਹਨਾਂ ਨੇ ਪਦ ਬੀੜ ਲਗਾਤਾਰ ਬੀੜਾਂ ਤੋਂ ਇਹਨਾਂ ਨੇ ਪਦ ਛੇੜ ਬੀੜ ਕੀਤੀਆਂ, ਇਸ ਕਰਕੇ ਇਹਨਾਂ ਦੇ ਬੰਦ ਬੰਦ ਕੱਟੇ ਗਏ। ਸੋ ਇਹੋ ਜਿਹੀਆਂ ਗੱਲਾਂ ਨਹੀਂ। ਸੋ ਉਹਨਾਂ ਨੇ ਸਿੱਖੀ ਦੇ ਭਲੇ ਵਾਸਤੇ ਬਹੁਤ ਵੱਡੇ ਕਾਰਜ ਕੀਤੇ, ਉਹਨਾਂ ਦੇ ਪਰਿਵਾਰ ਨੇ ਸਾਰੇ ਪਰਿਵਾਰ ਨੇ ਸ਼ਹਾਦਤਾਂ ਦਿੱਤੀਆਂ। ਸੋ ਇਹੋ ਜਿਹੇ ਪਰਿਵਾਰ ਅੱਗੇ ਸਾਡਾ ਸਿਰ ਝੁਕਦਾ, ਅਸੀਂ ਉਹਨਾਂ ਨੂੰ ਸਲਾਮ ਕਰਦੇ ਹਾਂ, ਸਲੂਟ ਕਰਦੇ ਹਾਂ, ਉਹਨਾਂ ਨੂੰ ਸਿਰ ਝੁਕਾ ਕੇ ਸ਼ਹੀਦਾਂ ਨੂੰ ਨਮਸਕਾਰ ਕਰਦੇ ਹਾਂ। ਤੇ ਇਹ ਵੀ ਗੱਲ ਮੈਂ ਕਹਿਣੀ ਚਾਹੁੰਦਾ ਕਿ ਇਹ ਜਿਹੜੇ ਸ਼ਹੀਦ ਹੈ, ਇਹ ਭਗਵਾਨ ਨਹੀਂ, ਇਹ ਦੇਵਤਾ ਨਹੀਂ, ਇਹ ਸਾਡੇ ਵਰਗੇ ਇਨਸਾਨ ਹੈ ਜੋ ਸਾਡੇ ਵਿਚੋਂ ਹੀ ਉੱਠ ਕੇ ਕੁਰਬਾਨੀ ਦਿੰਦੇ ਨੇ। ਇੱਕ ਉਰਦੂ ਦੇ ਸ਼ਾਇਰ ਨੇ ਵੀ ਕਿਹਾ ਸੀ, ਰਿਸ਼ਤੇ ਦੀ ਗਰਮ ਬਤਲਾਈ ਅਜ਼ਮਾਇਸ਼ੋਂ ਤੋਂ ਚੀਖ ਉੱਠੇ, ਯਹ ਤੋ ਇਨਸਾ ਹੈ ਕਿ ਦੀਏ ਜਾ ਰਿਹਾ ਹੈ ਇਮਤਿਹਾਂ ਆਪਣਾ।
ਜੀ ਬਹੁਤ ਖੂਬ, ਬਹੁਤ ਖੂਬ। ਸੋ ਬਹੁਤ ਬਹੁਤ ਧੰਨਵਾਦ ਦਿਲਬਰ ਸਾਹਿਬ, ਤੁਸੀਂ ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਵਿਚ ਹਮੇਸ਼ਾ ਸਿੱਖ ਇਤਿਹਾਸ ਦੇ ਵਿਚੋਂ ਸਾਡੇ ਜਿੰਨੇ ਵੀ ਜਰਨੈਲ ਨੇ, ਸੂਰਮੇ ਨੇ, ਸ਼ਹੀਦ ਨੇ, ਔਰ ਜਿਹੜੇ ਵੀ ਇਤਿਹਾਸਕ ਨਾਇਕ ਨੇ, ਉਹਨਾਂ ਦੇ ਜੀਵਨ ਦੇ ਬਾਰੇ ਬੜੀ ਵਿਸਥਾਰ ਦੇ ਵਿਚ ਜਾਣਕਾਰੀ ਜਿਹੜੀ ਹੈ ਉਹ ਸਾਡੇ ਸਰੋਤਿਆਂ ਤੱਕ ਪਹੁੰਚਾਉਂਦੇ ਹੋ। ਸੋ ਇਸ ਸਿਲਸਿਲੇ ਦੇ ਵਿਚ ਆਪਣਾ ਕੀਮਤੀ ਸਮਾਂ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਦੋਸਤੋ, ਸਿਲਸਿਲਾ ਸੀ ਵਿਰਸਾ ਤੇ ਇਤਿਹਾਸ ਦਾ। ਵਿਰਸਾ ਤੇ ਇਤਿਹਾਸ ਸਿਲਸਿਲੇ ਵਿਚ ਸਾਡੇ ਨਾਲ ਜੁੜੇ ਹੋਏ ਸਨ ਸਰਦਾਰ ਕੁਲਜੀਤ ਸਿੰਘ ਦਿਲਬਰ ਹੁਰੀ, ਔਰ ਇਸ ਸਿਲਸਿਲੇ ਦੇ ਵਿਚ ਭਾਈ ਮਨੀ ਸਿੰਘ ਹੋਰਾਂ ਦੇ ਜੀਵਨ ਦੇ ਉੱਤੇ ਜਿਹੜੀ ਝਾਤ ਹੈ ਉਹ ਅੱਜ ਪਵਾਈ ਗਈ ਹੈ। ਸੋ ਸਾਡੇ ਲਈ ਇਸ ਸਿਲਸਿਲੇ ਦੇ ਵਿਚੋਂ ਇਹ ਜਾਣਕਾਰੀ ਜਿਹੜੀ ਹਾਸਲ ਕਰਨਾ ਬੜੀ ਮਾਣ ਭਰਪੂਰ ਹੁੰਦੀ ਹੈ, ਕਿਉਂਕਿ ਬਹੁਤ ਵਾਰ ਅਸੀਂ ਇਹੋ ਜਿਹਾ ਸਮਾਂ ਨਹੀਂ ਕੱਢ ਪਾਉਂਦੇ ਕਿ ਇਹਨਾਂ ਇਤਿਹਾਸਕ ਨਾਇਕਾਂ ਦੇ ਜੀਵਨ ਦੇ ਬਾਰੇ ਚ ਅਸੀਂ ਜਾਣ ਸਕੀਏ। ਸੋ ਇਸ ਸਿਲਸਿਲੇ ਦੇ ਰਾਹੀਂ ਹਰਮਨ ਰੇਡੀਓ ਦੀ ਕੋਸ਼ਿਸ਼ ਹੁੰਦੀ ਹੈ ਕਿ ਸਾਡੇ ਇਤਿਹਾਸਕ ਨਾਇਕ, ਖਾਸ ਤੌਰ ਦੇ ਉੱਤੇ ਸਿੱਖ ਇਤਿਹਾਸ ਦੇ ਵਿਚ ਜਿਨ੍ਹਾਂ ਦਾ ਵਡਮੁੱਲਾ ਯੋਗਦਾਨ ਰਿਹਾ, ਉਹਨਾਂ ਦੇ ਜੀਵਨ ਦੇ ਬਾਰੇ ਚ ਅਸੀਂ ਜ਼ਰੂਰ ਜਾਣ ਸਕੀਏ, ਉਹਨਾਂ ਦੇ ਯੋਗਦਾਨ ਦੇ ਬਾਰੇ ਚ ਅਸੀਂ ਜ਼ਰੂਰ ਜਾਣ ਸਕੀਏ। ਚਲੋ ਜੀ, ਇਹ ਸਿਲਸਿਲਾ ਹੁਣ ਇੱਥੇ ਰੋਕਦੇ ਹਾਂ ਤੇ ਅਗਲੇ ਸਿਲਸਿਲੇ ਵੱਲ ਬਹੁਤ ਜਲਦ ਵਧਾਂਗੇ। ਅਗਲੇ ਸਿਲਸਿਲੇ ਵੱਲ ਵਧਣ ਤੋਂ ਪਹਿਲਾਂ ਇੱਕ ਵਾਰ ਫੇਰ ਮੈਂ ਤੁਹਾਡੇ ਅੱਗੇ ਗੁਜ਼ਾਰਿਸ਼ ਕਰਾਂਗੀ ਕਿ ਆਪਣੇ ਜਿਹੜੇ ਵੀ ਤੁਹਾਡੇ ਪਿਆਰੇ ਨੇ, ਮਿੱਤਰ ਨੇ, ਕਰੀਬੀ ਨੇ, ਦੋਸਤ ਨੇ, ਉਹਨਾਂ ਦਾ ਜੇ ਅੱਜ ਖਾਸ ਦਿਨ ਆ ਤਾਂ ਉਹਨਾਂ ਦੇ ਲਈ ਕੋਈ ਖਾਸ ਸੰਦੇਸ਼, ਖਾਸ ਸੁਨੇਹਾ, ਪਿਆਰ ਭਰਿਆ, ਮੁਹੱਬਤ ਭਰਿਆ ਜੇ ਤੁਸੀਂ ਭੇਜਣਾ, ਅਸੀਂ ਸਰਪ੍ਰਾਈਜ਼ ਕਾਲ ਕਰਕੇ ਉਹ ਸੁਨੇਹਾ ਤੁਹਾਡੇ ਆਪਣਿਆਂ ਤੱਕ ਪਹੁੰਚਾਵਾਂਗੇ। ਪਰ ਤੁਹਾਨੂੰ ਜ਼ਰੂਰ ਥੋੜਾ ਜਿਹਾ ਜਿਹੜਾ ਧਿਆਨ ਦੇਣਾ ਪੈਣਾ ਕਿ ਤੁਸੀਂ ਉਹਨਾਂ ਦਾ ਨੰਬਰ, ਉਹਨਾਂ ਦਾ ਨਾਮ ਤੇ ਉਹਨਾਂ ਦੇ ਉਸ ਖਾਸ ਦਿਨ ਦੇ ਬਾਰੇ ਜਾਣਕਾਰੀ ਸਾਨੂੰ ਭੇਜਣੀ ਹੈ ਤਾਂ ਕਿ ਜਲਦ ਤੋਂ ਜਲਦ ਅਸੀਂ ਉਸ ਸਿਲਸਿਲਾ ਜਿਹੜਾ ਵਧਾਈਆਂ ਦਾ ਉਸ ਅਧੀਨ ਹੈ ਉਹਨਾਂ ਨੂੰ ਇਹ ਵਧਾਈ ਸੰਦੇਸ਼ ਜਿਹੜਾ ਹੈ, ਵਧਾਈ ਸੁਨੇਹਾ ਜਿਹੜਾ ਉਹ ਪਹੁੰਚਾ ਸਕੀਏ। ਤੇ ਲਓ ਫਿਰ ਤੁਹਾਡੇ ਸੁਨੇਹਿਆਂ ਦੀ ਵੀ ਉਡੀਕ ਲਗਾਤਾਰ ਬਣੀ ਹੋਈ ਹੈਗੇ ਉਹ ਨਾਲ ਕਿ ਨਹੀਂ, ਮਾੜਾ ਜਿਹਾ ਮੈਸੇਜ ਜ਼ਰੂਰ ਕਰ ਦਿਆ ਕਰੋ। ਛੋਟਾ ਜਿਹਾ ਮੈਸੇਜ ਜਦੋਂ ਸਾਡੇ ਤੱਕ ਪਹੁੰਚ ਜਾਂਦਾ ਤੇ ਸਾਨੂੰ ਜਿਹੜੀ ਤੁਹਾਡੀ ਹਾਜ਼ਰ ਰਹਿਣ ਦੀ ਨਾਲ ਜਿਹੜਾ ਇੱਕ ਸਾਥ ਜਿਹੜਾ ਆ ਉਹ ਮਹਿਸੂਸ ਵੀ ਹੋਣ ਲੱਗ ਜਾਂਦਾ ਹੈ ਨਾ। ਸੋ ਲਓ ਫਿਰ ਤੁਹਾਡੇ ਸੁਨੇਹਿਆਂ ਦੀ ਉਡੀਕ ਬਣੀ ਹੋਈ ਹੈ ਤੇ ਆਪਾਂ ਵਧਦੇ ਹਾਂ ਫਿਰ ਅਗਲੇ ਗੀਤਪਾਲ ਰਣਜੀਤ ਬਾਵਾ ਦੀ ਆਵਾਜ਼ ਦੇ ਵਿਚ। ਅਗਲਾ ਗੀਤ ਤੁਹਾਡੀ ਨਜ਼ਰ ਤੇ ਉਸ ਤੋਂ ਬਾਅਦ ਅਗਲਾ ਸਿਲਸਿਲਾ ਅੱਜ ਦੇ ਦਿਨ ਦੀ ਜਾਂ ਕੱਲ ਦੇ ਦਿਨ ਦੀ ਜੋ ਬੀਤਿਆ ਜੋ ਆਇਆ ਸੋ ਕੀ ਖਾਸ ਹੈ ਉਸ ਸਮੇਂ ਦੇ ਵਿਚ ਅਸੀਂ ਉਹਦੇ ਬਾਰੇ ਵੀ ਗੱਲ ਕਰਾਂਗੇ ਬਹੁਤ ਜਲਦੀ। ਫਿਲਹਾਲ ਸੁਣਦੇ ਹਾਂ ਫਿਰ ਰਣਜੀਤ ਬਾਵਾ ਦੀ ਆਵਾਜ਼ ਦੇ ਵਿਚ।
ਛੱਡ ਜਾਂਦੇ ਲੋਕ ਬੋਲਣਾ ਤੇ ਚੱਲਣਾ ਬੰਦਾ ਸੜਦਾ ਉਹ ਬੰਦਾ ਸੜਦਾ ਮੋਟੀ ਮੋਟੀ ਬਿਨਾ ਬੋਲਣਾ ਬੰਦਾ ਸੜਦਾ ਬਿਨਾ ਮਾਪਿਆਂ ਦੇ ਜੀਣੀ ਪੈ ਜਾ ਜਦੋਂ ਜ਼ਿੰਦਗਾਨੀ ਸ਼ਰੂਨੇ ਸ਼ਰੀਕ ਤਾਲਣਾ ਬੰਦਾ ਸੜਦਾ ਉਹ ਬੰਦਾ ਸੜਦਾ ਬੋਟੀ ਬੋਟੀ ਬਿਨਾ ਬੋਲਣਾ ਬੰਦਾ ਸੜਦਾ ਜਿਹਨੇ ਉੱਡਦੇ ਬਾਜਾਂ ਨੂੰ ਹੋਵੇ ਧਰਤੀ ਤੇ ਲਾਇਆ
ਲਓ ਜੀ ਰਣਜੀਤ ਬਾਵਾ ਦੀ ਆਵਾਜ਼ ਦੇ ਵਿਚ ਗੀਤ ਅਸੀਂ ਸੁਣਿਆ ਔਰ ਗੀਤ ਤੁਸੀਂ ਪਸੰਦ ਕੀਤਾ ਹੋਣਾ ਇਸ ਗੱਲ ਦੀ ਉਮੀਦ ਮੈਂ ਕਰ ਸਕਦੀ ਹਾਂ ਤੇ ਇਸ ਵੇਲੇ ਆਪਾਂ ਹਰਮਨ ਰੇਡੀਓ ਤੇ ਤੁਹਾਡੇ ਲਈ ਮਾਰਨਿੰਗ ਸ਼ੋ ਲਹਿਰਾਂ ਜਿਹੜਾ ਕਿ ਹਰਮਨ ਰੇਡੀਓ ਤੇ ਹਰ ਮੰਗਲਵਾਰ ਤਾਂ ਤੁਸੀਂ ਸੁਣਦੇ ਹੋ ਅੱਜ ਮੰਗਲਵਾਰ ਦਾ ਦਿਨ ਹੈ ਮੈਲਬਨ ਤੋਂ ਸੁਣਦੇ ਹੋ ਪਰ ਸੋਮਵਾਰ ਤੋਂ ਲੈ ਕੇ ਤੁਸੀਂ ਸੁਣਦੇ ਹੋ ਸ਼ੁੱਕਰਵਾਰ ਤੱਕ ਸਵੇਰੇ 8 ਵਜੇ ਤੋਂ 10 ਵਜੇ ਤੱਕ ਸਾਡਾ ਮਾਰਨਿੰਗ ਸ਼ੋਅ ਸੋ ਅੱਜ ਇਹ ਮਾਰਨਿੰਗ ਸ਼ੋਅ ਜਿਹੜਾ ਮੈਲਬਨ ਤੋਂ ਮੈਂ ਲੈ ਕੇ ਹਾਜ਼ਰ ਹਾਂ ਅਮਰਦੀਪ ਕੌਰ ਤੁਹਾਡੀ ਖਿਦਮਤ ਦੇ ਵਿਚ ਤੇ ਇਸ ਮਾਰਨਿੰਗ ਸ਼ੋਅ ਦੇ ਵਿਚ ਜਿਹੜਾ ਅਗਲਾ ਸਿਲਸਿਲਾ ਹੈਗਾ ਜੀ ਅੱਜ ਦੇ ਦਿਨ ਦੇ ਉੱਤੇ ਵੀ ਆਪਾਂ ਝਾਤ ਮਾਰਨੀ ਹੁੰਦੀ ਹੈ ਸੋ ਅੱਜ ਕੀ ਖਾਸ ਹੈ ਜਾਂ ਫਿਰ ਕੱਲ ਦਾ ਕੁਛ ਦਿਨ ਖਾਸ ਸੀ ਇਹਦੇ ਬਾਰੇ ਆਪਾਂ ਗੱਲ ਕਰ ਲੈਂਦੇ ਹਾਂ ਕਿਉਂਕਿ ਇੱਕ ਨਾ ਨਵੀਆਂ ਨਵੀਆਂ ਟਰਮਸ ਜਿਹੜੀਆਂ ਆ ਉਹ ਸਾਹਮਣੇ ਆਉਂਦੀਆਂ ਆ ਜਿਵੇਂ ਜਿਵੇਂ ਜਿਹੜਾ ਸਮਾਂ ਆ ਉਹ ਬਦਲਦਾ ਆ ਕਹਿੰਦੇ ਹੁੰਦੇ ਆ ਵੀ ਪਰਿਵਰਤਨ ਜ਼ਿੰਦਗੀ ਦਾ ਨਿਯਮ ਆ ਸੋ ਪਰਿਵਰਤਨ ਜੇ ਜ਼ਿੰਦਗੀ ਦਾ ਨਿਯਮ ਹੈ ਤੇ ਉਸ ਨਿਯਮ ਨੂੰ ਅਸੀਂ ਸਾਰੇ ਹੀ ਆਪਣੀ ਜ਼ਿੰਦਗੀ ਦੇ ਵਿਚ ਅਪਣਾਉਂਦੇ ਆ ਕਈਆਂ ਨੂੰ ਚੇਂਜ ਚੰਗਾ ਲੱਗਦਾ ਕਈਆਂ ਨੂੰ ਤਬਦੀਲੀ ਚੰਗੀ ਲੱਗਦੀ ਹੈ ਕਈਆਂ ਨੂੰ ਇਹ ਤਬਦੀਲੀ ਚੰਗੀ ਨਹੀਂ ਲੱਗਦੀ ਪਰ ਜਿਹੜਾ ਬਦਲਾਵ ਆ ਉਹ ਆਉਣਾ ਸੁਭਾਵਿਕ ਆ ਸੋ ਜਿੱਦਾਂ ਜਿੱਦਾਂ ਸਮਾਂ ਬਦਲਦਾ ਆ ਜਿਵੇਂ ਜਿਵੇਂ ਪਰਿਵਰਤਨ ਜਿਹੜਾ ਆ ਜ਼ਿੰਦਗੀ ਦੇ ਵਿਚ ਆਉਂਦਾ ਆ ਤਿਵੇਂ ਤਿਵੇਂ ਜ਼ਿੰਦਗੀ ਦੇ ਵਿਚ ਹੋਰ ਵੀ ਬਹੁਤ ਕੁਛ ਯਾਨੀ ਸਾਡੇ ਜੀਵਨ ਜਿਉਣ ਦਾ ਢੰਗ ਜਿਹੜਾ ਜ਼ਿੰਦਗੀ ਜਿਉਣ ਦਾ ਢੰਗ ਜਿਹੜਾ ਉਹ ਵੀ ਬਦਲਦਾ ਰਹਿੰਦਾ ਹੈ ਨਾ ਸੋ ਇਹਦੇ ਨਾਲ ਹੀ ਹੋਰ ਬਹੁਤ ਸਾਰੀਆਂ ਟਰਮਸ ਜਿਹੜੀਆਂ ਆ ਉਹ ਜ਼ਿੰਦਗੀ ਦੇ ਵਿਚ ਜਾਂ ਸਾਡੇ ਜਿਹੜੀ ਜੀਵਨ ਜਾਂਚ ਦੇ ਵਿਚ ਉਹ ਸ਼ਾਮਲ ਹੁੰਦੀਆਂ ਕੱਲ ਦਾ ਜਿਹੜਾ ਦਿਨ ਸੀ ਨਾ 12 ਜੁਲਾਈ ਦਾ ਅੱਜ ਆਪਾਂ 13 ਜੁਲਾਈ ਦਾ ਦਿਨ ਜਿਹੜਾ ਮੰਨ ਰਹੇ ਹਾਂ 12 ਜੁਲਾਈ ਦਾ ਜਿਹੜਾ ਦਿਨ ਲੰਘਿਆ ਉਸ ਦਿਨ ਨੂੰ ਨਿਊ ਕਨਵਰਸੇਸ਼ਨ ਡੇ ਦੇ ਵਜੋਂ ਵੀ ਜਾਣਿਆ ਜਾਂਦਾ ਪਤਾ ਕਿਉਂ ਕਿਉਂਕਿ ਕਹਿੰਦੇ ਆ ਵੀ ਚੁੱਪ ਜਾਂ ਖਾਮੋਸ਼ੀ ਨੂੰ ਤੋੜਨ ਦੇ ਲਈ ਨਵੀਂ ਗੱਲਬਾਤ ਜਿਹੜੀ ਹੈ ਉਹ ਤੁਰਨੀ ਬਹੁਤ ਜ਼ਰੂਰੀ ਹੁੰਦੀ ਹੈ ਸੋ ਗੱਲਬਾਤ ਤੋੜਨੀ ਵੀ ਬਹੁਤ ਜ਼ਰੂਰੀ ਹੁੰਦੀ ਹੈ ਔਰ ਰੇਡੀਓ ਜਾਂ ਫਿਰ ਟੈਲੀਵਿਜ਼ਨ ਵਰਗੇ ਜਿਹੜੇ ਮੀਡੀਆ ਪਲੇਟਫਾਰਮ ਨੇ ਜਾਂ ਅਸੀਂ ਅੱਜ ਕੱਲ ਸੋਸ਼ਲ ਮੀਡੀਆ ਦੀ ਗੱਲ ਕਰੀਏ ਇਸ ਵੇਲੇ ਮੈਂ ਵੀ ਆਪਣੇ ਪੇਜ ਤੋਂ ਲਾਈਵ ਹੋਈ ਹਾਂ ਫਿਰ ਅੱਜ ਲਾਈਵ ਹੋਣ ਦਾ ਮੇਰਾ ਕੋਈ ਇਰਾਦਾ ਨਹੀਂ ਸੀਗਾ ਪਰ ਮੈਨੂੰ ਲੱਗਿਆ ਵੀ ਚਲੋ ਜਦੋਂ ਗੱਲਬਾਤ ਕਰਦੇ ਹਾਂ ਤੇ ਕਦੇ ਕਦੇ ਲਾਈਵ ਵੀ ਹੋ ਜਾਣਾ ਚਾਹੀਦਾ ਤੇ ਜਦੋਂ ਆਪਾਂ ਨਿਊ ਕਨਵਰਸੇਸ਼ਨ ਡੇ ਦੀ ਗੱਲ ਕਰਨੀ ਹੈ ਜਦੋਂ ਗੱਲਬਾਤ ਸ਼ੁਰੂ ਹੀ ਕਰਨੀ ਹੈ ਜਦੋਂ ਡਾਇਲੋਗ ਕਰਨਾ ਹੀ ਹੈ ਹਨਾ ਚਲਾਉਣਾ ਹੀ ਹੈ ਤਾਂ ਫਿਰ ਕਿਉਂ ਨਹੀਂ ਸੋ ਇਹ ਜਿਹੜੀ ਕਨਵਰਸੇਸ਼ਨ ਆ ਜਦੋਂ ਗੱਲਬਾਤ ਅਸੀਂ ਤੋਰਦੇ ਹਾਂ ਤਾਂ ਗੱਲਬਾਤ ਤੋਰਨ ਦਾ ਜਿਹੜਾ ਮਕਸਦ ਹੈ ਉਹ ਇਹ ਹੋਣਾ ਚਾਹੀਦਾ ਕਿ ਜਦੋਂ ਕੋਈ ਵੀ ਸਾਡੇ ਆਲੇ ਦੁਆਲੇ ਸਾਨੂੰ ਇਨਸਾਨ ਜਿਹੜਾ ਆ ਉਹ ਚੁੱਪੀ ਧਰਦਾ ਮਹਿਸੂਸ ਹੁੰਦਾ ਤਾਂ ਹੋ ਸਕਦਾ ਹੈ ਕਿ ਉਹਦੇ ਅੰਦਰ ਬਹੁਤ ਕੁਛ ਇਹੋ ਜਿਹਾ ਜਿਹੜਾ ਉਬਾਲੇ ਖਾ ਰਿਹਾ ਹੋਵੇ, ਹਨਾ, ਜਿਹੜਾ ਬਾਹਰ ਆਉਣਾ ਜ਼ਰੂਰੀ ਹੈ ਪਰ ਕਿਸੇ ਕਾਰਨ ਉਹ ਬਾਹਰ ਆ ਨਹੀਂ ਰਿਹਾ, ਹਨਾ। ਸੋ ਇਸ ਕਰਕੇ ਕਿਸੇ ਨਾ ਕਿਸੇ ਤਰੀਕੇ ਉਹਦੇ ਨਾਲ ਜਿਹੜਾ ਇੱਕ ਸੰਵਾਦ ਰਚਾਉਣਾ ਉਹ ਬਹੁਤ ਜ਼ਰੂਰੀ ਹੁੰਦਾ। ਸੋ ਉਹ ਸੰਵਾਦ ਜਿਹੜਾ ਆ ਉਹ ਦਿਲਚਸਪ ਹੋਣਾ ਵੀ ਬਹੁਤ ਜ਼ਰੂਰੀ ਹੈ, ਕਿਉਂਕਿ ਕਈ ਵਾਰ ਕੀ ਹੁੰਦਾ, ਖਾਸ ਤੌਰ ਤੇ ਜਦੋਂ ਮੈਂ ਆਪਣੇ ਪ੍ਰੋਗਰਾਮ ਦੀ ਗੱਲ ਕਰਦੀ ਹਾਂ ਤਾਂ ਬਹੁਤ ਵਾਰ ਜਾਣਕਾਰੀਆਂ ਜਿਹੜੀਆਂ ਉਹ ਮੈਂ ਸਾਂਝੀਆਂ ਕਰਦੀ ਹੁੰਦੀ ਹਾਂ, ਪਰ ਜੇ ਅਸੀਂ ਕਹੀਏ ਕਿ ਜਾਣਕਾਰੀ ਦੇ ਨਾਲ ਨਾਲ ਰੌਚਕਤਾ ਜਿਹੜੀ ਹੈ ਉਹ ਹੋਣੀ ਬਹੁਤ ਜ਼ਰੂਰੀ ਹੁੰਦੀ ਹੈ, ਤੇ ਰੌਚਕਤਾ ਦੀ ਜਿਹੜੀ ਘਾਟ ਹੈ ਬਹੁਤ ਵਾਰ ਸਰੋਤੇ ਮਹਿਸੂਸ ਕਰਦੇ ਆ ਵੀ ਨਹੀਂ, ਹਾਸਾ ਠੱਠਾ ਵੀ ਹੋਣਾ ਜ਼ਰੂਰੀ ਹੈ, ਵੀ ਬਹੁਤ ਹੀ ਜ਼ਿਆਦਾ ਅਕਲ ਵਾਲੀਆਂ ਸਮਝਦਾਰੀ ਵਾਲੀਆਂ ਗੱਲਾਂ ਜਿਹੜੀਆਂ ਆ ਉਹ ਵੀ ਨਹੀਂ, ਹਨਾ, ਜ਼ਿੰਦਗੀ ਚ ਹਰ ਵੇਲੇ ਸੁਣਨੀਆਂ। ਤੇ ਇਸ ਕਰਕੇ ਜ਼ਰੂਰੀ ਹੁੰਦਾ ਕਿ ਰੌਚਕ ਹੋਵੇ ਜਦੋਂ ਅਸੀਂ ਗੱਲਬਾਤ ਜਿਹੜੀ ਆ ਕਰੀਏ, ਤੇ ਜਿੱਥੇ ਕਿਤੇ ਵੀ ਅਸੀਂ ਇਹਦੇ ਵਿੱਚ ਕਮਜ਼ੋਰ ਆ ਉਹਦੇ ਵਿੱਚ ਸਾਨੂੰ ਸੁਧਾਰ ਜਿਹੜਾ ਉਹ ਕਰਨਾ ਲੋੜੀਂਦਾ। ਸੋ ਜਦੋਂ ਅਸੀਂ ਪ੍ਰੋਗਰਾਮ ਦੀ ਗੱਲ ਕਰੀਏ, ਪ੍ਰੋਗਰਾਮ ਦੇ ਵਿੱਚ ਅਸੀਂ ਮੌਸਮ ਦੀ ਗੱਲ ਕਰਦੇ ਹਾਂ, ਖੇਡਾਂ ਦੀ ਗੱਲ ਕਰਦੇ ਹਾਂ, ਬਹੁਤ ਸਾਰੇ ਇਤਿਹਾਸਿਕ ਦਿਨਾਂ ਦੀ ਗੱਲ ਕਰਦੇ ਹਾਂ। ਸੋ ਜਦੋਂ ਇਤਿਹਾਸਿਕ ਦਿਨਾਂ ਦੀ ਗੱਲ ਕਰਦੇ ਹਾਂ ਤਾਂ ਕਈ ਵਾਰ ਕੀ ਹੁੰਦਾ ਕਿ ਕਿਸੇ ਦੀ ਦਿਲਚਸਪੀ ਇਤਿਹਾਸ ਦੇ ਵਿੱਚ ਹੁੰਦੀ ਹੈ, ਕਿਸੇ ਦੀ ਖੇਡਾਂ ਦੇ ਵਿੱਚ ਹੁੰਦੀ ਹੈ, ਪਰ ਹਰ ਕਿਸੇ ਦੀ ਦਿਲਚਸਪੀ ਜਿਹੜੀ ਆ ਉਹ ਇਤਿਹਾਸ ਚ ਨਹੀਂ ਹੁੰਦੀ, ਹਰ ਕਿਸੇ ਦੀ ਦਿਲਚਸਪੀ ਜਿਹੜੀ ਉਹ ਖੇਡਾਂ ਦੇ ਵਿੱਚ ਨਹੀਂ ਹੁੰਦੀ। ਸੋ ਗੱਲ ਫਿਰ ਸ਼ੁਰੂ ਕਿੱਥੋਂ ਕੀਤੀ ਜਾਵੇ, ਸਵਾਲ ਇਹ ਬਣਦਾ। ਸੋ ਹੁਣ ਸਵਾਲ ਤੋਂ ਹੀ ਜਿਹੜੀ ਗੱਲ ਹੈ ਉਹ ਤੋਰਨੀ ਬਣਦੀ ਹੁੰਦੀ ਹੈ। ਜਦੋਂ ਅਸੀਂ ਆਪਣੇ ਆਲੇ ਦੁਆਲੇ ਡਾਇਲੋਗ ਰਚਾਉਣਾ ਹੋਵੇ, ਸੰਵਾਦ ਰਚਾਉਣਾ ਹੋਵੇ, ਤਾਂ ਮੈਨੂੰ ਲੱਗਦਾ ਹੁੰਦਾ ਕਿ ਛੋਟੀਆਂ ਛੋਟੀਆਂ ਜਿਹੜੀਆਂ ਚੀਜ਼ਾਂ ਸਾਡੇ ਆਲੇ ਦੁਆਲੇ ਖਿਲੜੀਆਂ ਪਈਆਂ ਉਹਨਾਂ ਦੇ ਵਿੱਚੋਂ ਹੀ ਕੋਈ ਸਵਾਲ ਜਿਹੜਾ ਆ ਉਹ ਚੁੱਕਿਆ ਜਾ ਸਕਦਾ। ਜਿਵੇਂ ਅਸੀਂ ਗੱਲ ਕਰਦੇ ਹਾਂ ਬੱਚਿਆਂ ਦੀ, ਹਨਾ, ਬੱਚਿਆਂ ਦੇ ਅਨੁਸ਼ਾਸਨ ਦੇ ਬਾਰੇ ਚ ਗੱਲ ਅਸੀਂ ਛੇੜ ਸਕਦੇ ਹਾਂ, ਜਿਨ੍ਹਾਂ ਦੇ ਬੱਚੇ ਵੱਡੇ ਹੋ ਗਏ ਆ, ਅਸੀਂ ਉਹਨਾਂ ਤੋਂ ਇੱਕ ਜਿਹੜਾ ਸਵਾਲ ਹੈ ਉਹ ਪੁੱਛ ਸਕਦੇ ਹਾਂ ਕਿ ਉਹਨਾਂ ਦੇ ਵਿੱਚ ਬੱਚਿਆਂ ਦੇ ਲਈ ਕਿਸ ਤਰ੍ਹਾਂ ਦਾ ਜਿਹੜਾ ਅਨੁਸ਼ਾਸਨ ਹੈ, ਕਿਸ ਤਰ੍ਹਾਂ ਦਾ ਜਿਹੜਾ ਡਿਸਿਪਲਿਨ ਉਹਨਾਂ ਦੇ ਘਰਾਂ ਦੇ ਵਿੱਚ ਰੱਖਿਆ ਗਿਆ, ਅਸੀਂ ਉਹਨਾਂ ਤੋਂ ਕੀ ਸਿੱਖ ਸਕਦੇ ਹਾਂ, ਜਾਂ ਫਿਰ ਇੱਕ ਗੱਲ ਚਲਾਉਣ ਦੇ ਲਈ, ਇੱਕ ਸੰਵਾਦ ਰਚਾਉਣ ਦੇ ਲਈ ਇਹੋ ਜਿਹੀ ਕੋਈ ਗੱਲਬਾਤ ਜਿਹੜੀ ਉਹ ਆਪਾਂ ਛੇੜ ਲੈਣੇ, ਕਿਉਂਕਿ ਇਹੋ ਜਿਹੀ ਜਿਹੜੀ ਗੱਲਬਾਤ ਹੈ ਉਹ ਕਿਸੇ ਖਾਸ ਵਿਸ਼ੇ ਦੇ ਨਾਲ ਨਹੀਂ ਸੰਬੰਧਿਤ, ਉਹ ਸਾਡੇ ਸਾਰਿਆਂ ਦੇ ਨਾਲ, ਕਿਉਂਕਿ ਸਾਡੇ ਪਰਿਵਾਰਾਂ ਦੇ ਨਾਲ ਜੁੜੀ ਹੋਈ ਹੈ, ਸਾਡੇ ਜੀਵਨ ਦੇ ਨਾਲ ਜੁੜੀ ਹੋਈ ਆ। ਇਸੇ ਤਰ੍ਹਾਂ ਟੀਵੀ ਸ਼ੋਅ ਦੇਖਦੇ ਆ ਆਪਾਂ, ਹਨਾ, ਬਹੁਤ ਸਾਰੇ ਦੋਸਤ ਜਿਹੜੇ ਆ ਉਹ ਅੱਜ ਕੱਲ ਵੈਬ ਸੀਰੀਜ਼ ਦੇਖਦੇ ਆ, ਕਿਸੇ ਵੈਬ ਸੀਰੀਜ਼ ਦੀ ਗੱਲ ਛੇੜ ਲਓ, ਕਿਸੇ ਟੀਵੀ ਸ਼ੋਅ ਦੀ ਗੱਲ ਛੇੜ ਲਓ, ਯਾਨੀ ਕਿ ਨਿਊ ਕਨਵਰਸੇਸ਼ਨ ਡੇ ਦਾ ਜਿਹੜਾ ਮਕਸਦ ਆ ਉਹ ਇਹ ਹੈ ਕਿ ਸੰਵਾਦ ਰਚਾਉਣਾ ਜਿਹੜਾ ਆ ਉਹ ਬਹੁਤ ਜ਼ਰੂਰੀ ਹੈ, ਤੇ ਉਹ ਸੰਵਾਦ ਜਿਹੜਾ ਆ ਉਹ ਰੌਚਕ ਹੋਣਾ ਵੀ ਬਹੁਤ ਜ਼ਰੂਰੀ ਹੈ। ਸੋ ਰੌਚਕ ਸੰਵਾਦ ਜਿਹੜਾ ਆ ਉਹ ਰਚਾਇਆ ਜਾਣਾ ਚਾਹੀਦਾ, ਤੇ ਇਹਦਾ ਜਿਹੜਾ ਮੁੱਢ ਆ ਉਹ ਕਿਸੇ ਨਾ ਕਿਸੇ ਸਵਾਲ ਤੋਂ ਬੰਨਿਆ ਜਾਣਾ ਚਾਹੀਦਾ, ਤੇ ਉਹ ਰੌਚਕ ਸਵਾਲ ਜਿਹੜਾ ਆ ਉਹ ਤੁਹਾਡੇ ਵਿੱਚ ਕਰਨ ਦਾ ਹੁਨਰ ਹੋਣਾ ਬਹੁਤ ਜ਼ਰੂਰੀ ਹੈ। ਚਲੋ ਜੇ ਹੁਨਰ ਨਹੀਂ ਆ, ਘੱਟੋ ਘੱਟ ਗੱਲ ਕਰਨ ਦਾ ਜਿਹੜਾ ਹੁਨਰ ਹੈ ਉਹ ਹਰ ਕਿਸੇ ਦੇ ਵਿੱਚ ਹੁੰਦਾ। ਸੋ ਜਿਹੜੇ ਲੋਕ ਚੁੱਪ ਨੇ, ਜਿਹੜੇ ਖਾਮੋਸ਼ ਨੇ, ਹਨਾ, ਉਹਨਾਂ ਦੀ ਖਾਮੋਸ਼ੀ ਨੂੰ ਤੋੜਨ ਦੇ ਲਈ, ਉਹਨਾਂ ਦੀ ਚੁੱਪੀ ਨੂੰ ਤੋੜਨ ਦੇ ਲਈ ਸੰਵਾਦ ਜਿਹੜਾ ਆ ਉਹ ਰਚਾਇਆ ਜਾਣਾ ਚਾਹੀਦਾ। ਤੇ ਰਿਵਾਜ਼ਾਂ ਤੋਂ ਗੱਲ ਸ਼ੁਰੂ ਕਰ ਸਕਦੇ ਹਾਂ ਵੀ ਤੁਹਾਡੇ ਕਿਹੜਾ ਰਿਵਾਜ਼ ਹੈ, ਸਾਡੇ ਆਹ ਰਿਵਾਜ਼ ਹੈ, ਹਨਾ, ਕਿਸੇ ਵੀ ਚੀਜ਼ ਤੋਂ ਜਿਹੜੀ ਗੱਲ ਹੈ ਸ਼ੁਰੂ ਹੋ ਸਕਦੀ ਹੈ। ਸੋ ਲਓ ਜੀ, ਫਿਰ ਗੱਲਾਂ ਬਾਤਾਂ ਦੇ ਨਾਲ ਹੀ ਅਸੀਂ ਇੱਕ ਦੂਸਰੇ ਦੇ ਨੇੜੇ ਆਉਂਦੇ ਹਾਂ, ਤੇ ਇਸ ਲਈ ਇਹ ਬਹੁਤ ਜ਼ਰੂਰੀ ਹੁੰਦਾ ਕਿ ਜਿਹੜੀ ਗੱਲਬਾਤ ਆ ਉਹ ਤੋਰੀ ਜਾਵੇ, ਸੰਵਾਦ ਰਚਾਇਆ ਜਾਵੇ। ਤੇ ਇਹ ਸੀ ਨਿਊ ਕਨਵਰਸੇਸ਼ਨ ਡੇ ਦੇ ਬਾਰੇ ਚ ਗੱਲ। ਪਰ ਇੱਕ ਹੋਰ ਕੱਲ ਦਾ ਦਿਨ ਜਿਹੜਾ ਸੀ ਉਹ ਜਾਣਿਆ ਜਾਂਦਾ ਸਿੰਪਲੀਸਿਟੀ ਡੇ ਦੇ ਨਾਲ। ਸੋ ਸਿੰਪਲੀਸਿਟੀ ਡੇ, ਦੇਖੋ ਮੈਨੂੰ ਕਈ ਵਾਰ ਬੜੀ ਹੈਰਾਨੀ ਹੁੰਦੀ ਹੁੰਦੀ ਆ ਕਿ ਜਦੋਂ ਅਸੀਂ ਸਿੰਪਲੀਸਿਟੀ ਦੀ ਗੱਲ ਕਰਦੇ ਹਾਂ, ਤੇ ਅੱਜ ਤੋਂ ਜੇ ਅਸੀਂ 15 ਕੁ ਸਾਲ ਪਹਿਲਾਂ ਦੀ ਗੱਲ ਕਰ ਲਈਏ, 20 ਸਾਲ ਪਹਿਲਾਂ ਦੀ ਗੱਲ ਕਰ ਲਈਏ, ਤਾਂ ਜ਼ਿੰਦਗੀ ਦੇ ਵਿੱਚ ਵੈਸੇ ਹੀ ਸਿੰਪਲੀਸਿਟੀ ਸੀ, ਹਨਾ, ਬੜੀ ਸਧਾਰਨਤਾ ਸੀ। ਤੇ ਅਚਾਨਕ ਇਹ 15-20 ਸਾਲਾਂ ਤੋਂ ਇੱਕ ਬਹੁਤ ਤੇਜ਼ੀ ਦੇ ਨਾਲ ਜਿਹੜਾ ਬਦਲਾਅ ਆਇਆ, ਉਹਦੇ ਵਿੱਚ ਕੀ ਹੋਇਆ ਕਿ ਉਸ ਸਿੰਪਲੀਸਿਟੀ ਦੀ ਥਾਂ ਜਿਹੜੀ ਹੈ ਉਹ ਲੈ ਲਈ ਹੈ ਦਿਖਾਵੇ ਨੇ। ਸੋ ਬਾਹਰੀ ਦਿਖਾਵਾ ਜਿਹੜਾ ਹੈ ਉਹ ਬਹੁਤ ਵੱਧ ਗਿਆ, ਤੇ ਮੈਨੂੰ ਹੈਰਾਨੀ ਹੁੰਦੀ ਹੈ ਵੀ ਅੱਜ ਸਾਨੂੰ ਸਿੰਪਲੀਸਿਟੀ ਡੇ ਜਿਹੜਾ ਹੈ ਉਹ ਰੱਖਣਾ ਪੈ ਰਿਹਾ, ਹਨਾ, ਵੀ ਸਿੰਪਲੀਸਿਟੀ ਡੇ ਜਿਹੜਾ ਹੈ ਉਹਦਾ ਮਤਲਬ ਕੀ ਹੈ। ਉਹਦਾ ਮਤਲਬ ਇਹ ਹੈ ਕਿ ਜਿਹੜੀ ਜ਼ਿੰਦਗੀ ਦੇ ਵਿੱਚ ਜਿਹੜੀ ਗੁੰਝਲਦਾਰ ਜੀਵਨ ਢੰਗ ਆ ਉਹਦੇ ਵਿੱਚੋਂ ਬਾਹਰ ਆ ਕੇ ਕੁਦਰਤ ਦੇ ਨਾਲ ਜੁੜਿਆ ਜਾਵੇ। ਹਰ ਵੇਲੇ ਅਸੀਂ ਜਿਹੜੇ ਆਈਪੈਡਸ ਨੇ, ਹਰ ਵੇਲੇ ਫੋਨਸ ਨੇ, ਹਰ ਵੇਲੇ ਕੰਪਿਊਟਰ ਸਕਰੀਨ ਹੈ ਸਾਡੇ ਸਾਹਮਣੇ, ਹਨਾ, ਤੇ ਉਹਦੇ ਵਿੱਚੋਂ ਅਸੀਂ ਬਾਹਰ ਨਹੀਂ ਆ ਪਾਉਂਦੇ ਕਈ ਵਾਰ। ਸੋ ਉਹੀ ਕਾਰਨ ਬਣਦਾ ਕਿ ਸਿਰਫ ਉਹੀ ਕਾਰਨ ਨਹੀਂ ਬਣਦਾ, ਸਗੋਂ ਜਿਵੇਂ ਮੈਂ ਗੱਲ ਦਿਖਾਵੇ ਦੀ ਕੀਤੀ ਹੈ, ਦਿਖਾਵਾ ਜਿਹੜਾ ਆ ਉਹ ਸਾਡੇ ਉੱਤੇ ਹਾਵੀ ਹੋ ਰਿਹਾ, ਭਰਪੂਰ ਦਿਖਾਵਾ ਹੈ ਸਾਡੀ ਜ਼ਿੰਦਗੀ ਦੇ ਵਿੱਚ। ਅਸੀਂ ਜੋ ਹੈਗੇ ਆ ਉਹ ਅਸਲ ਦੇ ਵਿੱਚ ਦੇਖਦੇ ਨਹੀਂ ਆ, ਜੋ ਦੇਖਦੇ ਆ ਉਹ ਅਸਲ ਦੇ ਵਿੱਚ ਹੈਗੇ ਨਹੀਂ ਆ। ਸੋ ਸਿੰਪਲੀਸਿਟੀ ਦੀ ਬਹੁਤ ਵੱਡੀ ਘਾਟ ਹੈ, ਤੇ ਅੱਜ ਮੈਨੂੰ ਇਸੇ ਗੱਲ ਕਰਦਿਆਂ ਵੀ ਹੈਰਾਨੀ ਹੋ ਰਹੀ ਹੈ ਕਿ ਅੱਜ ਸਿੰਪਲੀਸਿਟੀ ਡੇ ਦੇ ਉੱਤੇ ਸਾਨੂੰ ਗੱਲ ਕਰਨੀ ਪੈ ਰਹੀ ਹੈ। ਕਾਰਨ ਕੀ ਹੈ? ਕਾਰਨ ਇਹੀ ਹੈ ਕਿ ਅਸੀਂ ਦਿਖਾਵੇ ਰਹਿਤ ਜ਼ਿੰਦਗੀ ਜਿਉਣਾ ਜਿਹੜਾ ਆ ਭੁੱਲ ਗਏ ਆ, ਦਿਖਾਵੇ ਸਹਿਤ ਜ਼ਿੰਦਗੀ ਜਿਹੜੀ ਹੈ ਉਹ ਜਿਉਣੀ ਸ਼ੁਰੂ ਕਰ ਲਈ ਹੈ। ਸੋ ਟੈਕਨੋਲੋਜੀ ਤੋਂ ਪਰੇ ਹੋ ਕੇ ਜਾਂ ਫਿਰ ਇਹ ਦਿਖਾਵੇ ਤੋਂ ਪਰੇ ਹੋ ਕੇ ਜੇਕਰ ਅਸੀਂ ਆਪਣੇ ਆਪ ਦੇ ਨਾਲ ਜੁੜਨ ਦੀ ਪ੍ਰਕਿਰਿਆ ਦੇ ਵਿੱਚ ਜਾਣਾ ਨਾ, ਤਾਂ ਬਹੁਤ ਸੋਹਣੇ ਕੁਦਰਤੀ ਨਜ਼ਾਰੇ ਆ ਉਹਨਾਂ ਨੂੰ ਮਾਨਣ ਦੇ ਲਈ ਬਾਹਰ ਨਿਕਲਣਾ ਚਾਹੀਦਾ। ਆਲੇ ਦੁਆਲੇ ਬਾਹਰ ਦੇਖੋ ਕਿ ਪੰਛੀ ਕਿਵੇਂ ਚਹਿਚਹਾ ਰਹੇ ਆ, ਰੁੱਖ ਜਿਹੜੇ ਆ ਉਹ ਕਿਸ ਤਰ੍ਹਾਂ ਦੀ ਬੋਲੀ ਬੋਲ ਰਹੇ ਆ, ਹਨਾ, ਤੇ ਨਾਲ ਹੀ ਨਾਲ ਝਰਨੇ ਜਿੱਥੇ ਆ ਜਾਂ ਫਿਰ ਜਿੱਦਾਂ ਆਪਾਂ ਝੀਲਾਂ ਦੇਖਦੇ ਆ, ਝੀਲਾਂ ਦੇ ਕੰਢਿਆਂ ਤੇ ਬੈਠ ਕੇ ਕਿਤੇ ਪਾਣੀ ਦੀ ਆਵਾਜ਼ ਸੁਣੋ ਤਾਂ ਉਹਦਾ ਆਪਣਾ ਹੀ ਨਜ਼ਾਰਾ। ਸੋ ਇਹੀ ਹੈ ਜੀ ਸਿੰਪਲੀਸਿਟੀ ਦੇ ਸਧਾਰਨਤਾ ਜਿਹੜੀ ਆ। ਸੋ ਸਧਾਰਨਤਾ ਜਿਹੜੀ ਹੈ ਉਹ ਸਹਿਜਤਾ ਜਿਹੜੀ ਹੈ ਉਹ ਜ਼ਿੰਦਗੀ ਦੇ ਵਿੱਚ ਆਉਣੀ ਜ਼ਰੂਰੀ ਹੈ। ਤੇ ਇਹ ਦੋ ਕੁ ਦਿਨ ਜਿਨ੍ਹਾਂ ਨੂੰ 12 ਜੁਲਾਈ ਨੂੰ ਲੈ ਕੇ ਖਾਸ ਤੌਰ ਦੇ ਉੱਤੇ ਜਾਣਿਆ ਜਾਂਦਾ, ਸੋ ਉਹਦੇ ਬਾਰੇ ਮੈਂ ਗੱਲ ਕੀਤੀ ਹੈ। ਤੇ ਨਿਊ ਕਨਵਰਸੇਸ਼ਨ ਡੇ ਤੇ ਸਿੰਪਲੀਸਿਟੀ ਡੇ 12 ਜੁਲਾਈ ਜਿਹੜੀ ਹੈ ਇਹਦੇ ਵਜੋਂ ਜਾਣੀ ਜਾਂਦੀ ਹੈ। ਤੇ ਹੈਰਾਨੀ ਇਹੀ ਹੁੰਦੀ ਹੈ ਵੀ ਸਿੰਪਲੀਸਿਟੀ ਦੀ ਗੱਲ ਅੱਜ ਆਪਾਂ ਨੂੰ ਕਰਨੀ ਪੈ ਰਹੀ ਹੈ। ਇੱਕ ਹੋਰ ਕਵਿਤਾ ਜਸਵੰਤ ਜ਼ਫਰ ਹੋਰਾਂ ਦੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਹੈ ਕਿ ਬੰਦੇ ਇਸ ਸ਼ਹਿਰ ਦੇ ਦੌੜਾਕ ਅੱਠੋ ਪੈਰ ਦੇ, ਬੰਦੇ ਇਸ ਸ਼ਹਿਰ ਦੇ ਦੌੜਾਕ ਅੱਠੋ ਪੈਰ ਦੇ, ਧੰਦਿਆਂ ਅੰਦਰ ਪਿੜਦੇ ਪਈਆਂ ਵਾਂਗ ਗਿੜਦੇ, ਧੰਦਿਆਂ ਅੰਦਰ ਪਿੜਦੇ ਪਈਆਂ ਵਾਂਗ ਗਿੜਦੇ, ਇੰਜਣਾ ਵਾਂਗ ਤਪਦੇ ਤੇ ਵਸਤਾਂ ਵਾਂਗ ਖੱਪਦੇ, ਇੰਜਣਾ ਵਾਂਗ ਤਪਦੇ ਤੇ ਵਸਤਾਂ ਵਾਂਗ ਖੱਪਦੇ, ਕੁਝ ਧੂੰਆਂ ਛੱਡਦੀਆਂ ਚਿਮਨੀਆਂ ਵਾਂਗ ਗੰਦੇ, ਕੁਝ ਧੂੰਆਂ ਛੱਡਦੀਆਂ ਚਿਮਨੀਆਂ ਵਾਂਗ ਗੰਦੇ, ਕੁਝ ਉੱਬੜ ਖਾਬੜ ਸੜਕਾਂ ਵਰਗੇ ਬੰਦੇ, ਧੁੱਖਦੇ ਤੋਂ ਆਂਖਦੇ ਚਿੜ ਚਿੜ ਕਰਦੇ, ਧੁੱਖਦੇ ਤੋਂ ਆਂਖਦੇ ਚਿੜ ਚਿੜ ਕਰਦੇ, ਆਟੋ ਰਿਕਸ਼ਿਆਂ ਵਾਂਗ ਪਿੜ ਪਿੜ ਕਰਦੇ, ਫਿਰ ਵੀ ਫਿਰ ਵੀ ਸ਼ਹਿਰਾਂ ਦੇ ਦਰਾਂ ਘਰਾਂ ਅੰਦਰ, ਫਿਰ ਵੀ ਸ਼ਹਿਰਾਂ ਦੇ ਦਰਾਂ ਘਰਾਂ ਅੰਦਰ ਫੁੱਲ ਖਿੜਦੇ, ਮੁਸਕਰਾਉਂਦੇ ਬੰਦਿਆਂ ਵਾਂਗ ਲਾਟੂ ਜਗਦੇ ਜਗਮਗਾਉਂਦੇ ਬੰਦਿਆਂ ਵਾਂਗ, ਫੁੱਲ ਖਿੜਦੇ ਮੁਸਕਰਾਉਂਦੇ ਬੰਦਿਆਂ ਵਾਂਗ ਤੇ ਲਾਟੂ ਜਗਦੇ ਜਗਮਗਾਉਂਦੇ ਬੰਦਿਆਂ ਵਾਂਗ। ਸੋ ਜਗਮਗਾਉਂਦੇ ਰਹੋ, ਇਸ ਵੇਲੇ ਤੁਸੀਂ ਮੇਰੇ ਨਾਲ ਬਣੇ ਹੋਏ ਹੋ ਸਾਡੇ ਮਾਰਨਿੰਗ ਸ਼ੋਅ ਦੇ ਵਿੱਚ, ਮਾਰਨਿੰਗ ਸ਼ੋਅ ਲਹਿਰਾਂ ਹਰਮਨ ਰੇਡੀਓ ਤੇ ਇਸ ਵੇਲੇ ਚੱਲ ਰਿਹਾ ਤੇ ਤੁਸੀਂ ਬਹੁਤ ਸਾਰੇ ਦੋਸਤ ਮੇਰੇ ਨਾਲ ਇਸ ਵੇਲੇ ਜੁੜੇ ਹੋਏ ਨੇ, ਕਿਆ ਬਾਤ ਹੈ। ਸੋ ਬਿੱਲਾ ਵੜਿੰਗ ਹੁਰੀ ਸਾਡੇ ਨਾਲ ਜੁੜੇ ਹੋਏ ਨੇ, ਗੁਰਵਿੰਦਰ ਸਿੰਘ USA ਤੋਂ ਸਾਡੇ ਨਾਲ ਜੁੜੇ ਹੋਏ ਨੇ, ਮਨਮੋਹਨ ਸਿੰਘ ਹੁਰੀ ਜੁੜੇ ਹੋਏ ਨੇ, ਨਾਈਸ ਪ੍ਰੋਗਰਾਮ ਕਹਿੰਦੇ ਤੇ ਇਨਫੋਰਮੇਸ਼ਨ ਵਧੀਆ ਲੱਗੀ ਹੈ ਜੀ ਉਹਨਾਂ ਨੂੰ। ਗੁਰਚਰਨ ਚਾਹਲ ਹੁਰੀ ਵੀ ਜੁੜੇ ਹੋਏ ਨੇ, ਹਰਪ੍ਰੀਤ ਸਿੰਘ ਮੋਹਾਲੀ ਹੁਰੀ ਫਤਿਹ ਦੀ ਸਾਂਝ ਬਣਾ ਰਹੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ। ਤੇ ਦੋਸਤੋ ਮੈਨੂੰ ਲੱਗਦਾ ਵੀ ਹੁਣ ਲਾਈਵ ਵਾਲਾ ਜਿਹੜਾ ਸਿਲਸਿਲਾ ਆ ਉਹ ਮੈਨੂੰ ਇੱਥੇ ਰੁਕਣਾ ਪੈਣਾ ਕਿਉਂਕਿ ਇੱਧਰ ਯਾਨੀ ਕਿ ਸਾਡੇ ਇੱਧਰ ਸਟੂਡੀਓ ਵਾਲੀ ਸਾਈਡ ਨਾ ਇੱਧਰ ਹੋ ਗਿਆ ਜੀ ਸਮਾਂ ਬ੍ਰੇਕ ਦਾ, ਤੇ ਮੈਨੂੰ ਹੁਣ ਬ੍ਰੇਕ ਲੈਣੀ ਪੈਣੀ ਆ। ਇਹ ਲਾਈਵ ਮੈਂ ਹੁਣ ਇੱਥੇ ਖਤਮ ਕਰਦੀ ਹਾਂ, ਪਰ ਇਹ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੇ ਅਜੇ ਸਿਲਸਿਲੇ ਜਿਹੜੇ ਆ ਉਹ ਬਾਕੀ ਨੇ, ਬਹੁਤ ਸਾਰੇ ਦੋਸਤ ਵੀ ਇਸ ਵੇਲੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਰਹੇ ਨੇ। ਲਓ ਜੀ ਫਿਰ ਮੈਂ ਉਹਨਾਂ ਦੇ ਮੈਸੇਜਿਸ ਜ਼ਰੂਰ ਲੈਂਦੀ ਜਾਵਾਂ। ਸਾਡੇ ਨਾਲ ਜਗਤਾਰ ਗਿੱਲ ਟੂਟੀ ਕੇ ਹਾਂਗਕਾਂਗ ਵਾਲੇ ਜੁੜ ਚੁੱਕੇ ਨੇ, ਬਹੁਤ ਸੋਹਣਾ ਵਿਚਾਰ ਸਾਡੇ ਨਾਲ ਸਾਂਝਾ ਕਰ ਰਹੇ ਨੇ। ਕਹਿੰਦੇ ਜੇ ਕਿਸੇ ਦਾ ਸਾਥ ਦੇਣਾ ਤਾਂ ਡਟ ਕੇ ਤੇ ਨੰਗੇ ਚਿੱਟੇ ਹੋ ਕੇ ਦਿਓ, ਦੋਗਲੇ ਅਖਵਾਉਣ ਨਾਲੋਂ ਵਿਰੋਧੀ ਅਖਵਾਉਣਾ ਕਈ ਦਰਜੇ ਚੰਗਾ। ਕਿਆ ਬਾਤ ਹੈ, ਬਹੁਤ ਹੀ ਸੋਹਣਾ ਵਿਚਾਰ ਹੈ ਔਰ ਅੱਜ ਦੀ ਜ਼ਿੰਦਗੀ ਦੇ ਉੱਤੇ ਬੜਾ ਢੁਕਵਾਂ ਵਿਚਾਰ ਹੈ ਨਾ, ਕਿਉਂਕਿ ਆਪਾਂ ਲੋਕ ਜਿਹੜੇ ਆ ਉਹ ਕਈ ਵਾਰ ਜਦੋਂ ਆਪਾਂ ਨਿਊਟਰਲ ਹੋਣ ਦੀ ਗੱਲ ਕਰਦੇ ਹਾਂ ਤਾਂ ਕਈ ਵਾਰ ਹੋ ਸਕਦਾ ਕਿ ਕਿਸੇ ਦੇ ਪ੍ਰਭਾਵ ਥੱਲੇ ਗਲਤ ਫੈਸਲੇ ਵੀ ਲੈ ਜਾਂਦੇ ਹੋਈਏ ਜਿਹਦੇ ਬਾਰੇ ਅਸੀਂ ਖੁਦ ਅਣਜਾਣ ਹੁੰਦੇ ਹੋਈਏ। ਤੇ ਲਓ ਜੀ ਬਹੁਤ ਹੀ ਸੋਹਣਾ ਪਿਆਰਾ ਜਿਹਾ ਤੁਸੀਂ ਸੁਨੇਹਾ ਸਾਡੇ ਨਾਲ ਸਾਂਝਾ ਕੀਤਾ ਢੁਡਕੇ ਸਾਹਿਬ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ। ਤੇ ਇਸੇ ਤਰ੍ਹਾਂ ਅਰਸ਼ ਮੱਲੀ ਹੁਰੀ ਵੀ ਸਾਡੇ ਨਾਲ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਮੱਲੀ ਸਾਹਿਬ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ, ਨਾਈਸ ਸ਼ੋਅ ਕਹਿੰਦੇ, ਬਹੁਤ ਬਹੁਤ ਸ਼ੁਕਰੀਆ। ਤੇ ਇੱਧਰ ਸਾਡੇ ਨਾਲ ਈਮੇਲ ਦੇ ਜ਼ਰੀਏ ਜਗਜੀਵਨ ਮਠਾਰੂ ਹੁਰੀ ਵੀ ਜੁੜ ਚੁੱਕੇ ਨੇ, ਬਹੁਤ ਬਹੁਤ ਸਵਾਗਤ ਕਰਦੇ ਹਾਂ ਸਾਰੇ। ਹਰਮਨ ਪਵਾਰ ਨੂੰ ਕਹਿੰਦੇ ਸਤਿ ਸ੍ਰੀ ਅਕਾਲ ਜੀ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਤੁਹਾਨੂੰ ਵੀ। ਤੇ ਲਓ ਫਿਰ ਅਗਲੇ ਜਿਹੜੇ ਸਿਲਸਿਲੇ ਆ ਉਹ ਅਜੇ ਬਾਕੀ ਨੇ, ਯਾਨੀ ਕਿ ਅਸੀਂ ਜਾਣਕਾਰੀਆਂ ਕੁਛ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਜਿਹੜੀਆਂ ਕਿ ਸਾਡੇ ਤੱਕ ਪਹੁੰਚੀਆਂ ਨੇ। ਬਹੁਤ ਸਾਰੇ ਇਵੈਂਟਸ ਜਿਹੜੇ ਆ ਉਹ ਮੈਲਬਨ ਭਰ ਦੇ ਵਿੱਚ ਹੋ ਰਹੇ ਨੇ, ਉਹਨਾਂ ਦੇ ਬਾਰੇ ਜਾਣਕਾਰੀ ਲੈ ਕੇ ਆਵਾਂਗੇ। ਤੇ ਨਾਲ ਹੀ ਨਾਲ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕ੍ਰੇਗੀਬਨ ਦੇ ਪ੍ਰਬੰਧਕਾਂ ਤੋਂ ਅਪਡੇਟਸ ਲਵਾਂਗੇ ਕਿ ਕੀ ਖਾਸ ਸੰਗਤ ਦੇ ਲਈ ਉੱਥੇ ਹੋ ਰਿਹਾ, ਬੱਚਿਆਂ ਨੂੰ ਗੁਰਮਤਿ ਦੇ ਨਾਲ ਗੁਰਬਾਣੀ ਦੇ ਨਾਲ ਜੋੜਨ ਦੇ ਲਈ, ਗੁਰਮਤਿ ਸੰਗੀਤ ਦੇ ਨਾਲ ਜੋੜਨ ਦੇ ਲਈ ਕੀ ਉਪਰਾਲੇ ਹੋ ਰਹੇ ਨੇ, ਤੇ ਉਹਦੇ ਬਾਰੇ ਚ ਜਿਹੜੀ ਜਾਣਕਾਰੀ ਆ ਉਹ ਲੈਣ ਦੇ ਲਈ ਬਹੁਤ ਜਲਦ ਅਸੀਂ ਹੋਰ ਜਿਹੜੇ ਸਿਲਸਿਲੇ ਆ ਉਹ ਇਸ ਮਾਰਨਿੰਗ ਸ਼ੋਅ ਦੇ ਵਿੱਚ ਲੈ ਕੇ ਹਾਜ਼ਰ ਹੋਵਾਂਗੇ। ਫਿਲਹਾਲ ਲੈਂਦੇ ਹਾਂ ਫਿਰ ਇੱਕ ਬ੍ਰੇਕ, ਬ੍ਰੇਕ ਤੋਂ ਬਾਅਦ ਆਉਂਦੇ ਹਾਂ ਵਾਪਸ ਪ੍ਰੋਗਰਾਮ ਦੇ ਵਿੱਚ, ਯਾਨੀ ਇਸ ਵੇਲੇ ਮਾਰਨਿੰਗ ਸ਼ੋਅ ਲਹਿਰਾਂ ਦੇ ਵਿੱਚ ਤੁਸੀਂ ਮੇਰੇ ਨਾਲ ਬਣੇ ਹੋਏ ਹੋ ਇਸ ਵੇਲੇ ਲਾਈਵ ਸਟ੍ਰੀਮਿੰਗ ਦੇ ਉੱਤੇ ਵੀ, ਤੇ ਮੈਂ ਆਪਣੇ ਫੇਸਬੁੱਕ ਪੇਜ ਤੇ ਲਾਈਵ ਹੋਈ ਸੀਗੀ, ਇੱਥੇ ਮੈਨੂੰ ਇਜਾਜ਼ਤ ਲੈਣੀ ਪੈਣੀ ਹੈ ਫੇਸਬੁੱਕ ਪੇਜ ਤੋਂ। ਤੇ ਦੋਸਤੋ ਉਧਰ ਆਪਾਂ ਬ੍ਰੇਕ ਚਲਾ ਦਿੱਤੀ ਹੈ ਤੇ ਮੈਨੂੰ ਹੁਣ ਇਜਾਜ਼ਤ ਦਿਓ।
ਗੁਰੂ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਉਹ ਚੱਲ ਰਿਹਾ
ਜਿਵੇਂ ਕਿ ਆਪ ਸਭ ਸਰੋਤੇ ਪਹਿਲਾਂ ਤੋਂ ਹੀ ਹਰਮਨ ਰੇਡੀਓ ਦੀ ਮਾਰਫਤ ਦੱਬੀ ਬਾਣੀ ਦੇ ਕੀਰਤਨ, ਹਰਮਤ ਵਿਚਾਰਾਂ ਅਤੇ ਕਥਾ ਵਿਚਾਰਾਂ ਰਾਹੀਂ ਰੱਬੀ ਰਹਿਮਤਾਂ ਦਾ ਆਨੰਦ ਮਾਣਦੇ ਆ ਰਹੇ ਹੋ। 1 ਅਗਸਤ ਤੋਂ ਹਰਮਨ ਰੇਡੀਓ ਇਸੇ ਕੜੀ ਅਧੀਨ ਇੱਕ ਹੋਰ ਅਧਿਆਤਮਕ ਉਪਰਾਲਾ ਕਰਨ ਜਾ ਰਿਹਾ ਹੈ, ਗੁਰਬਾਣੀ ਦੇ ਸਹਿਜ ਪਾਠ। ਜੀ ਹਾਂ, ਗੁਰਬਾਣੀ ਦੇ ਸਹਿਜ ਪਾਠ ਜੋ ਤੁਸੀਂ ਸਿਡਨੀ ਆਸਟ੍ਰੇਲੀਆ ਸਮੇਂ ਅਨੁਸਾਰ ਰੋਜ਼ਾਨਾ ਸਵੇਰੇ 7 ਵਜੇ ਸਰਵਣ ਕਰ ਸਕੋਗੇ। ਤੁਸੀਂ ਵੀ ਇਸ ਲੜੀ ਵਿੱਚ ਸ਼ਾਮਲ ਹੋ ਕੇ ਸਤਿਗੁਰਾਂ ਦੇ ਪੂਰਨ ਦਰਸ਼ਨਾਂ ਦੀ ਬਖਸ਼ਿਸ਼ ਹਾਸਲ ਕਰੋ। ਸਹਿਜ ਮਿਲਾ ਮਿਲਿਆ ਪਰਵਾਨ, ਨਾ ਤਿਸ ਮਰਨ ਨਾ ਆਵਣ ਜਾਣ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਨੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰਾਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 08514100।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਨਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, ਐਲਵਾਲ 30 ਹਰਸ਼ਲ ਸਟ੍ਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫਾਰ ਮੋਰ ਇਨਫਾਰਮੇਸ਼ਨ ਕਾਲ 617-3106-5394।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 04288955645।
ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋ। ਓ ਆਜੋ ਆਜੋ ਤਾਇਆ ਜੀ, ਵੈਲਕਮ। ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਓ ਮੈਂ ਆ ਤਾਂ ਗਿਆ, ਮੈਨੂੰ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇਥੋਂ ਕਿਥੋਂ ਮਿਲੂ ਇੰਡੀਆ ਵਾਲੇ ਗੱਦੇ? ਲੋ ਤਾਇਆ, ਆਪਾਂ ਲੈ ਆਉਣੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ। ਪੰਜਾਬੀ ਫਰਨੀਚਰ? ਜੀ ਹਾਂ, ਪੰਜਾਬੀ ਫਰਨੀਚਰ ਇਥੋਂ ਮਿਲਦਾ, ਸਾਰਾ ਇੰਡੀਅਨ ਫਰਨੀਚਰ, ਜੋ ਵੀ ਤੁਹਾਨੂੰ ਚਾਹੀਦਾ ਸਭ ਇਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇਥੋਂ ਮਿਲੂ। ਤਾਇਆ ਜੀ, ਲਾਇਆ ਤਾਂ ਤੂੰ ਮੇਰੀ ਟੈਂਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਟ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ, ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 04044000536 ਤੇ। ਵੈਬਸਾਈਟ ਹੈ ਜੀ ਪੰਜਾਬੀ ਫਰਨੀਚਰ .com.au। ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ।
10 to 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ। ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Reedi chaliye furniture vekhna?
Kinniya dukaanan ta ghumme chukke ha. Mainu meri pasand da furniture kitto vi nahi milda pya. Hun nahi main jana.
Oh fikr na kar, main tenu leke chalda Royal Indian Furniture. Jo khoobsurti, mazbooti te bharose di misal ne. Naale custom made furniture vi bana ke dende ne. Jithe tenu milega tera dream furniture. ਜਿੱਥੇ ਅਵੇਲੇਬਲ ਨੇ ਬਾਕਸ ਬੈਡ, ਮਾਰਬਲ ਐਂਡ ਗਲਾਸ ਟੌਪ ਡਾਇਨਿੰਗ ਟੇਬਲ, ਚੇਅਰ, ਕਾਫੀ ਟੇਬਲ,
ਟ੍ਰੈਡੀਸ਼ਨਲ ਐਂਡ ਮਾਡਰਨ ਸੋਫਾ, ਮੰਦਿਰ ਐਂਡ ਰੌਕਿੰਗ ਚੇਅਰਸ,
ਤੇ ਘਰ ਨੂੰ ਡੈਕੋਰ ਕਰਨ ਲਈ ਬਹੁਤ ਸਾਰੀਆਂ ਆਈਟਮਸ ਜੋ ਡਿਲੀਵਰ ਕਰਦੇ ਨੇ ਆਲ ਓਵਰ ਆਸਟ੍ਰੇਲੀਆ।
ਚਲੀਏ ਫਿਰ
ਕਿੱਥੇ?
ਰਾਇਲ ਇੰਡੀਅਨ ਫਰਨੀਚਰ। ਹੋਰ ਕਿੱਥੇ?
ਰਾਇਲ ਇੰਡੀਅਨ ਫਰਨੀਚਰ, 64 ਬਿਲਮੀਆ ਰੋਡ, ਬੁੰਦਲ।
ਫਾਰ ਮੋਰ ਇਨਫੋਰਮੇਸ਼ਨ ਕੰਟੈਕਟ 3172-8888 ਔਰ ਵਿਜ਼ਿਟ ਅਸ ਐਟ www.royalindianfurniture.com।
ਉਹ ਬਤੀਜ ਘਰੇ ਹੀ ਆ, ਆਜੋ ਤਾਂ ਜੀ ਲੰਘਿਆ। ਉਹ ਬਤੀਜ ਤੇਰਾ ਤਾਂ ਘਰ ਹੀ ਬੜਾ ਸਜਾਇਆ ਪਿਆ, ਬੜਾ ਵਧੀਆ ਰੰਗ ਕੀਤਾ ਬਾਈ, ਬਾਹਰ ਟੈਲਾਂ ਵੀ ਚਮਕਾਈਆਂ ਪਈਆਂ, ਨਵਾਂ ਲਿਆ ਕਰੋ। ਨਹੀਂ ਤਾਂ ਜੀ ਮੈਂ ਘਰ ਪੁਰਾਣੇ ਨੂੰ ਰੈਨੋਵੇਟ ਕਰਵਾਇਆ ਆਪਣੇ ਮੈਲਬੋਰਨ ਵਾਲੇ PSD ਰੈਨੋਵੇਸ਼ਨ ਤੋਂ। PSD ਰੈਨੋਵੇਸ਼ਨ? ਜੀ ਹਾਂ, PSD ਰੈਨੋਵੇਸ਼ਨ, ਜਿਨ੍ਹਾਂ ਕੋਲ ਨੇ ਬੈਸਟ ਕਾਰਪੇਂਟਰਸ, ਪੇਂਟਰਸ, ਪਲੰਬਰਸ, ਇਲੈਕਟ੍ਰੀਸ਼ੀਅਨ, ਟਾਇਲਰ, ਨਾਲ ਹੀ ਨਾਲ ਪਲਸਟਰਡ, ਫੈਂਸਿੰਗ, ਕਾਰਪੇਟ ਐਂਡ ਰੂਫਿੰਗ ਵੀ ਕਰਦੇ ਨੇ। ਵਾਹ ਵਾਹ ਵਾਹ। ਜੀ ਹਾਂ, ਘਰ ਚ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਲਈ ਕਾਲ ਕਰੋ ਪਰਵਿੰਦਰ ਸਿੰਘ ਹੋਰਾਂ ਨੂੰ 0425335100 ਤੇ। PSD ਰੈਨੋਵੇਸ਼ਨ, ਮੈਲਬੋਰਨ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਲਓ ਜੀ ਦੋਸਤੋ, ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ। ਇਸ ਵੇਲੇ ਮਾਰਨਿੰਗ ਸ਼ੋਅ ਲਹਿਰਾਂ ਚੱਲ ਰਿਹਾ ਤੇ ਲਹਿਰਾਂ ਪ੍ਰੋਗਰਾਮ ਵਿਚ ਤੁਸੀਂ ਜੁੜੇ ਹੋਏ ਹੋ ਮੇਰੇ ਨਾਲ, ਯਾਨੀ ਅਮਰਦੀਪ ਕੌਰ ਦੇ ਨਾਲ। ਪ੍ਰੋਗਰਾਮ ਦੇ ਵਿਚ ਜਿਹੜਾ ਅਗਲਾ ਸਿਲਸਿਲਾ ਆ ਉਹ ਵੀ ਬਹੁਤ ਜਲਦ ਤੁਹਾਡੇ ਨਾਲ ਸਾਂਝਾ ਕਰਾਂਗੇ। ਅੱਜ ਦੀ ਜਾਣਕਾਰੀ ਜਿਹੜੀ ਹੈ ਉਹ ਆਪਾਂ ਕੁਛ ਕੁ ਸਾਂਝੀ ਕੀਤੀ ਹੈ, ਬਹੁਤ ਸਾਰੀਆਂ ਜਾਣਕਾਰੀਆਂ ਅਜੇ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਬਾਕੀ ਨੇ। ਬਹੁਤ ਸਾਰੇ ਇਵੈਂਟਸ ਜਿਹੜੇ ਹੈ ਉਹ ਹੋਣ ਜਾ ਰਹੇ ਨੇ ਜੀ ਮੈਲਬਰਨ ਦੇ ਵਿਚ ਆਉਣ ਵਾਲੇ ਸਮੇਂ ਦੇ ਵਿਚ। ਵਿਕਟੋਰੀਆ ਦੇ ਵਿਚ ਹਾਲਾਤ ਜਿਹੜੇ ਆ ਕੋਵਿਡ ਤੋਂ ਕਾਫੀ ਹੱਦ ਤੱਕ ਸੁਧਰ ਚੁੱਕੇ ਨੇ, ਸੋ ਇਸੇ ਕਰਕੇ ਜਿਹੜੇ ਹਾਲਾਤ ਸੁਧਰਨ ਤੋਂ ਬਾਅਦ ਬਹੁਤ ਸਾਰੇ ਜਿਹੜੇ ਮੇਲੇ ਨੇ ਔਰ ਬਹੁਤ ਸਾਰੇ ਇਸੇ ਤਰ੍ਹਾਂ ਦੇ ਜਿਹੜੇ ਸਭਿਆਚਾਰਕ ਇਵੈਂਟਸ ਨੇ ਉਹ ਇੱਥੇ ਆਰਗੇਨਾਈਜ਼ ਕੀਤੇ ਜਾ ਰਹੇ ਨੇ, ਉਹ ਲਿਖੇ ਜਾ ਰਹੇ ਨੇ ਤੇ ਇਸ ਸੰਬੰਧ ਵਿਚ ਕੁਛ ਕੁ ਜਿਹੜੇ ਪੋਸਟਰਸ ਆ ਉਹ ਵੀ ਸਾਡੇ ਤੱਕ ਪਹੁੰਚੇ ਨੇ, ਕੁਛ ਕੁ ਜਾਣਕਾਰੀਆਂ ਜਿਹੜੀਆਂ ਉਹ ਸਾਡੇ ਤੱਕ ਪਹੁੰਚੀਆਂ ਨੇ ਔਰ ਉਹ ਜਾਣਕਾਰੀਆਂ ਜਿਹੜੀਆਂ ਉਹ ਮੈਂ ਤੁਹਾਡੇ ਨਾਲ ਬਹੁਤ ਜਲਦ ਸਾਂਝੀਆਂ ਕਰਨ ਜਾ ਰਹੀ ਹਾਂ। ਇੱਕ ਖਾਸ ਜਿਹੜੀ ਜਾਣਕਾਰੀ ਹੈ ਉਹ ਇਹ ਹੈ ਕਿ ਆਉਣ ਵਾਲੇ ਸਮੇਂ ਦੇ ਵਿਚ ਇੱਕ ਤੀਆਂ ਦੇ ਬਹੁਤ ਸਾਰੇ ਮੇਲੇ ਆ, ਜਿਹੜੀ ਹੁਣ ਜਾਣਕਾਰੀ ਮੇਰੇ ਕੋਲ ਪਹੁੰਚੀ ਹੈ ਜੀ ਉਹਦੇ ਵਿਚ ਮੈਂ ਇੱਕ ਤੋਂ ਬਾਅਦ ਇੱਕ ਜੇ ਜਾਣਕਾਰੀ ਸਾਂਝੀ ਕਰਾਂ ਤਾਂ ਤੀਆਂ ਦਾ ਇੱਕ ਮੇਲਾ ਹੋਣ ਜਾ ਰਿਹਾ 8 ਅਗਸਤ ਨੂੰ ਗ੍ਰੈਂਡ ਸੈਫਰਨ ਚ। 8 ਅਗਸਤ ਨੂੰ ਸਮਾਂ ਹੈਗਾ ਜੀ 11 ਤੋਂ ਲੈ ਕੇ ਸ਼ਾਮ 5 ਵਜੇ ਤੱਕ। ਇਸੇ ਤਰ੍ਹਾਂ ਇੱਕ ਹੈਗਾ ਜੀ ਮੇਲਾ ਤੀਆਂ ਦਾ ਜਿਹੜਾ 25 ਜੁਲਾਈ ਨੂੰ ਹੋਣ ਜਾ ਰਿਹਾ ਆ ਤੇ ਇਹਦੇ ਬਾਰੇ ਚ ਵੀ ਜਾਣਕਾਰੀ ਜਿਹੜੀ ਆ ਉਹ ਆਪਾਂ ਤੁਹਾਡੇ ਨਾਲ ਸਾਂਝੀ ਕਰਨੀ ਆ। ਤੇ ਇਸੇ ਤਰ੍ਹਾਂ ਇੱਕ ਜਿਹੜਾ ਤੀਆਂ ਦਾ ਮੇਲਾ ਹੋਰ ਹੈ ਜੀ, ਮੇਲਾ ਤੀਆਂ ਦਾ ਹਨਾ, ਸੋ ਇਹ ਵੀ ਹੋਣ ਜਾ ਰਿਹਾ। ਸੋ ਬਹੁਤ ਸਾਰੇ ਤੀਆਂ ਦੇ ਮੇਲੇ ਹੋਣ ਜਾ ਰਹੇ, ਇੱਕ ਮਾਝੇ ਮਾਲਵੇ ਦੁਆਬੇ ਦਾ ਮੇਲਾ ਹੋਣ ਜਾ ਰਿਹਾ 1 ਅਗਸਤ ਨੂੰ ਹਨਾ, ਔਰ ਇਸੇ ਤਰ੍ਹਾਂ ਕੁਛ ਕੁ ਜਿਹੜੇ ਇਵੈਂਟਸ ਆ ਉਹ ਥੋੜੇ ਜਿਹੇ ਵੱਖਰੇ ਵੀ ਹੋਣ ਜਾ ਰਹੇ ਆ। ਸੋ ਇੱਕ ਮੈਂਟਲ ਹੈਲਥ ਐਂਡ ਇਮੋਸ਼ਨਲ ਵੈਲਬੀਂਗ ਦੇ ਉੱਤੇ ਖਾਸ ਜਿਹੜੀ ਜਾਣਕਾਰੀ ਹੈ ਸਾਡੇ ਕੋਲ ਪਹੁੰਚੀ ਹੈ, ਜਿਹੜੀ ਕਿ ਮਨਸ ਨਾਮ ਦੀ ਇੱਕ ਸੰਸਥਾ ਹੈ ਸੋ ਉਸ ਸੰਸਥਾ ਵੱਲੋਂ ਇਹ ਜਿਹੜੀ ਜਾਣਕਾਰੀ ਹੈ ਉਹ ਸਾਡੇ ਤੱਕ ਪਹੁੰਚਾਈ ਗਈ ਹੈ। ਸੋ ਇਸ ਜਾਣਕਾਰੀ ਨੂੰ ਤੁਹਾਡੇ ਨਾਲ ਸਾਂਝਿਆਂ ਕਰਦਿਆਂ ਮੈਂ ਦੱਸਣਾ ਚਾਹੁੰਦੀ ਹਾਂ ਕਿ ਇਹ ਜਿਹੜੀ ਜਾਣਕਾਰੀ ਸਾਡੇ ਤੱਕ ਪਹੁੰਚੀ ਹੈ ਇਹ ਹੈ ਕਿ ਆਪਣੇ ਭਾਈਚਾਰੇ ਦੇ ਵਿੱਚ ਬਹੁਤ ਸਾਰੇ ਜਿਹੜੇ ਮੈਂਟਲ ਹੈਲਥ ਜਿਹੜੇ ਇਸ਼ੂਜ਼ ਆ ਯਾਨੀ ਕਿ ਮਾਨਸਿਕ ਸਿਹਤ ਨੂੰ ਲੈ ਕੇ ਜਿਹੜਾ ਵਿਗਾੜ ਆ ਉਹ ਪੈਦਾ ਹੋ ਰਿਹਾ। ਸੋ ਇਸ ਸੰਬੰਧ ਦੇ ਵਿੱਚ ਜਿਹੜੇ ਲੋਕ ਆ ਖੁੱਲ ਕੇ ਗੱਲ ਕਰਨਾ ਨਹੀਂ ਚਾਹੁੰਦੇ ਤੇ ਇਸ ਸੰਬੰਧ ਦੇ ਵਿੱਚ ਇੱਕ ਖਾਸ ਸੈਸ਼ਨ ਜਿਹੜਾ ਹੈ ਸ਼ਨੀਵਾਰ 17 ਜੁਲਾਈ ਨੂੰ ਰੱਖਿਆ ਗਿਆ ਡਾਕਟਰ ਪ੍ਰਭਜੋਤ ਖੰਨਾ ਹੋਰਾਂ ਦੇ ਨਾਲ। ਸੋ ਪ੍ਰਭਜੋਤ ਖੰਨਾ ਜਿਹੜੇ ਕਿ ਆਪਣੇ ਭਾਈਚਾਰੇ ਦੇ ਵਿੱਚੋਂ ਨੇ ਔਰ ਇਸ ਸੰਬੰਧ ਦੇ ਵਿੱਚ ਸਾਡੇ ਨਾਲ ਸੰਵਾਦ ਜਿਹੜਾ ਆ ਉਹ ਰਚਾਉਣਗੇ ਔਰ ਸਾਡੇ ਨਾਲ ਇਹ ਜਿਹੜੀ ਮੈਂਟਲ ਹੈਲਥ ਦੇ ਨਾਲ ਸੰਬੰਧਿਤ ਜਿਹੜੀ ਜਾਣਕਾਰੀ ਹੈ ਉਹ ਇਸ ਸੈਸ਼ਨ ਦੌਰਾਨ ਰੱਖਣਗੇ। ਯਾਨੀ ਕਿ ਇਹ ਜਿਹੜਾ ਸੈਸ਼ਨ ਹੈ ਜੀ 17 ਜੁਲਾਈ ਨੂੰ 11 ਵਜੇ ਰੱਖਿਆ ਗਿਆ ਤੇ ਇਹਦੇ ਲਈ ਬਹੁਤ ਜ਼ਰੂਰੀ ਹੈ ਕਿ ਕੋਵਿਡ ਦੀਆਂ ਰੈਸਟ੍ਰਿਕਸ਼ਨਸ ਦੇ ਚਲਦਿਆਂ ਕਿਉਂਕਿ QR ਕੋਡ ਜਿਹੜਾ ਆ ਉਹ ਵੀ ਉਹਨਾਂ ਵੱਲੋਂ ਰੱਖਿਆ ਆ ਔਰ ਇਸੇ ਤਰ੍ਹਾਂ ਜਿਹੜਾ ਇੱਕ ਲਿਮਿਟ ਜਿਹੜੀ ਆ ਉਹ ਰੱਖੀ ਗਈ ਆ ਕਿ ਜ਼ਿਆਦਾ ਲੋਕ ਜਿਹੜੇ ਆ ਉਹ ਭਾਵੇਂ ਇਹਨੂੰ ਅਟੈਂਡ ਨਹੀਂ ਕਰ ਸਕਣਗੇ ਪਰ ਇਹਦੇ ਲਈ ਰਜਿਸਟਰ ਹੋਣਾ ਜਿਹੜਾ ਆ ਉਹ ਬਹੁਤ ਜ਼ਰੂਰੀ ਹੋਏਗਾ ਤਾਂ ਕਿ ਗਿਣਤੀ ਜਿਹੜੀ ਆ ਉਹ ਅਸਲ ਦੇ ਵਿੱਚ ਪਤਾ ਲੱਗ ਸਕੇ। ਸੋ ਹਾਊਜ਼ ਅਵਰ ਹੈਲਥ ਡੂਇੰਗ ਇਸ ਸੰਬੰਧ ਦੇ ਵਿੱਚ ਇਹ ਜਿਹੜਾ ਸੈਸ਼ਨ ਆ ਉਹ ਰੱਖਿਆ ਗਿਆ ਸਾਡੀ ਸਿਹਤ ਜਿਹੜੀ ਆ ਕਿਵੇਂ ਚੱਲ ਰਹੀ ਹੈ ਇਸ ਸੰਬੰਧ ਦੇ ਵਿੱਚ ਇਸ ਵਿਸ਼ੇ ਦੇ ਉੱਤੇ ਜਿਹੜੀ ਇਸ ਸੈਸ਼ਨ ਦੌਰਾਨ ਗੱਲਬਾਤ ਜਿਹੜੀ ਆ ਹੋਣੀ ਆ। ਸੋ ਤੁਸੀਂ ਫਾਰਮ ਜਿਹੜੇ ਆ ਇਹਦੇ ਰਜਿਸਟਰ ਕਰਨਾ ਆਪਣੇ ਆਪ ਨੂੰ ਤੇ ਇਹਦਾ ਜਿਹੜਾ ਲਿੰਕ ਹੈ ਇਹ ਤੁਸੀਂ ਮਾਨਸ ਦਾ ਜਿਹੜਾ ਪੇਜ ਬਣਿਆ ਹੋਇਆ ਇੱਕ ਫੇਸਬੁੱਕ ਪੇਜ ਹੈ ਜਾਂ ਫਿਰ ਮਾਨਸ ਦੀ ਜਿਹੜੀ ਵੈਬਸਾਈਟ ਹੈ MANAS ਕਰਕੇ ਹੈ ਜੀ। ਸੋ ਇਹ ਜਿਹੜੀ ਵੈਬਸਾਈਟ ਹੈ ਇਹਦੇ ਉੱਤੇ ਜਾ ਕੇ ਵੀ ਤੁਸੀਂ ਜਿਹੜੀ ਜਾਣਕਾਰੀ ਹੈ ਉਹ ਹੋਰ ਲੈ ਸਕਦੇ ਹੋ ਜਾਂ ਫਿਰ ਤੁਹਾਨੂੰ ਇੱਕ ਨੰਬਰ ਜਿਹੜਾ ਆ ਉਹ ਮੈਂ ਜ਼ਰੂਰ ਭੇਜ ਦਿੰਦੀ ਹਾਂ ਇਸ ਨੰਬਰ ਤੇ ਜਾ ਕੇ ਤੁਸੀਂ ਇਹ ਜਿਹੜੀ ਜਾਣਕਾਰੀ ਹੈ ਇਹਦੇ ਬਾਰੇ ਚ ਹੋਰ ਜਿਹੜੀ ਜਾਣਕਾਰੀ ਲੈ ਸਕੋਗੇ। ਨੰਬਰ ਹੈਗਾ ਜੀ 402-459-642 402-459-642 ਇਸ ਨੰਬਰ ਤੇ ਜਾ ਕੇ ਹੋਰ ਵਧੇਰੇ ਜਾਣਕਾਰੀ ਲੈ ਸਕਦੇ ਆ। ਤੇ ਲਓ ਫਿਰ ਅਗਲੀ ਜਿਹੜੀ ਜਾਣਕਾਰੀ ਆ ਉਹ ਮੈਂ ਤੁਹਾਡੇ ਨਾਲ ਬਹੁਤ ਜਲਦ ਸਾਂਝੀ ਕਰਨ ਜਾ ਰਹੀ ਹਾਂ। ਅਗਲੀ ਜਾਣਕਾਰੀ ਜਿਹੜੀ ਆ ਉਹ ਵੀ ਇੱਕ ਤੀਆਂ ਦੇ ਮੇਲੇ ਚ ਬਾਰੀ ਹੈ। ਸੋ ਗ੍ਰੀਨਸਬੋਰੋ ਦੇ ਵਿੱਚ ਇਹ ਮੇਲਾ ਜਿਹੜਾ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਹੋ ਰਿਹਾ। ਸੋ ਮੇਲੇ ਦੇ ਪ੍ਰਬੰਧਕੀ ਟੀਮ ਦੇ ਵਿੱਚੋਂ ਦੀਪ ਔਲਖ ਇਸ ਵੇਲੇ ਸਾਡੇ ਨਾਲ ਫੋਨ ਲਾਈਨ ਦੇ ਜ਼ਰੀਏ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ। ਮੈਂ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਹਾਂ। ਦੀਪ ਬਹੁਤ ਬਹੁਤ ਸਵਾਗਤ ਕਰਦੇ ਹਾਂ, ਸਤਿ ਸ੍ਰੀ ਅਕਾਲ।
ਥੈਂਕ ਯੂ ਜੀ, ਸਤਿ ਸ੍ਰੀ ਅਕਾਲ ਅਮਨਦੀਪ ਜੀ। ਸਭ ਤੋਂ ਪਹਿਲਾਂ ਤਾਂ ਹਮ ਰੇਡੀਓ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਆਈ ਹੋਪ ਤੁਸੀਂ ਸਾਰੇ ਆਨੰਦ ਮਾਣ ਰਹੇ ਹੋਵੋਗੇ ਥੋੜੀ ਧੁੱਪ ਦਾ ਬਾਹਰ।
ਜੀ ਜੀ ਬਿਲਕੁਲ, ਔਰ ਮੈਂ ਸਟੂਡੀਓ ਚ ਬੈਠੀ ਹਾਂ ਤੇ ਇਸ ਕਰਕੇ ਮੈਨੂੰ ਧੁੱਪ ਦਾ ਆਨੰਦ ਜਿਹੜਾ ਉਹ ਨਹੀਂ ਮਿਲ ਰਿਹਾ ਇਸ ਵੇਲੇ, ਪਰ ਅੱਜ ਮੌਸਮ ਜਿਹੜਾ ਉਹ ਸੋਹਣਾ ਹੈ ਜੀ ਔਰ ਆਨੰਦ ਮਾਨਣਾ ਬਣਦਾ। ਤੇ ਦੀਪ, ਆਪਾਂ ਜਿਹੜੀ ਜਾਣਕਾਰੀ ਹੈ ਉਹ ਸਰੋਤਿਆਂ ਤੱਕ ਪਹੁੰਚਾਉਣੀ ਹੈ ਤੁਹਾਡੇ ਜ਼ਰੀਏ। ਸੋ ਗ੍ਰੀਨਸਬੋਰੋ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਤੀਆਂ ਦਾ ਜਿਹੜਾ ਮੇਲਾ ਤੁਸੀਂ ਆਰਗੇਨਾਈਜ਼ ਕਰਨ ਜਾ ਰਹੇ ਹੋ, ਪਹਿਲਾਂ ਤਾਂ ਉਹਦੇ ਬਾਰੇ ਚ ਦੱਸੋ ਕਿ ਜਿਹੜਾ ਇਹ ਮੇਲਾ ਆ ਉਹਦਾ ਅਸਲ ਦੇ ਵਿੱਚ ਨਾਮ ਕੀ ਹੈ ਤੇ ਕਿਹੜੀ ਤਰੀਕ ਨੂੰ ਹੋਣ ਜਾ ਰਿਹਾ, ਕਿੰਨੇ ਵਜੇ ਦਾ ਸਮਾਂ ਹੈ?
ਹਾਂਜੀ ਹਾਂਜੀ, ਇਸ ਦਾ ਨਾਮ ਹੈ ਜੀ ਮੇਲਾ ਤੀਆਂ ਦਾ
ਜੀ,
ਤੇ 25 ਜੁਲਾਈ ਨੂੰ ਹੋਣ ਜਾ ਰਿਹਾ ਹੈ 212 ਡਾਇਮੰਡ ਕ੍ਰੀਕ ਰੋਡ ਗ੍ਰੀਨਸਬੋਰੋ ਦੇ ਵਿੱਚ। ਇਹਦੀ ਟਾਈਮਿੰਗ ਹੋਊਗੀ ਆਫਟਰਨੂਨ 1 o'clock ਤੋਂ ਲੈ ਕੇ 6 o'clock ਤੱਕ।
ਠੀਕ ਠੀਕ, ਤੇ ਇਸ ਮੇਲੇ ਦੀ ਕੀ ਖਾਸੀਅਤ ਹੋਣ ਜਾ ਰਹੀ ਹੈ, ਕਿਹੜੀਆਂ ਵੰਗੀਆਂ ਜਿਹੜੀਆਂ ਇਸ ਮੇਲੇ ਦੇ ਵਿੱਚ ਪੇਸ਼ ਕੀਤੀਆਂ ਜਾਣੀਆਂ, ਪਰਫਾਰਮੈਂਸਿਸ ਦੀ ਜਦੋਂ ਆਪਾਂ ਗੱਲ ਕਰਦੇ ਹਾਂ?
ਪਰਫਾਰਮੈਂਸਿਸ ਇਹਦੇ ਵਿੱਚ ਖਾਸ ਜਿਹੜੀਆਂ ਅਸੀਂ ਛੋਟੇ ਬੱਚਿਆਂ ਨੂੰ ਇਨਵੋਲਵ ਕੀਤਾ ਹੈ, ਜਿੱਦਾਂ ਕਿ ਅਸੀਂ ਚਾਹੁੰਦੇ ਹਾਂ ਕਿ ਛੋਟੇ ਬੱਚੇ ਸਾਡੇ ਕਲਚਰ ਨਾਲ ਜੁੜੇ ਰਹਿਣ, ਸਾਡੀ ਭਾਸ਼ਾ ਨੂੰ ਸਿੱਖਣ, ਸਾਡੇ ਲੋਕ ਨਾਚਾਂ ਬਾਰੇ ਜਾਣਨ, ਸਾਡੇ ਜਿੱਦਾਂ ਅਸੀਂ ਛੋਟੇ ਬੱਚਿਆਂ ਦੇ ਗਿੱਧਿਆਂ ਦੀ ਟੀਮ ਤਿਆਰ ਕਰਾ ਰਹੇ ਹਾਂ, ਹੋਰ ਫੋਕ ਜਿਹੜੀਆਂ ਚੀਜ਼ਾਂ ਦੇ ਨਾਲ ਅਸੀਂ ਜੋੜਿਆ ਹੈ, ਨਵੀਆਂ ਵੰਨਗੀਆਂ ਲੈ ਕੇ ਆ ਰਹੇ ਹਾਂ। ਇਹਦੇ ਨਾਲ ਨਾਲ ਅਸੀਂ ਇਹ ਵੀ ਖਾਸ ਧਿਆਨ ਰੱਖਿਆ ਕਿ ਅਸੀਂ ਆਡੀਅੰਸ ਨੂੰ ਜਿਹੜਾ ਉਹਦੇ ਵਿੱਚ ਇਨਵੋਲਵ ਕਰਾਈਏ, ਉਹਨਾਂ ਲਈ ਵੀ ਆਨ ਦਾ ਸਪੋਟ ਜਿਹੜੇ ਆ ਉਹ ਏਦਾਂ ਦੇ ਛੋਟੇ ਛੋਟੇ ਸਵਾਲ ਰੱਖ ਕੇ ਅਸੀਂ ਉਹਨਾਂ ਲਈ ਵੀ ਪ੍ਰਾਈਜ ਰੱਖੇ ਹੋਏ ਆ, ਆਡੀਅੰਸ ਲਈ ਵੀ ਉੱਥੇ ਇਹਨਾਂ ਦੀ ਇਨਵੋਲਵਮੈਂਟ ਰੱਖੀ ਹੈ। ਤੇ ਅਸੀਂ ਜਿਹੜੇ ਲੋਕਲ ਸਾਡੇ ਆਰਟਿਸਟ ਨੇ, ਕੁੜੀਆਂ ਬਹੁਤ ਸੋਹਣਾ ਗਾਉਂਦੀਆਂ ਨੇ ਲੋਕ ਗੀਤ, ਤਾਂ ਉਹਨਾਂ ਨੂੰ ਅਸੀਂ ਸਿੰਗਿੰਗ ਦੀ ਵੀ ਅਸੀਂ ਪਲੇਟਫਾਰਮ ਦੇ ਰਹੇ ਹਾਂ ਕਿ ਉੱਥੇ ਉਹ ਆਪਣਾ ਜਿਹੜਾ ਟੈਲੈਂਟ ਦਿਖਾ ਸਕਣ
ਜੀ।
ਤਾਂ ਇਹਦੇ ਨਾਲ ਨਾਲ ਅਸੀਂ ਇਹ ਵੀ ਧਿਆਨ ਰੱਖਿਆ ਕਿ ਜਿਹੜੀਆਂ ਲੇਡੀਜ਼ ਆਪਣੇ ਕੰਮਾਂ ਕਾਰਾਂ ਤੋਂ ਥੋੜਾ ਵਿਹਲਾ ਹੋ ਕੇ ਆਪਣੇ ਆਪ ਲਈ ਟਾਈਮ ਸਪੈਂਡ ਕਰਨਾ ਚਾਹੁੰਦੀਆਂ ਨੇ, ਉਹਨਾਂ ਨੂੰ ਅਸੀਂ ਜਿਹੜਾ ਵਾ ਉਹ ਪੂਰਾ ਜਿਹੜਾ ਫਲੋਰ ਆ ਉਹਨਾਂ ਦੇ ਤੁਹਾਨੂੰ ਪਤਾ ਸਾਨੂੰ ਔਰਤਾਂ ਨੂੰ ਨੱਚਣ ਗਾਉਣ ਦਾ ਸ਼ੌਂਕ ਹੁੰਦਾ ਪਰ ਇੱਥੇ ਲੁਝੇਵਿਆਂ ਚ ਸਾਡੀ ਜ਼ਿੰਦਗੀ ਇੰਨੀ ਬਿਜ਼ੀ ਆ ਅਸੀਂ ਕਦੇ ਕੰਮਾਂ ਕਰਨ ਤੇ ਬਿਜ਼ੀ ਆ ਕਦੇ ਘਰੇ ਬੱਚਿਆਂ ਨਾਲ ਬਿਜ਼ੀ ਆ
ਜੀ
ਤਾਂ ਅਸੀਂ ਇਹ ਚੀਜ਼ ਦਾ ਵੀ ਖਾਸ ਧਿਆਨ ਰੱਖਿਆ ਕਿ ਔਰਤਾਂ ਜਿਹੜੀਆਂ ਨੇ ਉਹ ਆਪਣੀ ਖੁੱਲ ਕੇ ਬੇਝਿਜਕ ਆਪਣਾ ਜਿਹੜਾ ਇੰਜੋਏ ਕਰ ਸਕਣ।
ਠੀਕ ਠੀਕ ਤੇ ਇਸ ਤੋਂ ਇਲਾਵਾ ਇਹ ਤਾਂ ਹੋ ਗਈ ਕਿ ਬੱਚਿਆਂ ਨੂੰ ਜੋੜਿਆ ਵੀ ਗਿਆ ਹੈ ਔਰ ਲੋਕ ਨਾਚ ਜਿਹੜੇ ਆ ਜਾਂ ਫਿਰ ਲੋਕ ਸੱਭਿਆਚਾਰ ਦੇ ਨਾਲ ਸੰਬੰਧਿਤ ਜਿਹੜੀਆਂ ਵੰਨਗੀਆਂ ਉਹ ਆਡੀਅੰਸ ਦੇ ਨਾਲ ਜੋੜ ਕੇ ਵੀ ਤੁਸੀਂ ਲੈ ਕੇ ਆ ਰਹੇ ਹੋ। ਇਸ ਤੋਂ ਇਲਾਵਾ ਕੁਝ ਖਾਸ ਜਿਹੜਾ ਕਿ ਆਡੀਅੰਸ ਦੇ ਲਈ ਵੀ ਇੱਕ ਸਰਪ੍ਰਾਈਜ਼ ਹੋਵੇ, ਕੁਝ ਇਹੋ ਜਿਹਾ ਸਰਪ੍ਰਾਈਜ਼ ਇੱਥੇ ਤੋੜੋਗੇ ਕਿ ਨਹੀਂ?
ਹਾਂਜੀ, ਜਿਵੇਂ ਤੁਸੀਂ ਸਾਡੇ ਲੋਕਲ ਸਿੰਗਰ ਗਗਨ ਕੋਕਰੀ ਜੀ ਨੇ ਬਹੁਤ ਸੋਹਣਾ ਗਾਉਂਦੇ ਨੇ, ਉਹਨਾਂ ਨੇ ਬਹੁਤ ਸੋਹਣੇ ਬਲੈਸਿੰਗ ਦੇ ਬੇਬੀ ਦੇ ਮਾਂ ਦੀ ਭੈਣ ਦੀ ਉਹਨਾਂ ਦੇ ਗਾਣੇ ਆਏ ਨੇ ਤੇ ਅਸੀਂ ਉਹਨਾਂ ਨੂੰ ਖਾਸ ਰਿਕੁਐਸਟ ਕੀਤੀ ਹੈ ਕਿ ਸਾਡੇ ਲਈ ਉਹ ਸਟੇਜ ਤੇ ਥੋੜੀਆਂ ਰੌਣਕਾਂ ਲਾਉਣ ਤੇ ਆਡੀਅੰਸ ਨੂੰ ਜਿਹੜੇ ਨੇ ਉਹ ਆਪਣੇ ਜਿਹੜੇ ਗੀਤ ਨੇ ਉਹ ਸੁਣਾਉਣ। ਇਹੀ ਸਾਡਾ ਸਰਪ੍ਰਾਈਜ਼ ਆ, ਚਲੋ ਅੱਜ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ, ਐਸੇ ਤਾਂ ਅਸੀਂ ਪੋਸਟਰ ਤੇ ਵੀ ਪਾਇਆ ਹੋਇਆ ਇਹ।
ਠੀਕ ਹੈ, ਸੋ ਸਰਪ੍ਰਾਈਜ਼ ਸਰਪ੍ਰਾਈਜ਼ ਨਹੀਂ ਹੈ ਅਸਲ ਦੇ ਵਿੱਚ, ਹੈ ਨਾ? ਮੈਂ ਹੀ ਕਹਿ ਦਿੱਤਾ ਵੀ ਸਰਪ੍ਰਾਈਜ਼ ਹੈ ਵੈਸੇ। ਗਗਨ ਜਿਹੜੇ ਆ ਉਹ ਮੈਲਬਨ ਦੇ ਚਹੇਤੇ ਸਿੰਗਰ, ਅਸਲ ਦੇ ਵਿੱਚ ਮੈਲਬਨ ਬੇਸਡ ਗਾਇਕ ਨੇ ਉਹ, ਔਰ ਮੈਲਬਨ ਤੋਂ ਭਰਪੂਰ ਪਿਆਰ ਜਿਹੜਾ ਆ ਉਹ ਵੀ ਉਹਨਾਂ ਨੂੰ ਮਿਲਦਾ ਕਿਉਂਕਿ ਉਹ ਮੈਲਬਨ ਦੀ ਹੀ ਉਪਜ ਨੇ ਤੇ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਸੋਹਣਾ ਮੌਕਾ ਹੁੰਦਾ ਕਿ ਤੁਸੀਂ ਆਪਣੇ ਹੀ ਕਿਸੇ ਗਾਇਕ ਨੂੰ, ਆਪਣੇ ਚਹੇਤੇ ਗਾਇਕ ਨੂੰ, ਹਨਾ, ਆਪਣੀ ਹੀ ਕਿਸੇ ਸਟੇਜ ਦੇ ਉੱਤੇ ਤੁਸੀਂ ਸੁਣ ਰਹੇ ਹੋਵੋ ਤੇ ਉਹਨਾਂ ਦੇ ਲਈ ਵੀ ਮੈਨੂੰ ਲੱਗਦਾ ਕਿ ਇਹ ਬੜਾ ਸਕੂਨ ਦੇਣ ਵਾਲਾ ਸਮਾਂ ਹੁੰਦਾ ਜਦੋਂ ਉਹ ਆਪਣੇ ਲੋਕਾਂ ਦੇ ਵਿੱਚ ਜਿੱਥੋਂ ਨਿਕਲ ਕੇ ਗਏ ਹੁੰਦੇ ਆ ਉਹਨਾਂ ਦੇ ਵਿੱਚ ਪਹੁੰਚਦੇ ਆ ਔਰ ਉੱਥੇ ਗਾਉਂਦੇ ਆ। ਤੇ ਇਸ ਤੋਂ ਇਲਾਵਾ ਦੀਪ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿਉਂਕਿ ਤੁਸੀਂ ਗੱਲ ਮੇਲੇ ਦੀ ਕੀਤੀ ਹੈ ਨਾ, ਵੀ ਮੇਲਾ ਤੀਆਂ ਦਾ, ਫਿਰ ਮੇਲਾ ਜਿਹੜਾ ਮੇਲੇ ਵਰਗਾ ਵੀ ਹੈ ਕਿਉਂਕਿ ਮੇਲੇ ਤੇ ਤਾਂ ਫਿਰ ਦੁਕਾਨਾਂ ਦੁਕਾਨਾਂ ਵੀ ਹੁੰਦੀਆਂ ਤੇ ਜੀ।
ਹਾਂਜੀ, ਮੇਲੇ ਤੇ ਅਸੀਂ ਸਟਾਲ ਵੀ ਜਿਹੜੇ ਰੱਖੇ ਗਏ ਨੇ ਸਾਡੇ, ਇੱਕ ਤਰ੍ਹਾਂ ਨਾਲ ਅਸੀਂ ਲੋਕਲ ਬਿਜ਼ਨਸ ਨੂੰ ਵੀ ਪ੍ਰਮੋਟ ਕਰਦੇ ਹਾਂ ਜਿਹੜੇ ਛੋਟੇ ਸਮਾਲ ਬਿਜ਼ਨਸ ਨੇ ਆਪਣੇ ਘਰ ਤੋਂ ਲੇਡੀਜ਼ ਚਲਾਉਂਦੀਆਂ ਨੇ, ਜਿੱਦਾਂ ਜੁਲਰੀ ਦਾ ਹੋ ਗਿਆ, ਸੂਟਾਂ ਦਾ ਹੋ ਗਿਆ, ਜੁੱਤੀਆਂ, ਪੰਜਾਬੀ ਜੁੱਤੀਆਂ, ਫੁਲਕਾਰੀਆਂ, ਹੋਰ ਵੀ ਜਿਹੜੇ ਸਾਡੇ ਪੰਜਾਬੀ ਭੈਣ ਭਰਾ ਆਪਣੇ ਛੋਟੇ ਜਿੱਦਾਂ ਰੈਸਟੋਰੈਂਟ ਖੋਲੇ ਹੋਏ ਨੇ ਉਹਨਾਂ ਨੇ, ਉਹਨਾਂ ਦੇ ਆਪਣੇ ਛੋਟੇ ਸਟਾਲ ਲੈ ਕੇ ਆਉਂਦੇ ਨੇ, ਉਹ ਚਾਹ ਪਕੌੜਿਆਂ ਦਾ, ਸਮੋਸਿਆਂ ਦਾ
ਜੀ,
ਇੱਦਾਂ ਦੇ ਪੰਜਾਬੀ ਕਾਰਨਰ ਕੀ ਕਹਿ ਲੈਂਦੇ ਉਹਨਾਂ ਨੂੰ, ਇੱਦਾਂ ਦੇ ਛੋਟੇ ਛੋਟੇ ਸਟਾਲ, ਕਿਉਂਕਿ ਹੁਣ ਦੇਖੋ ਇਹ ਪ੍ਰੋਗਰਾਮ 1 to 6 ਚੱਲਣਾ ਹੈ ਤਾਂ ਭੁੱਖ ਵੀ ਲੱਗਦੀ ਹੈ, ਬੱਚੇ ਵੀ ਆਉਂਦੇ ਨੇ, ਫਿਰ ਅਸੀਂ ਉਸ ਚੀਜ਼ ਦਾ ਵੀ ਖਾਸ ਧਿਆਨ ਰੱਖਿਆ ਕਿ ਲੋਕਾਂ ਨੂੰ ਪੂਰੇ ਮੇਲੇ ਵਰਗਾ ਜਿਹੜਾ ਉਹ ਅਹਿਸਾਸ ਆਵੇ ਕਿ ਅਸੀਂ ਮੇਲੇ ਚ ਜਿੱਦਾਂ ਲੱਗਦੀਆਂ ਹੁੰਦੀਆਂ ਰਹੀਆਂ, ਮੇਲਿਆਂ ਤੋਂ ਅਸੀਂ ਖਾਂਦੇ ਹਾਂ, ਉਦਾਂ ਦਾ ਮਾਹੌਲ ਜਿਹੜਾ ਉਹ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ।
ਬਹੁਤ ਵਧੀਆ, ਸੋ ਸਾਡੀ ਰੇਡੀਓ ਦੀ ਟੀਮ ਵੱਲੋਂ ਤੁਹਾਨੂੰ ਸ਼ੁਭਕਾਮਨਾਵਾਂ ਤਾਂ ਦਿੰਦੇ ਹਾਂ, ਪਰ ਜਾਣ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਗੁਜ਼ਾਰਿਸ਼ ਕਰਾਂਗੇ ਕਿ ਤੁਸੀਂ ਸਾਡੇ ਸਰੋਤਿਆਂ ਨੂੰ ਦੱਸੋ ਜ਼ਰੂਰ ਕਿ ਉਹ ਇਸ ਮੇਲੇ ਦਾ ਹਿੱਸਾ ਕਿਵੇਂ ਬਣ ਸਕਦੇ ਆ।
ਬਿਲਕੁਲ ਜੀ, ਅਸੀਂ ਵੈਸੇ ਤਾਂ ਆਨਲਾਈਨ ਵੀ ਇਹਨਾਂ ਦੀਆਂ ਟਿਕਟਾਂ ਸੈਲ ਕਰ ਰਹੇ ਹਾਂ, ਬਹੁਤ ਹੀ ਜੈਨੂਇਨ ਜਿਹਾ ਪ੍ਰਾਈਸ ਰੱਖਿਆ ਗਿਆ ਹੈ। ਟਿਕਟ ਫਾਸਟ ਤੇ ਤੁਸੀਂ www.ticketfast.com.au ਤੇ ਆਨਲਾਈਨ ਟਿਕਟ ਬਾਏ ਕਰ ਸਕਦੇ ਹੋ, ਜਾਂ ਜਿਹੜੇ ਅਸੀਂ ਪੋਸਟਰ ਆਪਣੇ ਸ਼ੇਅਰ ਕਰਦੇ ਹਾਂ ਉਹਨਾਂ ਦੇ ਵਿੱਚ ਤੁਸੀਂ ਨੰਬਰ ਕੱਢ ਕੇ ਉਹਨਾਂ ਦੇ ਕਾਲ ਕਰਕੇ ਤੁਸੀਂ ਉਹਨਾਂ ਟਿਕਟ ਜਿਹੜੀ ਆ ਉਹ ਬਾਏ ਕਰ ਸਕਦੇ ਹੋ, ਪਰ ਫਰ ਨਾਓ ਅਸੀਂ ਕੋਸ਼ਿਸ਼ ਇਹੀ ਹੈ ਕਿ ਆਨਲਾਈਨ ਜਿਹੜੀਆਂ ਟਿਕਟ ਤੋਂ ਬਾਏ ਕੀਤੀਆਂ ਜਾਣ
ਜੀ,
ਕਿਉਂਕਿ ਬਹੁਤ ਈਜ਼ੀ ਹੁੰਦਾ ਆਪਣੇ ਘਰ ਤੋਂ ਹੀ ਆਨਲਾਈਨ ਟਿਕਟ ਬਾਏ ਕਰਨਾ
ਜੀ। ਜੀ,
ਤੇ ਟਿਕਟ ਦਾ ਪ੍ਰਾਈਸ ਜਿਹੜਾ ਹੈ ਉਹ $25 ਜਿਹੜਾ ਜਨਰਲ ਟਿਕਟ ਦਾ ਰੱਖਿਆ ਗਿਆ ਹੈ ਜੀ, ਤੇ VIP $50 ਰੱਖਿਆ ਗਿਆ।
ਠੀਕ ਠੀਕ, ਤੇ ਇਹ ਜਿਹੜੀ ਐਂਟਰੀ ਆ, ਯਾਨੀ ਕਿ ਜਿਹੜੇ ਵੀ ਲੋਕ ਇਸ ਮੇਲੇ ਦਾ ਹਿੱਸਾ ਬਣਨਾ ਚਾਹੁੰਦੇ ਆ ਉਹਨਾਂ ਨੂੰ ਜਿਹੜੀ ਇਹ ਟਿਕਟ ਆ ਪਹਿਲਾਂ ਜ਼ਰੂਰ ਬਾਏ ਕਰਨੀ ਪੈਣੀ ਆ ਤਾਂ ਕਿ ਉੱਥੇ ਤੁਹਾਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਨਾ ਹੋਵੇ। ਸੋ ਇਸ ਲਈ ਆਨਲਾਈਨ ਜਿਹੜੀ ਟਿਕਟ ਆ ਤੁਸੀਂ ਦੋਸਤੋ ਖਰੀਦ ਸਕਦੇ ਹੋ ਤੇ ਇਸ ਮੇਲੇ ਦਾ ਜਿਹੜਾ ਹਿੱਸਾ ਉਹ ਤੁਸੀਂ ਬਣ ਸਕਦੇ ਹੋ। ਜਾਣ ਤੋਂ ਪਹਿਲਾਂ ਇੱਕ ਵਾਰ ਦੀਪ ਦਿਨ ਦਾ, ਸਮੇਂ ਦਾ ਤੇ ਉਸ ਵੈਨਿਊ ਦਾ ਜਿਹੜਾ ਐਡਰੈਸ ਉਹ ਵੀ ਜ਼ਰੂਰ ਸਾਂਝਾ ਕਰਦੇ ਜਾਓ।
ਹਾਂਜੀ ਜ਼ਰੂਰ, ਮੈਂ ਨਾਲ ਇਹ ਵੀ ਦੱਸਣਾ ਚਾਹੂੰਗੀ ਜੀ, ਅਸੀਂ ਦੋ ਵੱਖਰੇ ਵੱਖਰੇ ਸਬਬ ਦੇ ਵਿੱਚ ਕਰਾਉਂਦੇ ਹਾਂ ਮੇਲਾ। ਜਿੱਦਾਂ ਇਹ ਮੇਲਾ ਤੀਆਂ ਦਾ 25 July ਨੂੰ ਹੋ ਰਿਹਾ ਹੈ 1 ਤੋਂ 6 ਤੱਕ, ਤੇ ਇਹਦਾ ਵੈਨਿਊ ਹੈਗਾ 212 ਡਾਇਮੰਡ ਕ੍ਰੀਕ ਰੋਡ ਗ੍ਰੀਨਸਬੋਰੋ, ਤੇ ਦੂਸਰਾ ਅਸੀਂ ਇੱਧਰ ਈਸਟਰਨ ਸਬਬ ਦੇ ਵਿੱਚ ਕਰਾਉਂਦੇ ਹਾਂ ਰੌਣਕ ਤਿੰਜਨਾ ਦੀ ਟੀਮ ਵੱਲੋਂ, ਜੋ ਕਿ ਪਿਛਲੇ 10 ਤੋਂ ਹਰ ਸਾਲ ਇਹ ਪ੍ਰੋਗਰਾਮ ਕਰਾ ਰਹੇ ਹਾਂ ਤੇ ਹਰ ਸਾਲ ਉਹ ਨਵੀਆਂ ਵੰਨਗੀਆਂ ਅਸੀਂ ਲੈ ਕੇ ਆਉਂਦੇ ਹਾਂ, ਪਿਛਲੇ ਸਾਲ ਨਾਲੋਂ ਕੁਛ ਵੱਖਰਾ।
ਠੀਕ,
ਉਹ ਹੋ ਰਿਹਾ ਜੀ 29 ਅਗਸਤ ਨੂੰ, ਟਾਈਮਿੰਗ ਉਸਦੀ ਵੀ ਸੇਮ ਹੈ 1 to 6 ਤੇ ਉਹ ਹੋ ਰਿਹਾ ਜੀ 11 Sudan Road ਬੈਂਗਲੋਰ ਸਪ੍ਰਿੰਗਵੇਲ।
ਠੀਕ, ਸੋ ਇੱਕ ਨਹੀਂ ਦੋ ਦੋ ਮੇਲੇ ਆ ਜੀ, ਜਿਹੜੇ ਇਹ ਵਾਲੇ ਮੇਲੇ ਤੇ ਗ੍ਰੀਨਸਬੋਰੋ ਵਾਲੇ ਤੇ ਜਾ ਕੇ ਆਉਣਗੇ, ਉਹ ਫਿਰ ਬਾਅਦ ਵਿਚ ਸਪ੍ਰਿੰਗਵੇਲ ਵਾਲਾ ਜਿਹੜਾ ਮੇਲਾ ਹੈ ਉਹ ਵੀ ਦੇਖ ਪਾਉਣਗੇ। ਤੇ ਇਸ ਕਰਕੇ ਤਰੀਕਾ ਨੋਟ ਕਰਦੇ ਜਾਓ, ਕਿਉਂਕਿ ਮੇਲੇ ਬਹੁਤ ਹੈ, ਮੇਲਿਆਂ ਦੀ ਜਿਹੜੀ ਲਾਈਨ ਹੈ ਬੜੀ ਲੰਬੀ ਲੱਗੀ ਹੋਈ ਹੈ, ਔਰ ਤੀਆਂ ਦੇ ਮੇਲੇ ਤੇ ਜਿਹੜੇ ਆ ਉਹਨਾਂ ਦੀ ਰੌਣਕ ਹੀ ਵੱਖਰੀ ਹੁੰਦੀ ਹੈ, ਔਰ ਭੈਣਾਂ ਦੇ ਲਈ ਖਾਸ ਤੌਰ ਦੇ ਉੱਤੇ, ਬੀਬੀਆਂ ਭੈਣਾਂ ਦੇ ਲਈ ਨਵੇਂ ਸੂਟ ਨਵੇਂ ਗਹਿਣੇ, ਹੈ ਨਾ, ਜਿਨ੍ਹਾਂ ਨੂੰ ਲਾਉਣ ਪਾਉਣ ਦਾ ਸ਼ੌਕ ਹੁੰਦਾ ਹੈ ਨਾ, ਗਹਿਣਾ ਗੱਟਾ ਵੀ ਇਸੇ ਮੌਕੇ ਪਾਉਣਾ ਹੁੰਦਾ, ਕਿਉਂਕਿ ਹਰ ਰੋਜ਼ ਕੰਮ ਕਰਦੀਆਂ ਸ਼ਿਫਟਾਂ ਦੇ ਨਾਲ ਵਿਚਾਰੀਆਂ ਮੁਰਝਾਈਆਂ ਰਹਿੰਦੀਆਂ, ਪਰ ਇਹੀ ਸਮਾਂ ਹੁੰਦਾ ਜਦੋਂ ਤੁਸੀਂ ਸੱਜਣਾ ਧੱਜਣਾ ਤੇ ਲਓ, ਫਿਰ ਜ਼ਰੂਰ ਪਹੁੰਚੋ ਤੇ ਬਣੋ ਇਹਨਾਂ ਮੇਲਿਆਂ ਦਾ ਹਿੱਸਾ। ਦੀਪ, ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਸਾਰੀ ਜਾਣਕਾਰੀ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰਨ ਦੇ ਲਈ।
ਤੁਹਾਡਾ ਬਹੁਤ ਧੰਨਵਾਦ ਅਮਰਦੀਪ ਜੀ, ਐਂਡ ਥੈਂਕ ਯੂ ਸਾਰਿਆਂ ਦਾ ਸੁਣਨ ਲਈ, ਥੈਂਕ ਯੂ ਜੀ, ਜ਼ਰੂਰ ਪਹੁੰਚੋ ਸਾਰੇ
ਜੀ, ਸ਼ੁਕਰੀਆ। ਸੋ ਲਓ ਜੀ, ਇਹ ਸਨ ਦੀਪ ਔਲਖੁਰੀ, ਜਿਹੜੇ ਕਿ ਮੇਲਾ ਤੀਆਂ ਦਾ ਇਸ ਸੰਬੰਧ ਵਿਚ ਜਾਣਕਾਰੀ ਜਿਹੜੀ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰ ਰਹੇ ਸਨ। ਦੋ ਮੇਲਿਆਂ ਦੀ ਗੱਲ ਕੀਤੀ, ਇਹਨਾਂ ਨੇ ਸਪ੍ਰਿੰਗਵੇਲ ਦੇ ਵਿਚ ਵੀ ਇੱਕ ਹੋਰ ਮੇਲਾ ਲਾ ਰਹੇ ਨੇ, ਖੈਰ ਮੇਲੇ ਮੇਲੇ ਬਹੁਤ ਹੋਏ ਆ, ਸੋ ਤੁਸੀਂ ਸਾਰੇ ਮੇਲਿਆਂ ਨੂੰ ਮਾਣੋ, ਔਰ ਖੁਸ਼ੀਆਂ ਦੇ ਜਿਹੜੇ ਪਲ ਆ ਇਹ ਵੀ ਜ਼ਰੂਰ ਮਾਨਣੇ ਚਾਹੀਦੇ ਆ, ਹਨਾ। ਸੋ ਮੇਲਾ ਤੀਆਂ ਦਾ ਹੋਣ ਜਾ ਰਿਹਾ ਹੈ, ਇਸੇ ਤਰ੍ਹਾਂ ਦਾ ਇੱਕ ਹੋਰ ਮੇਲਾ ਜਿਹੜਾ ਆ ਉਹ ਤੀਆਂ ਦਾ ਮੇਲਾ ਕਰਕੇ, ਯਾਨੀ ਕਿ ਇਧਰ ਉਧਰ ਲਫਜ਼ਾਂ ਦਾ ਥੋੜਾ ਬਹੁਤਾ ਹੇਰ ਫੇਰ ਆ, ਮੇਲੇ ਉਹੀ ਆ। ਸੋ ਤੀਆਂ ਦਾ ਮੇਲਾ ਜਿਹੜਾ ਉਹ 8 ਅਗਸਤ ਨੂੰ ਗ੍ਰੈਂਡ ਸੈਫਰਨ ਚ ਵੀ ਇੱਕ ਹੋਣ ਜਾ ਰਿਹਾ, ਤੇ ਇਸੇ ਤਰ੍ਹਾਂ ਇੱਕ ਜਿਵੇਂ ਇਹਨਾਂ ਨੇ ਗਗਨ ਕੋਕਰੀ ਹੋਰਾਂ ਦੀ ਗੱਲ ਕੀਤੀ ਆ, ਗਗਨ ਕੋਕਰੀ ਇਸ ਤੀਆਂ ਦੇ ਮੇਲੇ ਤੇ ਵੀ ਪਰਫਾਰਮ ਕਰ ਰਿਹਾ, ਤੇ ਇੱਕ ਬੈਲਾ ਰੈਡ ਦੇ ਵਿਚ ਵੀ ਇਵੈਂਟ ਹੋਣ ਜਾ ਰਿਹਾ, ਤੇ ਉਹਦੇ ਸੰਬੰਧ ਵਿਚ ਵੀ ਪੋਸਟਰ ਜਿਹੜਾ ਸਾਡੇ ਤੱਕ ਪਹੁੰਚਿਆ। ਸੋ ਗਗਨ ਕੋਕਰੀ ਬੈਲਾ ਰੈਡ ਦੇ ਵਿਚ ਲਾਈਵ ਪਰਫਾਰਮ ਕਰਨਗੇ 1 ਅਗਸਤ ਨੂੰ, ਉਹਨਾਂ ਦੀ ਟਾਈਮਿੰਗ ਹੋਏਗੀ ਜੀ ਸ਼ਾਮ 5 ਵਜੇ ਤੋਂ 9 ਵਜੇ ਤੱਕ। ਸੋ ਇਸ ਇਵੈਂਟ ਦੇ ਵਿਚ ਵੀ ਤੁਸੀਂ ਜਾ ਸਕਦੇ ਹੋ, ਇਹ ਇਵੈਂਟ ਜਿਹੜਾ ਆ ਇਹ ਵੀ ਮਾਣ ਸਕਦੇ ਹੋ ਤੁਸੀਂ। ਤੇ ਇੱਕ ਮਾਝੇ ਮਾਲਵੇ ਦੁਆਬੇ ਦਾ ਮੇਲਾ ਵੀ ਹੋਣ ਜਾ ਰਿਹਾ ਇਸੇ ਤਰੀਕ ਨੂੰ 1 ਅਗਸਤ ਨੂੰ, ਇਹ ਸ਼ਾਇਦ ਐਪਿੰਗ ਦੇ ਵਿਚ ਹੋਣ ਜਾ ਰਿਹਾ। ਸੋ ਐਪਿੰਗ ਦੇ ਵਿਚ ਇਹ ਜਿਹੜਾ ਮੇਲਾ ਮਾਝੇ ਮਾਲਵੇ ਦੁਆਬੇ ਦਾ, ਇਹਨੂੰ ਵੀ ਤੁਸੀਂ ਮਾਣ ਸਕਦੇ ਹੋ। ਲੋ ਮੇਲੇ ਤਾਂ ਬਹੁਤ ਇਕੱਠੇ ਹੋ ਗਏ ਭਾਈ, ਸੋ ਹੁਣ ਇਹ ਤੁਸੀਂ ਦੇਖਣਾ ਕਿ ਕਿਹੜੇ ਦਿਨ ਵਾਲਾ ਮੇਲਾ ਜਿਹੜਾ ਤੁਹਾਨੂੰ ਸੂਟ ਕਰ ਰਿਹਾ, ਔਰ ਕਿਹੜੇ ਦਿਨ ਵਾਲਾ ਮੇਲਾ ਜਿਹੜਾ ਉਹ ਤੁਸੀਂ ਦੇਖਣਾ, ਹਨਾ। ਤੇ ਹੁਣ ਆਪਾਂ ਅਗਲੀ ਜਾਣਕਾਰੀ ਜਿਹੜੀ ਉਹ ਵੀ ਤੁਹਾਡੇ ਲਈ ਲੈ ਕੇ ਆਉਣੀ ਹੈ, ਤੇ ਇਸ ਵੇਲੇ ਜਿਹੜਾ ਸਿਲਸਿਲਾ ਨਾ ਵਧਾਈਆਂ ਦਾ ਉਹ ਵੀ ਅਸੀਂ ਤੁਹਾਡੇ ਨਾਲ ਸਾਂਝਾ ਕਰਨਾ ਹੈ। ਤੇ ਇਸ ਸਿਲਸਿਲੇ ਦੇ ਵਿਚ ਸਾਡੇ ਕੋਲ ਇੱਕ ਨੰਬਰ ਪਹੁੰਚ ਚੁੱਕਿਆ ਨਰਿੰਦਰ ਠੌਰ ਹੋਰਾਂ ਵੱਲੋਂ। ਸੋ ਨਰਿੰਦਰ ਠੌਰ ਹੋਰਾਂ ਨੇ ਜਿਹੜਾ ਇਹ ਨੰਬਰ ਭੇਜਿਆ ਇਹ ਹੈਗਾ ਜੀ ਗੁਰਵਿੰਦਰ ਹੋਰਾਂ ਦੇ ਲਈ, ਤੇ ਕਹਿੰਦੇ ਉਹਨਾਂ ਦੇ ਘਰੇ ਨਾ ਭਾਣਜੀ ਦੀ ਦਾਤ ਜਿਹੜੀ ਹੈ ਬੜੇ ਸੁੱਖਾਂ ਸੁੱਖਣ ਤੋਂ ਬਾਅਦ ਉਹਨਾਂ ਨੂੰ ਪ੍ਰਾਪਤ ਹੋਈ ਹੈ, ਤੇ ਉਹਨਾਂ ਨੂੰ ਇੱਕ ਆਪਾਂ ਸਰਪ੍ਰਾਈਜ਼ ਕਾਲ ਜਿਹੜੀ ਹੈ ਉਹ ਕਰਨੀ ਹੈ, ਤੇ ਫਿਰ ਕਿਉਂ ਨਾ ਵਧਾਈਆਂ ਦੇ ਸਿਲਸਿਲੇ ਵੱਲ ਵਧਿਆ ਜਾਵੇ, ਤੇ ਆਪਾਂ ਸਰਪ੍ਰਾਈਜ਼ ਕਾਲ ਜਿਹੜੀ ਹੈ ਵਧਾਈਆਂ ਦੇ ਸਿਲਸਿਲੇ ਦੇ ਵਿੱਚ ਉਹਨਾਂ ਨੂੰ ਕਰੀਏ ਫਿਰ, ਹਨਾ। ਚਲੋ ਫਿਰ ਜੀ, ਨੰਬਰ ਆਪਾਂ ਡਾਇਲ ਕਰਨ ਲੱਗੇ ਹਾਂ। ਨਰਿੰਦਰ ਠੌਰ ਸਾਹਿਬ, ਤੁਸੀਂ ਰਹੋ ਤਿਆਰ, ਤੇ ਆਪਾਂ ਵਧ ਰਹੇ ਹਾਂ ਇਸ ਵੇਲੇ ਵਧਾਈਆਂ ਦੇ ਸਿਲਸਿਲੇ ਵੱਲ, ਤੇ ਪਤਾ ਨੀ ਹੁਣ ਵਧਾਈਆਂ ਦੇ ਸਿਲਸਿਲੇ ਦਾ ਜਿਹੜਾ ਸੰਗੀਤ ਹੈ ਉਹ ਤੁਹਾਡੇ ਤੱਕ ਪਹੁੰਚ ਰਿਹਾ ਕਿ ਨਹੀਂ ਪਹੁੰਚ ਰਿਹਾ, ਪਰ ਆਪਾਂ ਜਿਹੜੀ ਕਾਲ ਹੈ ਨਾ ਉਹ ਲਗਾ ਦਿੱਤੀ ਹੈ ਗੁਰਵਿੰਦਰ ਸਿੰਘ ਹੋਰਾਂ ਨੇ। ਚਲੋ ਫਿਰ ਕਾਲ ਜਿਹੜੀ ਹੈ ਉਹ ਜਾਣ ਵਾਲੀ ਹੈ, ਦੇਖ ਲੈਂਦੇ ਹਾਂ ਗੁਰਵਿੰਦਰ ਸਿੰਘ ਹੋਰੀ ਚੁੱਕਦੇ ਆ ਕਾਲ ਕਿ ਨਹੀਂ ਚੁੱਕਦੇ।
ਹੈਲੋ,
ਹੈਲੋ, ਹਾਂਜੀ ਗੁਰਵਿੰਦਰ ਸਿੰਘ ਬੋਲ ਰਹੇ ਹੋ ਜੀ? ਹੈਲੋ, ਦੇਖੋ ਜੀ ਫੋਨ ਉਹਨੇ ਬੜੀ ਬੇਰਹਿਮੀ ਦੇ ਨਾਲ ਕੱਟ ਦਿੱਤਾ ਸਾਡਾ, ਪਰ ਆਪਾਂ ਇੱਕ ਵਾਰ ਫਿਰ ਟਰਾਈ ਕਰ ਲੈਂਦੇ ਹਾਂ, ਹਨਾ। ਕਹਿੰਦੇ ਹੁੰਦੇ ਆ ਵੀ ਕੋਸ਼ਿਸ਼ ਕਰਨ ਦੇ ਵਿੱਚ ਕੀ ਹਰਜ਼ ਹੈ, ਤੇ ਨਰਿੰਦਰ ਠੌਰ ਹੋਰਾਂ ਵੱਲੋਂ ਇਹ ਵਧਾਈ ਦਾ ਪੈਗਾਮ, ਇਹ ਸੁਨੇਹਾ ਵਧਾਈ ਦਾ ਆਪਾਂ ਗੁਰਵਿੰਦਰ ਸਿੰਘ ਹੋਰਾਂ ਨੂੰ ਦੇਣ ਜਾ ਰਹੇ ਹਾਂ, ਤੇ ਦੇਖਦੇ ਹਾਂ ਜੀ ਹੁਣ ਦੂਸਰੀ ਕਾਲ, ਦੂਸਰੀ ਵਾਰੀ ਜਿਹੜੀ ਇਹ ਕਾਲ ਉਹ ਬੇਰਹਿਮੀ ਨਾਲ ਕੱਟਦੇ ਆ ਕਿ ਚੁੱਕ ਲੈਂਦੇ ਆ, ਵੈਸੇ ਅਸੀਂ ਤਾਂ ਦੇਖੋ ਉਹਨਾਂ ਦੀ ਖੁਸ਼ੀ ਚ ਸ਼ਾਮਲ ਹੋਣਾ। ਸੋ ਗੁਰਵਿੰਦਰ ਸਿੰਘ ਜੀ, ਇਸ ਵੇਲੇ ਹਰਮਨ ਰੇਡੀਓ ਤੇ ਤੁਸੀਂ ਸਾਡੇ ਨਾਲ ਬਣੇ ਹੋਏ ਹੋ, ਪਰ ਉਹਨਾਂ ਨੇ ਫੇਰ ਕੱਟ ਦਿੱਤੀ ਹੈ। ਮੈਨੂੰ ਲੱਗਦਾ ਹੋ ਸਕਦਾ ਉਹ ਜੌਬ ਤੇ ਹੋਣ ਤੇ ਕਾਲ ਜਿਹੜੀ ਆ ਉਹ ਨਾ ਲੈ ਸਕਦੇ ਹੋਣ, ਪਰ ਗੁਰਵਿੰਦਰ ਸਿੰਘ ਹੋਰਾਂ ਨੂੰ ਉਹਨਾਂ ਦੇ ਘਰੇ ਭਾਣਜੀ ਦੀ ਜਿਹੜੀ ਦਾਤ ਹੈ ਉਹ ਪਰਮਾਤਮਾ ਨੇ ਬਖਸ਼ੀ ਹੈ, ਤੇ ਅਸੀਂ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ ਦਿੰਦੇ ਹਾਂ, ਬਹੁਤ ਬਹੁਤ ਪਰਿਵਾਰ ਨੂੰ ਵਧਾਈਆਂ, ਔਰ ਪਰਮਾਤਮਾ ਕਰੇ ਕਿ ਇਸ ਬੱਚੀ ਦੇ ਨਾਲ ਤੁਹਾਡੀਆਂ ਖੁਸ਼ੀਆਂ ਤਾਂ ਦੁੱਗਣੀਆਂ ਹੋਈਆਂ ਹੀ ਹੋਈਆਂ, ਆਉਣ ਵਾਲੇ ਸਮੇਂ ਦੇ ਵਿੱਚ ਇਸ ਬੱਚੀ ਨੂੰ ਪਰਮਾਤਮਾ ਜਿਹੜਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਔਰ ਆਗਿਆਕਾਰੀ ਬਣਾਏ। ਤੇ ਲੋ ਫਿਰ ਬਹੁਤ ਬਹੁਤ ਵਧਾਈਆਂ। ਚਲੋ ਜੀ, ਗੁਰਵਿੰਦਰ ਸਿੰਘ, ਤੁਹਾਨੂੰ ਬਹੁਤ ਬਹੁਤ ਵਧਾਈਆਂ। ਪਰਮਾਤਮਾ ਇਹ ਖੁਸ਼ੀਆਂ ਖੇੜੇ ਇਸੇ ਤਰ੍ਹਾਂ ਬਣਾਈ ਰੱਖੇ। ਤੇ ਲੋ ਫਿਰ ਆਪਾਂ ਵੀ ਵਧਦੇ ਹਾਂ ਅਗਲੇ ਸਿਲਸਿਲੇ ਵੱਲ। ਅਗਲੇ ਸਿਲਸਿਲੇ ਵੱਲ ਵਧਣ ਤੋਂ ਪਹਿਲਾਂ ਇੱਕ ਗੀਤ ਪਿਆਰਾ ਜਿਹਾ ਤੁਹਾਨੂੰ ਰਣਜੀਤ ਬਾਵਾ ਦੀ ਆਵਾਜ਼ ਦੇ ਵਿੱਚ ਹੀ ਦੁਬਾਰਾ ਸੁਣਾਉਂਦੇ ਹਾਂ, ਇੱਕ ਤਾਰੇ ਵਾਲਾ ਬਾਬਾ ਗੀਤ ਤੋਂ ਬਾਅਦ। ਅਗਲੀ ਜਾਣਕਾਰੀ ਜਿਹੜੀ ਆ ਉਹ ਸੀ ਸ੍ਰੀ ਗੁਰੂ ਸਿੰਘ ਸਭਾ, ਗੁਰਦੁਆਰਾ ਸਾਹਿਬ ਸ੍ਰੀ ਗੁਰੂ ਸਿੰਘ ਸਭਾ ਕ੍ਰੇਗੀ ਬੰਦ ਦੇ ਪ੍ਰਬੰਧਕਾਂ ਤੋਂ ਅਪਡੇਟ ਜਿਹੜੀਆਂ ਉਹ ਲੈਣਾ ਚਾਹਵਾਂਗੇ ਤੇ ਉਸ ਤੋਂ ਬਾਅਦ ਅਗਲੇ ਸਿਲਸਿਲੇ ਵੱਲ ਵਧਾਂਗੇ। ਫਿਲਹਾਲ ਇੱਕ ਗੀਤ ਰਣਜੀਤ।
ਕਰੀਰ ਦੀਆਂ ਰਾਖੀ ਦੇ ਕਣ ਸ਼ਮੀਰ ਦੀਆਂ ਮਿਰਦੇ ਦੇ ਜੰਡ ਕਰੀਰ ਦੀਆਂ ਰਾਖੀ ਦੇ ਕਣ ਸ਼ਮੀਰ ਦੀਆਂ ਰਾਂਝੇ ਤੇ ਪੈ ਗਈ ਧੀਰ ਦੀਆਂ ਜਾਂ ਕਿਸੇ ਚੂਚਕ ਜਾਤੀ ਉਮੀਦ ਦੀਆਂ ਇੱਕ ਤਾਰੇ ਵਾਲਿਆ ਬਾਬਾ ਉਹ ਤੂੰ ਕਾਸਣਾ ਜਾਹੀ ਦੀਆਂ ਇੱਕ ਤਾਰੇ ਵਾਲਿਆ ਬਾਬਾ ਸਣਾ ਜਹੀਰ ਦੀਆਂ ਸਣਾ ਜਹੀਰ ਦੀਆਂ
ਤੇ ਪਾਕ ਪੰਜਾਬੀ ਬੀਬੀਆਂ ਇੱਕ ਤਾਰੇ ਵਾਲਿਆ ਬਾਬਾ ਦੋ ਤੁਕਾਂ ਸੁਣਾ ਜਾਹੀਰ ਦੀਆਂ ਇੱਕ ਤਾਰੇ ਵਾਲਿਆ ਬਾਬਾ ਦੋ ਤੁਕਾਂ ਸੁਣਾ
ਜੀ ਜੀ ਇਸ ਵੇਲੇ ਵਧਾਈਆਂ ਸਿਲਸਿਲੇ ਦੇ ਵਿਚ ਜੀ ਤੁਸੀਂ ਸਾਡੇ ਨਾਲ ਹਰਮਨ ਰੇਡੀਓ ਤੇ ਜੁੜੇ ਹੋਏ ਹੋ ਜੀ ਹਰਮਨ ਰੇਡੀਓ ਆਸਟ੍ਰੇਲੀਆ ਤੇ ਔਰ ਇਹ ਕਾਲ ਜਿਹੜੀ ਹੈ ਇਹ ਅਸੀਂ ਜਗਤਾਰ ਗਿੱਲ ਭਾਜੀ ਜਿਹੜੇ ਕਿ ਹਾਂਗਕਾਂਗ ਤੋਂ ਸਾਡੇ ਲਿਸਨਰ ਨੇ ਉਨ੍ਹਾਂ ਵੱਲੋਂ ਸਾਡੇ ਤੋਂ ਕਰਵਾਈ ਗਈ ਹੈ ਇੱਕ ਪਿਆਰਾ ਜਿਹਾ ਸੁਨੇਹਾ ਇੱਕ ਵਧਾਈ ਦਾ ਸੰਦੇਸ਼ ਦੇਣ ਦੇ ਲਈ ਪ੍ਰੀਤ ਗਰੇਵਾਲ ਹੋਰੀ ਸੋ ਪ੍ਰੀਤ ਜੀ ਤੁਸੀਂ ਸ਼ਾਇਦ ਉਨ੍ਹਾਂ ਦੇ ਯੂਨੀਵਰਸਿਟੀ ਮੇਟ ਰਹੇ ਹੋ ਤੁਸੀਂ ਪ੍ਰੀਤ ਬੋਲ ਰਹੇ ਹੋ ਹੈਲੋ ਮੈਨੂੰ ਲੱਗਦਾ ਜੀ ਕਾਲ ਉਹਨਾਂ ਨੇ ਕੱਟ ਦਿੱਤੀ ਹੈ ਗਿੱਲ ਸਾਹਿਬ ਇਹ ਬੜੀ ਮਾੜੀ ਹੁੰਦੀ ਹੈ ਵੀ ਹਨਾ ਕਿਉਂਕਿ ਆਪਾਂ ਸਰਪ੍ਰਾਈਜ਼ ਦੇਣਾ ਹੁੰਦਾ ਤੇ ਅਗਲਾ ਇਹ ਸਮਝਦਾ ਵੀ ਪਤਾ ਨਹੀਂ ਕਿਹਨੇ ਕਾਲ ਚੁੱਕ ਕਰਤੀ ਹਨਾ ਸੋ ਇਸ ਕਰਕੇ ਕਈ ਵਾਰ ਇਹ ਕਾਲਾ ਮਾਲਾ ਜਿਹਾ ਹੋ ਜਾਂਦਾ ਪਰ ਆਪਾਂ ਤੁਹਾਡੇ ਕੋਲੋਂ ਉਹਨਾਂ ਨੂੰ ਜਿਹੜੀਆਂ ਵਧਾਈਆਂ ਆ ਉਹ ਜ਼ਰੂਰ ਪੇਸ਼ ਕਰਦੇ ਆ ਤੇ ਤੁਸੀਂ ਬਾਅਦ ਵਿਚ ਪੋਡਕਾਸਟ ਦਾ ਲਿੰਕ ਜਿਹੜਾ ਉਹਨਾਂ ਨੂੰ ਜ਼ਰੂਰ ਭੇਜ ਦਿਓ ਜੀ ਕਿ ਤੁਹਾਨੂੰ ਅਸੀਂ ਵਧਾਈਆਂ ਜਿਹੜੀਆਂ ਉਹ ਇਸ ਢੰਗ ਦੇ ਨਾਲ ਦੇਣ ਦੀ ਕੋਸ਼ਿਸ਼ ਕਰ ਰਹੇ ਆ ਪਰ ਇਹ ਜਿਹੜੀਆਂ ਵਧਾਈਆਂ ਆ ਉਹ ਅਸਲ ਦੇ ਵਿਚ ਉਹ ਲੈ ਨਹੀਂ ਰਹੇ ਹਨਾ ਪਰ ਲਓ ਜੀ ਫਿਰ ਆਪਾਂ ਉਹਨਾਂ ਨੂੰ ਵਧਾਈਆਂ ਜ਼ਰੂਰ ਭੇਜਦੇ ਆ ਤੇ ਉਹਨਾਂ ਦੇ ਜਨਮ ਦਿਨ ਦੇ ਮੌਕੇ ਦੇ ਉੱਤੇ ਅਸੀਂ ਦੁਆ ਕਰਦੇ ਹਾਂ ਕਿ ਪਰਮਾਤਮਾ ਉਹਨਾਂ ਨੂੰ ਹਮੇਸ਼ਾ ਸੁੱਖ ਸ਼ਾਂਤ ਤੇ ਖੁਸ਼ੀਆਂ ਖੇੜੇ ਬਖਸ਼ੇ ਲਓ ਜੀ ਦੋਸਤੋ ਵਧਾਈਆਂ ਆਪਾਂ ਪਹੁੰਚਾ ਦਿੱਤੀਆਂ ਤੇ ਇਸ ਤੋਂ ਪਹਿਲਾਂ ਆਵਾਜ਼ ਸ਼ਾਇਦ ਔਨ ਏਅਰ ਨਹੀਂ ਸੀ ਜਾ ਸਕੀ ਉਹਦੇ ਲਈ ਮਾਫੀ ਚਾਹਾਂਗੀ ਕਿਉਂਕਿ ਉਸ ਤੋਂ ਪਹਿਲਾਂ ਮੈਂ ਤੁਹਾਡੇ ਜਿਹੜੇ ਮੈਸੇਜਸ ਸੀ ਉਹ ਸ਼ਾਮਲ ਕੀਤੇ ਸੀਗੇ ਇੱਕ ਵਾਰ ਫੇਰ ਮੈਂ ਉਹ ਸਾਰੇ ਸੁਨੇਹੇ ਜਿਹੜੇ ਆ ਤੁਹਾਡੇ ਲਈ ਦੁਬਾਰਾ ਸਾਂਝੇ ਕਰਦੀ ਹਾਂ ਲਖਵੀਰ ਬਰਾੜ ਹੁਰੀ ਸਾਡੇ ਨਾਲ ਜੁੜੇ ਨੇ ਅਮਰਦੀਪ ਭੈਣ ਤੇ ਕਹਿੰਦੇ ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਆਪ ਜੀ ਨੂੰ ਵੀ ਤੇ ਪ੍ਰੋਗਰਾਮ ਦੇ ਵਿਚ ਤੁਸੀਂ ਜੁੜਨਾ ਕੀਤਾ ਬਹੁਤ ਬਹੁਤ ਜੀ ਆਇਆਂ ਨੂੰ ਸ਼ਾਮ ਦੇ ਦਿੱਤੇ ਪ੍ਰੋਗਰਾਮ ਦੇ ਵਿਚ ਇਸੇ ਤਰ੍ਹਾਂ ਬਣੇ ਰਹੋ ਬਹੁਤ ਬਹੁਤ ਧੰਨਵਾਦ ਤੇ ਇਸੇ ਤਰ੍ਹਾਂ ਹਰਜਿੰਦਰ ਸਿੰਘ ਹੁਰੀ ਸਾਡੇ ਨਾਲ ਜੁੜੇ ਹੋਏ ਨੇ ਤੇ ਹਰਜਿੰਦਰ ਸਿੰਘ ਕਹਿ ਰਹੇ ਨੇ ਕਿ ਸਾਡੀ ਤਾਰੀਫ ਕਰ ਰਹੇ ਨੇ ਜੀ ਕਿਆ ਬਾਤ ਹੈ ਸੋ ਸਾਡਾ ਮਾਣ ਵੀ ਵਧਾਉਂਦੇ ਨੇ ਸਾਨੂੰ ਪਿਆਰ ਵੀ ਬਖਸ਼ਦੇ ਨੇ ਔਰ ਸਤਿਕਾਰ ਵੀ ਬਖਸ਼ਦੇ ਨੇ ਕਹਿੰਦੇ ਤੁਹਾਡੇ ਵਰਗੀਆਂ ਕੁੜੀਆਂ ਜਿਹੜੀਆਂ ਲੜਕੀਆਂ ਜਿਹੜੀਆਂ ਉਹ ਆਪਣਾ ਜਿਹੜਾ ਵਿਰਸਾ ਹੈ ਜੀ ਉਹ ਸਾਂਭ ਕੇ ਰੱਖਦੀਆਂ ਹੈ ਪ੍ਰਫੁੱਲਤ ਕਰਦੀਆਂ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ ਘੁੰਮਣ ਸਾਹਿਬ ਤੁਹਾਡੇ ਇਸ ਪਿਆਰ ਦੇ ਲਈ ਤੇ ਇਸੇ ਤਰ੍ਹਾਂ ਸਾਡੇ ਨਾਲ ਜਗਤਾਰ ਠੁਡੀਕੇ ਹਾਂਗਕਾਂਗ ਵਾਲੇ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਦੇ ਅੱਜ ਯੂਨੀਮੇਟ ਦਾ ਬਰਥਡੇ ਹੈ ਸੋ ਅਸੀਂ ਉਹਨਾਂ ਨੂੰ ਹੀ ਇਹ ਜਿਹੜੀ ਕਾਲ ਹੈ ਉਹ ਕਰਨ ਦੀ ਕੋਸ਼ਿਸ਼ ਕੀਤੀ ਸੀ ਸੋ ਉਹਨਾਂ ਨੇ ਕਾਲ ਜਿਹੜੀ ਹੈ ਪ੍ਰਵਾਨ ਤਾਂ ਨਹੀਂ ਕੀਤੀ ਪਰ ਆਪਾਂ ਉਹਨਾਂ ਨੂੰ ਵਧਾਈਆਂ ਭੇਜ ਦਿੱਤੀਆਂ ਸੋ ਗਿੱਲ ਸਾਹਿਬ ਜਦੋਂ ਹੁਣ ਸਰਪ੍ਰਾਈਜ਼ ਆਪਾਂ ਮਤਲਬ ਇਹ ਜਿਹੜਾ ਤੋੜਨਾ ਹਨਾ ਉਹ ਤਾਂ ਫਿਰ ਤੁਸੀਂ ਦੱਸ ਕੇ ਹੀ ਤੋੜਿਓ ਹੁਣ ਤੇ ਉਹਨਾਂ ਨੂੰ ਪੋਡਕਾਸਟ ਦਾ ਲਿੰਕ ਜ਼ਰੂਰ ਭੇਜ ਦਿਓ ਤੇ ਅਗਲੀ ਜਿਹੜੀ ਗੱਲਬਾਤ ਹੈ ਉਹ ਦੋਸਤੋ ਆਪਾਂ ਕਰਨੀ ਹੈ ਗੁਰਦੁਆਰਾ ਸਾਹਿਬ ਦੇ ਵਿਚ ਆਪਣੇ ਬੱਚਿਆਂ ਦੇ ਲਈ ਜਾਂ ਫਿਰ ਸੰਗਤ ਦੇ ਲਈ ਕਿਹੋ ਜਿਹੇ ਪ੍ਰੋਗਰਾਮ ਜਿਹੜੇ ਆ ਸ੍ਰੀ ਗੁਰੂ ਸਿੰਘ ਸਭਾ ਕ੍ਰੇਗੀ ਬਨ ਵਿਖੇ ਇਸ ਵੇਲੇ ਉਲੀਕੇ ਜਾ ਰਹੇ ਆ ਸੋ ਉਹਨਾਂ ਨੂੰ ਅਸੀਂ ਕੰਟੈਕਟ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਲਗਾਤਾਰ ਕਰ ਰਹੇ ਆ ਤੇ ਬਹੁਤ ਜਲਦ ਮੈਂ ਕੋਸ਼ਿਸ਼ ਕਰਦੀ ਹਾਂ ਕਿ ਆਪਾਂ ਉਹਨਾਂ ਦੇ ਜਿਹੜੇ ਪ੍ਰਬੰਧਕ ਨੇ ਉਹਨਾਂ ਨੂੰ ਪ੍ਰੋਗਰਾਮ ਦੇ ਵਿਚ ਸ਼ਾਮਲ ਕਰੀਏ ਇਸ ਵੇਲੇ ਕਾਲ ਆਪਾਂ ਲਗਾ ਦਿੱਤੀ ਹੈ ਤੇ ਦੇਖਦੇ ਹਾਂ ਜੀ ਜੀ ਨੰਬਰ ਜਿਹੜਾ ਆ ਉਹ ਇਸ ਵੇਲੇ ਚੁੱਕਿਆ ਨਹੀਂ ਜਾ ਰਿਹਾ ਪਰ ਇੱਕ ਵਾਰੀ ਫੇਰ ਆਪਾਂ ਕਾਲ ਕਰ ਲੈਂਦੇ ਹਾਂ ਹਨਾ ਤੇ ਕਾਲ ਆਪਾਂ ਜਿਹੜੇ ਪ੍ਰਬੰਧਕ ਨੇ ਉਹਨਾਂ ਦੇ ਨਾਲ ਹੀ ਗੱਲਬਾਤ ਜਿਹੜੀ ਆ ਉਹ ਕਰਾਂਗੇ ਤੇ ਇਸ ਦੌਰਾਨ ਇੱਕ ਗੀਤ ਵੀ ਵੈਸੇ ਤੁਹਾਡੇ ਲਈ ਆਪਾਂ ਪੇਸ਼ ਕਰ ਸਕਦੇ ਹਾਂ, ਪਰ ਉਸ ਤੋਂ ਵੀ ਪਹਿਲਾਂ ਇੱਕ ਵਾਰੀ ਟਰਾਈ ਜ਼ਰੂਰ ਕਰੀਏ ਆਪਾਂ, ਤੇ ਜੇ ਨਹੀਂ ਹੋਇਆ ਤਾਂ ਫਿਰ ਇੱਕ ਗੀਤ, ਗੀਤ ਤੋਂ ਬਾਅਦ ਫਿਰ ਆਪਾਂ ਖਬਰਾਂ ਦਾ ਸਿਲਸਿਲਾ ਜਿਹੜਾ ਉਹ ਵੀ ਤੁਹਾਡੇ ਨਾਲ ਸਾਂਝਾ ਕਰਨਾ। ਇਸ ਵੇਲੇ ਕਾਲ ਚਲੇ ਗਈ ਆ ਤੇ ਦੇਖਦੇ ਹਾਂ ਜੀ, ਕਾਲ ਜੇਕਰ ਚੁੱਕੀ ਜਾਂਦੀ ਹੈ ਤੇ ਅਸੀਂ ਅਪਡੇਟ ਜਿਹੜੀਆਂ ਉਹ ਉਹਨਾਂ ਤੋਂ ਜ਼ਰੂਰ ਲਈਏ। ਕਾਲ ਚੁੱਕੀ ਨਹੀਂ ਗਈ, ਪਰ ਆਪਾਂ ਇੱਕ ਗੀਤ ਵੱਲ ਫਿਰ ਵੱਧਦੇ ਹਾਂ। ਗੀਤ ਤੋਂ ਬਾਅਦ ਤੇ ਫਿਰ ਆਪਾਂ ਜਿਹੜੀ ਗੱਲਬਾਤ ਹੈ ਉਹ ਕਰਾਂਗੇ ਅਗਲੇ ਸਿਲਸਿਲੇ ਦੇ ਵਿੱਚ। ਚਲੋ ਫਿਰ ਇੱਕ ਗੀਤ ਤੁਹਾਡੀ ਨਜ਼ਰ।
ਚੱਲ ਜਿੰਦੂਆ ਵੇ ਚੱਲ ਸ਼ਹਿਰ ਬਾਜ਼ਾਰੀ ਵਿਕਦੇ ਨੇ ਜਿੱਥੇ ਰੁਮਾਲ, ਸ਼ੀਸ਼ਾ ਤੇ ਗੁਰਮੇ
ਲੋ ਜੀ ਦੋਸਤੋ, ਗੀਤੋ ਬਾਅਦ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ। ਇਸ ਵੇਲੇ ਤੁਸੀਂ ਹਰਮਨ ਰੇਡੀਓ ਤੇ ਮੇਰੇ ਨਾਲ ਜੁੜੇ ਹੋਏ ਹੋ ਤੇ ਮਾਰਨਿੰਗ ਸ਼ੋ ਲਹਿਰਾਂ ਦਾ ਆਨੰਦ ਤੁਸੀਂ ਮਾਣ ਰਹੇ ਹੋ। ਬਹੁਤ ਸਾਰੇ ਦੋਸਤ ਇਸ ਵੇਲੇ ਸਾਡੇ ਨਾਲ ਬਣੇ ਹੋਏ ਨੇ, ਤੁਹਾਨੂੰ ਸਾਰਿਆਂ ਨੂੰ ਇੱਕ ਵਾਰ ਫਿਰ ਤੋਂ ਜੀ ਆਇਆਂ ਨੂੰ ਕਹਿੰਦੇ ਹਾਂ। ਤੇ ਅਗਲੀ ਜਿਹੜੀ ਗੱਲਬਾਤ ਹੈ ਅਗਲੇ ਸਿਲਸਿਲੇ ਦੇ ਵਿੱਚ ਅਸੀਂ ਕਰਨ ਜਾ ਰਹੇ ਹਾਂ, ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਸਿੰਘ ਸਭਾ ਕ੍ਰੇਗੀ ਵਨ ਦੇ ਪ੍ਰਬੰਧਕਾਂ ਦੇ ਨਾਲ, ਕਿਉਂਕਿ ਗੁਰਦੁਆਰਾ ਸਾਹਿਬ ਦੇ ਵਿੱਚ ਬਹੁਤ ਸਾਰੇ ਜਿਹੜੇ ਪ੍ਰੋਗਰਾਮ ਹੈ ਉਹ ਬੱਚਿਆਂ ਨੂੰ ਗੁਰਮਤਿ ਸੰਗੀਤ ਦੇ ਨਾਲ, ਗੁਰਮਤ ਦੇ ਨਾਲ ਜੋੜਨ ਦੇ ਲਈ ਇਸ ਵੇਲੇ ਉਲੀਕ ਕੇ ਜਾ ਚੁੱਕੇ ਆ। ਔਰ ਬਹੁਤ ਵਾਰ ਸੰਗਤ ਨੂੰ ਇਹ ਜਿਹੜੀ ਜਾਣਕਾਰੀ ਹੈ ਉਹ ਨਹੀਂ ਹੁੰਦੀ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਅਸਲ ਦੇ ਵਿੱਚ ਕੀ ਸੰਗਤ ਦੇ ਲਈ ਚੱਲ ਰਿਹਾ, ਤੇ ਬਹੁਤ ਵਾਰ ਅਸੀਂ ਸ਼ਿਕਾਇਤ ਵੀ ਕਰਦੇ ਹਾਂ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਨਹੀਂ ਹੋ ਰਿਹਾ, ਉਹ ਨਹੀਂ ਹੋ ਰਿਹਾ, ਪਰ ਸਾਡੇ ਲਈ ਜਾਣਨਾ ਵੀ ਬਹੁਤ ਜ਼ਰੂਰੀ ਹੁੰਦਾ। ਸੋ ਉਹਨਾਂ ਤੋਂ ਅਪਡੇਟ ਜਿਹੜੀ ਆ ਉਹ ਜ਼ਰੂਰ ਅਸੀਂ ਹਾਸਲ ਕਰਾਂਗੇ। ਇਸ ਵੇਲੇ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਹਿਬ ਕ੍ਰੇਗੀ ਵਨ ਦੇ ਮੁੱਖ ਸੇਵਾਦਾਰ ਸਾਡੇ ਨਾਲ ਸਰਦਾਰ ਪਰਮਜੀਤ ਸਿੰਘ ਗਰੇਵਾਲ ਹੁਰੀ ਹਾਜ਼ਰ ਨੇ, ਔਰ ਨਾਲ ਹੀ ਨਾਲ ਸ਼ਾਇਦ ਉਨ੍ਹਾਂ ਦੇ ਸਕੱਤਰ ਸਾਹਿਬ ਵੀ ਸਾਡੇ ਨਾਲ ਜੁੜਨ ਜਾ ਰਹੇ ਨੇ, ਗੁਰਦੀਪ ਸਿੰਘ ਮਠਾਰੂ ਹੁਰੀ। ਪਰ ਇਸ ਵੇਲੇ ਜੀ ਆਇਆਂ ਨੂੰ ਆਪਾਂ ਕਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਮੈਂ ਬਹੁਤ ਧੰਨਵਾਦੀ ਹਾਂ ਹਰਮਨ ਰੇਡੀਓ ਦੀ ਟੀਮ ਦਾ, ਜਿਹੜੇ ਸਾਡੀ ਆਵਾਜ਼ ਨੂੰ, ਸਾਡੀ ਪੰਜਾਬੀ ਮਾਂ ਬੋਲੀ ਨੂੰ, ਜੋ ਸਾਡੇ ਧਰਮ ਮੁੱਦੇ ਨੇ, ਸਾਰੀ ਦੁਨੀਆਂ ਦੇ ਵਿੱਚ ਲੈ ਕੇ ਜਾਂਦੇ ਹਨ
ਜੀ।
ਮੈਂ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ। ਦੂਜਾ ਮੈਂ ਸੁਣਨ ਵਾਲੇ ਸਰੋਤਿਆਂ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਕਰਦਾ, ਜੋ ਕਿ ਆਪਣਾ ਸਾਹਿਬ ਰਹਿਣ ਦਾ ਹੀ ਹੱਕ ਬਣਦਾ ਕਿ ਆਪਾਂ ਜੋ ਵੀ ਆਪਣੇ ਮਾਂ ਬੋਲੀ ਲਈ, ਆਪਣੇ ਧਰਮ ਲਈ, ਆਪਣੀ ਸਭਤਾ ਲਈ, ਆਪਣੇ ਵਿਰਸੇ ਲਈ ਕੰਮ ਕਰ ਰਿਹਾ ਉਹਦਾ ਅਸੀਂ ਸਤਿਕਾਰ ਕਰੀਏ। ਇਸ ਕਰਕੇ ਮੈਂ ਹਰਮਨ ਰੇਡੀਓ ਦੇ ਸਾਰੇ ਕਿੰਨਾ ਵੀ ਟੀਮ ਹੈ ਸਾਰਿਆਂ ਦਾ ਤਹਿ ਦਿਲੋਂ ਬਹੁਤ ਬਹੁਤ ਸਤਿਕਾਰ ਨਾਲ ਧੰਨਵਾਦ ਕਰਦਾ ਜੀ।
ਜੀ ਸ਼ੁਕਰੀਆ ਗਰੇਵਾਲ ਸਾਹਿਬ। ਔਰ ਤੁਹਾਡੇ ਤੋਂ ਗਰੇਵਾਲ ਸਾਹਿਬ ਜਾਣਨਾ ਚਾਹਾਂਗੇ, ਕਿਉਂਕਿ ਬਹੁਤ ਵਾਰ ਸੰਗਤ ਤੇ ਕੁਝ ਸਵਾਲ ਹੁੰਦੇ ਆ, ਕੁਝ ਕਈ ਵਾਰ ਉਹਨਾਂ ਦੇ ਸ਼ੰਕੇ ਹੁੰਦੇ ਆ, ਜਿਨ੍ਹਾਂ ਨੂੰ ਨਿਵਰਤ ਕਰਨਾ ਵੀ ਬਹੁਤ ਜ਼ਰੂਰੀ ਹੁੰਦਾ। ਔਰ ਸਾਡੀਆਂ ਜਿਹੜੀਆਂ ਸਿੱਖ ਸੰਸਥਾਵਾਂ ਨੇ ਉਹਨਾਂ ਵੱਲੋਂ ਬਹੁਤ ਤਰ੍ਹਾਂ ਦੇ ਜਿਹੜੇ ਉਪਰਾਲੇ ਆ ਉਹ ਸਿੱਖੀ ਨੂੰ ਉਪਚਾਰਨ ਦੇ ਲਈ, ਸਿੱਖੀ ਨੂੰ ਪ੍ਰਚਾਰਨ ਦੇ ਲਈ ਵੀ ਕੀਤੇ ਜਾਂਦੇ ਆ। ਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕ੍ਰੇਗੀਬਨ ਦੇ ਵਿਚ ਗੁਰਮਤ ਦੇ ਨਾਲ, ਗੁਰਮਤ ਸੰਗੀਤ ਦੇ ਨਾਲ ਨਵੀਂ ਪੀੜ੍ਹੀ ਨੂੰ ਜੋੜਨ ਦੇ ਲਈ ਕੀ ਖਾਸ ਚੱਲ ਰਿਹਾ, ਜੇਕਰ ਤੁਸੀਂ ਥੋੜਾ ਜਿਹਾ ਉਹਦੇ ਉੱਤੇ ਚਾਨਣਾ ਪਾਓ ਤਾਂ ਜ਼ਰੂਰ ਸਾਡੀ ਜਿਹੜੀ ਸੰਗਤ ਹੈ ਉਹ ਜ਼ਰੂਰ ਜਾਣਨਾ ਚਾਹੇਗੀ।
ਦੇਖੋ ਜੀ, ਸਾਡੀ ਕਿਹੜੀ ਕੋਸ਼ਿਸ਼ ਆ ਇਹੀ ਆ ਬਈ ਅਸੀਂ ਆਪਦੇ ਇੱਥੇ ਦੀ ਕਿਹੜੀ ਸਾਡੀ ਯੰਗ ਜਨਰੇਸ਼ਨ ਆ ਉਹਨੂੰ ਆਪਦੀ ਧਰਮ ਨਾਲ, ਆਪਦੀ ਬੋਲੀ ਨਾਲ, ਆਪਣੀ ਸਭਤਾ ਨਾਲ ਜੋੜਿਆ ਜਾਵੇ
ਜੀ।
ਇਹ ਕੋਸ਼ਿਸ਼ਾਂ ਹਮੇਸ਼ਾ ਹੀ ਹੁੰਦੀਆਂ ਨੇ, ਕਿਉਂਕਿ ਮੈਂ ਤੁਹਾਨੂੰ ਥੋੜਾ ਜਿਹਾ ਪਿੱਛੇ ਲੈ ਸਕਦਾ ਜਦ ਆਪਾਂ ਧਾਰਮਿਕ ਤੇ ਮਾਂ ਬੋਲੀ ਸਕੂਲ ਸ਼ੁਰੂ ਕੀਤਾ ਸੀ ਉਦੋਂ ਸਿਰਫ ਸਾਡੇ ਕੋਲ 3 ਬੱਚੇ ਸੀ। ਅੱਜ ਗੁਰੂ ਦੀ ਕਿਰਪਾ ਨਾਲ ਆਪਣੇ ਕੋਲ ਤਕਰੀਬਨ 300 ਤੋਂ ਉੱਪਰ ਬੱਚਾ ਇੱਥੋਂ ਧਾਰਮਿਕ ਵਿਦਿਆ ਤੇ ਮਾਂ ਬੋਲੀ ਸਿੱਖ ਰਿਹਾ
ਜੀ,
ਜਿਸ ਦੇ ਵਿੱਚ ਤਕਰੀਬਨ ਆਪਣੇ ਕੋਲ ਇਸ ਵਕਤ 13 ਪਰਮਾਨੈਂਟ ਟੀਚਰ ਨੇ ਪੇ, ਜਿਨ੍ਹਾਂ ਨੂੰ ਆਪਾਂ ਪੇ ਕਰਦੇ ਹਾਂ ਪਰਮਾਨੈਂਟ ਟੀਚਰ ਨੇ, ਕੁਛ ਟੀਚਰ ਵਲੰਟੀਅਰ ਵੀ ਕੰਮ ਕਰਦੇ ਨੇ
ਜੀ।
ਤੇ ਹੁਣ ਅਸੀਂ ਦੇਖਿਆ ਕਿ ਬੱਚੇ ਸਾਡੇ ਕੋਲ ਸਕੂਲ ਸੀ ਜੋ ਬਹੁਤ ਥੋੜਾ ਪੈ ਗਿਆ ਸੀ
ਜੀ, ਇਮਾਰਤ
ਉਹਨੂੰ ਮੁੱਖ ਰੱਖਦਿਆਂ ਹੁਣ, ਹਾਂਜੀ ਇਮਾਰਤ ਬਹੁਤ ਛੋਟੀ ਪੈ ਗਈ ਸੀ ਉਹਨੂੰ ਮੁੱਖ ਰੱਖਦਿਆਂ ਹੁਣ ਹੋਰ ਉਸਨੂੰ ਐਕਸਟੈਂਡਡ ਕੀਤਾ, ਹੋਰ ਕਮਰੇ ਬਣਾਏ ਹਨ
ਜੀ
ਵੀ ਵੱਧ ਤੋਂ ਵੱਧ ਬੱਚੇ ਆਉਣ, ਆਪਦੀ ਇਨਰੋਲਮੈਂਟ ਕਰਾਉਣ, ਇੱਥੇ ਆਪਣੀ ਧਰਮ, ਆਪਦੀ ਮਾਂ ਬੋਲੀ ਪੰਜਾਬੀ ਸਿੱਖਣ ਤੇ ਉਹ ਧਰਮ ਨਾਲ ਜੁੜਨ। ਇਹ ਸਾਡਾ ਸਭ ਤੋਂ ਵੱਡਾ ਉਪਰਾਲਾ ਪ੍ਰਬੰਧਕ ਕਮੇਟੀ ਦਾ। ਅਸਲ ਮੈਂ ਤੁਹਾਨੂੰ ਭੈਣ ਜੀ ਸਾਹਿਬ ਦੱਸਦਿਆਂ ਕਿ ਇਹ ਉਪਰਾਲਾ ਕੱਲੀ ਕਮੇਟੀ ਦਾ ਨਹੀਂ, ਸੰਗਤ ਦਾ ਉਪਰਾਲਾ
ਜੀ।
ਇਹਦਾ ਕਿਹੜਾ ਸਿਹਰਾ ਸਾਰਾ ਉਹ ਸੰਗਤ ਨੂੰ ਜਾਂਦਾ
ਜੀ।
ਦੂਜੀ ਆਪਣੇ ਭਾਈ ਮਰਦਾਨਾ ਜੀ ਕਿਹੜੀ ਸੰਗੀਤ ਅਕੈਡਮੀ ਚੱਲਦੀ ਆ
ਜੀ,
ਉਹ ਆਪਾਂ ਜਦ ਸ਼ੁਰੂ ਕਰੀ ਸੀ ਬੜੇ ਥੋੜੇ ਜਿਹੇ ਬੱਚਿਆਂ ਤੋਂ ਸ਼ੁਰੂ ਕੀਤੀ ਸੀ। ਆਪਣੇ ਕੋਲ ਪ੍ਰੋਫੈਸ਼ਨਲ ਟੀਚਰ ਹੈ ਜੋ ਕਿ ਧਾਰਮਿਕ ਸੰਗੀਤ ਸਿਖਾਉਂਦਾ ਹੈ। ਅੱਜ ਤਕਰੀਬਨ ਗੁਰੂ ਘਰ ਦੇ ਵਿਚ 155-160 ਬੱਚੇ ਆਪਣੇ ਸੰਗੀਤ ਅਕੈਡਮੀ ਤੋਂ ਸਿੱਖ ਰਹੇ ਹਨ ਆਪਣਾ ਧਾਰਮਿਕ ਜੋ ਸੰਗੀਤ ਹੈ
ਜੀ,
ਉਹ ਜਾਂ ਆਪਾਂ ਤਾਂਤੀ ਸਾਜ ਲੈ ਲਈਏ ਜੋ ਵੀ ਸਾਡੇ ਧਰਮ ਦੇ ਵਿਚ ਗੁਰੂ ਨਾਨਕ ਦੇਵ ਜੀ ਤੋਂ ਸ਼ੁਰੂ ਕਰਕੇ ਆਪਾਂ 10ਵੇਂ ਪਾਤਸ਼ਾਹ ਤੱਕ ਲੈ ਜਾਈਏ, ਉਹ ਸਾਰਾ ਜਿਹੜਾ ਧਾਰਮਿਕ ਸੰਗੀਤ ਉਹ ਸਿਖਾਇਆ ਜਾਂਦਾ
ਜੀ ਜੀ।
ਤੇ ਬੱਚੇ ਬੜਾ ਵਧੀਆ ਪਰਫਾਰਮੈਂਸ ਕਰ ਰਹੇ ਨੇ। ਦੇਖੋ ਉਹ ਬੁੱਧਵਾਰ, ਐਤਵਾਰ, ਸ਼ਨਿਚਰਵਾਰ ਉਹ ਕੀਰਤਨ ਕਰਦੇ ਹਨ
ਜੀ,
ਤੇ ਫਰਾਈਡੇ ਉਹਨਾਂ ਦੀ ਬੱਚੇ ਦੀ ਡਿਊਟੀ ਹੁੰਦੀ ਹੈ ਵੀ ਉਹਨਾਂ ਨੇ ਆਪ ਹੀ ਰਹਿ ਰਾਸ ਕਰਨੀ ਹੈ, ਆਪ ਹੀ ਕੀਰਤਨ ਕਰਨਾ ਹੈ, ਆਪ ਹੀ ਕਥਾ ਕਰਨੀ ਹੈ, ਆਪ ਹੀ ਸਾਡੀਆਂ ਜਿਹੜੀਆਂ ਬੱਚੀਆਂ ਨੇ ਉਹ ਸਟੇਜ ਸਮਝਦੀਆਂ ਨੇ ਸਟੇਜ ਤੇ, ਤੇ ਉਹਨਾਂ ਨੇ ਗੁਰੂ ਮਹਾਰਾਜ ਦਾ ਸ਼ਾਮ ਨੂੰ ਸਿਰਾਸਨ ਕਰਨਾ ਹੁੰਦਾ ਹੈ
ਜੀ।
ਬਹੁਤ ਬੱਚੇ ਤਕਰੀਬਨ 300 ਤੋਂ ਉੱਤੇ ਬੱਚਾ ਇੱਧਰ ਆਪਣੇ ਗੁਰੂ ਘਰ ਨਾਲ, ਧਰਮ ਨਾਲ ਲੈ ਲਈਏ, ਆਪਣੀ ਬੋਲੀ ਨਾਲ ਲੈ ਲਈਏ ਜੁੜਿਆ ਹੋਇਆ ਹੈ
ਜੀ।
ਇਹ ਸਾਰਾ ਕਿਹੜਾ ਫੇਰਾ, ਇਹ ਵੀ ਸੰਗਤ ਨੂੰ ਜਾਂਦਾ ਕਿਉਂਕਿ ਸੰਗਤ ਬਹੁਤ ਉਪਰਾਲੇ ਕਰਦੀ ਆ, ਆਪਦੇ ਬੱਚਿਆਂ ਨੂੰ ਲੈ ਕੇ ਆਉਂਦੀ ਆ, ਆਪਦਾ ਟਾਈਮ ਕੱਢਦੀ ਆ। ਇਹ ਸਭ ਨੂੰ ਵੱਡਾ ਉਪਰਾਲਾ ਸੰਗਤ ਦਾ, ਕਿਉਂਕਿ ਕਮੇਟੀ ਨੇ ਤਾਂ ਇੱਕ ਪ੍ਰਬੰਧ ਕਰਨਾ ਹੁੰਦਾ
ਜੀ,
ਪ੍ਰਬੰਧਕ ਦਾ ਢਾਂਚਾ ਨੂੰ ਸਹੀ ਕਰਨਾ ਹੁੰਦਾ ਵੀ ਆਪਾਂ ਕਿੱਦਾਂ ਇਹਨੂੰ ਵਧੀਆ ਕਰ ਸਕਦੇ ਆ, ਕਿਉਂਕਿ ਉਹਦੇ ਵਿਚ ਸੰਗਤ ਦੀ ਵੀ ਸਲਾਹ ਲਈ ਜਾਂਦੀ ਹੈ, ਆਪਣੇ ਜੋ ਬੁੱਧੀਜੀਵੀ ਨੇ ਉਹਨਾਂ ਤੋਂ ਵੀ ਪੁੱਛੇ, ਉਹਨਾਂ ਦੀ ਵੀ ਸਲਾਹ ਲਈ ਜਾਂਦੀ ਹੈ। ਉਹ ਬਹੁਤ ਵਧੀਆ ਜਾਨੀ ਸੰਗਤ ਉਪਰਾਲੇ ਕਰ ਰਹੀ ਆ, ਜਿੱਦਾਂ ਜਾਨੀ ਕਿ ਆਪਾਂ ਨੂੰ ਸਾਰਿਆਂ ਨੂੰ ਮੈਲਬੋਰਨ ਦੀ ਵਿਕਟੋਰੀਆ ਬਸਦੇ ਨੂੰ ਜਾਂ ਆਸਟ੍ਰੇਲੀਆ ਬਸਦੇ ਸਿੱਖਾਂ ਨੂੰ ਮਾਣ ਹੋਣਾ ਚਾਹੀਦਾ ਹੈ
ਜੀ ਜੀ।
ਦੂਜੀ ਗੱਲ ਆਪਾਂ ਨੇ ਇਸ ਤੋਂ ਬਾਅਦ ਆਪਾਂ ਇੱਕ ਨਵੇਂ ਯੂਥ ਦਾ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਹੈ, ਮੈਂ ਉਹਨਾਂ ਯੂਥ ਬੱਚਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਅੱਜ ਸੋਚ ਅੱਗੇ ਲੈ ਕੇ ਆਏ ਨੇ ਜਿਹੜੇ ਇੱਥੇ ਯੂਥ ਜਾਂ ਇੱਥੇ ਦੇ ਬੌਰਨ ਬੱਚੇ ਨੇ ਉਹਨਾਂ ਨੂੰ ਗੁਰਸਿੱਖੀ ਨਾਲ ਕਿਵੇਂ ਜੋੜਿਆ ਜਾਵੇ
ਜੀ।
ਇਹ ਪ੍ਰੋਗਰਾਮ ਹਰ ਐਤਵਾਰ ਨੂੰ 12:30 ਤੋਂ 1 ਵਜੇ ਤੱਕ ਹੋਇਆ ਕਰੇਗਾ।
ਠੀਕ ਠੀਕ
ਹਾਂਜੀ। ਉਹਦੇ ਵਿੱਚ ਆਪਾਂ ਬੱਚੇ ਆਪਦੇ ਬੱਚੇ ਵੱਧ ਤੋਂ ਵੱਧ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਆਪਦੇ ਭੈਣ ਭਰਾਵਾਂ ਨੂੰ ਬਈ ਬੱਚਿਆਂ ਨੂੰ ਜਰੂਰ ਲੈ ਕੇ ਆਵੋ ਕਿਉਂਕਿ ਆਪਣੀ ਜੋ ਵੱਡੀ ਪੂੰਜੀ ਹੈ ਇਸ ਦੇਸ਼ ਵਿੱਚ ਆਪਾਂ ਨੂੰ ਕੋਈ ਫਿਕਰ ਨੀ ਕੋਈ ਘਾਟਾ ਨੀ
ਬਿਲਕੁਲ
ਸਿਸਟਮ ਇੰਨਾ ਵਧੀਆ ਕਿ ਇੱਥੇ ਸਭ ਤੋਂ ਵੱਡਾ ਸਾਡੀ ਪੂੰਜੀ ਸਾਡੇ ਬੱਚੇ ਨੇ
ਬਈ
ਅਸੀਂ ਉਹਨਾਂ ਨੂੰ ਆਪਦੇ ਧਰਮ ਨਾਲ ਆਪਦੀ ਬੋਲੀ ਨਾਲ ਆਪਦੀ ਸਭਤਾ ਨਾਲ ਆਪਦੇ ਕਲਚਰ ਨਾਲ ਕਿਵੇਂ ਜੋੜ ਕੇ ਰੱਖਣਾ
ਜੀ ਜੀ ਬਿਲਕੁਲ।
ਸੋ ਗਰੀਬਾ ਸਾਹਿਬ ਇੱਕ ਚੀਜ਼ ਅਸੀਂ
ਹਾਂਜੀ ਜਿਵੇਂ ਤੁਸੀਂ ਦੱਸਿਆ ਕਿ ਵੱਖ ਵੱਖ ਸਮੇਂ ਦੇ ਉੱਤੇ ਵੱਖ ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਜਿਹੜੀਆਂ ਉਹ ਤੁਸੀਂ ਇਸ ਵੇਲੇ ਉਲੀਕੀਆਂ ਹੋਈਆਂ ਜਿਨ੍ਹਾਂ ਦੇ ਤਹਿਤ ਜਿਹੜੇ ਬੱਚੇ ਆ ਉਹ ਗੁਰਬਾਣੀ ਦੇ ਨਾਲ ਵੀ ਜੁੜਦੇ ਆ ਜਿਵੇਂ ਤੁਸੀਂ ਦੱਸਿਆ ਵੀ ਉਹ ਪ੍ਰਕਾਸ਼ ਕਰਨਾ ਸਿੱਖਦੇ ਆ ਜਾਂ ਸੁੱਖ ਆਸਣ ਕਰਨਾ ਸਿੱਖਦੇ ਆ ਤੇ ਇਹਦੇ ਨਾਲ ਹੀ ਗੁਰਬਾਣੀ ਗੁਰਮਤਿ ਸੰਗੀਤ ਜਿਹੜਾ ਆ ਉਹ ਵੀ ਸਿਖਾਇਆ ਜਾ ਰਿਹਾ ਆ ਸਕੂਲ ਦੇ ਵਿੱਚ ਵੀ ਪੰਜਾਬੀ ਵੀ ਪੜਾਈ ਜਾ ਰਹੀ ਹੈ ਔਰ ਗੁਰਮਤ ਜਿਹੜੀ ਸਿੱਖਿਆ ਆ ਉਹ ਵੀ ਦਿੱਤੀ ਜਾ ਰਹੀ ਹੈ। ਸੋ ਜੇਕਰ ਜਿਹੜੇ ਸੰਗਤ ਦੇ ਵਿੱਚੋਂ ਲੋਕ ਇਸ ਵੇਲੇ ਸੁਣ ਰਹੇ ਨੇ ਤੁਹਾਨੂੰ ਜੇਕਰ ਉਹ ਇਸ ਵੇਲੇ ਸਕੂਲ ਦੇ ਨਾਲ ਆਪਣੇ ਬੱਚਿਆਂ ਨੂੰ ਜੋੜਨਾ ਚਾਹੁੰਦੇ ਹੋਣ ਜਾਂ ਫਿਰ ਜਿਹੜੀ ਸੰਗੀਤ ਅਕਾਦਮੀ ਹੈ ਭਾਈ ਮਰਦਾਨਾ ਜੀ ਸੰਗੀਤ ਅਕਾਦਮੀ ਆ ਉਹਦੇ ਨਾਲ ਜੋੜਨਾ ਚਾਹੁੰਦੇ ਹੋਣ ਜਾਂ ਫਿਰ ਜਿਹੜੀਆਂ ਹੋਰ ਗਤੀਵਿਧੀਆਂ ਜਿਹੜੀਆਂ ਆ ਉਹਨਾਂ ਦੇ ਨਾਲ ਉਹ ਜੁੜਨਾ ਚਾਹੁੰਦੇ ਹੋਣ ਤਾਂ ਕੀ ਉਹਨਾਂ ਨੂੰ ਕਰਨਾ ਚਾਹੀਦਾ ਤੇ ਕਿਸ ਤਰ੍ਹਾਂ ਉਹ ਇਸ ਸਭ ਦਾ ਹਿੱਸਾ ਬਣ ਸਕਦੇ ਆ?
ਹਾਂਜੀ ਦੇਖੋ ਆਪਣੇ ਏਦਾਂ ਜੀ ਆਪਣੇ ਅਨਰੋਲਮੈਂਟ ਫਾਰਮ ਬਣਾਇਆ ਗਿਆ ਹੈ ਇੱਕ ਉਹ ਫਾਰਮ ਆ ਕੇ ਬੱਚੇ ਦੇ ਪੇਰੈਂਟਸ ਨੇ ਉਹ ਆ ਕੇ ਫਾਰਮ ਨੂੰ ਫਿਲ ਅਪ ਕਰਨ ਤੇ ਉਸ ਤੋਂ ਬਾਅਦ ਉਹਨਾਂ ਦੀ ਅਨਰੋਲਮੈਂਟ ਸਕੂਲ ਦੇ ਵਿੱਚ ਅਕੈਡਮੀ ਦੇ ਵਿੱਚ ਹੋ ਜਾਂਦੀ ਹੈ
ਜੀ।
ਉਹ ਕੋਈ ਏਡਾ ਆਪਾਂ ਕੋਈ ਇੰਨਾ ਕੋਈ ਬੱਚਿਆਂ ਤੇ ਭਾਰ ਨੀ ਕੋਈ ਮਾਂ ਬਾਪ ਤੇ ਕੋਈ ਹੈ ਨੀ ਭਾਰ ਉਹ ਸਿਰਫ ਇੱਕ ਫਾਰਮ ਭਰਨਾ ਹੈ ਕਿਉਂਕਿ ਫਾਰਮ ਨਾਲ ਸਾਨੂੰ ਵੀ ਪਤਾ ਲੱਗ ਗਿਆ ਜਾਂਦਾ ਵੀ ਕਿੰਨੇ ਬੱਚਿਆਂ ਦੀ ਆਪਣੇ ਕੋਲ ਅਨਰੋਲਮੈਂਟ ਹੈ ਕਿੰਨੇ ਬੱਚੇ ਇਸ ਗੁਰੂ ਘਰ ਨਾਲ ਜੁੜੇ ਹੋਏ ਨੇ ਜਾਂ ਸਕੂਲ ਨਾਲ ਜੁੜੇ ਹੋਏ ਨੇ ਤੇ ਇਹ ਆਪਾਂ ਸਭ ਤੋਂ ਵੱਡੀ ਕਿਹੜੀ ਸੋਚ ਆ ਆਪਣੀ ਇਸ ਮੱਤੀ ਆ ਵੀ ਅਸੀਂ ਆਪਦੇ ਬੱਚਿਆਂ ਨੂੰ ਆਪਣੇ ਧਰਮ ਨਾਲ ਕਿੱਦਾਂ ਜੋੜਨਾ ਹੈ ਇਹ ਆਪਣਾ ਸਾਰਿਆਂ ਦੇ ਫਰਜ਼ ਬਣਦਾ ਹੈ ਕਿ ਆਪਾਂ ਇੱਕ ਇੱਥੇ ਜੋ ਜਿੱਦਾਂ ਕਿ ਬੱਚੇ ਨੇ ਆਪਣੇ ਬਹੁਤ ਬੱਚੇ ਨੇ ਜਿਹੜੇ ਕਿ ਪੇਰੈਂਟਸ ਨਹੀਂ ਟਾਈਮ ਕੱਢ ਸਕਦੇ ਉਹ ਸਾਡੇ ਨਾਲ ਕੰਟੈਕਟ ਵੀ ਕਰ ਸਕਦੇ ਨੇ ਅਸੀਂ ਉਹਨਾਂ ਦਾ ਕੋਈ ਅਰੇਂਜਮੈਂਟ ਵੀ ਕਰ ਸਕਦੇ ਹਾਂ
ਜੀ ਜੀ
ਜੇ ਐਤਵਾਰ ਨੂੰ ਨਹੀਂ ਵੀ ਟਾਈਮ ਕੱਢ ਸਕਦੇ ਜਾਂ ਉਹਨਾਂ ਨੇ ਸੰਗੀਤ ਅਕੈਡਮੀ ਚ ਆਪਣਾ ਬੱਚਿਆਂ ਨੂੰ ਧਾਰਮਿਕ ਸੰਗੀਤ ਸਿਖਾਉਣਾ ਉਹਦੇ ਬਾਰੇ ਅਸੀਂ ਅਰੇਂਜਮੈਂਟ ਵੀ ਕਰ ਸਕਦੇ ਹਾਂ ਗੁਰੂ ਘਰ ਵੱਲੋਂ
ਠੀਕ ਠੀਕ
ਅਸੀਂ ਹਰ ਤਰ੍ਹਾਂ ਦੀ ਹੈਲਪ ਕਰਨ ਨੂੰ ਤਿਆਰ ਹਾਂ
ਕਿਉਂਕਿ
ਕਮੇਟੀ ਦਾ ਫਰਜ਼ ਇਹ ਹੁੰਦਾ ਕਿ ਅਸੀਂ ਆਪਦੀ ਕੌਮ ਨੂੰ ਆਪਦੇ ਬੱਚਿਆਂ ਨੂੰ ਆਪਦੇ ਸੰਗਤ ਨੂੰ ਵਧੀਆ ਵਾਤਾਵਰਨ ਦੇਣਾ ਉਹਨਾਂ ਦੀ ਗੱਲ ਸੁਣਨੀ ਆ ਉਹਨਾਂ ਦੀ ਗੱਲ ਸੁਣ ਕੇ ਉਹਨਾਂ ਤੇ ਅਸੀਂ ਸਾਰਾ ਜੋ ਲੇਖਾ ਜੋਖਾ ਕਰਨਾ ਵੀ ਕਿੱਥੇ ਗਲਤ ਆ ਕਿੱਥੇ ਠੀਕ ਆ ਕਿਸ ਨੂੰ ਕੀ ਜ਼ਰੂਰਤ ਹੈ ਜਿਸ ਤਰ੍ਹਾਂ ਆਪਣੇ ਦੇਖਿਆ ਆ ਕੋਰੋਨਾ ਦੇ ਵਿੱਚ ਤਕਰੀਬਨ 16,000 ਡਿਲੀਵਰੀ ਆਪਾਂ ਗਰੋਸਰੀ ਦੀ ਗੁਰੂ ਘਰ ਵੱਲੋਂ ਕੀਤੀ ਹੈ
ਜੀ ਜੀ ਜੀ
ਤੇ ਅੱਜ ਵੀ ਚੱਲ ਰਹੀ ਹੈ
ਜੀ
ਹਰ ਇੱਕ ਪੀੜਿਤ ਪਰਿਵਾਰ ਨੂੰ ਆਪਾਂ ਗੁਰੂ ਨਾਨਕ ਦੇਵ ਜੀ ਦੇ ਨਾਂ ਹੱਟੀ ਖੋਲੀ ਹੈ
ਜੀ
ਉਹਦਾ ਨਾਂ ਹੀ ਗੁਰੂ ਨਾਨਕ ਦੀ ਹੱਟੀ ਹੈ
ਠੀਕ
ਇੱਥੇ ਜੋ ਵੀ ਜ਼ਰੂਰਤ ਬਣਦਾ ਹੈ ਇਸ ਹੱਟੀ ਤੋਂ ਆ ਕੇ ਆਪਦਾ ਜੋ ਉਹਨੂੰ ਚਾਹੀਦਾ ਲੈ ਕੇ ਜਾ ਸਕਦਾ ਹੈ
ਜੀ ਜੀ
ਜਿਹਨੇ ਵੀ ਲੋਕ ਜ਼ਰੂਰਤਮੰਦ ਨੇ
ਜੀ
ਹਾਂਜੀ ਤੇ ਦੂਜੀ ਗੱਲ ਆਪਾਂ ਇੱਕ ਨਵਾਂ ਦਰਬਾਰ ਸਾਹਿਬ ਸੰਗਤ ਦੇ ਨੂੰ ਦੇਖਦੇ ਹਾਂ ਸੰਗਤ ਦੀ ਜੋ ਜ਼ਰੂਰਤ ਸੀ ਉਹਨੂੰ ਪੂਰਾ ਕਰਨ ਲਈ ਇੱਕ ਨਵਾਂ ਦਰਬਾਰ ਸਾਹਿਬ ਵੀ ਗੁਰੂ ਘਰ ਵਿੱਚ ਬਣ ਰਿਹਾ ਹੈ ਉਹਦੇ ਬਾਰੇ ਮੈਂ ਤੁਹਾਨੂੰ ਥੋੜਾ ਜਿਹਾ ਵਿਸਤਾਰ ਨਾਲ ਦੱਸ ਦਿੰਦਾ
ਕਿ
ਕਈ ਵਾਰ ਦੁੱਖ ਸੁੱਖ ਦੇ ਦੋ ਪ੍ਰੋਗਰਾਮ ਹੋ ਜਾਂਦੇ ਹਨ
ਜੀ
ਇਸ ਲਈ ਆਪਾਂ ਨੂੰ ਸੰਗਤ ਨੇ ਇਹ ਰੱਖਿਆ ਵੀ ਆਪਾਂ ਨੂੰ ਸਲਾਹ ਦਿੱਤੀ ਵੀ ਇੱਕ ਦਰਬਾਰ ਸਾਹਿਬ ਹੋਰ ਬਣਾਈਏ ਚਲੋ ਸਾਰੀ ਸੰਗਤ ਔਰ ਕਮੇਟੀ ਰਲ ਕੇ ਉਹਦਾ ਆਪਾਂ ਸ਼ੁਰੂਆਤ ਕਰ ਦਿੱਤੀ ਹੈ ਵਾਹਿਗੁਰੂ ਕਿਰਪਾ ਕਰੇ ਉਹ ਆਪਾਂ ਤਕਰੀਬਨ 7-8 ਮਹੀਨੇ ਦੇ ਵਿਚ ਬਣ ਕੇ ਨਵਾਂ ਦਰਬਾਰ ਸਾਹਿਬ ਤਿਆਰ ਹੋਊਗਾ। ਦੂਜੀ ਗੱਲ ਕਿ ਅਸੀਂ ਜੇ ਕਿਸੇ ਬਾਹਰੋਂ ਪ੍ਰਾਈਵੇਟ ਕੰਪਨੀ ਤੋਂ ਬਣਾਉਂਦੇ ਸੀ ਉਹਦਾ ਖਰਚਾ ਸਾਨੂੰ ਆਇਆ ਸੀ 2-3 ਕੋਟੇਸ਼ਨ ਆਈਆਂ, ਇੱਕ 1.754 ਦੀ ਜਾਣੀ 17,54,000 ਦੀ ਸੀ ਪਲੱਸ GST, ਦੂਜੀ ਸਾਨੂੰ ਆਈ 1575 ਜਾਣੀ 15,75,000 ਦੀ ਪਲੱਸ GST। ਪਰ ਕਮੇਟੀ ਨੇ ਫੈਸਲਾ ਕੀਤਾ ਕਿਉਂ ਨਾ ਕਿ ਆਪਾਂ ਆਪ ਹੀ ਇਸ ਨੂੰ ਬਣਾਈਏ। ਜਦ ਅਸੀਂ ਉਹਦਾ ਖਰਚਾ ਦੇਖਿਆ ਉਹ ਤਕਰੀਬਨ ਸਾਨੂੰ 1.1 million, 1.2 million ਦੇ ਵਿਚਾਲੇ ਬਿਟਵੀਨ ਆਉਂਦਾ। ਇਸ ਕਰਕੇ ਅਸੀਂ ਉਹ ਕਿਹੜਾ ਉਪਰਾਲਾ ਕਮੇਟੀ ਨੇ ਸੰਗਤ ਦੇ ਸਹਿਯੋਗ ਨਾਲ ਆਪ ਹੀ ਸ਼ੁਰੂ ਕੀਤਾ ਹੈ।
ਠੀਕ, ਸੋ ਗਰੇਵਾਲ ਸਾਹਿਬ ਬਹੁਤ ਵਧੀਆ ਜੀ।
ਹਾਂਜੀ, ਦੂਜਾ ਮੈਂ ਸਕੂਲ ਦੀ ਬਿਲਡਿੰਗ ਬਾਰੇ ਵੀ ਬਾਹਰੋਂ ਸੁਝਾਅ ਲੈ ਰਹੇ ਨੇ, ਉਹ ਵੀ ਪ੍ਰੋਜੈਕਟ ਸ਼ੁਰੂ ਕੀਤਾ। ਮੈਂ ਫੇਸਬੁੱਕ ਤੇ ਪਾਇਆ ਸੀ, ਗੁਰੂ ਘਰ ਦੀ ਫੇਸਬੁੱਕ ਤੇ ਵੀ ਆ, ਮੇਰੀ ਫੇਸਬੁੱਕ ਤੇ ਵੀ ਆ, ਉਸ ਵਿੱਚ ਸਾਰੀ ਸੰਗਤ ਸਹਿਯੋਗ ਦੇਵੇ। ਉਹਦੇ ਬਾਰੇ ਆਪਾਂ ਸਕੂਲ, ਗਰਾਊਂਡ, ਕਮਿਊਨਿਟੀ ਸੈਂਟਰ, ਇਹ 3 ਮੁੱਦੇ ਹਨ। ਇਹਨਾਂ ਬਾਰੇ ਆਪਣੀ ਕੌਂਸਲਰ ਨਾਲ ਵੀ ਗੱਲ ਹੋ ਰਹੀ ਹੈ, ਇਹਦੇ ਬਾਰੇ ਅਸੀਂ ਕਿਹੜੇ ਸਲਾਹਕਾਰ ਨੇ ਵਧੀਏ ਪ੍ਰੋਫੈਸ਼ਨਲ ਉਹਨਾਂ ਨਾਲ ਵੀ ਸਲਾਹ ਕਰ ਰਹੇ ਹਾਂ, ਕਿਉਂਕਿ ਇਹਦੇ ਵਿੱਚ ਸੰਗਤ ਵੀ ਇਨਵੋਲਵ ਹੈ।
ਜੀ ਜੀ, ਠੀਕ।
ਇਸ ਕਰਕੇ ਮੈਂ ਤਾਂ ਇਹੀ ਬੇਨਤੀ ਕਰਦਾ ਹਾਂ ਵੀ ਸਾਰੇ ਆਓ, ਆਪਾਂ ਗੁਰੂ ਘਰ ਆਪਦੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਜਿਵੇਂ ਕਿ ਇੱਕ ਬੱਚੇ ਨੇ ਮਹਾਂਪੁਰਸ਼ਾਂ ਦੇ ਵੀ, ਜੇ ਇੱਕ ਬੱਚਾ ਗੁਰਸਿੱਖੀ ਨਾਲ ਜੁੜ ਜਾਂਦਾ ਹੈ ਗੁਰੂ ਦੇ ਬਚਨ ਨੇ, ਉਹਦੀ 21 ਕੁੱਲਾਂ ਤਰ ਜਾਂਦੀਆਂ ਹਨ।
ਬਿਲਕੁਲ ਜੀ।
ਇਸ ਕਰਕੇ ਆਓ ਆਪਾਂ ਹੰਬੜਾ ਮਾਰੀਏ। ਮੈਂ ਸਾਰੇ ਭੈਣ ਭਰਾ ਨੂੰ ਬੇਨਤੀ ਕਰਦਾ ਵੀ ਆਪਦੇ ਬੱਚਿਆਂ ਨੂੰ ਸਕੂਲ ਵਿਚ ਜਰੂਰ ਲੈ ਕੇ ਆਵੋ, ਤੁਹਾਨੂੰ ਹਰ ਤਰ੍ਹਾਂ ਦੀ ਮਦਦ ਵੀ ਕਰਾਂਗੇ, ਕੋਈ ਤੁਹਾਨੂੰ ਪ੍ਰੋਬਲਮ ਨੀ ਬੱਚੇ ਸਕੂਲ ਛੱਡਣ ਦੀ ਔਰ ਲੈ ਕੇ ਆਉਣ ਦੀ।
ਜੀ,
ਉਹਦੇ ਵੱਲੋਂ ਸਾਡੇ ਕੋਲ ਬੱਸ ਆ, ਅਸੀਂ ਬੱਸ ਚ ਉਹਨਾਂ ਨੂੰ ਛੱਡ ਵੀ ਸਕਦੇ ਹਾਂ, ਲਿਆ ਵੀ ਸਕਦੇ।
ਜੀ ਜੀ ਜੀ, ਸੋ ਬਹੁਤ ਵਧੀਆ ਜੀ।
ਦੂਜੀ ਗੱਲ ਬੇਨਤੀ, ਇੱਕ ਬੇਨਤੀ ਸੰਗਤ ਨੂੰ ਹੋਰ ਕਰਦਾ, ਸਾਰੇ ਪੰਜਾਬੀ ਭੈਣ ਭਰਾਵਾਂ ਨੂੰ ਤੇ ਸਾਰੇ ਹਿੰਦੁਸਤਾਨੀਆਂ ਨੂੰ ਕਿ 10 ਅਗਸਤ ਨੂੰ ਮਰਦ ਸ਼ੁਮਾਰੀ ਹੋ ਰਹੀ ਹੈ ਆਸਟ੍ਰੇਲੀਆ ਦੇ ਵਿਚ।
ਬਿਲਕੁਲ ਜੀ,
ਆਪਾਂ ਸਾਰੇ ਆਪਦੀ ਮਾਂ ਬੋਲੀ ਪੰਜਾਬੀ ਉਹ ਕੌਲਮ ਦੇ ਵਿਚ ਜਰੂਰ ਲਿਖੀਏ।
ਬਿਲਕੁਲ ਜੀ,
ਹਾਂਜੀ, ਕਿਉਂਕਿ ਅਸੀਂ ਜੇ ਪੰਜਾਬੀ ਲਿਖਾਂਗੇ ਜੇ ਸਾਡੀ ਉਹਦੇ ਵਿਚ ਸਾਡੀ ਜਨਸੰਖਿਆ ਪੰਜਾਬੀ ਲਿਖਣ ਚ ਵਧੂਗੀ, ਅਸੀਂ ਗਵਰਨਮੈਂਟ ਤੇ ਕੋਈ ਕੰਮ ਕਰਾਉਣਾ ਹੋਵੇ ਤਾਂ ਅਸੀਂ ਪ੍ਰੈਸ਼ਰ ਪਾ ਕੇ ਕਰਾ ਸਕਦੇ ਹਾਂ।
ਬਿਲਕੁਲ ਬਿਲਕੁਲ,
ਇਸ ਕਰਕੇ ਮੇਰੀ ਸਾਰਿਆਂ ਨੂੰ ਬੇਨਤੀ ਹੈ, ਇਹ ਨਾ ਸੋਚੋ ਕਿ ਅਸੀਂ ਕੱਲੇ ਪੰਜਾਬ ਤੋਂ ਹੀ ਆ, ਹਿੰਦੁਸਤਾਨ ਤੋਂ ਕਿੱਥੋਂ ਕਿੱਥੋਂ ਵੀ ਕੋਈ ਆਇਆ ਪੰਜਾਬੀ ਕਿਸੇ ਵੀ ਮੁਲਕ ਤੋਂ, ਜੋ ਪੰਜਾਬੀ ਨੂੰ ਪਿਆਰ ਕਰਦਾ ਆਪਦੀ ਪੰਜਾਬੀ ਮਾਂ ਬੋਲੀ ਜ਼ਰੂਰ।
ਇੰਨੀਆਂ
ਮੇਰੀਆਂ ਬੇਨਤੀਆਂ ਨੇ। ਬਾਕੀ ਮੈਂ ਜੀ ਆਪ ਨੂੰ ਵੀ ਇੱਕ ਬੇਨਤੀ ਕਰਦਾ ਭੈਣ ਜੀ, ਕਿਉਂਕਿ ਸਾਰੀ ਸੰਗਤ ਸੁਣ ਰਹੀ ਹੈ ਤੇ ਵੀ ਸਮਾਨ ਅਸੀਂ ਤੁਹਾਨੂੰ ਕਿ ਜੋ ਆ ਸਪੋਕਸ ਪਰਸਨ ਦਾ ਕੰਮ ਮੈਨੂੰ ਕਰਨਾ ਪੈ ਰਹਿ ਰਿਹਾ ਹੈ, ਮੈਂ ਬੇਨਤੀ ਕਰਦਾ ਕਮੇਟੀ ਵੱਲੋਂ ਤੇ ਆਪਦੇ ਵੱਲੋਂ ਇਹ ਸਾਰੀ ਤੁਸੀਂ ਇਸ ਜ਼ਿੰਮੇਵਾਰੀ ਨੂੰ ਲਓ ਇੱਕ ਸਪੋਕਸ ਪਰਸਨ ਤੇ, ਕਿਉਂਕਿ ਸੇਵਾ ਕਰੋ ਗੁਰੂ ਇਸ ਸ੍ਰੀ ਗੁਰੂ ਸਿੰਘ ਸਭਾ ਕਲਚਰ ਸੋਸਾਇਟੀ ਦੀ, ਕਿਉਂਕਿ ਆਸਟ੍ਰੇਲੀਆ ਦੀ ਵੀ ਵੱਡੀ ਸੰਸਥਾ ਤੇ ਦੁਨੀਆਂ ਚ ਵੀ ਚੌਥੇ 5ਵੇਂ ਨੰਬਰ ਤੇ ਹੈ। ਤੁਸੀਂ ਇਹ ਸੇਵਾ, ਮੈਂ ਹੱਥ ਜੋੜ ਕੇ ਤੁਹਾਡੇ ਅੱਗੇ ਬੇਨਤੀ ਕਰਦਾ ਕਿ ਸਪੋਕਸ ਪਰਸਨ ਦੀ ਜਿਹੜੀ ਸੇਵਾ ਤੁਸੀਂ ਆਪ ਲਵੋ, ਕਿਉਂਕਿ ਤੁਹਾਡਾ ਬਹੁਤ ਯੋਗਦਾਨ ਹੈ ਸਿੱਖੀ ਲਈ। ਇਸ ਅੱਗੇ ਮੈਂ ਆਪਦੇ ਵੱਲੋਂ ਤੇ ਕਮੇਟੀ ਵੱਲੋਂ ਆਪ ਨੂੰ ਬਹੁਤ ਬਹੁਤ ਬੇਨਤੀ ਕਰਦਾ।
ਗੁਰਦੁਆਰਾ ਸਾਹਿਬ ਦੇ ਪ੍ਰੋਜੈਕਟਸ ਦੇ ਬਾਰੇ ਜਾਂ ਹੋਰ ਯੋਜਨਾਵਾਂ ਦੇ ਬਾਰੇ ਜਾਂ ਜਿਹੜੀਆਂ ਵੀ ਬੱਚਿਆਂ ਦੇ ਲਈ ਖਾਸ ਤੌਰ ਦੇ ਉੱਤੇ ਸੰਗਤ ਦੇ ਲਈ ਜਿਹੜੀਆਂ ਗਤੀਵਿਧੀਆਂ ਚੱਲ ਰਹੀਆਂ ਉਹਨਾਂ ਦੇ ਬਾਰੇ ਚਾਨਣਾ ਪਾਉਣ ਦੇ ਲਈ, ਸੋ ਬਹੁਤ ਬਹੁਤ ਸ਼ੁਕਰੀਆ ਜੀ। ਔਰ ਬਾਕੀ ਪਰਮਾਤਮਾ ਦੀ ਰਜ਼ਾ ਦੇ ਵਿਚ ਜੇਕਰ ਪਰਮਾਤਮਾ ਚਾਹੁੰਦਾ ਤੇ ਉਹੀ ਆਪਾਂ ਕਹਿੰਦੇ ਹੁੰਦਾ, ਸੋ ਜੋ ਉਸ ਨੂੰ ਮਨਜ਼ੂਰ ਹੋਏਗਾ ਉਹ ਜ਼ਰੂਰ ਹੁੰਦਾ, ਔਰ ਪਰਮਾਤਮਾ ਖੁਦ ਤੁਹਾਡੇ ਤੋਂ ਇਹ ਸੇਵਾ ਲੈਂਦਾ ਰਹੇ ਤੇ ਬਹੁਤ ਬਹੁਤ ਸ਼ੁਕਰੀਆ।
ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਸਾਡੇ ਨਾਲ ਸਰਦਾਰ ਪਰਮਜੀਤ ਸਿੰਘ ਗਰੇਵਾਲ ਹੋਰੀ ਜਿਹੜੇ ਕਿ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕ੍ਰੇਗੀ ਬਨ ਦੇ ਮੁੱਖ ਸੇਵਾਦਾਰ ਨੇ, ਇਸ ਵੇਲੇ ਸੇਵਾ ਨਿਭਾ ਰਹੇ ਨੇ। ਔਰ ਗੁਰਦੁਆਰਾ ਸਾਹਿਬ ਦੇ ਵਿਚ ਕੀ ਖਾਸ ਯੋਜਨਾਵਾਂ ਜਿਹੜੀਆਂ ਲਿਖੀਆਂ ਗਈਆਂ ਨੇ ਸਾਡੀ ਅਗਲੀ ਪੀੜੀ ਨੂੰ ਗੁਰਮਤ ਦੇ ਨਾਲ ਜੋੜਨ ਦੇ ਲਈ, ਸਿੱਖੀ ਦੇ ਨਾਲ ਜੋੜਨ ਦੇ ਲਈ, ਧਰਮ ਦੇ ਨਾਲ ਜੋੜਨ ਦੇ ਲਈ, ਉਹਦੇ ਬਾਬਤ ਇਹਨਾਂ ਨੇ ਜਿਹੜੀ ਜਾਣਕਾਰੀ ਹੈ ਸਾਡੇ ਨਾਲ ਸਾਂਝੀ ਕੀਤੀ ਹੈ। ਬਹੁਤ ਵਾਰ ਬਹੁਤ ਸ਼ੰਕੇ ਜਿਹੜੇ ਆ ਉਹ ਸਾਡੇ ਸੰਗਤ ਵਜੋਂ ਬਣੇ ਰਹਿੰਦੇ ਨੇ, ਸੋ ਇਸੇ ਕਰਕੇ ਅਸੀਂ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਇਹਨਾਂ ਸ਼ੰਕਿਆਂ ਦੇ ਬਾਰੇ ਚ ਨਿਵਿਰਤੀ ਜਿਹੜੀ ਆ ਉਹ ਜ਼ਰੂਰ ਨਾਲੋ ਨਾਲ ਹੁੰਦੀ ਰਹੇ। ਚਲੋ ਫਿਰ ਇੱਕ ਗੀਤ, ਗੀਤ ਤੋਂ ਬਾਅਦ ਅਗਲਾ ਸਿਲਸਿਲਾ ਖ਼ਬਰਾਂ ਦਾ ਲੈ ਕੇ ਹਾਜ਼ਰ ਹੁੰਦੇ ਹਾਂ, ਬਹੁਤ ਜਲਦੀ ਬਣੇ ਰਹੋ, ਜੁੜੇ ਰਹੋ।
ਹਨੇਰੀ ਦਰ ਦਰ ਜਾ ਕੇ ਖਾਵਾਂ ਠੇਡੇ, ਕੋਈ ਬਾਂ ਨਹੀਂ ਫੜਦਾ ਮੇਰੀ। ਹਾਂ ਦੁਨੀਆ ਤਾਂ ਲਈ ਦੇਖ ਮੰਗਲ ਨੇ, ਦਾਤਾ ਓਟ ਬਚੀਏ ਤੇਰੀ। ਬਖਸ਼ਦਾ ਤੂੰ ਕੀਤੇ ਹੋਏ ਕਸੂਰ ਦਾਸਿਆ, ਨਹੀਂ ਬਖਸ਼ਦਾ ਤੂੰ ਕੀਤੇ ਹੋਏ ਕਸੂਰ ਦਾਸਿਆ, ਸਾਨੂੰ ਚਰਨਾ ਤੋਂ ਕਰੀ ਨਾ ਤੂੰ ਦੂਰ ਦਾਸਿਆ, ਸਾਨੂੰ ਚਰਨਾ ਤੋਂ ਕਰੀ ਨਾ ਤੂੰ ਦੂਰ ਦਾਸਿਆ। ਕੱਚ ਦੀ ਬਣਾਈ ਹੋਈ ਵੰਗ ਵਰਗੇ, ਅਸੀਂ ਕੱਪੜੇ ਨੂੰ ਚੜੇ ਕੱਚੇ ਰੰਗ ਵਰਗੇ, ਅਸੀਂ ਕੱਚ ਦੀ ਬਣਾਈ ਕੱਚੀ ਵੰਗ ਵਰਗੇ, ਇੱਕੋ ਝਟਕੇ ਚ ਹੋ ਜਾਵਾਂਗੇ ਚੂੜ ਦਾਤਿਆ, ਸਾਨੂੰ ਚਰਨਾ ਤੋਂ ਕਰੀ ਨਾ ਤੂੰ ਦੂਰ ਦਾਤਿਆ, ਸਾਨੂੰ ਚਰਨਾ
ਲਓ ਜੀ ਦੋਸਤੋ, ਕਮਲ ਹੀਰ ਸੰਗਤਾਰ ਤੇ ਮਨਮੋਹਨ ਵਾਰਸ ਹੋਰਾਂ ਦੀਆਂ ਆਵਾਜ਼ਾਂ ਦੇ ਵਿਚ ਤੁਸੀਂ ਇਹ ਗੀਤ ਸੁਣ ਰਹੇ ਸੀ। ਗੀਤ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ। ਅਗਲਾ ਸਿਲਸਿਲਾ ਜਿਹੜਾ ਉਹ ਹੈ ਖ਼ਬਰਾਂ ਦਾ, ਸੋ ਖ਼ਬਰਾਂ ਦਾ ਜਿਹੜਾ ਸਿਲਸਿਲਾ ਉਹ ਆਪਾਂ ਲੈ ਕੇ ਹਾਜ਼ਰ ਹਾਂ ਤੁਹਾਡੇ ਲਈ। ਤੇ ਲਓ ਫਿਰ ਖ਼ਬਰਾਂ ਦੇ ਸਿਲਸਿਲੇ ਦੇ ਵਿਚ ਸਾਡੇ ਨਾਲ ਹਮੇਸ਼ਾ ਵਾਂਗ ਜੁੜਨ ਜਾ ਰਹੇ ਨੇ ਸਰਦਾਰ ਜਸਵਿੰਦਰ ਸਿੰਘ ਬਿੱਟਾਹੁਰੀ। ਇਸ ਵੇਲੇ ਉਹ ਪੰਜਾਬ ਚ ਨੇ, ਦਿੱਲੀ ਚ ਨੇ, ਇਹ ਅਸੀਂ ਉਨ੍ਹਾਂ ਤੋਂ ਹੀ ਪੁੱਛਾਂਗੇ। ਫਿਲਹਾਲ ਉਨ੍ਹਾਂ ਦਾ ਸਵਾਗਤ ਕਰਦੇ ਹਾਂ। ਬਿੱਟਾ ਸਾਹਿਬ ਬਹੁਤ ਬਹੁਤ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿਚ ਤੇ ਸਤਿ ਸ੍ਰੀ ਅਕਾਲ
ਜੀ। ਬਹੁਤ ਮਿਹਰਬਾਨੀ, ਸ਼ੁਕਰੀਆ, ਧੰਨਵਾਦ ਜੀ। ਮੈਂ ਮੁਕਤਸਰ ਸਾਹਿਬ ਹੀ ਹਾਂ ਜੀ।
ਜੀ,
ਥੈਂਕ ਯੂ ਤੁਹਾਡਾ ਮੈਨੂੰ ਇੱਥੇ ਨਾਲ ਲੈਣ ਲਈ
ਜੀ। ਸੋ ਬਿੱਟਾ ਸਾਹਿਬ, ਖ਼ਬਰਾਂ ਦੇ ਸਿਲਸਿਲੇ ਦੇ ਵਿਚ ਹਮੇਸ਼ਾ ਤੁਹਾਡੀ ਉਡੀਕ ਹੁੰਦੀ ਹੈ। ਬਹੁਤ ਸਾਰੇ ਦੋਸਤ ਜਿਹੜੇ ਉਸ ਤਾਕ ਦੇ ਵਿਚ ਬੈਠੇ ਹੁੰਦੇ ਕਿ ਕਦੋਂ ਬਿੱਟਾ ਸਾਹਿਬ ਆਉਣ ਤੇ ਸਾਨੂੰ ਉਥੋਂ ਦੀਆਂ ਜਿਹੜੀਆਂ ਜ਼ਮੀਨੀ ਪੱਧਰ ਦੀਆਂ ਜਿਹੜੀਆਂ ਹਕੀਕਤਾਂ ਆ ਉਨ੍ਹਾਂ ਦੇ ਬਾਰੇ ਚ ਜਾਣਕਾਰੀ ਜਿਹੜੀ ਆ ਉਹ ਮਿਲੇ। ਖੈਰ, ਇਸ ਵੇਲੇ ਖ਼ਬਰਾਂ ਦੇ ਸਿਲਸਿਲੇ ਦੀ ਜਿਹੜੀ ਸਾਂਝ ਹੈ ਉਹ ਆਪਾਂ ਪਾਵਾਂਗੇ। ਉਥੇ ਕੁਛ ਕੁਦਰਤੀ ਕਰੋਪੀਆਂ ਜਿਹੜੀਆਂ ਆ ਉਹ ਵੀ ਵਾਪਰੀਆਂ ਨੇ ਭਾਰਤ ਦੇ ਕੁਛ ਸੂਬਿਆਂ ਦੇ ਵਿਚ, ਤੇ ਕੁਛ ਮੌਨਸੂਨ ਦੇ ਆਉਣ ਦੀ ਜਿਹੜੀ ਖ਼ਬਰ ਹੈ ਦਿੱਤੀ ਜਾ ਰਹੀ ਹੈ, ਪਰ ਉਹਦੇ ਨਾਲ ਜੋ ਨੁਕਸਾਨ ਜਿਹੜਾ ਇਸ ਵੇਲੇ ਹੋਇਆ ਉਹ ਵੀ ਕਾਫ਼ੀ ਵੱਡੇ ਪੱਧਰ ਦਾ। ਪਰ ਜਦੋਂ ਅਸੀਂ ਇੱਥੋਂ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਦੇ ਵਿਚ ਨਾ ਕੋਵਿਡ ਦੀ ਜਿਹੜੀ ਇੱਕ ਵਾਰ ਫੇਰ ਕੋਵਿਡ ਦਾ ਜਿਹੜਾ ਪ੍ਰਕੋਪ ਹੈ ਉਹ ਜ਼ਰੂਰ ਨਿਊ ਸਾਊਥ ਵੇਲਜ਼ ਸੂਬੇ ਦੇ ਵਿਚ ਇਸ ਵੇਲੇ ਗਰਮਾਇਆ ਹੋਇਆ, ਕਿਉਂਕਿ ਕੋਵਿਡ ਦੇ ਕਾਫੀ ਜ਼ਿਆਦਾ ਕੇਸ ਜਿਹੜੇ ਆ ਕੱਲ ਰਿਕਾਰਡ ਕੀਤੇ ਗਏ, 112 ਕੇਸ ਜਿਹੜੇ ਨਿਊ ਸਾਊਥ ਵੇਲਸ ਸੂਬੇ ਦੇ ਵਿਚ ਰਿਕਾਰਡ ਕੀਤੇ ਗਏ। ਇਹ ਜਿਹੜੀ ਗਿਣਤੀ ਆ 112 ਕੇਸਾਂ ਦੀ 2020 ਦੇ ਵਿਚ, ਕਹਿੰਦੇ 3 ਅਪ੍ਰੈਲ ਨੂੰ ਵੀ ਇਸ ਤੋਂ ਪਹਿਲਾਂ ਜਿਹੜੀ ਗਿਣੀ ਗਈ ਸੀ, ਦਰਜ ਕੀਤੀ ਗਈ ਸੀ, ਤੇ ਇਸ ਤੋਂ ਬਾਅਦ ਯਾਨੀ ਕਿ ਪਿਛਲੇ ਸਾਲ ਤੋਂ ਬਾਅਦ ਇੱਕ ਵਾਰ ਫੇਰ ਪਿਛਲੇ ਕੱਲ 112 ਜਿਹੜੇ ਕੇਸ ਆ ਸਾਹਮਣੇ ਆਏ ਆ, ਜਿਹਦੇ ਨਾਲ ਹੁਣ ਬਾਕੀ ਸੂਬਿਆਂ ਨੇ ਨਿਊ ਸਾਊਥ ਵੇਲਸ ਨੂੰ ਟੋਟਲੀ ਬੈਨ ਕਰ ਦਿੱਤਾ ਆ। ਔਰ ਇੱਥੇ ਵਿਕਟੋਰੀਆ ਦੇ ਵਿਚ ਇੱਕ ਨਵਾਂ ਜਿਹੜਾ ਸਹਿਮ ਹੈ ਉਹ ਇਹ ਹੈ ਕਿ ਮੈਲਬਰਨ ਦੇ ਵਿਚ ਬਹੁਤ ਸਾਰੇ ਲੋਕ ਜਿਹੜੇ ਨਿਊ ਸਾਊਥ ਵੇਲਸ ਤੋਂ ਵਾਪਸ ਪਰਤੇ ਆ, ਛੁੱਟੀਆਂ ਚੱਲ ਰਹੀਆਂ ਸੀ ਦੋ ਹਫ਼ਤੇ ਦੀਆਂ ਛੁੱਟੀਆਂ ਤੋਂ ਬਾਅਦ ਜਿਹੜੇ ਲੋਕ ਵਾਪਸ ਆਏ ਆ, ਉਨ੍ਹਾਂ ਦੇ ਵਾਪਸ ਆਉਣ ਤੋਂ ਬਾਅਦ ਉਨ੍ਹਾਂ ਦੇ ਜਿਹੜੇ ਟੈਸਟ ਆ ਕੀਤੇ ਗਏ, ਕਿਉਂਕਿ ਆਈਸੋਲੇਸ਼ਨ ਦੇ ਵਿਚ ਉਨ੍ਹਾਂ ਨੂੰ ਰੱਖਿਆ ਗਿਆ, ਉਨ੍ਹਾਂ ਦੇ ਟੈਸਟ ਕੀਤੇ ਗਏ ਆ, ਜਿਨ੍ਹਾਂ ਦੇ ਵਿਚੋਂ ਕੁਛ ਜਿਹੜੇ ਲੋਕ ਹੈ ਉਨ੍ਹਾਂ ਦੇ ਟੈਸਟ ਨੈਗੇਟਿਵ ਵੀ ਆਏ ਆ, ਪਰ ਨੈਗੇਟਿਵ ਆਉਣ ਤੋਂ ਬਾਅਦ 1-2 ਇਹੋ ਜਿਹੇ ਲੋਕ ਹੈ ਜਿਨ੍ਹਾਂ ਨੂੰ ਬਾਅਦ ਵਿਚ ਪਾਜ਼ੀਟਿਵ, ਜਦੋਂ ਦੂਸਰੀ ਵਾਰ ਉਨ੍ਹਾਂ ਨੇ ਟੈਸਟ ਕਰਾਇਆ ਤੇ ਉਹ ਪਾਜ਼ੀਟਿਵ ਆਏ ਆ, ਪਾਜ਼ੀਟਿਵ ਆਉਣ ਦੀ ਖ਼ਬਰ ਆਈ ਹੈ। ਔਰ ਇਹ ਜਿਹੜੀ ਖ਼ਬਰ ਹੈ ਇਹ ਹਿਊਮ ਕੌਂਸਲ ਦੇ ਵਿਚ ਰਹਿਣ ਵਾਲੇ ਲੋਕਾਂ ਦੀ ਹੈ ਜਿਹੜੇ ਨਿਊ ਸਾਊਥ ਵੇਲਸ ਘੁੰਮ ਕੇ ਆਏ ਸੀ, ਔਰ 2 ਜਿਹੜੇ ਲੋਕ ਆ ਉਹ ਹਿਊਮ ਕੌਂਸਲ ਦੇ ਵਿਚ ਪਾਜ਼ੀਟਿਵ ਪਾਏ ਗਏ ਆ। ਇਸੇ ਤਰ੍ਹਾਂ ਇੱਕ ਮੈਰੀ ਬਨੋਂਗ ਜਿਹੜਾ ਕਸਬਾ ਹੈ, ਉਸ ਕਸਬੇ ਦੇ ਵਿਚ ਪੂਰੇ ਦਾ ਪੂਰਾ ਇੱਕ ਅਪਾਰਟਮੈਂਟ ਜਿਹੜਾ ਉਹ ਲੋਕਡਾਊਨ ਕਰ ਦਿੱਤਾ ਗਿਆ, ਔਰ ਉਥੇ ਵੀ ਨਿਊ ਸਾਊਥ ਵੇਲਸ ਤੋਂ ਇੱਕ ਜਿਹੜਾ ਬੰਦਾ ਉਹ ਉਥੇ ਵੀ ਗਿਆ, ਔਰ ਉਸ ਤੋਂ ਬਾਅਦ ਉਹ ਸਾਊਥ ਆਸਟ੍ਰੇਲੀਆ ਦੇ ਵਿਚ ਵੀ ਗਿਆ। ਉਹ ਕੋਵਿਡ ਪਾਜ਼ੀਟਿਵ ਸੀ, ਜਿਹਦੇ ਕਰਕੇ ਹੁਣ ਇੱਕ ਡਰ ਜਿਹੜਾ ਦੁਬਾਰਾ ਖਦਸ਼ਾ ਜਿਹੜਾ ਆ ਉਹ ਦੁਬਾਰਾ ਕੋਵਿਡ ਦੇ ਫੈਲਣ ਦਾ ਵੀ ਬਣਿਆ ਹੋਇਆ। ਕੁਛ ਕੁ ਜਿਹੜੀਆਂ ਥਾਵਾਂ ਨੇ ਉਨ੍ਹਾਂ ਨੂੰ ਐਕਸਪੋਜ਼ਰ ਸਾਈਟ ਵਜੋਂ ਵੀ ਸਰਕਾਰ ਨੇ ਘੋਸ਼ਿਤ ਕੀਤਾ ਆ। ਕੋਲਜ ਸੁਪਰ ਮਾਰਕੀਟ ਜਿਹੜੀ ਕ੍ਰੇਗੀਬਨ ਸੈਂਟਰਲ ਸ਼ਾਪਿੰਗ ਸੈਂਟਰ ਦੇ ਵਿਚ ਆ, ਉਹਨੂੰ ਐਕਸਪੋਜ਼ਰ ਸਾਈਟ ਘੋਸ਼ਿਤ ਕੀਤਾ ਹੈ, ਤੇ ਦੱਸਿਆ ਜਾ ਰਿਹਾ ਕਿ ਜਿਹੜਾ ਵੀ 10 ਜੁਲਾਈ ਨੂੰ 5:28 ਤੋਂ 6:30 ਦੇ ਵਿਚਕਾਰ ਉਥੇ ਗਿਆ ਆ, ਉਹਨੂੰ ਕੋਵਿਡ ਟੈਸਟ ਕਰਾਉਣਾ ਲਾਜ਼ਮੀ ਹੈ। ਤੇ ਇਸੇ ਤਰ੍ਹਾਂ ਬਰਾਡ ਮਿਡੋ ਦੇ ਵਿਚ ਇੱਕ ਮੈਟਰੋ ਪੈਟਰੋਲੀਅਮ ਆ ਉਹ ਜਿਹੜਾ ਸਰਵਿਸ ਸੈਂਟਰ ਆ ਉਥੇ ਵੀ 1:19 ਤੋਂ 2:04 ਦੇ ਸਮੇਂ ਦੌਰਾਨ 11 ਜੁਲਾਈ ਨੂੰ ਜੇਕਰ ਉਥੇ ਕੋਈ ਗਿਆ ਆ ਤਾਂ ਉਨ੍ਹਾਂ ਨੂੰ ਕੋਵਿਡ ਟੈਸਟ ਜਿਹੜਾ ਜ਼ਰੂਰ ਕਰਵਾ ਲੈਣਾ ਚਾਹੀਦਾ ਹੈ। ਵੈਕਸੀਨ ਲਗਵਾਉਣ ਦੇ ਲਈ ਸਰਕਾਰ ਜਿਹੜੀ ਆ ਬਾਰ ਬਾਰ ਲੋਕਾਂ ਨੂੰ ਉਤਸ਼ਾਹਿਤ ਕਰ ਰਹੀ ਹੈ, ਤੇ ਜੇਕਰ ਨਹੀਂ ਲਗਵਾਈ ਦੋਸਤੋ ਤੇ ਵੈਕਸੀਨ ਜ਼ਰੂਰ ਲਗਵਾਓ। ਤੇ ਹੁਣ ਆਪਾਂ ਪੰਜਾਬ ਦੀਆਂ ਖ਼ਬਰਾਂ ਵੱਲ, ਭਾਰਤ ਦੀਆਂ ਖ਼ਬਰਾਂ ਵੱਲ ਵਧਦੇ ਹੋਏ ਬਿੱਟਾ ਸਾਹਿਬ ਤੋਂ ਜ਼ਰੂਰ ਜਾਣਨਾ ਚਾਹਾਂਗੇ। ਬਿੱਟਾ ਸਾਹਿਬ, ਸਭ ਤੋਂ ਪਹਿਲੀ ਜਿਹੜੀ ਆ ਖ਼ਬਰ ਆ ਮੁੱਖ ਸੁਰਖੀ ਵੀ ਬਣੀ ਹੋਈ ਆ, ਔਰ ਖ਼ਬਰ ਜਿਹੜੀ ਆ ਉਹ ਦੁਖਦਾਈ ਵੀ ਆ ਕਿ ਰਾਜਸਥਾਨ, ਯੂਪੀ ਤੇ ਮੱਧ ਪ੍ਰਦੇਸ਼ ਦੇ ਵਿਚ ਅਸਮਾਨੀ ਬਿਜਲੀ ਡਿੱਗਣ ਦੇ ਨਾਲ 74 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ, ਤੇ ਇਸ ਨੁਕਸਾਨ ਦੇ ਵਿਚ ਪੰਜਾਬ ਜਿਹੜਾ ਆ ਉਹ ਵੀ ਨੀ ਬਚ ਸਕਿਆ। ਪੰਜਾਬ ਦੇ ਨਾਲ ਸੰਬੰਧਿਤ ਵੀ ਕਹਿੰਦੇ ਕੁਛ ਲੋਕ ਜਿਹੜੇ ਆ ਉਹ ਮਰਨ ਵਾਲਿਆਂ ਦੇ ਵਿਚ ਸ਼ਾਮਲ ਸਨ।
ਬਿਲਕੁਲ ਜੀ, ਜਦੋਂ 2 ਸਾਲ ਤੋਂ ਤਕਰੀਬਨ ਲਾਕਡਾਊਨ ਲੱਗਿਆ ਹੋਇਆ ਭਾਰਤ ਦੇ ਵਿਚ
ਜੀ,
ਤਾਂ ਛੁੱਟੀਆਂ ਹੋਣ ਦੇ ਬਾਵਜੂਦ ਵੀ ਲੋਕ ਘਰਾਂ ਦੇ ਵਿਚ ਤਾੜੇ ਰਹੇ, ਸਕੂਲਾਂ ਦੇ ਵਿਚ ਜਾਣ ਲਈ ਡਾਕਟਰਾਂ ਨੇ ਵੀ ਮਨਾ ਕੀਤਾ ਸੀ, ਸਕੂਲ ਵੀ ਨੀ ਸੀ ਖੁੱਲੇ
ਜੀ,
ਤਾਂ ਲੋਕਾਂ ਨੂੰ ਲੱਗਿਆ ਕਿ ਥੋੜਾ ਬਹੁਤਾ ਹੁਣ ਠੀਕ ਚੱਲ ਰਿਹਾ ਕੰਮ ਤੇ, ਇਹਨੂੰ ਖੋਲਿਆ ਜਾਵੇ ਕਿਸੇ ਨਾ ਕਿਸੇ ਤਰੀਕੇ ਨਾਲ, ਅਸੀਂ ਆਪਣੇ ਸੈਰ ਸਪਾਟੇ ਲਈ ਜਾਇਆ ਜਾਵੇ, ਕਿਉਂਕਿ ਬਹੁਤ ਲੰਬੇ ਸਮੇਂ ਤੱਕ ਵੀ ਤੁਸੀਂ ਘਰਾਂ ਦੇ ਵਿਚ ਬੰਦ ਨਹੀਂ ਰਹਿ ਸਕਦੇ
ਜੀ।
ਲੇਕਿਨ ਪਰਸੋਂ ਸ਼ਾਇਦ ਤੁਸੀਂ ਖ਼ਬਰਾਂ ਸੁਣੀਆਂ ਹੋਣਗੀਆਂ, ਪਰਸੋਂ ਅਸੀਂ ਇਸ ਗੱਲ ਦੀ ਚੇਤਾਵਨੀ ਦਿੱਤੀ ਸੀ ਕਿ ਇੱਕ ਬਹੁਤ ਵੱਡੇ ਇਸ ਤਰ੍ਹਾਂ ਦੇ ਸੰਕਟ ਆਉਣ ਦੀ ਸੰਭਾਵਨਾ ਹੈਗੀ ਆ ਮੌਸਮ ਦੇ ਵਿਚ ਖਰਾਬੀ, ਔਰ ਉਹ ਸੂਚਨਾ ਨੂੰ ਅਣਗੌਲਿਆ ਕੀਤਾ ਗਿਆ ਕਿਤੇ ਨਾ ਕਿਤੇ, ਔਰ ਉਹ ਸੂਚਨਾ ਸਪਸ਼ਟ ਸ਼ਬਦਾਂ ਦੇ ਵਿਚ ਸੀ ਕਿ ਬਹੁਤ ਵੱਡੀ ਪਰਲੋ ਆਉਣ ਵਾਲੀ ਹੈ ਤਾਂ ਸਾਨੂੰ ਉਹਦੇ ਤੋਂ ਬਚਣਾ ਚਾਹੀਦਾ। ਲੇਕਿਨ ਜਿਹੜੇ ਬੰਦੇ ਉੱਥੇ ਗਏ ਸਨ ਸੈਰ ਸਪਾਟੇ ਦੇ ਲਈ, ਉਹਨਾਂ ਨੇ ਧਿਆਨ ਨਹੀਂ ਦਿੱਤਾ। ਹੁਣ 1 ਮਹੀਨੇ ਤੋਂ ਬਾਅਦ ਜਦੋਂ ਮੌਨਸੂਨ ਪੂਰਾ ਸਰਗਰਮ ਹੋ ਗਿਆ ਤੇ ਹਿਮਾਚਲ ਦੇ ਵਿਚ ਬਹੁਤ ਜ਼ਿਆਦਾ ਤਬਾਹੀ ਹੋਈ ਹੈ, ਜਿੱਥੇ ਉੱਥੇ ਬਹੁਤ ਮੀਂਹ ਪਿਆ, ਹੜ੍ਹ ਆਏ ਨੇ, ਟਿੱਗਾਂ ਡਿੱਗੀਆਂ, ਔਰ ਕਈ ਘਰ ਰਹਿ ਗਏ ਨੇ ਪਾਣੀ ਚ। ਹੁਣ ਤੱਕ ਜਿਹੜੀ ਮੌਤਾਂ ਦੀ ਗਿਣਤੀ ਹੈ ਪੁਸ਼ਟੀ ਜਿਹੜੀ ਹਿਮਾਚਲ ਦੇ ਵਿਚ ਤਾਂ 3 ਦੀ ਹੋਈ ਹੈ, ਲੇਕਿਨ ਮੌਤਾਂ 12 ਲੋਕ ਹਾਲੇ ਵੀ ਲਾਪਤਾ ਨੇ। ਇੱਕ MBBS ਦੀ ਵਿਦਿਆਰਥਣ ਹੈ, ਇੱਕ ਹੈਡਮਿਸਟਰ ਹੈ, ਔਰ ਨੈਸ਼ਨਲ ਹਾਈਵੇ ਦੀਆਂ ਤਕਰੀਬਨ 184 ਜਿਹੜੀਆਂ ਛੋਟੀਆਂ ਤੇ ਵੱਡੀਆਂ ਸੜਕਾਂ ਨੇ ਉਹ ਬੰਦ ਨੇ ਹਿਮਾਚਲ ਪ੍ਰਦੇਸ਼ ਦੀਆਂ। ਮੰਡੀ ਕੁੱਲੂ ਮਨਾਲੀ ਦੇ ਜਿਹੜਾ ਨੈਸ਼ਨਲ ਹਾਈਵੇ ਦਾ ਸੰਪਰਕ ਹੈ ਉਹ ਚੰਡੀਗੜ੍ਹ ਵਾਲੀ ਸੜਕ ਦਾ ਉਹ ਬਿਲਕੁਲ ਕੱਟ ਗਿਆ।
ਜੀ
ਔਰ ਸਬ ਤੋਂ ਜਿਆਦਾ ਜਿਹੜੀ ਤਬਾਹੀ ਆ ਉਹ ਕਾਂਗੜਾ ਜਿਲੇ ਦੇ ਧਰਮਸ਼ਾਲਾ ਦੇ ਵਿਚ ਹੋਈ ਹੈ ਜਿਥੇ ਪਿਛਲੇ 23 ਸਾਲਾਂ ਬਾਅਦ 24 ਘੰਟਿਆਂ ਦੇ ਅੰਦਰ 400 ਮਿਲੀਮੀਟਰ ਜਿਹੜੀ ਵਰਖਾ ਰਿਕਾਰਡ ਕੀਤੀ ਗਈ ਹੈ ਔਰ ਇਸ ਤੋਂ ਇਲਾਵਾ ਇੱਥੇ 10 ਤੋਂ ਵੱਧ ਲੋਕ ਜਿਹੜੇ ਮਲਬੇ ਦੇ ਹੇਠਾਂ ਦੱਬੇ ਹੋਏ ਨੇ ਇੱਕ ਬਹੁਤ ਵੱਡੀ ਬਿਲਡਿੰਗ ਉਹ ਟਹਿਟੇਰੀ ਹੋ ਗਈ ਹੈ ਨਗਰੋਟਾ ਦੇ ਵਿੱਚ ਇੱਕ 10 ਸਾਲ ਦੀ ਬੱਚੀ ਹੈ ਉਹ ਪਾਣੀ ਚ ਵਹਿ ਗਈ ਔਰ ਉਹਦੀ ਲਾਸ਼ ਹੈ ਜਿਹੜੀ ਉਹ 300 ਮੀਟਰ ਦੂਰ ਤੋਂ ਮਿਲੀ ਹੈ ਇਸੇ ਤਰ੍ਹਾਂ ਹੀ ਜਿਹੜੇ ਸੈਰ ਸਪਾਟਾ ਵਾਲੇ ਸਥਾਨ ਨੇ ਜਿੱਥੇ ਭਾਗੂ ਸੁਨਾਗ ਹੈਗਾ ਇੱਕ ਜਗ੍ਹਾ ਭਾਗੂ ਸੁਨਾਗ ਮਕਲੋਟਗੰਜ ਦੇ ਕੋਲ ਉੱਥੇ ਬਹੁਤ ਸਾਰੀਆਂ ਜਿਹੜੀਆਂ ਕਾਰਾਂ ਨੇ ਮੋਟਰਸਾਈਕਲ ਨੇ ਉੱਥੇ ਉਹ ਧਰਤੀ ਦੇ ਵਿੱਚ ਧੱਸ ਗਈਆਂ ਔਰ ਦੋ ਦੋ ਢਾਈ ਢਾਈ ਫੋਟੋ ਥੱਲੇ ਇੰਨੀ ਉਹ ਸਿਲਟ ਚੜ ਗਈ ਉਹਨਾਂ ਦੇ ਉੱਪਰ ਦੀ ਔਰ ਉੱਥੇ ਕਾਫੀ ਬੁਰਾ ਹਾਲ ਹੈਗਾ ਜਿਹੜੀਆਂ ਸੜਕਾਂ ਬੰਦ ਨੇ ਮੰਡੀ ਤੋਂ ਕੁੱਲੂ ਮਨਾਲੀ NH ਹਾਈਵੇ ਉਹ ਬੰਦ ਹੈ ਦੇਰ ਸ਼ਾਮ ਨੂੰ ਖੋਲਿਆ ਗਿਆ ਚੰਡੀਗੜ੍ਹ ਨਾਲ ਉਹ ਸੰਪਰਕ ਜਿਹੜਾ ਟੁੱਟਣ ਕਰਕੇ ਬਹੁਤ ਸਾਰੇ ਸੈਲਾਨੀ ਉੱਥੇ ਫਸੇ ਨੇ ਮਨਾਲੀ ਤੇ ਲੇਹ ਮਾਰਗ ਦੇ ਉੱਤੇ ਰਸਤਾ ਜਿਹੜਾ ਹੈਗਾ ਉੱਥੇ ਵੀ ਕਾਫੀ ਜਿਹੜੇ ਟ੍ਰੈਕਿੰਗ ਕਰਦੇ ਹੈ ਜਾਂਦੇ ਹੈ ਟੂਰਿਸਟ ਉਹ ਫਸੇ ਹੋਏ ਨੇ ਔਰ 48 ਘੰਟਿਆਂ ਦੇ ਵਿੱਚ 7 ਜ਼ਿਲ੍ਹਿਆਂ ਦੇ ਵਿੱਚ ਭਾਰੀ ਵਰਖਾ ਦਾ ਜਿੱਥੇ ਅਲਰਟ ਜਾਰੀ ਹੋਇਆ ਉੱਥੇ 14 ਤੋਂ 16 ਜੁਲਾਈ ਤੱਕ ਇੱਕ ਹੋਰ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਮੌਸਮ ਵਿਭਾਗ ਵੱਲੋਂ ਔਰ ਕਈ ਥਾਵਾਂ ਤੇ ਇਹ ਵੀ ਸੂਚਨਾ ਮਿਲ ਰਹੀ ਹੈ ਕਿ ਬੱਦਲ ਫਟਿਆ ਔਰ ਕੁਝ ਲੋਕਾਂ 4 ਲੋਕਾਂ ਨੂੰ ਉੱਥੇ ਜਿਉਂਦਾ ਬਚਾ ਵੀ ਲਿਆ ਗਿਆ 10 ਤੋਂ ਜ਼ਿਆਦਾ ਲੋਕ ਉੱਥੇ ਹਾਲੇ ਵੀ ਉਹ ਕੱਢਣ ਦੀ ਕੋਸ਼ਿਸ਼ ਜਿਹੜੀ ਹੈ NDRF ਕਰ ਰਹੀ ਹੈ ਕੇਂਦਰ ਨੇ ਵੀ NDRF ਦੀਆਂ ਟੀਮਾਂ ਭੇਜੀਆਂ ਹੋਈਆਂ ਨੇ ਔਰ ਮੰਡੀ ਤੋਂ ਜਿਹੜਾ ਕੁੱਲੂ ਮਨਾਲੀ ਨੈਸ਼ਨਲ ਹਾਈਵੇ ਦਾ ਸੰਪਰਕ ਹੈ ਉਹ ਕੱਲ ਸ਼ਾਮ ਕਰੀਬ 5 ਵਜੇ ਤੋਂ ਚੰਡੀਗੜ੍ਹ ਤੋਂ ਪੂਰੀ ਤਰ੍ਹਾਂ ਕੱਟ ਗਿਆ ਔਰ ਮੰਡੀ ਦੇ ਕਰੀਬ 9 ਕਿਲੋਮੀਟਰ ਦੂਰ ਜਿਹੜੀ ਇੱਕ ਰਸਤਾ ਹੈਗਾ ਸੰਦਲੀ ਦੇ ਕੋਲ ਉੱਥੇ ਢਿੱਗਾਂ ਡਿੱਗੀਆਂ ਉਹ ਰਸਤਾ ਬੰਦ ਹੈਗਾ ਇਸੇ ਤਰ੍ਹਾਂ ਹੀ ਜਿਹੜੇ ਬਦਲਵੇ ਰਸਤੇ ਨੇ ਉਹਨਾਂ ਦੇ ਕੋਲੋਂ ਵੀ ਸੈਂਕੜੇ ਵਾਹਨ ਜਿਹੜੇ ਫਸੇ ਨੇ ਔਰ ਉੱਥੇ ਮੈਨੂੰ ਕੱਲ ਮੈਂ ਕੁਛ ਦੋਸਤਾਂ ਮਿੱਤਰਾਂ ਦੇ ਫੋਨ ਵੀ ਆਏ ਜਿਹੜੇ ਗਏ ਹੋਏ ਸਨ ਜਿਹਨਾਂ ਨੂੰ ਫੇਸਬੁੱਕ ਤੇ ਪਤਾ ਲੱਗਿਆ ਮੈਨੂੰ ਵੀ ਤਾਂ ਉਹ ਕਹਿੰਦੇ ਆ ਕਿ ਸਾਡੇ ਕੋਲ ਹੋਟਲਾਂ ਦੇ ਵਿੱਚ ਲਾਈਟ ਵੀ ਨਹੀਂ ਹੈ ਹੋਟਲਾਂ ਦੇ ਵਿੱਚ ਖਾਣ ਲਈ ਚੀਜ਼ਾਂ ਵੀ ਨਹੀਂ ਹੈ ਤੇ ਰਸਤੇ ਜਿਹੜੇ ਬੰਦ ਹੋਣ ਕਰਕੇ ਗੱਡੀਆਂ ਵੀ ਕਾਫੀ ਫਸੀਆਂ ਹੋਈਆਂ ਨੇ ਤੇ ਸਰਕਾਰ ਨੂੰ ਜੇਕਰ 2-4 ਦਿਨ ਸਾਨੂੰ ਇੱਥੋਂ ਕੱਢ ਲਿਆ ਜਾਵੇ ਜਾਂ ਸਾਨੂੰ ਕਿਰਾਏ ਮਾਫ਼ ਕਰ ਦਿੱਤੇ ਜਾਣ ਤਾਂ ਫਿਰ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਅਸੀਂ ਸਰਵਾਈਵ ਕਰ ਸਕਦੇ ਹਾਂ ਅਸੀਂ ਇੱਥੋਂ ਨਿਕਲ ਸਕਦੇ ਹਾਂ ਲੇਕਿਨ ਰਾਤ ਦੀਆਂ ਹੀ ਜਿਹੜੀਆਂ NDRF ਦੀਆਂ ਟੀਮਾਂ ਉੱਥੇ ਪਹੁੰਚੀਆਂ ਹੋਈਆਂ ਨੇ ਉਹ ਕਿੰਨੇ ਕੁ ਲੋਕਾਂ ਨੂੰ ਕੱਢ ਸਕਣਗੀਆਂ ਏਅਰ ਲਿਫਟ ਵੀ ਕਰਨਾ ਪਏਗਾ ਬੰਦਿਆਂ ਨੂੰ ਕਿਉਂਕਿ ਹੁਣ ਅੱਜ ਕੱਲ ਸ਼ਾਮ ਨੂੰ ਤਾਂ ਚਲੋ ਰਾਤ ਤਾਂ ਲੰਘ ਗਈ ਹੁਣ ਅੱਜ ਦਿਨ ਚੜਿਆ ਹੁਣ ਦਿਨ ਵੇਲੇ ਥੋੜਾ ਜਿਹਾ ਦੇਖਣਾ ਪੈਣਾ ਵੀ ਕਿੱਥੇ ਕਿੱਥੇ ਕੀ ਹੈਗਾ ਕੱਲ ਦੇ ਜ਼ਿਲ੍ਹਾ ਪ੍ਰਸ਼ਾਸਨ ਵੀ ਲੱਗੇ ਹੋਏ ਨੇ ਕਿ ਅਸੀਂ ਇਹ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜੇ ਸੈਲਾਨੀ ਉੱਥੇ ਗਏ ਨੇ ਧਰਮਸ਼ਾਲਾ ਦੇ ਵਿੱਚ ਜਾਂ ਕਿਸੇ ਹੋਰ ਜਗ੍ਹਾ ਦੇ ਉੱਤੇ ਤਾਂ ਉਹਨਾਂ ਨੂੰ ਕਿਸ ਤਰੀਕੇ ਨਾਲ ਕੱਢਿਆ ਜਾਵੇ ਇਸੇ ਤਰ੍ਹਾਂ ਹੀ ਕਾਂਗੜਾ ਦੀ ਇੱਕ ਬਹੁ ਵਾਦੀ ਹੈਗੀ ਉੱਥੇ ਢਿੱਗਾਂ ਡਿੱਗਣ ਕਰਕੇ 5 ਵਿਅਕਤੀ ਹਲਾਕ ਹੋ ਗਏ ਨੇ ਔਰ ਇੱਧਰ ਰਾਜਸਥਾਨ ਦੇ ਵਿੱਚ ਇੱਕ ਜੈਪੁਰ ਦਾ 12ਵੀਂ ਸਦੀ ਦਾ ਇੱਕ ਬਣਿਆ ਹੋਇਆ ਅਮੀਰ ਕਿਲ੍ਹਾ ਉੱਥੇ ਇੱਕ ਟਾਵਰ ਬਣਿਆ ਵਾਸ਼ ਟਾਵਰ ਉੱਥੇ ਜਦੋਂ ਸੈਲਫੀਆਂ ਲੈ ਰਹੇ ਸੀ ਲੋਕ ਤੇ ਉੱਥੇ ਅਸਮਾਨੀ ਬਿਜਲੀ ਦੀ ਡਿੱਗਣ ਕਰਕੇ 12 ਸੈਲਾਨੀ ਦੱਸਿਆ ਜਾ ਰਿਹਾ ਕਿ ਉਹਨਾਂ ਦੀ ਜਾਨ ਚਲੀ ਗਈ ਉਹਨਾਂ ਦੇ ਵਿੱਚ ਪੰਜਾਬ ਦੇ ਹੀ 2 ਭੈਣ ਭਰਾ ਸ਼ਾਮਲ ਹੈਗੇ ਨੇ ਇਹ ਤ੍ਰਾਸਦੀ ਬੜੀ ਵੱਡੀ ਹੈਗੀ ਹੈ
ਬਿਲਕੁਲ
ਹੁਣ ਦਿਨ ਚੜਿਆ ਤੇ ਹੁਣ ਇਸ ਤੋਂ ਵੀ ਭਿਆਨਕ ਖਬਰਾਂ ਆਉਣ ਦੀ ਜਿਹੜੀ ਹੈ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਔਰ ਸਰਕਾਰ ਲੱਗੀ ਵੀ ਹੋਈ ਹੈ ਪਰ ਸਰਕਾਰ ਜਿਹੜੀਆਂ ਪਹਿਲਾਂ ਐਡਵਾਂਸ ਚੇਤਾਵਨੀਆਂ ਸੀ ਉਹਨਾਂ ਨੂੰ ਅਸੀਂ ਦਰਕਿਨਾਰ ਕੀਤਾ ਉਦੋਂ ਅੱਖਾਂ ਮੀਚੀਆਂ ਤਾਂ ਇਹਦਾ ਮਤਲਬ ਹੈ ਕਿ ਨੁਕਸਾਨ ਇਸ ਤੋਂ ਵੀ ਵੱਡਾ ਹੋਏਗਾ ਅਕਸਰ ਹੀ ਹੁੰਦਾ ਕਿ ਜਿਹੜਾ ਕੁਝ ਅਸੀਂ ਖਬਰਾਂ ਦੇ ਵਿੱਚ ਸੁਣਦੇ ਪੜ੍ਹਦੇ ਹਾਂ ਉਸ ਤੋਂ ਕਿਤੇ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ
ਬਿਲਕੁਲ
ਮਕਲੋਟਗੰਜ ਦੇ ਵਿੱਚ ਵੀ ਕਾਫੀ ਨੁਕਸਾਨ ਹੋਇਆ ਰਾਜਸਥਾਨ ਚ ਵੀ ਹੋਇਆ ਜੈਪੁਰ ਦੇ ਵਿੱਚ ਵੀ ਮੱਧ ਪ੍ਰਦੇਸ਼ ਦੇ ਵਿੱਚ ਵੀ ਹਿਮਾਚਲ ਦੇ ਵਿੱਚ ਤਾਂ ਬਹੁਤ ਜ਼ਿਆਦਾ ਨੁਕਸਾਨ ਹੋਇਆ ਲੇਕਿਨ ਹੁਣ NDRF ਦੀਆਂ ਟੀਮਾਂ ਕਿੰਨਾ ਕੁ ਕੰਮ ਕਰ ਸਕਣਗੀਆਂ ਕਿੰਨੇ ਕੁ ਉੱਥੇ ਰਸਤੇ ਬਣਾ ਸਕਣਗੀਆਂ NDRF ਦੀਆਂ ਟੀਮਾਂ ਬਾਰੇ ਅਸੀਂ ਟਿੱਪਣੀ ਤਾਂ ਨਹੀਂ ਕਰ ਸਕਦੇ ਲੇਕਿਨ ਬਹੁਤੀ ਵਾਰੀ ਜਦੋਂ ਪੰਜਾਬ ਦੇ ਵਿੱਚ ਕੋਈ ਬੋਰ ਦੇ ਵਿੱਚ ਬੱਚਾ ਡਿੱਗ ਪਵੇ ਤਾਂ ਅਕਸਰ ਉਹ ਸਾਡੇ ਵਰਗੇ ਜਿਹੜੇ ਲੋਕ ਹੈ ਉਹੀ ਕੱਢਦੇ ਆ ਕਿ ਨਾ NDRF ਦਾ ਹੁੰਦਾ ਸੋ ਚੰਗਾ ਹੋਵੇ ਕਿ ਜਿੰਨੀ ਜਲਦੀ ਹੋ ਸਕੇ ਇਹਨਾਂ ਲੋੜਵੰਦਾਂ ਤੱਕ ਮਦਦ ਪਹੁੰਚ ਸਕੇ।
ਬਿਲਕੁਲ,
ਹੁਣ ਅਸੀਂ ਤਾਂ ਅਰਦਾਸ ਬੇਨਤੀ ਕਰ ਸਕਦੇ ਹਾਂ ਕਿਉਂਕਿ ਰਸਤੇ ਬੰਦ ਨੇ, ਏਅਰਲਿਫਟ ਹੋ ਸਕਦੇ ਨੇ ਉੱਥੋਂ, ਹੋਰ ਕੋਈ ਤਰੀਕਾ ਨਹੀਂ ਗਾ। ਜਿਹੜੀਆਂ ਸੜਕਾਂ ਵਹਿ ਗਈਆਂ, ਟੁੱਟ ਗਈਆਂ, ਗੱਡੀਆਂ ਉੱਥੇ ਫਸ ਗਈਆਂ, ਗੱਡੀਆਂ ਦੇ ਉੱਤੇ ਸਿਲਟ ਚੜ ਗਈ ਤੇ ਕਈ ਗੱਡੀਆਂ ਰੁੜ ਗਈਆਂ, ਤੇ ਉੱਥੇ ਵੀ ਇੰਨੇ ਇੰਨੇ ਬੰਦੇ ਚ ਹੌਸਲਾ ਵੀ ਨਹੀਂ ਹੁੰਦਾ ਕਿ ਤੁਸੀਂ ਉੱਥੋਂ ਆਪਣੇ ਆਪ ਉੱਥੋਂ ਆ ਜਾਓ।
ਅਜੇ
ਹੁਣ ਕਰੋਨਾ ਆਇਆ, ਲੋਕਾਂ ਨੂੰ ਕਹਿ ਦਿੱਤਾ ਕਿ ਤੁਸੀਂ ਕੁਆਰੰਟੀਨ ਹੋ ਜਾਓ, ਏਕਾਂਤਵਾਸ ਚ ਚਲੇ ਜਾਓ, ਔਰ ਉਹਨੂੰ ਉਹਨੂੰ ਛੂਹਣਾ ਨੀ, ਉਹਨੂੰ ਮਿਲਣਾ ਨੀ, ਉਹਦੇ ਨਾਲ ਗੱਲ ਨੀ ਕਰਨੀ, ਤਾਂ ਕਿਤੇ ਨਾ ਕਿਤੇ ਜਿਹੜਾ ਡਰ ਹੈ ਸਾਡੇ ਮਨ ਦੇ ਵਿੱਚ ਬਿਮਾਰੀ ਨਾਲੋਂ ਡਰ ਬਹੁਤ ਵੱਡਾ ਹੈ।
ਜੇ
ਅਸੀਂ ਉਹਨੂੰ ਫ੍ਰੈਂਡਲੀ ਅਸੀਂ ਕੋਆਪਰੇਟ ਕਰੀਏ ਤਾਂ ਮੈਨੂੰ ਲੱਗਦਾ ਕਿ ਕਰੋਨਾ ਵਰਗੀਆਂ ਬਿਮਾਰੀਆਂ ਦੇ ਭਲਾ ਹਜ਼ਾਰਾਂ ਆ ਜਾਣ।
ਜੇ
ਤੁਸੀਂ ਮੈਨੂੰ ਚੰਗੇ ਭਲੇ ਨੂੰ ਤੁਸੀਂ ਮੈਨੂੰ ਕਹੋ ਵੀ ਇਹਨੂੰ ਕੁਆਰੰਟੀਨ ਕਰ ਦਿਓ, ਇਹਨੂੰ ਇੱਕ ਵੱਖਰਾ ਕਮਰਾ ਦੇ ਦਿਓ, ਇੱਥੇ ਇਹਨੂੰ ਬੁਲਾਓ ਵੀ ਨਾ, ਇੱਥੇ ਹੀ ਦੂਰੋਂ ਹੀ ਇਹਨੂੰ ਰੋਟੀ ਪਾਣੀ ਦੇ ਦਿਓ, ਤਾਂ ਕੁਦਰਤੀ ਮਨ ਦੇ ਵਿੱਚ ਅੰਦਰ ਗਲਤ ਖਿਆਲ ਵੀ ਆਉਂਦੇ ਆ। ਇਹ ਕਰੋਨਾ ਦਾ ਜਿਹੜਾ ਡਰ ਹੈ, ਦਹਿਸ਼ਤ ਹੈ, ਇਹ ਬਹੁਤ ਮਾੜੀ ਹੈ, ਇਹ ਨਹੀਂ ਹੋਣੀ ਚਾਹੀਦੀ।
ਬਿਲਕੁਲ ਸੁਬਿਟਾ ਸਾਹਿਬ, ਕਿੱਥੇ ਅਜੇ ਜਿਹੜੇ ਲੋਕ ਹੈ ਉਹ ਕਰੋਨਾ ਤੋਂ ਹੀ ਉਭਰ ਰਹੇ ਸੀ, ਔਰ ਦੂਜੇ ਪਾਸੇ ਜਿਹੜੀ ਕੁਦਰਤੀ ਕਰੋਪੀ ਵਰਤ ਜਾਣੀ, ਇਹ ਵੀ ਦੇਸ਼ ਦੇ ਲਈ ਇੱਕ ਬਹੁਤ ਹੀ ਮਾੜਾ ਸੰਕੇਤ ਹੈ। ਇੱਕ ਪਾਸੇ ਜਿਹੜੇ ਰਾਜਨੀਤਿਕ ਲੋਕ ਹੈ ਪੂਰੇ ਦੇ ਪੂਰੇ ਇਸ ਵੇਲੇ ਆਉਣ ਵਾਲੀਆਂ ਜਿਹੜੀਆਂ ਇਲੈਕਸ਼ਨਸ ਆ ਹਨਾ, ਉਹਨਾਂ ਤੱਕ ਆਪਣਾ ਜਿਹੜਾ ਧਿਆਨ ਹੈ ਉਹ ਕੇਂਦਰਿਤ ਕਰ ਰਹੇ ਆ, ਜਿਹੜੇ ਦੂਸਰੇ ਮੁੱਦਿਆਂ ਤੋਂ ਲੋਕਾਂ ਦਾ ਵੀ ਧਿਆਨ ਹਟਾ ਕੇ ਉਹਨਾਂ ਦੀ ਕੋਸ਼ਿਸ਼ ਹੈ ਕਿ ਉਹਨਾਂ ਨੂੰ ਇਧਰ ਉਧਰ ਭਟਕਾਇਆ ਜਾਵੇ। ਪਰ ਕੁਦਰਤੀ ਕਰੋਪੀ ਦੇ ਅੱਗੇ ਕਹਿੰਦੇ ਹੁੰਦੇ ਆ ਵੀ ਕਿਸੇ ਦਾ ਵੀ ਜ਼ੋਰ ਨਹੀਂ ਚੱਲਦਾ, ਸੋ ਇਹ ਕੁਦਰਤੀ ਕਰੋਪੀ ਜਿਹੜੀ ਹੈ ਇਹ ਬਹੁਤ ਵੱਡਾ ਝਟਕਾ ਆ ਇਸ ਸਮੇਂ। ਦੂਜੇ ਪਾਸੇ ਜੇ ਕਿਸਾਨ ਅੰਦੋਲਨ ਦੀ ਗੱਲ ਕਰੀਏ ਬੇਟਾ ਸਾਹਿਬ, ਇਸ ਵੇਲੇ ਕਹਿੰਦੇ ਕਿਸਾਨ ਅੰਦੋਲਨ ਜਿਹੜਾ ਆ ਉਹ ਇੱਕ ਵਾਰ ਫਿਰ ਗਰਮਾਇਆ ਆ, ਤੇ ਉਧਰ ਪ੍ਰਧਾਨ ਮੰਤਰੀ ਮੋਦੀ ਹੋਰਾਂ ਨੇ ਵੀ ਕੁਝ ਕੁ ਬਿਆਨ ਇਹੋ ਜਿਹੇ ਦਿੱਤੇ। ਉਨ੍ਹਾਂ ਨੇ ਕਿਹਾ ਵੀ ਫਸਲ ਸੰਭਾਲ ਪ੍ਰਬੰਧਾਂ ਚ ਵੱਡੇ ਸੁਧਾਰ ਦੀ ਲੋੜ ਹੈ, ਤੇ ਸਰਕਾਰ 12 ਕਰੋੜ ਛੋਟੇ ਕਿਸਾਨ ਨੂੰ ਸਮਰੱਥ ਬਣਾਉਣ ਦੇ ਲਈ ਵਚਨਬੱਧ ਆ। ਸੋ ਇਹ ਵਚਨਬੱਧਤਾ ਜਿਹੜੇ ਪਤਾ ਨੀ ਅੱਗੇ ਵੀ ਕਾਫੀ ਵਾਰ ਦੁਹਰਾ ਚੁੱਕੇ ਆ, ਪਰ ਇਹਦੇ ਬਾਵਜੂਦ ਨਾ ਤਾਂ ਕਿਸਾਨਾਂ ਦੀਆਂ ਮੁਸ਼ਕਲਾਂ ਹੱਲ ਹੋਈਆਂ, ਨਾ ਹੀ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਗਈਆਂ, ਤੇ ਜਿਹੜਾ ਕਿਸਾਨ ਅੰਦੋਲਨ ਆ ਉਹ ਢਹਿੰਦੀ ਕਲਾ ਵੱਲ ਜਾਂਦਾ ਇੱਕ ਵਾਰ ਫਿਰ ਚੜ੍ਹਦੀ ਕਲਾ ਵੱਲ ਜਾਣ ਦਾ ਇਸ ਵੇਲੇ ਰੂਪ ਜਿਹੜਾ ਉਹ ਤਿਆਰ ਕਰ ਰਿਹਾ। ਕੀ ਇਸ ਵੇਲੇ ਸੱਚਾਈ ਹੈ?
ਦੇਖੋ, ਕਿਉਂਕਿ ਪਾਰਲੀਮੈਂਟ ਦਾ ਜਿਹੜਾ ਸੈਸ਼ਨ ਹੈ ਉਹ 19 ਜੁਲਾਈ ਤੋਂ ਸ਼ੁਰੂ ਹੋਣਾ, ਔਰ 19 ਜੁਲਾਈ ਤੋਂ ਉਹ ਮੇਰੇ ਖਿਆਲ 13 ਅਗਸਤ ਤੱਕ ਹੈਗਾ, 12 ਅਗਸਤ ਤੱਕ
ਜੀ।
ਹੁਣ ਕੀ ਹੈ, ਕੱਲ ਬਲਬੀਰ ਸਿੰਘ ਰਾਜੇਵਾਲ ਨੇ ਇੱਕ ਵੋਟਰ ਵਿਪ ਜਾਰੀ ਕੀਤਾ, ਵੋਟਰ ਵਿਪ ਦੇ ਵਿੱਚ ਉਹਨਾਂ ਨੇ ਕਿਹਾ ਸਾਫ਼ ਤੌਰ ਤੇ ਕਿ ਜਿੰਨੇ ਵੀ ਮੈਂਬਰ ਪਾਰਲੀਮੈਂਟ ਨੇ ਜਿਹੜੇ ਵੀ ਹਲਕਿਆਂ ਦੇ ਹੋਣਗੇ, ਅਸੀਂ ਉਹਨਾਂ ਨੂੰ ਇੱਕ ਮੰਗ ਪੱਤਰ ਦੇਵਾਂਗੇ, ਅਸੀਂ ਉਹਨਾਂ ਨੂੰ ਇਹ ਕਹਾਂਗੇ ਕਿ ਸਾਡੀ ਗੱਲ ਤੁਸੀਂ ਪਾਰਲੀਮੈਂਟ ਵਿੱਚ ਰੱਖੋ, ਤੇ ਸਾਡੀ ਗੱਲ ਜੇ ਤੁਸੀਂ ਪਾਰਲੀਮੈਂਟ ਵਿਚ ਨਹੀਂ ਰੱਖਦੇ ਤਾਂ ਫਿਰ ਤੁਹਾਡਾ ਬਾਈਕਾਟ ਵੀ ਅਸੀਂ ਕਰਾਂਗੇ, ਤੁਸੀਂ ਇਸ ਬਾਈਕਾਟ ਲਈ ਵੀ ਆਪਣੇ ਆਪ ਨੂੰ ਤਿਆਰ ਰੱਖਿਓ। ਦੂਜੀ ਗੱਲ ਇਹ ਹੈ ਕਿ ਪਾਰਲੀਮੈਂਟ ਦੇ ਵਿਚ ਉਹਨਾਂ ਨੇ ਕਿਹਾ ਕਿ ਤੁਸੀਂ ਕਿਸਾਨੀ ਅੰਦੋਲਨ ਦੀ ਗੱਲ ਕਰਨੀ ਹੈ, ਔਰ 200 ਕਿਸਾਨ ਹਰ ਰੋਜ਼ ਪਾਰਲੀਮੈਂਟ ਦਾ ਘਿਰਾਓ ਕਰਨਗੇ, ਔਰ ਤੁਹਾਨੂੰ ਇਹਦੇ ਯਾਦ ਕਰਾਉਣਗੇ ਕਿ ਤੁਸੀਂ ਸਾਡੀ ਗੱਲ ਕਰੋ, ਇਹ ਬਿੱਲਾਂ ਨੂੰ ਰੱਦ ਕਰਾਓ, ਬਿੱਲ ਰੱਦ ਕਰਾਉਣ ਤੋਂ ਇਲਾਵਾ ਸਾਡੇ ਕੋਲ ਕੋਈ ਚਾਰਾ ਨਹੀਂ, ਅਸੀਂ ਫਿਰ ਵਾਪਸ ਤਾਂ ਹੀ ਜਾਵਾਂਗੇ ਜੇ ਬਿੱਲ ਤੁਸੀਂ ਰੱਦ ਕਰਾਉਂਗੇ। ਕਿਸਾਨ ਜਥੇਬੰਦੀਆਂ ਜਿਹੜੀਆਂ ਹੈਗੀਆਂ ਨੇ ਉਹਨਾਂ ਨੇ ਵੀ ਇਹ ਫੈਸਲਾ ਕੀਤਾ, SKM ਨੇ ਵੀ ਇਹ ਫੈਸਲਾ ਕੀਤਾ, ਲੇਕਿਨ ਦੂਜੇ ਪਾਸੇ ਗੁਰਨਾਮ ਸਿੰਘ ਚੜੂਨੀ ਪੰਜਾਬ ਤੋਂ ਜਿੱਥੇ ਵੱਡੇ ਜਥੇ ਲੈ ਕੇ ਗਏ ਨੇ, ਜਦੋਂ ਪਹਿਲਾਂ ਇਹ ਕਹਿੰਦੇ ਸੀਗੇ ਕਿ ਇਲੈਕਸ਼ਨ ਲੜਨੀ ਚਾਹੀਦੀ ਹੈ, ਪੰਜਾਬ ਮਿਸ਼ਨ ਬਣਾਉਣਾ ਚਾਹੀਦਾ, ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਾਰੀ ਕਰਨੀ ਚਾਹੀਦੀ ਹੈ, ਤਾਂ ਉਹਨਾਂ ਦੀਆਂ ਇਹਨਾਂ ਸਰਗਰਮੀਆਂ ਤੋਂ ਬਲਬੀਰ ਸਿੰਘ ਰਾਜੇਵਾਲ ਤੇ ਬਾਕੀ ਜਿਹੜੀਆਂ ਪਾਰਟੀਆਂ ਨੇ, ਕਿਸਾਨ ਜਥੇਬੰਦੀਆਂ, ਸੰਯੁਕਤ ਕਿਸਾਨ ਮੋਰਚਾ, ਉਹਨਾਂ ਨੇ ਇਤਰਾਜ਼ ਪ੍ਰਗਟ ਕੀਤਾ ਕਿ ਅਸੀਂ ਕਿੱਧਰ ਨੂੰ ਤੁਰ ਪਏ, ਸਾਡਾ ਤਾਂ ਇਲੈਕਸ਼ਨ ਲੜਨ ਦਾ ਕੰਮ ਹੀ ਨਹੀਂ ਸੀਗਾ। ਤਾਂ ਫਿਰ ਗੁਰਨਾਮ ਸਿੰਘ ਚੜੂਨੀ ਨੂੰ ਕੱਲ ਕਹਿਣਾ ਪਿਆ ਕਿ ਮੈਂ ਇਲੈਕਸ਼ਨ ਪੰਜਾਬ ਚ ਨਹੀਂ ਲੜਨਾ। ਉਹਨਾਂ ਨੇ ਇਹ ਕਿਹਾ ਵੀ ਹਰਿਆਣੇ ਚ ਲੜ ਸਕਦਾ, ਇਹ ਤਾਂ ਨਹੀਂ ਕਿਹਾ, ਲੇਕਿਨ ਇਹ ਕਿਹਾ ਕਿ ਪੰਜਾਬ ਚ ਨਹੀਂ ਲੜਨਾ। ਇਸੇ ਤਰ੍ਹਾਂ ਹੀ ਰਕੇਸ਼ ਟਕੈਤ ਕਹਿ ਰਹੇ ਹੈ ਕਿ UP ਦੀਆਂ ਜਦੋਂ ਇਲੈਕਸ਼ਨ ਆ ਰਹੀਆਂ ਹੈ ਤਾਂ ਉਦੋਂ ਅਸੀਂ ਤਾਂ ਨਹੀਂ ਇਲੈਕਸ਼ਨ ਲੜਨਾ, ਅਸੀਂ ਤਾਂ ਵੋਟ ਤੇ ਚੋਟ ਕਰਾਂਗੇ, ਲੇਕਿਨ ਕਿਸਾਨ ਜਿਹੜੇ ਨੇ ਉਹ ਲੜ ਸਕਦੇ ਨੇ ਇਲੈਕਸ਼ਨ, ਸਾਨੂੰ ਕੋਈ ਇਤਰਾਜ਼ ਨਹੀਂ।
ਕਿਉਂਕਿ ਜੇ ਸਾਡੇ ਬੰਦੇ ਅੱਗੇ ਆਉਣਗੇ ਤਾਂ ਉਹ ਸਾਡੀ ਗੱਲ ਕਰਨਗੇ ਤੇ ਜੇ ਅਸੀਂ ਇਹਦਾ ਬਾਈਕਾਟ ਕਰਾਂਗੇ ਤਾਂ ਉਹਦਾ ਫਾਇਦਾ ਕਿਤੇ ਨਾ ਕਿਤੇ ਭਾਜਪਾ ਨੂੰ ਹੋਏਗਾ। ਹੁਣ ਹਾਲਾਤ ਕੀ ਹੋ ਗਏ, ਕਿਸਾਨੀ ਅੰਦੋਲਨ ਹੈ ਜਿਹੜਾ ਉਹ ਥੋੜਾ ਉੱਠਣ ਲੱਗਿਆ ਦੁਬਾਰਾ, ਕਿਉਂਕਿ ਹਰ ਬੰਦੇ ਨੂੰ ਪਤਾ ਲੱਗ ਗਿਆ ਸੀ ਜਿਹੜਾ ਸਲੋ ਡਾਊਨ ਹੋ ਗਿਆ ਸੀ ਇਹਨੂੰ ਥੋੜਾ ਜਿਹਾ ਬੂਸਟ ਕੀਤਾ ਜਾਵੇ। ਹੁਣ ਕੁੱਲ ਜਥੇਬੰਦੀਆਂ ਨੇ ਆਪਣੇ ਪੱਧਰ ਤੇ ਪ੍ਰਬੰਧ ਕੀਤੇ ਨੇ, ਲੋਕ ਜਾ ਵੀ ਰਹੇ ਨੇ, ਲੋਕਾਂ ਦਾ ਸਮਰਥਨ ਵੀ ਪੂਰਾ ਹੈ। ਲੇਕਿਨ ਦੂਜੇ ਪਾਸੇ ਜਦੋਂ ਜੇ ਤੁਸੀਂ ਸਰਕਾਰ ਦੀ ਗੱਲ ਕਰੋ, ਜਿੱਦਾਂ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਨਬਾਰਡ ਦਾ ਜਿਹੜਾ ਸਮਾਗਮ ਹੋਇਆ ਉੱਥੇ ਇਹਨਾਂ ਨੇ ਕਿਹਾ ਕਿ 12 ਕਰੋੜ ਜਿਹੜੇ ਛੋਟੇ ਕਿਸਾਨਾਂ ਨੂੰ ਸਮਰੱਥ ਬਣਾਉਣ ਲਈ ਅਸੀਂ ਵਚਨਬੱਧ ਹੈ। ਇਹ ਸਰਕਾਰੀ ਅੰਕੜੇ ਨੇ, ਇੰਡੈਕਸ ਨੇ, ਔਰ ਦੇਖਣ ਨੂੰ ਸੁਣਨ ਨੂੰ ਪੜ੍ਹਨ ਨੂੰ ਬੜੇ ਅੱਛੇ ਲੱਗਦੇ ਨੇ, ਪਰ ਪਿੱਛੇ ਇੱਕ ਪ੍ਰਪੋਜ਼ਲ ਹੀ ਹੋਈ ਸੀ ਜਦੋਂ ਕੈਪਟਨ ਅਮਰਿੰਦਰ ਸਿੰਘ ਸਰਕਾਰ ਨਹੀਂ ਸੀ ਬਣੀ ਤਾਂ ਉਦੋਂ ਪ੍ਰਸ਼ਾਂਤ ਕਿਸ਼ੋਰ ਨੇ ਉਹਨਾਂ ਨੂੰ ਕਹਿ ਦਿੱਤਾ ਸੀ ਵੀ ਤੁਸੀਂ ਸਾਰੇ ਵਾਅਦੇ ਕਰ ਲਓ, ਆਪਾਂ ਕਿਸੇ ਤਰੀਕੇ ਨਾਲ ਸਰਕਾਰ ਬਣਾ ਲਈਏ, ਬਾਅਦ ਚ ਦੇਖਾਂਗੇ ਕੀ ਕਰਨਾ। ਤੁਹਾਨੂੰ ਯਾਦ ਹੋਣਾ ਉਹ ਸਾਰੀਆਂ ਵੀਡੀਓਜ਼ ਜਿਹਦੇ ਚ ਕੈਪਟਨ ਅਮਰਿੰਦਰ ਸਿੰਘ ਨੇ ਸਾਫ਼ ਕਹਿ ਦਿੱਤਾ ਸੀਗਾ ਵੀ ਪੰਚਾਇਤ ਆਪਣੇ ਸਰਕਾਰੀ ਬੈਂਕਾਂ ਦਾ ਕਰਜ਼ਾ ਹੋਵੇ, ਕਮਰਸ਼ੀਅਲ ਦਾ ਹੋਵੇ, ਆੜ੍ਹਤੀਆਂ ਦਾ ਹੋਵੇ, ਅਸੀਂ ਪੇ ਕਰਾਂਗੇ, ਕਿਸਾਨ ਨੂੰ ਪੇ ਕਰਨ ਦੀ ਲੋੜ ਨਹੀਂ ਪੈਣੀ। ਉਹ ਕਿਸਾਨ ਜਥੇਬੰਦੀਆਂ ਨੇ ਜਾਂ ਕਿਸਾਨਾਂ ਨੇ ਭਰੋਸਾ ਕੀਤਾ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਵੋਟਾਂ ਪਾਈਆਂ ਤੇ ਸਰਕਾਰ ਕੈਪਟਨ ਦੀ ਬਣ ਗਈ। ਬਾਅਦ ਚ ਇਹਨਾਂ ਨੇ ਕੈਪਿੰਗ ਕਰ ਦਿੱਤੀ ਕਿ ਅਸੀਂ ਤਾਂ ਜੀ 2 ਲੱਖ ਰੁਪਏ ਤੱਕ ਹੀ ਕਰਜ਼ਾ ਮਾਫ਼ ਕਰ ਸਕਦੇ ਹਾਂ, ਜਿਹੜਾ ਮਰਜ਼ੀ ਕਰਾ ਲਓ, ਚਾਹੇ ਸੋਸਾਇਟੀ ਦਾ ਕਰਾ ਲਓ, ਚਾਹੇ ਕਮਰਸ਼ੀਅਲ ਬੈਂਕ ਦਾ ਕਰਾ ਲਓ, ਚਾਹੇ ਆੜ੍ਹਤੀਏ ਦਾ ਕਰਾ ਲਓ। ਉਹ ਫਿਰ ਹੌਲੀ ਹੌਲੀ ਉਹ ਵੀ ਕਿਸ਼ਤਾਂ ਚ ਹੋ ਗਿਆ, ਪਹਿਲਾਂ ਇਹਨਾਂ ਨੇ 3 ਏਕੜ ਵਾਲਿਆਂ ਨੂੰ ਕੀਤਾ, ਫਿਰ 4 ਏਕੜ ਵਾਲਿਆਂ ਨੂੰ, ਫਿਰ 5 ਏਕੜ ਵਾਲਿਆਂ ਨੂੰ। ਉਹ ਛੋਟੇ ਕਿਸਾਨਾਂ ਨੂੰ ਉਦੋਂ ਵੀ ਕੋਈ ਬਹੁਤਾ ਫਾਇਦਾ ਨਹੀਂ ਹੋਇਆ, ਵਿਆਜ ਤੇ ਵਿਆਜ ਲਾ ਦਿੱਤੀ ਗਈ। ਲੇਕਿਨ ਹੁਣ ਇਹਨਾਂ ਨੇ ਜਿਹਦੇ ਕੈਪਟਨ ਆਪਣੇ ਮੁੱਖ ਪ੍ਰਧਾਨ ਮੰਤਰੀ ਨੇ ਕਿਹਾ ਕਿ ਫਸਲ ਸੰਭਾਲ ਪ੍ਰਬੰਧ ਵਿਚ ਵੱਡੇ ਅਸੀਂ ਸੁਧਾਰ ਲਿਆ ਰਹੇ ਹਾਂ, 12 ਕਰੋੜ ਛੋਟੇ ਕਿਸਾਨਾਂ ਨੂੰ ਸਮਰੱਥ ਬਣਾ ਰਹੇ ਹਾਂ, ਇਹ ਗੱਲ ਕਰ ਰਹੇ ਨੇ ਐਫ ਪੀ ਓ ਦੀ, ਫੂਡ ਪ੍ਰੋਡਿਊਸਰ ਆਰਗੇਨਾਈਜੇਸ਼ਨ ਜਾਂ ਫਾਰਮਰ ਪ੍ਰੋਡਿਊਸਰ ਕੰਪਨੀ ਦੀ। ਐਫ ਵੀ ਤੁਸੀਂ 20 ਕਿਸਾਨ ਇਕੱਠੇ ਹੋ ਕੇ ਇੱਕ ਆਪਣਾ ਸਮੂਹ ਬਣਾਓ, ਉਹਦੇ ਚ ਆਪਣੀ ਤੁਸੀਂ ਰਾਸ਼ੀ ਇਕੱਠੀ ਕਰੋ ਤੇ ਓਨੀ ਰਾਸ਼ੀ ਅਸੀਂ ਤੁਹਾਨੂੰ ਬੈਂਕ ਤੋਂ ਦਵਾਵਾਂਗੇ। ਪਰ ਅਕਸਰ ਇਹ ਦੇਖਿਆ ਕਿ ਪੰਜਾਬ ਦੇ ਵਿਚ ਇਹ ਕੋਆਪਰੇਟਿਵ ਸਿਸਟਮ ਹੈ ਜਿਹੜਾ ਇਹ ਨਹੀਂ ਕਾਮਯਾਬ। ਉਹਦਾ ਕਾਰਨ ਕੀ ਹੈ ਕਿ ਜਿਹੜੇ ਵੱਡੇ ਲੋਕ ਹੁੰਦੇ ਨੇ, ਜਿਹੜੇ ਸਿਆਸੀ ਤੌਰ ਦੇ ਉੱਤੇ ਸਮਰੱਥ ਹੁੰਦੇ ਨੇ, ਪਿੰਡਾਂ ਦੀਆਂ ਸੋਸਾਇਟੀਆਂ ਉਹਨਾਂ ਲੋਕਾਂ ਨੇ ਫੇਲ ਕੀਤੀਆਂ। ਮੈਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਬਹੁਤ ਸਾਰੇ ਫਾਰਮਰ ਜਿਨ੍ਹਾਂ ਨੇ ਆਸਟ੍ਰੇਲੀਆ ਦੇ ਵਿਚ ਵੀ ਖੇਤੀ ਕੀਤੀ ਹੈ ਤੇ ਪੰਜਾਬ ਚ ਵੀ ਉਹ ਖੇਤੀ ਕਰਦੇ ਆ, ਉਹਨਾਂ ਨੇ ਪੰਜਾਬ ਦੇ ਵਿਚ ਕੋਆਪਰੇਟਿਵ ਸੋਸਾਇਟੀਆਂ ਬਣਾ ਕੇ ਸਾਰੇ ਖੇਤੀਬਾੜੀ ਦੇ ਸੰਦ ਇਥੋਂ 50% ਸਬਸਿਡੀ ਤੇ ਲੈ ਕੇ ਤੇ ਉਹਨਾਂ ਨੂੰ ਆਸਟ੍ਰੇਲੀਆ ਜਾਂ ਕਿਸੇ ਹੋਰ ਮੁਲਕਾਂ ਦੇ ਵਿਚ, ਕੈਨੇਡਾ ਦੇ ਵਿਚ ਉਹ ਲੈ ਕੇ ਚਲੇ ਗਏ। ਵਾਈ ਉੱਥੇ ਕਰਦੇ ਆ, ਕਿਸ਼ਤਾਂ ਇੱਥੇ ਭਰਦੇ ਆ ਉਹ। ਜਿਹੜਾ ਆਮ ਲੋਕ ਹੈ, ਆਮ ਵਿਅਕਤੀ ਹੈ, ਜਿਹੜਾ ਆਮ ਕਿਸਾਨ ਹੈ, ਉਹਨੂੰ ਇਹਦਾ ਕੋਈ ਫਾਇਦਾ ਨਹੀਂ ਮਿਲ ਰਿਹਾ। ਇੱਕ ਤਾਂ ਇਹ ਬਹੁਤ ਵੱਡਾ ਇਹਦੇ ਚ ਗੈਪ ਹੈਗਾ। ਦੂਜਾ ਜਿਹੜੀ ਪ੍ਰਧਾਨ ਮੰਤਰੀ ਗੱਲ ਕਰਦੇ, ਉਹ ਜ਼ਮੀਨੀ ਪੱਧਰ ਦੀ ਗੱਲ ਨਹੀਂ ਕਰਦੇ, ਉਹ ਗੱਲ ਕਰਦੇ ਆ ਹਵਾਈ ਪੱਧਰ ਦੀ। ਔਰ ਖੇਤੀ ਮੰਤਰੀ ਵੀ ਇਹੀ ਗੱਲ ਕਰਦੇ ਨੇ। ਉਹ ਜਦੋਂ ਅਸੀਂ ਦੇਖਦੇ ਹਾਂ ਕਿ ਬੈਂਕਾਂ ਕੀ ਕਰਦੀਆਂ, ਬੈਂਕਾਂ ਇੱਕ ਡਾਟਾ ਦੇ ਦਿੰਦੀਆਂ ਕਿ ਪੰਜਾਬ ਦੇ ਵਿਚ ਮੰਨ ਲਓ 2,54,00,000 ਜਿਹੜੇ ਫਾਰਮਰ ਨੇ ਜਾਂ ਇਸ ਤੋਂ ਵੱਧ ਨੇ, ਤਾਂ ਸਾਡੇ ਤੋਂ ਉਹਨਾਂ ਨੇ 1,70,00,000 ਨੇ ਸਾਡੇ ਤੋਂ ਕਰਜ਼ਾ ਲਿਆ ਹੋਇਆ। ਉਹ ਕਹਿੰਦੇ ਦੇਖੋ ਜੀ ਅਸੀਂ ਤਾਂ ਇੰਨੇ ਕਿਸਾਨ ਸਮਰੱਥ ਬਣਾ ਦੇ, ਉਹ ਕਰਜ਼ਾ ਉਹਨਾਂ ਨੇ ਲਿਆ ਹੋਇਆ, ਉਹਨਾਂ ਨੇ ਆਪਣੀਆਂ ਜ਼ਮੀਨਾਂ ਗਹਿਣੇ ਕੀਤੀਆਂ ਹੋਈਆਂ ਔਰ ਆਪਣਾ ਸਾਰਾ ਘਰ ਬਾਰ ਉਹਨਾਂ ਨੇ ਬੈਂਕਾਂ ਨੂੰ ਦਿੱਤਾ ਹੋਇਆ। ਬੈਂਕ ਨੇ 1 ਰੁਪਏ ਦੇ 60 ਪੈਸੇ ਉਹਨਾਂ ਨੂੰ ਦਿੱਤੇ ਹੈ, ਬੈਂਕ ਫਿਰ ਵੀ ਫਾਇਦੇ ਦੇ ਵਿਚ ਹੈਗਾ ਤੇ 60 ਪੈਸੇ ਦੇ ਵਿਚੋਂ ਜਿਹੜੀ ਆਮਦਨ ਹੈ ਉਹ 2 ਕਿੱਲਿਆਂ ਦੇ ਵਿਚੋਂ ਮੰਨ ਲਓ ਕਿ 30,000 ਦੀ ਕਣਕ ਹੁੰਦੀ ਹੈ, 30,000 ਦਾ ਝੋਨਾ ਹੁੰਦਾ, 60,000 ਕਿੱਲੇ ਦੇ ਵਿਚੋਂ ਪੈਸੇ ਨਿਕਲਦੇ ਆ ਤੇ ਬੈਂਕ ਮੈਨੂੰ 1,00,000 ਦੇਈ ਬੈਠਾ, ਮੈਂ ਤਾਂ ਉਹ ਮੋੜ ਹੀ ਨਹੀਂ ਸਕਦਾ। ਉਹ ਬੈਂਕਾਂ ਨੇ ਸਾਡੀਆਂ ਜ਼ਮੀਨਾਂ ਤੇ ਪਹਿਲਾਂ ਹੀ ਇਸ ਤਰੀਕੇ ਨਾਲ ਸਾਡੀ ਲਿਮਿਟ ਵਧਾ ਦਿੱਤੀ, ਸਾਡੀ ਵੈਲੂਏਸ਼ਨ ਵਧਾ ਦਿੱਤੀ। ਸਾਨੂੰ ਲੱਗਿਆ ਮੈਨੂੰ ਤਾਂ ਚਾਹੀਦਾ ਸੀ 1,00,000 ਤੇ ਬੈਂਕ ਮੈਨੇਜਰ ਮੈਨੂੰ ਦੇਈ ਬੈਠਾ 3,00,000, ਮੈਂ ਕਿੱਥੋਂ ਮੋੜੂੰਗਾ, ਮੈਂ ਖਰਚੇ ਵੀ ਵਧਾ ਲੂੰਗਾ। ਸਾਡੀਆਂ ਜ਼ਮੀਨਾਂ ਦੇ ਉੱਤੇ ਬੈਂਕਾਂ ਨੇ ਪਹਿਲਾਂ ਹੀ, ਅੱਜ ਸਾਰੇ ਪੰਜਾਬ ਦੇ ਵਿੱਚ ਤੁਸੀਂ ਚਲੇ ਜਾਓ, ਬਹੁਤ ਲੋਕ ਐਸੇ ਨੇ ਜਿਨ੍ਹਾਂ ਕੋਲੇ ਕਰਜ਼ਾ ਲੈਣ ਦੇ ਲਈ ਹੋਰ ਜ਼ਮੀਨ ਵਾਧੂ ਨਹੀਂ, ਸਾਰੀਆਂ ਜ਼ਮੀਨਾਂ ਬੈਂਕ ਦੀਆਂ ਲਾਲ ਲਕੀਰਾਂ ਦੇ ਅੰਦਰ ਨੇ। ਮੈਨੂੰ ਉਹ ਬੰਦੇ ਯਾਦ ਹੈ ਜਿਨ੍ਹਾਂ ਦੇ ਕੋਲੇ ਜ਼ਮੀਨਾਂ ਤਾਂ ਨਹੀਂ ਹੈ, ਠੇਕੇ ਤੇ ਉਹ ਵਾਈ ਕਰਦੇ ਨੇ, ਪ੍ਰੋਫਿਟ ਦੇ ਵਿੱਚ ਨੇ, ਸਾਰਾ ਟੱਬਰ ਕੰਮ ਕਰਦਾ, ਬੱਚੇ ਵੀ ਕੰਮ ਕਰਦੇ, ਉਹਨਾਂ ਦੀਆਂ ਔਰਤਾਂ ਵੀ ਕੰਮ ਕਰਦੀਆਂ, ਪਸ਼ੂ ਡੰਗਰ ਵੀ ਰੱਖਿਆ, ਦੁੱਧ ਵੀ ਵੇਚਦੇ ਨੇ, ਉਹ ਬੰਦੇ ਸੌਖੇ ਆ, ਜਿਨ੍ਹਾਂ ਕੋਲ ਜ਼ਮੀਨਾਂ ਉਹ ਬੰਦੇ ਔਖੇ ਆ, ਕਿਉਂਕਿ ਉਹਨਾਂ ਨੇ ਖਰਚੇ ਵਧਾ ਲਏ ਆਪਣੇ, ਆਪਣਾ ਲਿਵਿੰਗ ਸਟੈਂਡਰਡ ਵਧਾ ਲਿਆ, ਬਿਲਕੁਲ ਵਧਾਉਣਾ ਚਾਹੀਦਾ, ਲਿਵਿੰਗ ਸਟੈਂਡਰਡ ਵਧਾਉਣਾ, ਖਰਚੇ ਵਧਾਉਣੇ ਚਾਹੀਦੇ, ਪਰ ਸਰਵਾਈਵ ਨਹੀਂ ਕਰ ਸਕਦੇ। ਜਦੋਂ ਤੁਸੀਂ ਮੈਨੂੰ ਲੋੜ ਤੋਂ ਵੱਧ ਪੈਸੇ ਦਿਓਗੇ, ਮੈਨੂੰ ਮੇਰੀ ਲੋੜ ਨਹੀਂ ਗੀ, ਤਾਂ ਮੈਂ ਉਹ ਕਿਤੇ ਨਾ ਕਿਤੇ ਖਲ ਖੁੰਜੇ ਚ ਕੋਈ ਫਰਿੱਜ ਲਿਆਉਂਗਾ, ਜਾਂ ਕੋਈ ਟੀਵੀ ਲਿਆਉਂਗਾ, ਜਾਂ ਕੋਈ ਬੱਚਿਆਂ ਦੇ ਘੁੰਮਣ ਫਿਰਨ ਤੇ ਲਾ ਦੂੰਗਾ, ਤਾਂ ਮੇਰੇ ਜੇ ਮੇਰੇ ਕੋਲ ਵੱਜਵੇਂ ਪੈਸੇ ਹੋਣਗੇ ਤਾਂ ਮੈਂ ਆਪਣੀ ਮਿਹਨਤ ਕਰੂੰਗਾ, ਮੈਂ ਉਹਨੂੰ ਵਧਾਊਂਗਾ। ਜਦੋਂ ਖੁੱਲੇ ਪੈਸੇ ਤੁਸੀਂ ਦੇਣ ਲੱਗ ਪਏ, ਇਹ ਸਰਕਾਰ ਨੇ ਪਾਲਿਸੀ ਇਸ ਤਰ੍ਹਾਂ ਦੀ ਬਣਾ ਲਈ, ਬੈਂਕਾਂ ਨੇ ਸਾਨੂੰ ਵਿੱਚ ਇਨਵੋਲਵ ਕਰ ਲਿਆ। ਅੱਗੇ ਹੁੰਦਾ ਸੀ ਮੈਨੇਜਰ ਨੂੰ ਅਸੀਂ ਸਤਿ ਸ੍ਰੀ ਅਕਾਲ ਬੁਲਾਉਂਦੇ ਹੁੰਦੇ ਸੀ ਬੈਂਕ ਦੇ ਨੂੰ, ਅਸੀਂ ਉਹਨੂੰ, ਸਾਨੂੰ ਕਿਤੇ ਲੋੜ ਨਾ ਪੈ ਜਾਵੇ ਔਖੇ ਸੌਖੇ। ਹੁਣ ਉਲਟਾ, ਹੁਣ ਮੈਨੇਜਰ ਤੁਹਾਡੇ ਘਰੇ ਬੰਦਾ ਭੇਜਦਾ ਵੀ ਤੁਸੀਂ ਜੀ ਆਹ ਤੁਹਾਡੀ ਜ਼ਮੀਨ ਆ ਖਾਲੀ ਪਈ ਹੈ ਜੀ 5 ਕਿੱਲੇ, ਇਹ ਕਲੀਅਰ ਹੈ ਜੀ, ਇਹਦੇ ਤੇ ਤੁਸੀਂ ਲਿਮਿਟ ਲੈ ਲਓ, ਕਿਉਂਕਿ ਉਹਨਾਂ ਨੇ ਟਾਰਗੇਟ ਪੂਰੇ ਕਰਨੇ। ਸੋ ਇਸ ਕਰਕੇ ਇਹ ਜਿਹੜੇ ਸਾਨੂੰ ਇਸ ਤਰ੍ਹਾਂ ਦੇ ਜਿਹੜੇ ਨਕਸ਼ੇ ਜਾਂ ਇਹਨਾਂ ਦੇ ਗ੍ਰਾਫ ਜਾਂ ਇੰਡੈਕਸ ਜਿਹੜੇ ਸਾਨੂੰ ਦਿਖਾ ਰਹੇ ਨੇ ਕਿ ਇੰਨੇ ਕਰੋੜ ਕਿਸਾਨਾਂ ਨੂੰ ਅਸੀਂ ਫਾਇਦਾ ਦੇ ਦਾਂਗੇ, ਸਮਰੱਥ ਬਣਾ ਦਾਂਗੇ, ਇਹ ਗੱਲ ਠੀਕ ਨਹੀਂ। ਦੂਜੀ ਗੱਲ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਇਹ ਨਹੀਂ ਦੱਸ ਸਕੀ ਕਿ ਅਸੀਂ ਸਾਰੇ ਕਰਜ਼ੇ ਮਾਫ਼ ਕਿਉਂ ਨਹੀਂ ਕਰ ਸਕੇ। ਉਹ ਕਹਿੰਦੇ ਸਾਡੇ ਸਿਰ ਤੇ 3.5 ਲੱਖ ਕਰੋੜ ਕਰਜ਼ਾ। ਜਦੋਂ ਕਿਸਾਨੀ ਬਿੱਲ ਆਇਆ ਸੀਗਾ, ਉਸ ਤੋਂ ਪਹਿਲਾਂ ਅਸੀਂ ਵੀ ਇੱਕ ਪ੍ਰਪੋਜ਼ਲ ਭੇਜੀ ਸੀ, ਮੈਨੂੰ ਇੱਕ ਬੰਦੇ ਨੇ ਪੁੱਛਿਆ ਦਿੱਲੀ ਕੀ ਕਰ ਸਕਦੇ ਹਾਂ ਅਸੀਂ। ਮੈਂ ਕਿਹਾ ਜੀ ਤੁਸੀਂ ਕੀ ਕਰਨਾ ਹੈ, ਤੁਸੀਂ ਕਿਸਾਨੀ ਬਿੱਲ ਰੱਦ ਕਰਨੇ ਨਹੀਂ ਕਰਨੇ, ਇਹ ਤੁਹਾਡਾ ਮਸਲਾ ਹੈ, ਤੁਸੀਂ ਜਿੰਨੇ ਵੀ ਛੋਟੇ ਕਿਸਾਨ ਹੈ 10 ਏਕੜ ਤੱਕ ਦੇ, ਉਹ ਸਾਰਿਆਂ ਦੇ ਤੁਸੀਂ ਬੈਂਕਾਂ ਦੇ ਕਰਜ਼ੇ ਮਾਫ਼ ਕਰ ਦਿਓ, ਸੋਸਾਇਟੀਆਂ ਦੇ ਕਰਜ਼ੇ ਮਾਫ਼ ਕਰ ਦਿਓ। ਕਹਿੰਦੇ ਕਿੱਦਾਂ ਹੋ ਸਕਦਾ ਹੈ। ਮੈਂ ਕਿਹਾ ਜੀ ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਸਰਕਾਰ ਬਣਾਉਣੀ ਸੀ, ਉਹਨੇ ਕਿਉਂ ਕਿਹਾ ਸੀਗਾ, ਇਹ ਪ੍ਰਸ਼ਾਂਤ ਕਿਸ਼ੋਰ ਨੇ ਕਿਉਂ ਕਿਹਾ ਸੀਗਾ ਇਹ ਗੱਲ, ਵੀਡੀਓ ਪਈਆਂ ਤੁਸੀਂ ਕੱਢ ਕੇ ਦੇਖ ਲਓ। ਉਹਨਾਂ ਨੇ ਫਿਰ ਡਿਸਕਸ ਕੀਤਾ ਮੰਤਰੀਆਂ ਨਾਲ, ਗੱਲ ਚੱਲੀ, ਉਹਨਾਂ ਨੇ ਆਖਿਆ ਕਿ ਤੁਸੀਂ ਇੱਦਾਂ ਕਰੋ ਜੀ, ਕੋਈ ਪ੍ਰੈਜੈਂਟੇਸ਼ਨ ਲੈ ਕੇ ਆਓ ਸਾਡੇ ਕੋਲੇ, ਤੇ ਅਸੀਂ ਸਟੇਟ ਗਵਰਨਮੈਂਟ ਦੇ ਵਿੱਚ ਦਖਲ ਤਾਂ ਨਹੀਂ ਦੇ ਸਕਦੇ, ਤੇ ਅਸੀਂ ਇਹ ਕਰਜ਼ੇ ਮਾਫ਼ ਕਰ ਸਕਦੇ ਹਾਂ। ਉਸ ਤੋਂ ਬਾਅਦ ਕੀ ਹੋਇਆ ਕਿ ਕਿਸਾਨੀ ਅੰਦੋਲਨ ਬੜਾ ਜੋਸ਼ ਤੇ ਚਲਾ ਗਿਆ, ਉਹ ਗੱਲ ਵਿੱਚ ਰਹਿ ਗਈ। ਹੁਣ ਬੀਜੇਪੀ ਨੂੰ ਸਮਝ ਲੱਗੀ ਦੁਬਾਰਾ ਕਿ ਜੇ ਅਸੀਂ ਪੰਜਾਬ ਦੇ ਵਿੱਚ ਜੜ ਲਾਉਣੀ ਹੈ ਤਾਂ ਸਾਨੂੰ ਕਿਸਾਨਾਂ ਨਾਲ ਗੱਲ ਕਰਨੀ ਪੈਣੀ ਹੈ ਸਿੱਧੇ ਤੌਰ ਦੇ ਉੱਤੇ। ਹੁਣ ਸਿੱਧੇ ਤੌਰ ਤੇ ਜੇ ਉਹ ਗੱਲ ਕਰਦੇ ਨੇ, ਉਹ ਕਹਿੰਦੇ ਆ ਕਿ ਸਾਨੂੰ, ਅਸੀਂ ਕਰਜ਼ੇ ਤਾਂ ਮਾਫ਼ ਕਰ ਦਿੰਦੇ ਹਾਂ ਪਰ ਸਾਨੂੰ ਫਾਇਦਾ ਕੀ ਹੋਏਗਾ, ਕਿਉਂਕਿ ਸਿਆਸੀ ਲਾਹਾ ਵੀ ਲੈਣਾ ਚਾਹੁੰਦੇ ਨੇ। ਇੱਕ ਪਾਸੇ ਕਿਸਾਨੀ ਅੰਦੋਲਨ ਹੈ, ਇੱਕ ਪਾਸੇ ਪੰਜਾਬ ਦੇ ਕਿਸਾਨਾਂ ਦੇ ਸਿਰ ਕਰਜ਼ਿਆਂ ਦਾ ਮਸਲਾ ਹੈ, ਇੱਕ ਪਾਸੇ ਬੀਜੇਪੀ ਪੰਜਾਬ ਦੇ ਵਿੱਚ ਆਪਣੇ ਪੈਰ ਪਸਾਰਨਾ ਚਾਹੁੰਦੀ ਹੈ। ਬੀਜੇਪੀ ਚਾਹੁੰਦੀ ਹੈ ਕਿਸਾਨਾਂ ਦੇ ਕਰਜ਼ੇ ਅਸੀਂ ਮਾਫ਼ ਕਰ ਦਈਏ, ਪਰ ਉਹ ਚਾਹੁੰਦੀ ਹੈ ਵੀ ਕਿਸਾਨੀ ਅੰਦੋਲਨ ਖਤਮ ਹੋਵੇ, ਕਿਸਾਨੀ ਅੰਦੋਲਨ ਖਤਮ ਹੋਣ ਤੋਂ ਬਾਅਦ ਅਸੀਂ ਕਰਜ਼ੇ ਮਾਫ਼ ਕਰੀਏ ਤੇ ਸਾਨੂੰ ਕ੍ਰੈਡਿਟ ਇਸ ਗੱਲ ਦਾ ਜਾਵੇ, ਤੇ ਕਿਸਾਨ ਜਥੇਬੰਦੀਆਂ ਬੀਜੇਪੀ ਜਿੰਦਾਬਾਦ ਦਾ ਨਾਰਾ ਲਾਉਣ ਤੇ ਸਾਡੀ ਪੰਜਾਬ ਤੇ ਜੜ ਲੱਗ ਸਕੇ। ਇਹ ਪੋਸੀਬਲ ਹੀ ਨਹੀਂ ਗੱਲ, ਇਹ ਸੰਭਵ ਨਹੀਂ ਗੱਲ। ਅੜਚਨ ਕਿੱਥੇ? ਅੜਚਨ ਸਭ ਤੋਂ ਪਹਿਲੀ ਅੜਚਨ ਹੈਗੀ ਹੈ ਕਿ ਖੇਤੀ ਬਿੱਲ ਰੱਦ ਕਰੋ, ਕਾਲੇ ਕਾਨੂੰਨ ਰੱਦ ਕਰੋ, ਔਰ ਧਰਨੇ ਤਾਂ ਹੀ ਚੁੱਕੇ ਜਾਣਗੇ। ਹੁਣ ਬੀਜੇਪੀ ਰਿਸਕ ਇਸ ਕਰਕੇ ਨਹੀਂ ਲੈਂਦੀ ਕਿ ਜੇ ਅਸੀਂ ਕਰਜ਼ੇ ਵੀ ਤੁਹਾਡੇ ਮਾਫ਼ ਕਰ ਦਈਏ, ਵਿਰੋਧ ਤੁਸੀਂ ਸਾਡਾ ਫੇਰ ਕਰੀ ਜਾਣਾ, ਤਾਂ ਸਾਡੇ ਪੱਲੇ ਅਸੀਂ ਪੈਸੇ ਵੀ, ਅਸੀਂ ਤਾਂ ਤੁਹਾਨੂੰ ਤਾਂ ਫਾਇਦਾ ਦੇਵਾਂਗੇ ਜੇ ਤੁਸੀਂ ਸਾਨੂੰ ਸਿਆਸੀ ਫਾਇਦਾ ਦਿਓ।
ਜੀ ਜੀ ਬਿਲਕੁਲ।
ਹੁਣ ਇਹ ਗੇਮ ਖੇਡੇ, ਇੱਕ ਸੌਦੇਬਾਜ਼ੀ ਹੈ, ਇਹ ਸੌਦੇਬਾਜ਼ੀ ਕਰਨਾ ਚਾਹੁੰਦੀ ਹੈ ਬੀਜੇਪੀ। ਪੰਜਾਬ ਸਰਕਾਰ ਨੇ ਇਹ ਸੌਦੇਬਾਜ਼ੀ ਪਹਿਲਾਂ ਕੀਤੀ, ਸਾਨੂੰ ਧੋਖੇ ਚ ਰੱਖਿਆ, ਸਾਡੇ ਨਾਲ ਵਾਅਦੇ ਕੀਤੇ ਪਰ ਉਹ ਗੱਲ ਪੂਰੀ ਨਹੀਂ ਕੀਤੀ, ਤੇ ਹੁਣ ਜੇ ਉਹਨਾਂ ਕੋਲੇ ਗੱਲ ਕਰਦੇ ਹਾਂ, ਹੁਣ ਤੁਸੀਂ ਦੇਖੋ ਕਿ ਕੱਲ ਤੋਂ ਡਾਕਟਰ ਵੀ ਹੜਤਾਲ ਤੇ ਆ ਗਏ। ਕਿਉਂ ਆ ਗਏ? ਡਾਕਟਰ ਕਹਿੰਦੇ ਆ ਕਿ ਸਾਨੂੰ ਤੁਸੀਂ ਜਿਹੜਾ ਨਾਨ ਪ੍ਰੈਕਟਿਸ ਅਲਾਉਂਸ ਹੈਗਾ ਉਹ ਤੁਸੀਂ ਸਾਨੂੰ ਕੇਂਦਰ ਸਰਕਾਰ ਦੇ ਬਰਾਬਰ ਦਾ ਕਰ ਦਿੱਤਾ, ਪਹਿਲਾਂ ਸਾਨੂੰ ਵੱਧ ਮਿਲਦਾ ਸੀ ਪੰਜਾਬ ਦੇ ਡਾਕਟਰਾਂ ਨੂੰ, ਅੱਜ ਤੋਂ ਕੱਲ ਤੋਂ ਪੰਜਾਬ ਦੇ ਡਾਕਟਰ ਵੀ ਹੜਤਾਲ ਤੇ ਚਲੇ ਗਏ ਨੇ। ਉਹਨਾਂ ਨੇ ਕਿਹਾ ਕਿ ਜਿਹੜਾ ਸਾਨੂੰ ਨਾਨ ਪ੍ਰੈਕਟਿਸ ਅਲਾਉਂਸ ਹੈਗਾ ਇਹ ਸਾਨੂੰ ਤੁਸੀਂ ਜਿੰਨਾ ਸਾਡਾ ਬਣਦਾ ਉਹਨਾਂ ਦਿਓ। ਹੁਣ ਕੀ ਕੀਤਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ, ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਤਨਖਾਹ ਕਮਿਸ਼ਨ ਲਾਗੂ ਕਰਦੇ ਹਾਂ, ਤੇ ਪੰਜਾਬ ਦੀਆਂ ਤਨਖਾਹਾਂ ਦਿੱਲੀ ਨਾਲੋਂ ਤੇ ਹਰਿਆਣੇ ਨਾਲੋਂ ਜ਼ਿਆਦਾ ਨੇ ਪਹਿਲਾਂ ਹੀ, ਕਿਉਂਕਿ ਬਾਰਡਰ ਸਟੇਟ ਹੈ। ਦੂਜੀ ਗੱਲ, ਇਹਨਾਂ ਨੇ ਲਿਆਂਦਾ ਜਿਹੜਾ ਤਨਖਾਹ ਕਮਿਸ਼ਨ ਲਿਆਂਦਾ ਦਿੱਲੀ ਵਾਲਾ ਚੱਕ ਕੇ ਸੈਂਟਰ ਸਰਕਾਰ ਦਾ, ਸੈਂਟਰ ਸਰਕਾਰ ਦੀਆਂ ਤਨਖਾਹਾਂ ਸਾਡੇ ਪੰਜਾਬ ਨਾਲੋਂ ਘੱਟ ਨੇ, ਇਹਨਾਂ ਨੇ ਉਹਨੂੰ ਲਾਗੂ ਕਰ ਦਿੱਤਾ। ਜੇ ਕਿਸੇ ਡਾਕਟਰ ਨੂੰ 4000 ਰੁਪਏ ਦਾ ਫਾਇਦਾ ਹੋਣਾ ਸੀਗਾ ਤੇ ਅੱਜ ਉਹਨੂੰ 8000 ਰੁਪਏ ਦਾ ਲਾਸ ਹੋ ਰਿਹਾ।
ਜੀ ਜੀ ਜੀ।
ਓਹਦੀ ਤਨਖਾਹ ਜੇ ਮਤਲਬ ਓਹਨੂੰ 40,000 ਤਨਖਾਹ ਸੀ ਤੇ ਅੱਜ ਓਹਨੂੰ 48,000 ਮਿਲਣੀ ਚਾਹੀਦੀ ਸੀ ਤੇ ਅੱਜ ਓਹਨੂੰ 32,000 ਤੇ ਲੈ ਆਂਦਾ। ਇੱਕ ਐਗਜ਼ਾਮਪਲ ਹੈ ਇਹ, ਪ੍ਰੈਕਟੀਕਲ ਮੈਂ ਨਹੀਂ ਤੁਹਾਨੂੰ ਦੱਸ ਰਿਹਾ। ਔਰ ਓਹਦੇ ਨਾਲ ਕੀ ਹੋਇਆ, ਡਾਕਟਰ ਕਹਿੰਦੇ ਕਿ ਅਸੀਂ ਕੋਰੋਨਾ ਚ ਵੀ ਕੰਮ ਕੀਤਾ, ਸਾਡੇ ਕੋਲ ਇੱਥੇ ਪੋਸਟਾਂ ਵੀ ਘੱਟ ਨੇ, ਸਿਹਤ ਸਿਸਟਮ ਵੀ ਬੜਾ ਮਾੜਾ ਹੈ, ਅਸੀਂ ਆਪਣੇ ਰਿਸਕ ਦੇ ਉੱਤੇ ਆਮ ਲੋਕਾਂ ਦਾ ਜਿਹੜਾ ਹੱਲ ਵੀ ਕਰਦੇ ਹਾਂ ਤੇ ਸਰਕਾਰ ਜਿਹੜੀ ਹੈਗੀ ਆ ਉਹ ਸਾਡੀਆਂ ਸੇਵਾਵਾਂ ਲੈਣ ਦੀ ਬਜਾਏ ਸਾਨੂੰ ਖੱਜਲ ਖੁਆਰ ਕਰ ਰਹੀ ਹੈ। ਖਜ਼ਾਨਾ ਮੰਤਰੀ ਦੇ ਖਿਲਾਫ ਵੀ ਇਸ ਤਰ੍ਹਾਂ ਦਾ ਵਿਰੋਧ ਹੋ ਰਿਹਾ। ਔਰ ਇਲੈਕਸ਼ਨ ਈਅਰ ਹੈ ਤੇ ਉਹਨਾਂ ਦੇ ਸਮੇਂ ਹਰ ਜਿਹੜੀ ਜਥੇਬੰਦੀ ਆ ਉਹਨੂੰ ਲੱਗਦਾ ਕਿ ਹੁਣ ਜੇ ਦਬਾਅ ਪਾ ਕੇ ਕੁਝ ਨਾ ਕੁਝ ਸਾਨੂੰ ਮਿਲ ਗਿਆ ਤਾਂ ਉਹ ਸਾਨੂੰ ਉਹੀ ਪੱਕਾ ਰਹਿ ਜਾਣਾ, ਇਦੂ ਬਾਅਦ ਸਾਨੂੰ ਕੁਛ ਨਹੀਂ ਮਿਲਦਾ।
ਜੀ ਬਿਲਕੁਲ।
ਸੋ ਹਾਲਾਤ ਅੱਛਾ, ਸਰਕਾਰ ਕਹਿੰਦੀ ਹੈ ਕਿ ਸਾਡੇ ਕੋਲ ਜੀ 3,50,000 ਕਰੋੜ ਰੁਪਏ ਦਾ ਕਰਜ਼ਾ ਹੋ ਗਿਆ, ਅਸੀਂ ਕਿੱਥੋਂ ਦੇਈਏ। ਪਰ ਜਦੋਂ ਇਹਨਾਂ ਨੇ ਚੋਣਾਂ ਲੜਨੀਆਂ ਉਦੋਂ ਇਹ ਵਾਅਦੇ ਇੰਨੇ ਇੰਨੇ ਕਰ ਲੈਂਦੇ ਆ, ਉਦੋਂ ਵੀ ਇਹਨਾਂ ਨੂੰ ਪਤਾ ਹੁੰਦਾ ਕਿ ਸਾਡੇ ਤੋਂ ਪੂਰੇ ਨਹੀਂ ਹੋਣੇ। ਹੁਣ ਜਿਹੜੀ ਬਾਦਲ ਸਰਕਾਰ ਲੰਘ ਚੁੱਕੀ,
ਅੰਨੇ ਵਾਹ ਜਿਹੜਾ ਖਰਚਾ ਉਹ ਕੀਤਾ ਜਾਂਦਾ ਹੈ ਵੱਖ ਵੱਖ ਪਾਰਟੀਆਂ ਵੱਲੋਂ, ਇਹ ਲੁਕਿਆ ਨਹੀਂ ਹੋਇਆ ਕਿਸੇ ਕੋਲੋਂ ਵੀ। ਖੈਰ, ਖਬਰਾਂ ਦੇ ਸਿਲਸਿਲੇ ਦੇ ਵਿੱਚ ਸਮਾਂ ਸਾਡੇ ਕੋਲ ਬਹੁਤ ਥੋੜਾ ਬਚਿਆ। ਖਬਰਾਂ ਖੈਰ ਬਹੁਤ ਨੇ, ਜੇ ਹਰ ਖਬਰ ਦੇ ਉੱਤੇ ਪੁਸ਼ਟੀ ਕਰਨ ਲੱਗੀਏ ਤਾਂ ਫੇਰ ਮੈਨੂੰ ਲੱਗਦਾ ਸਮਾਂ ਸਾਡੇ ਕੋਲ ਬਚਣਾ ਹੀ ਨਹੀਂ ਹੈ। ਉਧਰ ਪੰਜਾਬ ਯੂਨੀਵਰਸਿਟੀ ਦਾ ਵੀ ਮੁੱਦਾ ਜਿਹੜਾ ਗੁਰਮਾਇਆ ਹੋਇਆ ਆ, ਪ੍ਰੋਫੈਸਰ ਜਿਹੜੇ ਸੜਕਾਂ ਤੇ ਨੇ ਇਸ ਵੇਲੇ, ਜੇ ਡਾਕਟਰਾਂ ਵੱਲੋਂ ਜਿਹੜਾ ਵਿਰੋਧ ਆ ਕੀਤਾ ਜਾ ਰਿਹਾ ਆ, ਔਰ ਇਸੇ ਤਰ੍ਹਾਂ ਪ੍ਰੋਫੈਸਰਾਂ ਵੱਲੋਂ ਵੀ, ਪੰਜਾਬ ਯੂਨੀਵਰਸਿਟੀ ਦੇ ਨਾਲ ਸੰਬੰਧਿਤ ਕਾਲਜਾਂ ਦੇ ਜਿਹੜੇ ਪ੍ਰੋਫੈਸਰ ਨੇ ਉਹ ਵੀ ਇਸ ਵੇਲੇ ਇਸ ਤਰ੍ਹਾਂ ਦਾ ਹੀ ਜਿਹੜਾ ਵਿਰੋਧ ਪ੍ਰਚਾਰ ਆ ਉਹ ਕਰ ਰਹੇ ਆ। ਤੇ ਉਧਰ ਪਾਲੀ ਭੁਪਿੰਦਰ ਹੋਰਾਂ ਵੱਲੋਂ ਵੀ ਪਿਛਲੇ ਕਾਫੀ ਲੰਮੇ ਸਮੇਂ ਤੋਂ ਆਪਣੇ ਨਾਲ ਹੁੰਦੇ ਵਿਤਕਰੇ ਦੀ ਜਿਹੜੀ ਗੱਲ ਹੈ ਉਹ ਸਾਹਮਣੇ ਲਿਆਂਦੀ ਜਾ ਰਹੀ ਹੈ। ਖਬਰਾਂ ਦੇ ਵਿੱਚ ਵੀ ਖੁਲਾਸਾ ਹੋਇਆ, ਆਪਣੇ ਵੱਲੋਂ ਵੀ ਸੋਸ਼ਲ ਮੀਡੀਆ ਦੇ ਰਾਹੀਂ ਉਹਨਾਂ ਨੇ ਕੁਝ ਪੋਸਟਾਂ ਦੇ ਰਾਹੀਂ ਜਿਹੜਾ ਜ਼ਿਕਰ ਹੈ ਕੀਤਾ ਆ। ਇਹਦੇ ਉੱਤੇ ਛੋਟੀ ਜਿਹੀ ਝਾਤ ਤੇ ਫਿਰ ਬਹੁਤ ਜਲਦ ਆਪਾਂ ਨੂੰ ਇਹ ਸਿਲਸਿਲਾ ਰੋਕਣਾ ਪੈਣਾ। ਜੀ
ਦੇਖੋ, ਬਹੁਤ ਸਾਰੀਆਂ ਗੱਲਾਂ ਨੇ ਯੂਨੀਵਰਸਿਟੀ ਦੇ ਵਿੱਚ ਵੀ, ਯੂਨੀਵਰਸਿਟੀ ਦੇ ਵਿੱਚ ਸਿੱਧੇ ਸਿੱਧੀ ਦਖਲ ਅੰਦਾਜ਼ੀ ਹੈ, ਬੀਜੇਪੀ ਸਰਕਾਰ ਵੀ ਹੈਗੀ ਹੈ, ਬੀਜੇਪੀ ਆਪਣੇ ਲੋਕਾਂ ਨੂੰ ਉੱਥੇ ਐਡਜਸਟ ਕਰਨਾ ਚਾਹੁੰਦੀ ਹੈ, ਇਹਦਾ ਸ਼ਰੇਆਮ ਵਿਰੋਧ ਵੀ ਹੋ ਰਿਹਾ। ਹੁਣ ਸੈਨੇਟ ਦੀਆਂ ਚੋਣਾਂ ਹੁੰਦੀਆਂ ਸੀ, ਅੱਗੇ ਗ੍ਰੈਜੂਏਟ ਕੰਸਟੀਚੁਐਂਸੀ ਦੇ 15 ਮੈਂਬਰ ਚੁਣੇ ਜਾਂਦੇ ਸੀ, ਹੁਣ ਇਹਨਾਂ ਨੇ ਬੋਰਡ ਆਫ ਗਵਰਨਰਸ ਲਾਉਣ ਦੀ ਗੱਲ ਕੀਤੀ ਹੈ ਕਿ 4 ਮੈਂਬਰ ਲਾ ਦਿਓ, 4 ਮੈਂਬਰ ਹੀ ਉੱਥੇ ਉਹਨੂੰ ਦੇਖ ਰੇਖ ਕਰਨਗੇ। ਸਿੱਧੀ ਸਿੱਧੀ ਦਖਲ ਅੰਦਾਜ਼ੀ ਹੈ। ਅੱਗੇ ਕੀ ਹੁੰਦਾ ਸੀਗਾ ਕਿ ਸਟੇਟ ਗਵਰਨਮੈਂਟ ਔਰ ਸੈਂਟਰ ਗਵਰਨਮੈਂਟ ਦੋਨੇ ਸਾਂਝੇ ਫੰਡ ਪਾਉਂਦੇ ਸੀ, ਹੁਣ ਸਟੇਟ ਗਵਰਨਮੈਂਟ ਕੋਲੇ ਤਾਂ ਫੰਡ ਹੈ ਨੀ, ਉਹਨਾਂ ਨੇ ਤਾਂ ਹੱਥ ਖੜੇ ਕਰ ਦਿੱਤੇ। ਮਨਪ੍ਰੀਤ ਬਾਦਲ ਨੇ ਤਾਂ ਕਹਿ ਦਿੱਤਾ ਸੀ ਵੀ ਤੁਸੀਂ ਪੰਜਾਬ ਯੂਨੀਵਰਸਿਟੀ ਨੂੰ ਜੀ ਸੈਂਟਰਲ ਯੂਨੀਵਰਸਿਟੀ ਬਣਾ ਦਿਓ, ਉਹ ਸਿੱਧੀ ਉਦੋਂ ਤਾਂ ਇਹਨਾਂ ਨੇ ਕਹਿ ਦਿੱਤਾ ਕਿ ਪੈਸੇ ਸਾਡੇ ਕੋਲ ਹੈ ਨੀ, ਸਾਨੂੰ ਪੈਸੇ ਦੇਣ ਦੀ ਲੋੜ ਨੀ ਪੈਣੀ, ਆਪ ਮਤਾ ਇਹਨਾਂ ਨੇ ਪਾਇਆ। ਹੁਣ ਜਦੋਂ ਸੈਂਟਰਲ ਯੂਨੀਵਰਸਿਟੀ ਬਣਾਉਣ ਦੀ ਗੱਲ ਦੇ ਥਾਂ ਤੇ ਉਹਨਾਂ ਨੇ ਬੋਰਡ ਆਫ ਗਵਰਨਰਸ ਲਾ ਦਿੱਤਾ ਜਾਂ ਇਸ ਤਰ੍ਹਾਂ ਦੀ ਪ੍ਰਪੋਜ਼ਲ ਦੇ ਦਿੱਤੀ, ਤਾਂ ਕੁਦਰਤੀ ਹੈ ਕਿ ਜੇ ਗਵਰਨਮੈਂਟ ਆਫ ਇੰਡੀਆ ਉਹਦੇ ਵਿੱਚ ਪੈਸੇ ਇਨਵੈਸਟ ਕਰੂਗੀ ਤੇ ਉਹ ਆਪਣੇ ਬੰਦਿਆਂ ਨੂੰ ਐਡਜਸਟ ਵੀ ਕਰੂਗੀ ਤੇ ਉਹ ਆਪਣਾ ਜਿਹੜਾ ਏਜੰਡਾ ਹੈਗਾ ਹੈ, ਜਿਹੜਾ ਉਹਨਾਂ ਦਾ ਹਿੰਦੂਤਵ ਦਾ ਏਜੰਡਾ, ਉਹਨੂੰ ਵੀ ਉਹ ਲਾਗੂ ਕਰਾਏਗੀ, ਉਹਨੂੰ ਅਸੀਂ ਰੋਕ ਨਹੀਂ ਸਕਾਂਗੇ। ਤਾਂ ਉਸ ਸਮੇਂ ਇਸ ਤਰ੍ਹਾਂ ਦੀਆਂ ਗੱਲਾਂ, ਇਸ ਤਰ੍ਹਾਂ ਦੇ ਵਿਰੋਧ ਹੈ ਜਿਹੜੇ ਹੋਣਗੇ। ਦੂਜੇ ਪਾਸੇ ਸਾਫ਼ ਤੌਰ ਦੇ ਉੱਤੇ ਜਿੱਦਾਂ ਹੁਣ RSS ਦੇ ਮੁਖੀ ਜਿਹੜੇ ਨੇ ਮੋਹਨ ਭਾਗਵਤ, ਉਹਨੇ ਪਿਛਲੇ ਦਿਨ ਕਿਹਾ ਵੀ ਹੈ ਵੀ ਮੁਸਲਿਮ ਤੇ ਹਿੰਦੂ ਦਾ ਜਿਹੜਾ ਖੂਨ ਹੈ ਉਹਦਾ ਜੇ ਤੁਸੀਂ DNA ਚੈੱਕ ਕਰਾਓ ਤਾਂ ਇੱਕੋ ਹੀ ਰਹੇਗਾ। ਹੁਣ ਇਹਨਾਂ ਨੂੰ ਲੱਗਿਆ ਕਿ ਜਿਹੜਾ ਕੱਟੜਵਾਦ ਵਾਲਾ ਪੱਤਾ ਹੈ ਉਹ ਸਾਡਾ ਨਹੀਂ ਚੱਲਣਾ, ਹੁਣ ਅਸੀਂ ਥੋੜਾ ਜਿਹਾ ਸੌਫਟ ਕਾਰਨਰ ਖੇਡੀਏ। ਤੋ ਹੁਣ ਜਿਸ ਤਰ੍ਹਾਂ ਆ ਵੀ ਹੁਣ ਰੌਲਾ ਪੈ ਰਿਹਾ ਹੈ, KTS ਤੁਲਸੀ ਦੇ ਵਕੀਲ ਜਿਹਦੀ ਮਾਤਾ ਨੇ ਜਿਹੜੀ ਇੱਕ ਰਮਾਇਣ ਨਾਮ ਦਾ ਲਿਖ ਦਿੱਤਾ ਸੀ, ਗੁਰੂ ਗੋਬਿੰਦ ਸਿੰਘ ਜੀ ਦੀ ਰਮਾਇਣ ਹੈ ਇਹ, ਉਹਦੇ ਤੇ ਵੀ ਕਾਫੀ ਰੌਲਾ ਪੈ ਰਿਹਾ। ਹੁਣ BJP ਸਿੱਖਾਂ ਦੇ ਭੇਸ, ਸਿੱਖਾਂ ਵਰਗੇ ਬੰਦੇ ਸਿੱਖਾਂ ਦੇ ਭੇਸ ਦੇ ਵਿੱਚ ਇੱਕ ਤਰ੍ਹਾਂ ਨਾਲ ਐਂਟਰ ਕਰਾਉਣਾ ਚਾਹੁੰਦੀ ਹੈ, ਸਾਡੀਆਂ ਵੱਡੀਆਂ ਵਿਦਿਅਕ ਅਦਾਰਿਆਂ ਦੇ ਵਿੱਚ ਸਾਨੂੰ ਦੱਸਣਾ ਚਾਹੁੰਦੀ ਹੈ, ਪਰ ਉਹ ਕਿਤੇ ਨਾ ਕਿਤੇ ਉਸ ਖਾਸ ਲੁਕਵੇਂ ਏਜੰਡੇ ਲਈ ਹੀ ਕੰਮ ਉਹਨਾਂ ਤੋਂ ਕਰਵਾਉਣਾ ਚਾਹੁੰਦੀ ਹੈ ਤੇ ਸਾਨੂੰ ਇਹ ਦੱਸਣਾ ਚਾਹੁੰਦੀ ਹੈ ਕਿ ਅਸੀਂ ਤੁਹਾਡੇ ਹਮਦਰਦ ਹਾਂ ਜਾਂ ਤੁਹਾਡੇ ਅਸੀਂ ਖੈਰ ਖਵਾਹ ਨੇ। ਪਰ ਇਹ ਇਸ ਗੱਲ ਦਾ ਵਿਰੋਧ ਹੋ ਰਿਹਾ, ਸਰਕਾਰ ਨੂੰ ਇਹ ਪਾਲਿਸੀ ਹੈ ਜਿਹੜੀ ਇਹਨੂੰ ਦੇਖਣਾ ਪੈਣਾ। ਹੁਣ ਜਨਸੰਖਿਆ ਕੰਟਰੋਲ ਬਿੱਲ ਵੀ ਆ ਰਿਹਾ ਅਸਾਮ ਦੇ ਵਿੱਚ ਆ ਰਿਹਾ, ਔਰ ਉਧਰੋਂ UP ਦੇ ਵਿੱਚ ਆ ਰਿਹਾ, ਉਹਦਾ ਵੀ ਵਿਰੋਧ ਹੋ ਰਿਹਾ। ਨਿਤੀਸ਼ ਕੁਮਾਰ ਉਹਦਾ ਵਿਰੋਧ ਕਰ ਰਹੇ ਨੇ ਤੇ ਉਹ ਜਨਸੰਖਿਆ ਕੰਟਰੋਲ ਬਿੱਲ ਹੈ ਜਿਹੜਾ, ਉਹਦੇ ਤੇ ਵੀ ਕਾਫੀ ਟਿੱਕਾ ਟਿੱਪਣੀਆਂ ਹੋ ਰਹੀਆਂ ਨੇ ਵੀ ਇਹ ਕਿਉਂ ਲਿਆਂਦਾ ਜਾ ਰਿਹਾ। ਹੁਣ ਜਦੋਂ ਪਾਰਲੀਮੈਂਟ ਦਾ ਸੈਸ਼ਨ ਆ ਰਿਹਾ ਉਦੋਂ ਪ੍ਰਾਈਵੇਟ ਮੈਂਬਰ ਬਿੱਲ ਵੀ ਲਿਆਉਣਗੇ ਮੈਂਬਰ ਪਾਰਲੀਮੈਂਟ, ਔਰ ਇਹ ਭਾਰਤ ਦੇ ਵਿੱਚ ਵੀ ਜਨਸੰਖਿਆ ਕੰਟਰੋਲ ਬਿੱਲ ਲਾਗੂ ਹੋਣ ਜਾ ਰਿਹਾ, ਬੜੀ ਛੇਤੀ ਮਸੌਦਾ ਜਿਹਾ ਤਿਆਰ ਕੀਤਾ ਜਾ ਰਿਹਾ। ਤਾਂ ਗਵਰਨਮੈਂਟ ਆਪਣੇ ਤਰੀਕੇ ਨਾਲ ਸਿਉਂਕ ਵਾਂਗੂ ਲੱਗੀ ਹੋਈ ਆਪਣਾ ਕੰਮ ਕਰਨ,
ਹੁਣ ਇਹ ਕਿੰਨਾ ਨੁਕਸਾਨ ਹੋਏਗਾ ਕਿੰਨਾ ਫਾਇਦਾ ਹੋਏਗਾ ਇਹ ਤਾਂ ਆਉਣ ਵਾਲਾ ਸਮਾਂ ਦੱਸੋ।
ਬਿਲਕੁਲ। ਸੋ ਬੇਟਾ ਸਾਹਿਬ ਖਬਰਾਂ ਦਾ ਜਿਹੜਾ ਸਿਲਸਿਲਾ ਹੁਣ ਆਪਾਂ ਨੂੰ ਇੱਥੇ ਰੋਕਣਾ ਪੈਣਾ, ਸਮਾਂ ਹੋਰ ਨਹੀਂ ਬਚਿਆ। ਜਾਣ ਤੋਂ ਪਹਿਲਾਂ ਕੁਛ ਖਾਸ ਤੁਸੀਂ ਸਾਂਝਾ ਕਰਨਾ ਚਾਹੁੰਦੇ ਹੋ ਜ਼ਰੂਰ ਕਰੋ।
ਬਿਲਕੁਲ, ਜੇਕਰ ਤੁਹਾਡੇ ਕੋਈ ਦੋਸਤ ਮਿੱਤਰ ਹਿਮਾਚਲ ਜਾਂ ਕਿਤੇ ਵੀ ਗਏ ਨੇ ਤਾਂ ਉਹਨਾਂ ਨੂੰ ਕਹੋ ਕਿ ਉਹ ਉਹਨਾਂ ਦੇ ਇੱਕ ਤਾਂ ਉਹਨਾਂ ਦੇ ਫੋਨ ਉੱਥੇ ਬੰਦ ਨੇ, ਲਾਈਟ ਦੀ ਪ੍ਰੋਬਲਮ ਹੈਗੀ ਹੈ, ਉਹਨਾਂ ਨਾਲ ਰਾਬਤਾ SMS ਦੇ ਜ਼ਰੀਏ ਜਾਂ ਉਹਨਾਂ ਦੇ ਫੇਸਬੁੱਕ ਦੇ ਜ਼ਰੀਏ ਕਿਸ ਤਰੀਕੇ ਨਾਲ ਕੀਤਾ ਜਾਵੇ, ਫੋਨ ਕਰਨ ਤੋਂ ਗੁਰੇਜ਼ ਕੀਤਾ ਜਾਵੇ। ਦੂਜਾ, ਜੇਕਰ ਤੁਹਾਨੂੰ ਲੱਗਦਾ ਹੈ ਉਹਨਾਂ ਨੂੰ ਕੋਈ ਮਦਦ ਦੀ ਲੋੜ ਹੈ ਤੇ ਉਹਨਾਂ ਦੇ ਟੈਲੀਫੋਨ ਨੰਬਰ ਵਗੈਰਾ ਜਾਂ ਜਿੱਥੇ ਉਹ ਫਸੇ ਹੋਏ ਨੇ ਲੋਕੇਸ਼ਨ ਕੋਈ ਤੁਹਾਨੂੰ ਪਤਾ ਲੱਗਦੀ ਹੈ ਤਾਂ ਜ਼ਰੂਰ ਸਾਂਝੀ ਕਰੋ ਤਾਂ ਜੋ ਅਸੀਂ ਉਹਨਾਂ ਲੋਕਾਂ ਨੂੰ ਉੱਥੋਂ ਲਿਫਟ ਕਰ ਸਕੀਏ, ਕਿਸੇ ਤਰੀਕੇ ਨਾਲ ਉਹਨਾਂ ਨੂੰ ਪ੍ਰਸ਼ਾਸਨ ਨਾਲ ਗੱਲਬਾਤ ਕਰਕੇ ਕੱਢ ਸਕੀਏ।
ਕੱਲ
ਦੋ ਤਿੰਨ ਐਡਰੈਸ ਮੇਰੇ ਕੋਲ ਆਏ ਨੇ ਔਰ ਜ਼ਿਲ੍ਹਾ ਪ੍ਰਸ਼ਾਸਨ ਨਾਲ ਰਾਬਤਾ ਕਾਇਮ ਕਰਕੇ ਅਸੀਂ ਉਹਨਾਂ ਨਾਲ ਉਹਨਾਂ ਦੀਆਂ ਜਾਨਾਂ ਬਚਾ ਸਕੀਏ। ਜੇ ਇਹ ਕਰ ਸਕਦੇ ਤਾਂ ਜ਼ਰੂਰ ਕਰਨਾ ਚਾਹੀਦਾ।
ਜੀ ਜੀ ਬਿਲਕੁਲ। ਸੋ ਬੇਟਾ ਸਾਹਿਬ ਬਹੁਤ ਬਹੁਤ ਧੰਨਵਾਦ ਅੱਜ ਦੇ ਲਹਿਰਾਂ ਪ੍ਰੋਗਰਾਮ ਦੇ ਵਿੱਚ ਖਬਰਾਂ ਦੇ ਸਿਲਸਿਲੇ ਦੇ ਵਿੱਚ ਸਾਡੇ ਨਾਲ ਜੁੜਨ ਦੇ ਲਈ ਬਹੁਤ ਬਹੁਤ ਸ਼ੁਕਰੀਆ।
ਜੀ ਧੰਨਵਾਦ
ਜੀ। ਸੋ ਦੋਸਤੋ ਖਬਰਾਂ ਦਾ ਇਹ ਸਿਲਸਿਲਾ ਹੁਣ ਇੱਥੇ ਹੀ ਰੋਕਦੇ ਹਾਂ ਤੇ ਜਾਣ ਤੋਂ ਪਹਿਲਾਂ ਤੁਹਾਨੂੰ ਵੀ ਜ਼ਰੂਰ ਇੱਕ ਵਾਰ ਫੇਰ ਗੁਜ਼ਾਰਿਸ਼ ਕਰਦੇ ਜਾਂਦੇ ਹਾਂ